ਖੂਬਸੂਰਤ ਦਿਨ ਦੀ ਖੂਬਸੂਰਤ ਸ਼ੁਰੂਆਤ, ਸੂਰਜ ਦੀਆਂ ਸੁਨਹਿਰੀ ਕਿਰਨਾਂ, ਰੁਮਕ ਦੀ ਪੌਣ, ਅਸਮਾਨੀ ਚਾਦਰ ਦੇ ਥੱਲੇ ਲਹਿ ਲਹਾਉਂਦੀਆਂ ਫਸਲਾਂ ਦੇ ਨਾਲ ਲਹਿਰਾਂ, ਤੁਹਾਡੀ ਸਵੇਰ ਨੂੰ ਹੋਰ ਨਿਖਾਰਨ ਲਈ ਪੇਸ਼ ਹੈ ਪ੍ਰੋਗਰਾਮ ਲਹਿਰਾਂ 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 ਤੁਹਾਡੇ ਮਨ ਦੇ ਵਲਵਲਿਆਂ ਦੀਆਂ ਲਹਿਰਾਂ ਤੁਹਾਡੇ ਵਡਮੁੱਲੇ ਵਿਚਾਰਾਂ ਦੀਆਂ ਲਹਿਰਾਂ ਤੁਹਾਡੇ ਦਿਲ ਦੇ ਜਜ਼ਬਾਤਾਂ ਦੀਆਂ ਵੱਖਰਾ ਦਿਨ ਵੱਖਰਾ ਦਿਨ ਵੱਖਰੀ ਆਵਾਜ਼ ਵੱਖਰੀ ਆਵਾਜ਼ ਵੱਖਰੀ ਗਿਰਾਂ ਵੱਖਰੀ ਗਿਰਾਂ ਸੋਮਵਾਰ ਤੋਂ ਸ਼ੁੱਕਰਵਾਰ ਸਿਡਨੀ ਆਸਟ੍ਰੇਲੀਆ ਸਮੇਂ ਦੇ ਮੁਤਾਬਕ ਸਵੇਰੇ 8 ਵਜੇ ਤੋਂ 10 ਵਜੇ ਤੱਕ ਲਹਿਰਾਂ
ਉਦਾਸ ਨਾ ਹੋ ਮੈਂ ਤੇਰੇ ਸਾਥ ਹਾਂ ਸਾਹਮਣੇ ਨਹੀਂ ਪਰ ਤੇਰੇ ਆਸ ਪਾਸ ਹਾਂ ਪਲਕਾਂ ਨੂੰ ਬੰਦ ਕਰ ਤੇ ਦਿਲੋਂ ਯਾਦ ਕਰ ਮੈਂ ਕੋਈ ਹੋਰ ਨਹੀਂ ਤੇਰਾ ਵਿਸ਼ਵਾਸ ਹਾਂ ਜੀ ਹਾਂ ਤੁਹਾਡਾ ਸਾਰਿਆਂ ਦਾ ਵਿਸ਼ਵਾਸ ਬਣਿਆ ਰਹੇ ਆਪਣੇ ਆਪ ਤੇ ਉਸ ਰੱਬ ਤੇ ਵੀ ਸੋ ਇਸੇ ਦੁਆ ਦੇ ਨਾਲ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਸਵੇਰ ਪ੍ਰੋਗਰਾਮ ਲਹਿਰਾਂ ਦੇ ਸੰਗ ਤੇ ਮੈਂ ਤੁਹਾਡੀ ਹੋਸਟ ਪੌਬੀ ਸਿੱਧੂ ਪ੍ਰਿਸਟਨ ਤੋਂ ਸਵਾਗਤ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਹਰਮਨ ਰੇਡੀਓ ਦੇ ਵਿਹੜੇ ਪ੍ਰੋਗਰਾਮ ਲਹਿਰਾਂ ਦੇ ਸੰਗ ਤੇ ਲਓ ਜੀ ਮੇਰੇ ਵੱਲੋਂ ਬੜੀ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਹੋਰ ਸੁਣਾਓ ਜੀ ਕੀ ਹਾਲ ਚਾਲ ਆ ਕੰਮ ਕਰਤਾ ਸਾਰਿਆਂ ਨੇ ਸ਼ੁਰੂ ਕਰ ਹੀ ਦਿੱਤਾ ਹੋਊਗਾ ਬਿਲਕੁਲ ਜੀ ਸੋ ਕੰਮ ਕਰਤਾ ਤੁਸੀਂ ਬਹੁਤ ਚਿਰ ਦਾ ਸ਼ੁਰੂ ਕੀਤਾ ਹੋਇਆ ਤੇ ਨਾਲ ਦੀ ਨਾਲ ਸਾਨੂੰ ਤੁਸੀਂ ਪ੍ਰੂਫ ਵੀ ਭੇਜੀ ਜਾ ਰਹੇ ਹੋ ਕਿ ਹਾਂਜੀ ਤੁਸੀਂ ਤਾਂ ਕੰਮ ਕਰਦੇ ਹੋ ਤੇ ਨਾਲ ਅੱਜ ਦਾ ਜੋ ਮੌਸਮ ਆ ਉਸ ਦੀਆਂ ਬਹੁਤ ਸੋਹਣੀਆਂ ਖੂਬਸੂਰਤ ਫੋਟੋਜ਼ ਆ ਜਿਹੜੀਆਂ ਭੇਜੀਆਂ ਨੇ ਸਾਨੂੰ ਰਣਜੋਤ ਸਿੰਘ ਜੀ ਨੇ ਬੜਾ ਸੋਹਣਾ ਮੌਸਮ ਆ ਜੀ ਚਾਰੇ ਪਾਸੇ ਧੁੰਦ ਆ ਤੇ ਪਰ ਹਾਲੇ ਲਾਈਟਾਂ ਜਗ ਰਹੀਆਂ ਕਹਿ ਰਹੇ ਕਿ ਸਾਡੇ 7 ਵਜੇ ਜੀ ਐਡੀਲੇਡ ਦੇ ਵਿੱਚ ਸੋ ਬਹੁਤ ਹੀ ਵਧੀਆ ਨਜ਼ਾਰਾ ਜੀ ਅੱਜ ਐਡੀਲੇਡ ਦਾ ਦੇਖਣ ਨੂੰ ਤੇ ਫੋਟੋਆਂ ਦੇਖ ਕੇ ਤਾਂ ਵੈਸੇ ਵੀ ਮਨ ਖੁਸ਼ ਹੋ ਗਿਆ ਸੋ ਗੱਲ ਕਰਦੇ ਹਾਂ ਜੀ ਅੱਜ ਦੇ ਦਿਨ ਦੀ ਦਿਨ ਆ ਸ਼ੁੱਕਰਵਾਰ ਤੇ ਤਰੀਕ ਤੁਹਾਨੂੰ ਪਤਾ ਹੀ ਆ ਜੀ 30 ਜੂਨ ਤੇ ਸਾਲ ਚੱਲ ਰਿਹਾ 2017 ਤੇ ਟਾਈਮ ਹੋ ਚੁੱਕਾ ਵਾ 8:02 ਸਵੇਰ ਦੇ ਤੇ ਆਪਣਾ ਇਹ ਸਫ਼ਰ ਜਾਰੀ ਰਹੂਗਾ ਜੀ 8 ਤੋਂ 10 ਸਿਡਨੀ ਸਮੇਂ ਮੁਤਾਬਕ ਸੋ ਇਸ ਸਫ਼ਰ ਦੇ ਵਿੱਚ ਕਰਨਾ ਕੀ ਅੱਜ ਆਪਾਂ ਗੱਲਾਂ ਬਾਤਾਂ ਕਰਾਂਗੇ ਜੀ ਹੋਰ ਕੀ ਆ ਹਨਾ ਕੁਝ ਗੱਲਾਂ ਤੁਹਾਡੀਆਂ ਤੇ ਕੁਝ ਗੱਲਾਂ ਮੇਰੀਆਂ ਤੇ ਕੁਝ ਗਾਣੇ ਮੇਰੀ ਪਸੰਦ ਦੇ ਤੇ ਕੁਝ ਤੁਹਾਡੀ ਪਸੰਦ ਦੇ ਸੋ ਤੁਸੀਂ ਸਾਨੂੰ ਆਪਣੀਆਂ ਗੱਲਾਂ ਬਾਤਾਂ ਦਾ ਸਿਲਸਿਲਾ ਜੋ ਵੀ ਤੁਹਾਡੇ ਮਨ ਦੇ ਵਿੱਚ ਚੱਲ ਰਿਹਾ ਵਾ ਤੇ ਜਾਂ ਫਿਰ ਕਿਸੇ ਗੀਤ ਦੀ ਫਰਮਾਇਸ਼ ਆ ਉਹ ਤੁਸੀਂ ਸਾਨੂੰ ਭੇਜ ਸਕਦੇ ਹੋ ਜੀ ਟੈਲੀਗ੍ਰਾਮ ਦੇ ਜ਼ਰੀਏ ਜਾਂ ਫਿਰ ਈਮੇਲ ਦੇ ਜ਼ਰੀਏ ਸੋ ਈਮੇਲ ਆਈਡੀ ਆ +91750 ਕਰਗੀ ਨਾ ਗਲਤ ਦੇਖਿਆ ਤੁਸੀਂ ਕਿਹੜਾ ਕੁੜੀ ਨੂੰ ਬੜਾ ਹੀ ਜ਼ਿਆਦਾ ਚਾਅ ਹੋ ਜਾਂਦਾ ਵਾ ਵੀਕਐਂਡ ਦਾ ਤਾਂ ਹਨਾ ਤੇ ਚਲੋ ਕੋਈ ਗੱਲ ਨੀ ਜੀ ਈਮੇਲ ਆਈਡੀ ਆ ਸਾਡੀ request@harmanradio.com ਤੇ ਟੈਲੀਗ੍ਰਾਮ ਦਾ ਨੰਬਰ ਆ ਜੀ +91750801449 ਤੇ ਲਓ ਜੀ ਫਿਰ ਆਪਾਂ ਜ਼ਰੀਆ ਤੁਹਾਨੂੰ ਦੱਸ ਦਿੱਤਾ ਵਾ ਸਾਡੇ ਤੱਕ ਪਹੁੰਚਣ ਦਾ ਤੇ ਫਟਾਫਟ ਤੁਸੀਂ ਵੀ ਪਹੁੰਚ ਆਓ ਜੀ ਤੇ ਮੌਸਮ ਦੀ ਗੱਲ ਕਰੀਏ ਫਿਰ ਅੱਜ ਬ੍ਰਿਸਬੇਨ ਦੇ ਵਿੱਚ ਤਾਂ ਜੀ ਰਾਤ ਦੀ ਬਾਰਿਸ਼ ਹੋ ਰਹੀ ਆ ਤੇ ਹੁਣ ਬੰਦਲਵਾਈ ਹੋਈ ਹੋਈ ਆ ਤੇ ਤੁਹਾਡੇ ਸ਼ਹਿਰਾਂ ਦਾ ਮੌਸਮ ਕੀ ਕਹਿੰਦਾ ਮੇਰੇ ਖਿਆਲ ਦੇ ਵਿੱਚ ਮੈਲਬੋਰਨ ਵਾਲੇ ਆ ਜਿਹੜੇ ਉੱਥੇ ਵੀ ਜੀ ਬੰਦਲਵਾਈ ਹੋਈ ਹੋਈ ਆ ਤੇ ਸਿਡਨੀ ਦੇ ਵਿੱਚ ਅੱਜ ਜਿਹੜਾ ਮੌਸਮ ਆ ਉਹ ਵਧੀਆ ਵਾ ਜੀ ਮਤਲਬ ਕਿ ਸਨੀ ਵੈਦਰ ਆ ਉੱਥੇ ਵੀ ਧੁੱਪ ਤੇ ਛਾਂ ਦਾ ਸੁਮੇਲ ਆ ਜੀ ਚਲੋ ਸਿਡਨੀ ਵਾਲੇ ਤੁਸੀਂ ਤਾਂ ਮਾਣੋ ਆਨੰਦ ਤੇ ਇੱਧਰ ਕੈਨਬਰਾ ਵਾਲੇ ਕਿਆ ਬਾਤ ਆ ਜੀ ਇਹਨਾਂ ਦੇ ਤਾਂ ਅੱਜ ਜਿਹੜਾ ਟੈਂਪਰੇਚਰ ਅੱਜ ਦਾ ਜੋ ਵੀ ਆ ਮਾਈਨਸ ਦੇ ਵਿੱਚ ਚਲਾ ਗਿਆ ਤੇ ਸਭ ਤੋਂ ਜ਼ਿਆਦਾ ਠੰਡਾ ਜੀ ਕੈਨਬਰਾ ਤੇ ਵੈਸੇ ਵੀ ਬੱਦਲਬਾਈ ਬਣੀ ਰਹਿਣੀ ਆ ਉੱਥੇ ਵੀ ਤੇ ਤੁਹਾਡੇ ਸ਼ਹਿਰਾਂ ਦੇ ਵਿੱਚ ਕੀ ਕਹਿੰਦਾ ਵਾ ਤੁਹਾਡੇ ਸ਼ਹਿਰਾਂ ਦਾ ਤਾਪਮਾਨ ਕਿੱਦਾਂ ਦਾ ਦਿਨ ਚੜਿਆ ਵਾ ਤੇ ਦਿੱਲੀ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਕਾਫੀ ਜ਼ਿਆਦਾ ਬਾਰਿਸ਼ ਹੋ ਰਹੀ ਹੈ ਤੇ ਕਈ ਥਾਵਾਂ ਤੇ ਪਾਣੀ ਬਿਲਕੁਲ ਜੀ ਪਾਣੀ ਦੇ ਨਾਲ ਤਾਂ ਕਹਿੰਦੇ ਹੁੰਦੇ ਨਾ ਕਹਿੰਦੇ ਪੰਜਾਬ ਦੇ ਵਿੱਚ ਪਾਣੀ ਹੈ ਨੀ ਦੇਖੋ ਜਾ ਕੇ ਹੁਣ ਕਿੰਨਾ ਪਾਣੀ ਆ ਸੋ ਧਰਤੀ ਦੇ ਅੰਦਰਲਾ ਪਾਣੀ ਨੀ ਜੀ ਇਹ ਧਰਤੀ ਦੇ ਉੱਪਰ ਦਾ ਪਾਣੀ ਆ ਤੇ ਜਲ ਥਲ ਹੋਈ ਪਈ ਆ ਸੋ ਹਾਲੇ ਵੀ ਉੱਥੇ ਬਾਰਿਸ਼ ਆ ਜਿਹੜੀ ਉਸੇ ਤਰ੍ਹਾਂ ਹੀ ਹੋ ਰਹੀ ਆ ਕਈ ਥਾਵਾਂ ਦੇ ਉੱਪਰ। ਸੋ ਬੀ ਕੇਅਰਫੁਲ ਤੇ ਲਓ ਜੀ ਫਿਰ ਆਪਾਂ ਪ੍ਰੋਗਰਾਮ ਦਾ ਪਹਿਲਾਂ ਗਾਣਾ ਸੁਣਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਦੇਖਦੇ ਹਾਂ ਜੀ ਹੋਰ ਪ੍ਰੋਗਰਾਮ ਦੇ ਵਿੱਚ ਕੀ ਹੋ ਰਿਹਾ। ਬੁਝਾਰਤ ਵੀ ਲੈ ਕੇ ਆਈ ਹਾਂ ਤੇ ਇੱਕ ਹੋਰ ਇਨਫੋਰਮੇਸ਼ਨ ਵੀ ਲੈ ਕੇ ਆਈ ਹਾਂ ਤੇ ਡਿਸਕਸ਼ਨ ਕਰਾਂਗੇ ਜੀ। ਅੱਜ ਆਪਾਂ ਕਹੋਗੇ ਸ਼ੁਕਰ ਆ ਕੁੜੀ ਨੇ ਵੀ ਕੋਈ ਡਿਸਕਸ਼ਨ ਕਰਨ ਨੂੰ ਕਿਹਾ, ਕਰਾਂਗੇ ਜੀ ਕੋਈ ਵਾਰਤਾਲਾਪ। ਅੱਜ ਨੀ ਜੀ ਉਹ ਜਿਹੜਾ ਐਪੀਸੋਡ ਆਪਣਾ ਮੇਰੇ ਖਿਆਲ 2-3 ਹਫ਼ਤੇ ਚੱਲੂਗਾ, ਸੋ ਤੁਹਾਡੀ ਸ਼ਮੂਲੀਅਤ ਜ਼ਰੂਰੀ ਹੈ ਜੀ ਉਸ ਦੇ ਵਿੱਚ। ਅਸ ਫਿਰ ਚਲੇ ਆਓ ਤੇ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ।
ਇੱਥੇ ਮੱਥਾ ਟੇਕੇ ਕਦੇ ਉੱਥੇ ਮੱਥਾ ਟੇਕੇ, ਮੜੀਆਂ ਮਸਾਣੀਆਂ ਤੇ ਦੀਵੇ ਵਾਲ ਦੇਖੇ। ਕਦੇ ਇੱਥੇ ਮੱਥਾ ਟੇਕੇ ਕਦੇ ਉੱਥੇ ਮੱਥਾ ਟੇਕੇ, ਮੜੀਆਂ ਮਸਾਣੀਆਂ ਤੇ ਦੀਵੇ ਵਾਲ ਦੇਖੇ। ਐਵੇਂ ਭਰਮਾਂ ਚ ਫਿਰਦਾ ਜਹਾਨ ਬੰਦਿਆ, ਭਰਮਾਂ ਚ ਫਿਰਦਾ ਜਹਾਨ ਬੰਦਿਆ, ਬਾਣੀ ਗੁਰੂਆਂ ਦੀ ਦਿੰਦੀ ਏ ਗਿਆਨ ਬੰਦਿਆ, ਬਾਣੀ ਗੁਰੂਆਂ ਦੀ ਦਿੰਦੀ ਏ ਗਿਆਨ ਬੰਦਿਆ, ਬਾਣੀ ਗੁਰੂਆਂ ਦੀ ਦਿੰਦੀ ਏ ਗਿਆਨ ਬੰਦਿਆ।
ਗਾਣਾ ਸੁਣ ਰਹੇ ਸੀ ਤੁਸੀਂ ਪ੍ਰੀਤ ਬਰਾੜ ਤੇ ਗੁਰਮੇਜ ਅਖਤਰ ਦੀ ਆਵਾਜ਼ ਦੇ ਵਿੱਚ ਬਾਣੀ ਗੁਰੂਆਂ ਦਾ ਦਿੰਦੀ ਹੈ ਗਿਆਨ ਬੰਦਿਆ। ਸੋ ਵਾਕਈ ਜੀ ਬਾਣੀ ਦੇ ਵਿੱਚ ਬਹੁਤ ਕੁਛ ਆ ਤੇ ਪਰ ਇਨਸਾਨ ਸਮਝਣ ਵਾਲਾ ਹੋਵੇ। ਉਹ ਕਹਿੰਦੇ ਆ ਨਾ ਕਿ ਜਦੋਂ ਕਦੇ ਵੀ ਧਿਆਨ ਕੀਤੇ ਜਾ ਟਿਕ ਜਾਂਦਾ, ਜਿਸ ਨੂੰ ਵੀ ਦਿਲ ਚਾਹਵੇ ਉਹੀ ਉਹ ਦਿਖ ਜਾਂਦਾ। ਇਹ ਜੋ ਸਾਡੇ ਅੰਦਰ ਹੁੰਦੀ ਹਰਕਤ ਹੈ, ਅੰਦਰ ਬੈਠੇ ਸੱਜਣ ਦੀ ਹੀ ਬਰਕਤ ਹੈ। ਸੋ ਇਸੇ ਲਈ ਜੀ ਆਪਣੇ ਮਨ ਨੂੰ ਤੁਸੀਂ ਜਿਹੜੇ ਪਾਸੇ ਲਾਓਗੇ ਉਹੀ ਤੁਹਾਡੇ ਮਨ ਦੇ ਅੰਦਰ ਤੁਹਾਨੂੰ ਦਿਖਣ ਵੀ ਲੱਗ ਜਾਂਦਾ ਤੇ ਤੁਸੀਂ ਉਸਦਾ ਸੋਚਣ ਵੀ ਲੱਗ ਜਾਂਦੇ ਹੋ ਤੇ ਸਭ ਕੁਛ ਇਸ ਤਰ੍ਹਾਂ ਲੱਗਦਾ ਜਿਵੇਂ ਕਿ ਅੱਖਾਂ ਦੇ ਸਾਹਮਣੇ ਹੀ ਸਭ ਕੁਛ ਹੋ ਰਿਹਾ ਹੋਵੇ। ਗੱਲ ਕੀ ਹੈ ਜੀ ਤੁਹਾਡੇ ਧਿਆਨ ਦੀ ਤੇ ਤੁਹਾਡੀ ਸੋਚ ਦੀ। ਤੇ ਲਓ ਜੀ ਫਿਰ ਇੱਧਰ ਸਾਡੇ ਵੱਲ ਮੈਸੇਜ ਆ ਜੀ ਜਿਹੜੇ ਕਾਫੀ ਜ਼ਿਆਦਾ ਆ ਚੁੱਕੇ ਆ, ਸੋ ਉਹਨਾਂ ਨੂੰ ਵੀ ਨਾਲ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ। ਪਰ ਸਭ ਤੋਂ ਪਹਿਲਾਂ ਜੀ ਆਪਾਂ ਖਬਰਾਂ ਬਾਰੇ ਵੀ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਨਾਲ, ਜਿਹੜੇ ਕਿ ਥੋੜੇ ਕੁ ਟਾਈਮ ਤੱਕ ਹੀ, ਹੁਣ ਮੈਨੂੰ ਇਹ ਨਹੀਂ ਪਤਾ ਕਿ ਉਹ ਐਡੀਲੇਡ ਦੇ ਸਟੂਡੀਓ ਤੋਂ ਆਉਣਗੇ ਤੇ ਜਾਂ ਫਿਰ ਆਪਦੇ ਰਿਵਰਲੈਂਡ ਤੋਂ ਸਾਡੇ ਨਾਲ ਰਾਬਤਾ ਕਾਇਮ ਕਰਨਗੇ। ਸੋ ਜ਼ਰੂਰ ਖਬਰਾਂ ਬਾਰੇ ਕੁਛ ਗੱਲ ਕਰਾਂਗੇ ਇੰਡੀਆ ਦੀਆਂ ਬਾਰੇ ਤੇ ਕੁਛ ਗੱਲ ਕਰਾਂਗੇ ਆਸਟ੍ਰੇਲੀਆ ਦੀਆਂ ਖਬਰਾਂ ਬਾਰੇ। ਸੋ ਤੁਹਾਡੇ ਕੰਮਾਂ ਕਾਰਾਂ ਦਾ ਹਾਲ ਚਾਲ ਵੀ ਜ਼ਰੂਰ ਪੁੱਛਾਂਗੇ, ਕੰਮਾਂ ਕਾਰਾਂ ਦੇ ਨਾਲ ਨਾਲ ਗੱਲਬਾਤ ਵੀ ਕਰਦੇ ਰਹਾਂਗੇ। ਪਰ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਸਵਾਲ ਪੁੱਛਦੀ ਹਾਂ। ਸਾਰੇ ਆਪਾਂ ਇੰਡੀਆ ਤੋਂ ਹਾਂ ਤੇ ਸਾਰਿਆਂ ਨੇ ਮੰਜੇ ਤਾਂ ਦੇਖੇ ਹੀ ਹੋਣੇ ਆ, ਹਨਾ? ਮੰਜੇ ਦੇਖਿਆ ਤਾਂ ਹੁਣ ਇਹ ਵੀ ਪਤਾ ਹੋਊਗਾ। ਸਵਾਲ ਮੇਰਾ ਅੱਜ ਦਾ ਇਹ ਹੈ, ਤਾਂ ਹਲਕਾ ਫੁਲਕਾ ਜਿਹਾ ਸਵਾਲ ਆ ਜੀ, ਬਾਕੀ ਦੀ ਜਿਹੜੀ ਗੱਲਬਾਤ ਆ ਬੁਝਾਰਤ ਵਾਲੀ ਉਹ ਤਾਂ ਹਾਲੇ ਮੈਂ ਪੈਂਡਿੰਗ ਰੱਖ ਰਹੀ ਹਾਂ। ਸੋ ਸਵਾਲ ਮੇਰਾ ਇਹ ਆ ਜੀ, ਜਿਹੜਾ ਮੰਜਾ ਹੁੰਦਾ ਉਹਦੇ ਕਿੰਨੇ ਪਾਰਟ ਹੁੰਦੇ, ਕਿੰਨੇ ਹਿੱਸੇ ਹੁੰਦੇ ਆ ਤੇ ਉਹਨਾਂ ਦਾ ਕੀ ਨਾਂ ਹੁੰਦਾ ਵਾ? ਤੋ ਬੜਾ ਹੀ ਸਿੰਪਲ ਜਿਹਾ ਵਾ, ਮੇਰੇ ਖਿਆਲ ਦੇ ਵਿੱਚ ਤਾਂ ਸਾਰਿਆਂ ਨੂੰ ਪਤਾ ਹੀ ਹੋਊਗਾ ਕਿ ਜਿਹੜਾ ਮੰਜਾ ਵਾ ਉਹਦੇ ਕਿੰਨੇ ਹਿੱਸੇ ਹੁੰਦੇ ਆ ਤੇ ਉਹਨਾਂ ਦੇ ਕੀ ਨਾਂ ਹੁੰਦੇ, ਜਾਣੀ ਕਿ ਉਹਦੇ ਪਾਰਟਸ ਕਿੰਨੇ ਹੁੰਦੇ ਆ ਤੇ ਉਹਨਾਂ ਦੇ ਕੀ ਨਾਂ ਵਾ। ਸੋ ਫਟਾਫਟ ਭੇਜ ਦੋ ਜੀ ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਆਈਡੀ ਦੇ ਜ਼ਰੀਏ। ਮੈਂ ਵੇਟ ਕਰ ਰਹੀ ਹਾਂ ਜੀ ਤੁਹਾਡੇ ਮੈਸੇਜ ਦੀ। ਤੇ ਖਬਰਾਂ ਆਪਾਂ ਕੁਝ ਆਸਟ੍ਰੇਲੀਆ ਦੀਆਂ ਖਬਰਾਂ ਬਾਰੇ ਵੀ ਗੱਲਬਾਤ ਕਰਾਂਗੇ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਕੁਛ ਹੋ ਰਿਹਾ ਵਾ, ਕੁਝ ਸਾਡੇ ਫੇਵਰ ਦੇ ਵਿੱਚ ਤੇ ਕੁਝ ਜੋ ਕਿ ਸਾਡੀ ਸਮਝ ਤੇ ਸਾਡੀ ਪਹੁੰਚ ਤੋਂ ਵੀ ਦੂਰ ਆ। ਤੇ ਲਓ ਜੀ ਇੱਧਰ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਰਣਜੋਤ ਸਿੰਘ ਉਹਨਾਂ ਨੇ ਬੜੀਆਂ ਖੂਬਸੂਰਤ ਫੋਟੋਜ਼ ਭੇਜੀਆਂ ਸੀਗੀਆਂ ਜੀ। ਫੋਟੋ ਤਾਂ ਅਸੀਂ ਸ਼ਾਮਿਲ ਕਰ ਹੀ ਲਈਆਂ ਪ੍ਰੋਗਰਾਮ ਦੇ ਵਿੱਚ ਤੇ ਟਾਈਮ ਦੱਸਿਆ ਸੀ ਤੇ ਨਾਲ ਹੀ ਉਹਨਾਂ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਕਿਹਾ ਸੀ। ਸੋ ਬਹੁਤ ਵਧੀਆ ਲੱਗਦਾ ਜੀ ਸੁਬਹਾ ਸੁਬਹਾ ਤੁਹਾਡੇ ਜਿਹੜੇ ਮੈਸੇਜ ਆਉਂਦੇ ਆ। ਤੇ ਬਾਕੀ ਇੱਕ ਤੁਹਾਨੂੰ ਗੱਲ ਦੱਸ ਦੇਵਾਂ, ਮੇਰੀ ਨਾ ਬਾਹਲੀ ਨਿਗਾਹ ਘੱਟ ਸੀ, ਤੁਸੀਂ ਸਾਰੇ ਮੈਨੂੰ ਕਹਿੰਦੇ ਰਹਿੰਦੇ ਸੀਗੇ ਨਾ ਕਿ ਕੁੜੀ ਸਾਡੇ ਨਾਂ ਹੀ ਗਲਤ ਪੜ੍ਹਦੀ ਰਹਿੰਦੀ ਆ। ਸੋ ਹੁਣ ਐਨਕਾਂ ਲੱਗ ਗਈਆਂ ਨੇ ਮੇਰੇ ਖਿਆਲ ਦੇ ਵਿੱਚ, ਹੁਣ ਤੁਹਾਡੇ ਨਾਮ ਨਾ ਮੈਂ ਸਹੀ ਸਹੀ ਪੜ੍ਹਿਆ ਕਰੂੰਗੀ ਤੇ ਦੇਖਦੇ ਹਾਂ ਜੀ ਅੱਜ ਕਿੱਦਾਂ ਹੁੰਦਾ ਵਾ। ਫਿਰ ਤੇ ਅੱਗੇ ਜਗਤਾਰ ਸਿੰਘ ਢੁੱਡੀ ਕੇ ਹਾਂਗਕਾਂਗ ਵਾਲੇ ਬੜਾ ਸੋਹਣਾ ਵਿਚਾਰ ਭੇਜਿਆ, ਕਹਿੰਦੇ ਕਿ ਆਪਣੇ ਬੱਚਿਆਂ ਤੇ ਜ਼ਿਆਦਾ ਪੈਸਾ ਲਾਉਣ ਦੀ ਬਜਾਏ ਉਹਨਾਂ ਨਾਲ ਵੱਧ ਸਮਾਂ ਬਿਤਾਓ, ਬਿਤਾਉਣਾ ਜ਼ਿਆਦਾ ਅਹਿਮੀਅਤ ਰੱਖਦਾ ਹੈ। ਸ਼ੁਭ ਸਵੇਰ ਦੋਸਤੋ ਢੁੱਡੀ ਕੇ ਤੇ ਬਹੁਤ ਸੋਹਣੀ ਫੋਟੋ ਆ ਜੀ ਜਿਸ ਦੇ ਵਿੱਚ ਮੇਰੇ ਖਿਆਲ ਬਿਲਡਿੰਗਾਂ ਵਾਂ ਤੇ ਕੁਦਰਤ ਦੇ ਨਜ਼ਾਰੇ ਵੀ ਵੇਖਣ ਨੂੰ ਮਿਲਦੇ ਆ, ਦਰਖਤ ਆ ਤੇ ਨਾਲ ਕਹਿੰਦੇ ਬੱਦਲਵਾਈ ਹੋਈ ਹੋਈ ਆ ਮੈਦਾਨ ਦੇ ਵਿੱਚ, ਆਸਮਾਨ ਦੇ ਵਿੱਚ ਤੇ ਨਾਲ ਨਾਲ ਹੋਰ ਵੀ ਬਹੁਤ ਕੁਛ ਦੇਖ ਰਿਹਾ ਵਾ ਜੀ। ਹੁਣ ਫਿਰ ਜੇ ਮੈਂ ਸਾਰਾ ਐਕਸਪਲੇਨ ਕਰ ਲੱਗੀ, ਤੁਸੀਂ ਕਹੋਗੇ ਕੁੜੀ ਨੇ ਐਨਕਾਂ ਲਾ ਲਈਆਂ, ਹੁਣ ਤਾਂ ਨਿੱਕੀ ਤੋਂ ਨਿੱਕੀ ਗੱਲ ਵੀ ਐਕਸਪਲੇਨ ਕਰੀ ਜਾਂਦੀ ਆ। ਸੋ ਬਹੁਤ ਸੋਹਣੀ ਫੋਟੋ ਆ ਤੇ ਬਾਕੀ ਜੀ ਬੱਚਿਆਂ ਆਪਣੇ ਬੱਚਿਆਂ ਤੇ ਜ਼ਿਆਦਾ ਪੈਸਾ ਲਾਉਣ ਦੀ ਬਜਾਏ ਉਹਨਾਂ ਨਾਲ ਵੱਧ ਸਮਾਂ ਬਿਤਾਉਣਾ ਜ਼ਿਆਦਾ ਅਹਿਮੀਅਤ ਰੱਖਦਾ ਹੈ। ਸੋ ਕੁਛ ਇਸੇ ਤਰ੍ਹਾਂ ਦਾ ਹੀ ਟੌਪਿਕ ਆ ਜੀ ਜਿਹੜਾ ਅੱਜ ਆਪਾਂ ਪ੍ਰੋਗਰਾਮ ਦੇ ਅਗਲੇ ਹਫ਼ਤੇ ਵਿੱਚ ਗੱਲ ਕਰਾਂਗੇ। ਸੋ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਕੁੜੀਆਂ ਦੇ ਬਾਰੇ, ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਵੀ ਦੇਖਦੇ ਹਾਂ ਉੱਦਾਂ ਵੀ ਜਿਹਦਾ ਜੀ ਕਰਦਾ ਕੁੜੀਆਂ ਬਾਰੇ ਕੁਛ ਲਿਖਦਾ, ਕੋਈ ਕੁਛ ਲਿਖਦਾ, ਕੋਈ ਲੱਚਰਤਾ ਦੀ ਨਿਸ਼ਾਨੀ ਦੱਸਦਾ ਵਾ ਤੇ ਕੋਈ ਉਹਨਾਂ ਦੇ ਕੱਪੜਿਆਂ ਨੂੰ ਪੁਆਇੰਟ ਆਊਟ ਕਰਦਾ ਵਾ ਤੇ ਕਈ ਲੋਕ ਇੱਦਾਂ ਦੇ ਆ ਜਿਹੜੇ ਜੇ ਕੁੜੀ ਕੋਈ ਕਿਸੇ ਨਾਲ ਹੱਸ ਕੇ ਗੱਲ ਕਰ ਲੈਂਦੀ ਆ ਤਾਂ ਉਹਦੇ ਤੇ ਵੀ ਲਿਖਿਆ ਜਾਂਦਾ, ਉਹਨੂੰ ਵੀ ਪੁਆਇੰਟ ਆਊਟ ਕੀਤਾ ਜਾਂਦਾ ਵਾ। ਸੋ ਇੱਦਾਂ ਦੀਆਂ ਕਿਤੇ ਨਾ ਕਿਤੇ ਹਰ ਕੋਈ ਕਹਿ ਰਿਹਾ ਵਾ ਕਿ ਫੋਰਨ ਕੰਟਰੀਆਂ ਦੇ ਵਿੱਚ ਜਾਂ ਬਾਹਰਲੇ ਮੁਲਕਾਂ ਦੇ ਵਿੱਚ ਆ ਕੇ ਕੁੜੀਆਂ ਆਪਦੀ ਸਭਿਅਤਾ ਤੋਂ ਵਾਂਝੀਆਂ ਹੋ ਗਈਆਂ ਨੇ ਜਾਂ ਕੁੜੀਆਂ ਆਪਣੇ ਰਾਹ ਤੋਂ ਭਟਕ ਗਈਆਂ ਨੇ। ਸੋ ਇਸ ਦੇ ਬਾਰੇ ਜ਼ਰੂਰ ਗੱਲਬਾਤ ਕਰਾਂਗੇ। ਸੋ ਗੱਲਬਾਤ ਅੱਜ ਹੀ ਖਤਮ ਨਹੀਂ ਹੋਊਗੀ ਕਿਉਂਕਿ ਅੱਜ ਤਾਂ ਮੈਂ ਸਿਰਫ ਤੁਹਾਡੇ ਵਿਊ ਜਾਣੂਗੀ ਤੇ ਉਸ ਤੋਂ ਬਾਅਦ ਚ ਦੱਸਾਂਗੇ ਜੀ ਕੁਝ ਮੇਰੇ ਵਿਊ ਤੇ ਜੇਕਰ ਲੋੜ ਪਈ ਤਾਂ ਫਿਰ ਅਮਨਦੀਪ ਭਾਜੀ ਨੂੰ ਵੀ ਆਪਾਂ ਪ੍ਰੋਗਰਾਮ ਦੇ ਵਿੱਚ ਲੈ ਕੇ ਆਵਾਂਗੇ, ਪਰ ਅੱਜ ਨਹੀਂ, ਉਹਨਾਂ ਨੂੰ ਲੈ ਕੇ ਆਵਾਂਗੇ ਕਿਸੇ ਹੋਰ ਟਾਈਮ, ਕਿਉਂਕਿ ਗੁਰਬਾਣੀ ਦਾ ਤੇ ਉਹਨਾਂ ਦੀ ਜਿਹੜੀ ਸਮਝ ਆ ਬਹੁਤ ਜ਼ਿਆਦਾ ਵਾ ਮੇਰੇ ਤੋਂ। ਤੋ ਮੈਂ ਤਾਂ ਕੁਛ ਜ਼ਿਆਦਾ ਨਹੀਂ ਦੱਸ ਸਕਦੀ, ਮੈਂ ਸਿਰਫ ਆਪਣੀ ਸਮਝ ਦੇ ਮੁਤਾਬਕ ਦੱਸੂੰਗੀ, ਪਰ ਦੱਸੂੰਗੀ ਉਹ ਜੋ ਜੱਗ ਬੀਤਿਆ ਵਾ ਤੇ ਜੋ ਅੱਖੀਂ ਦੇਖਿਆ ਵਾ। ਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਥ ਦਿੰਦੇ ਰਹਿਣਾ। ਦੱਸਿਓ ਜ਼ਰੂਰ ਕਿ ਤੁਹਾਡੀ ਕੀ ਰਾਏ ਆ ਇਸ ਬਾਰੇ, ਕਿ ਇਹ ਵਧੀਆ ਜਾਂ ਕਿਸ ਪਾਸੇ ਨੂੰ ਜਾ ਰਹੀਆਂ ਨੇ ਅੱਜ ਦੀਆਂ ਕੁੜੀਆਂ, ਤੇ ਜਾਂ ਫਿਰ ਇਸਦਾ ਰੀਜ਼ਨ ਕੀ ਆ, ਰੀਜ਼ਨ ਮੇਨ ਕਾਰਨ ਕੀ ਆ ਇਸ ਗੱਲਬਾਤ ਦਾ ਰੀਜ਼ਨ ਲੱਭਣਾ। ਕਿਉਂਕਿ ਫੇਸਬੁੱਕ ਤੇ ਕੁੜੀਆਂ ਬਾਰੇ ਪੜ੍ਹ ਪੜ੍ਹ ਕੇ ਨਾ ਜਦੋਂ ਕੋਈ ਸ਼ੇਰ ਦਾ ਲਿਖਦਾ ਵਾ ਤਾਂ ਇੱਦਾਂ ਫੀਲ ਹੁੰਦਾ ਕਿ ਇੱਕ ਕੁੜੀ ਨੀ, ਇਹ ਸਾਰੀਆਂ ਕੁੜੀਆਂ ਨੂੰ ਹੀ ਗਾਲ ਕੱਢ ਰਹੇ ਆ, ਹਨਾ? ਤੇ ਲਓ ਜੀ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਇੱਦਾਂ ਹੀ ਜਾਰੀ ਰੱਖਾਂਗੇ। ਤੇ ਅੱਗੇ ਰਾਜ ਮੋਹਿੰਦਰ ਸਿੰਘ ਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਦਿਲ ਵੱਡਾ ਰੱਖੋ ਅਤੇ ਲੋਕਾਂ ਨੂੰ ਮਾਫ਼ ਕਰ ਦਿਓ, ਪਰ ਸਮਝ ਇੰਨੀ ਰੱਖੋ ਕਿ ਉਹਨਾਂ ਉੱਪਰ ਦੁਬਾਰਾ ਭਰੋਸਾ ਕਦੇ ਨਾ ਕਰੋ। ਕਹਿੰਦੇ ਰਾਜ ਕਾਕੜੇ ਦਾ ਗੀਤ ਆਸ਼ਿਕ ਚੋਟੀ ਦਾ ਸੁਣਾ ਦਿਓ, ਮਿਹਰਬਾਨੀ ਹੋਵੇਗੀ। ਹਾਂਜੀ ਹਾਂਜੀ ਭਾਜੀ, ਜ਼ਰੂਰ ਤੁਹਾਨੂੰ ਗਾਣਾ ਸੁਣਾਵਾਂਗੇ, ਤੁਹਾਡੀ ਪਸੰਦ ਆ। ਅੱਗੇ ਇੱਧਰ ਸੀ ਦੀਪ ਲਾਹੀ, ਕਹਿੰਦੇ ਕਿ ਸਤਿ ਸ੍ਰੀ ਅਕਾਲ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ, ਪ੍ਰੋਗਰਾਮ ਇੰਜੋਏ ਕਰ ਰਹੇ ਹਾਂ ਤੇ ਇਹਨਾਂ ਨੇ ਗਾਣਾ ਸੁਣਨਾ ਚਾਹਿਆ ਵਾ ਜੀ, ਰਿੰਗ ਨੇਹਾ ਕੱਕੜ ਦਾ ਧੰਨਵਾਦ। ਕਿਆ ਬਾਤ ਹੈ ਜੀ, ਗਾਣਿਆਂ ਦੀਆਂ ਫਰਮਾਇਸ਼ਾਂ ਕਾਫੀ ਜ਼ਿਆਦਾ ਆ ਰਹੀਆਂ ਨੇ ਤੇ ਕੋਸ਼ਿਸ਼ ਕਰਾਂਗੇ ਜੀ ਗਾਣਿਆਂ ਦੀਆਂ ਫਰਮਾਇਸ਼ਾਂ ਪੂਰੀਆਂ ਵੀ ਜ਼ਰੂਰ ਕਰੀਏ। ਤੇ ਇੱਧਰ ਨਿੱਕਾ ਢਿੱਲੋਂ ਗੁੱਡ ਮਾਰਨਿੰਗ ਕਹਿ ਰਿਹਾ ਜੀ ਤੇ ਨਾਲ ਹੀ ਇਹਨਾਂ ਨੇ ਸਾਨੂੰ ਫੋਟੋ ਭੇਜੀ ਹੈ ਜੀ ਖੇਤਾਂ ਦੀ। ਹੁਣ ਇੱਥੇ ਲੱਗਿਆ ਕੀ ਹੋਇਆ ਵਾ ਉਹ ਤਾਂ ਮੈਨੂੰ ਵੀ ਨਹੀਂ ਪਤਾ, ਏਦਾਂ ਲੱਗਦਾ ਜਿਵੇਂ ਕੋਈ ਚੀਜ਼ ਪੱਤਝੜ ਜੀ ਵਾਲੀ ਹੁੰਦੀ ਹੈ, ਚੀਜ਼ਾਂ ਸੁੱਕ ਗਏ, ਸੁੱਕੇ ਹੋਏ ਪੱਤੇ ਡਿੱਗੇ ਹੋਏ ਆ। ਤੇ ਬਾਕੀ ਤੁਸੀਂ ਆਪ ਹੀ ਦੱਸ ਦਿਓ ਢਿੱਲੋਂ ਸਾਹਿਬ, ਕਿਉਂਕਿ ਮੈਨੂੰ ਤਾਂ ਇਹੀ ਕੁਛ ਦੇਖ ਰਿਹਾ ਵਾ ਅੱਜ। ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਉਹਨਾਂ ਨੇ ਜਿਹੜੀ ਮੈਂ ਗੱਲ ਪੁੱਛੀ ਸੀਗੀ ਨਾ ਕਿ ਮੰਜਾ ਵਾ ਜਿਹੜਾ ਉਹਦੇ ਕਿੰਨੇ ਪਾਰਟ ਹੁੰਦੇ ਆ ਤੇ ਉਹਦੇ ਕੀ ਨਾਮ ਆ, ਉਹਨਾਂ ਨੇ ਤਾਂ ਜਵਾਬ ਵੀ ਭੇਜ ਦਿੱਤਾ ਪਰ ਮੈਂ ਹਜੇ ਦੱਸਦੀ ਨੀ ਹੈਗੀ। ਜਵਾਬ ਉਹਨਾਂ ਨੇ ਸਹੀ ਭੇਜਿਆ ਵਾ ਤੇ ਪਰ ਪਵੇਟ ਕਰਦੇ ਆ, ਦੇਖਦੇ ਆ। ਇਹਨਾਂ ਨੂੰ ਤਾਂ ਪਤਾ ਹੀ ਆ ਕਿਉਂਕਿ ਇਹਨਾਂ ਨੂੰ ਇਨਫੋਰਮੇਸ਼ਨ ਬਹੁਤ ਜ਼ਿਆਦਾ ਵਾ, ਜ਼ਿੰਦਗੀ ਦਾ ਤਜਰਬਾ ਵੀ ਬਹੁਤ ਜ਼ਿਆਦਾ ਵਾ। ਪਰ ਆਪਾਂ ਦੇਖਦੇ ਹਾਂ ਜੀ ਜਿਹੜੇ ਮੇਰੇ ਨਾਲ ਦੇ ਆ ਉਹਨਾਂ ਨੂੰ ਪਤਾ ਵਾ ਕਿ ਨਹੀਂ ਪਤਾ ਕਿ ਬਾਹਰ ਆ ਕੇ ਇੱਥੇ ਇੱਥੋਂ ਦੇ ਬੈੱਡ ਸੋਫਿਆਂ ਤੇ ਪੈ ਪੈ ਕੇ ਹਨਾ ਮੰਜੇ ਦੀ ਯਾਦ ਹੀ ਭੁੱਲ ਗਈ ਆ। ਸੋ ਦੇਖਦੇ ਹਾਂ ਜੀ ਕਿਹਨੂੰ ਜ਼ਿਆਦਾ ਮੰਜੇ ਦੇ ਕਿੰਨੇ ਪਾਰਟ ਹੁੰਦੇ ਆ। ਤੇ ਅੱਗੇ ਸਾਡੇ ਨਾ ਗੌਰਵ ਸ਼ਰਮਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਨਾਲ ਉਹਨਾਂ ਨੇ ਜੀ ਇੱਕ ਸਾਨੂੰ ਚਾਹ ਦਾ ਕੱਪ ਭੇਜਤਾ ਵਾ ਤੇ ਨਾਲ ਮੇਰੇ ਖਿਆਲ ਪਿੰਨੀਆਂ ਭੇਜੀਆਂ ਨੇ। ਹੁਣ ਚਾਹ ਦੇ ਕੱਪ ਨਾਲ ਪਿੰਨੀਆਂ ਤੇ ਨਾਲ ਭੇਜਿਆ ਕੀ ਆ ਉਹ ਤਾਂ ਹੁਣ ਮੈਂ ਫਿਰ ਆਰਾਮ ਦੇ ਨਾਲ ਹੀ ਖਾਊਂਗੀ ਵੀ ਤੇ ਪੜੂੰਗੀ ਵੀ ਹਨਾ, ਇਹਨੂੰ ਆਪਾਂ ਹਜੇ ਥੋੜਾ ਜਿਹਾ ਪੈਂਡਿੰਗ ਰੱਖ ਲੈਂਦੇ ਹਾਂ। ਸੋ ਮੈਂ ਖ਼ਬਰਾਂ ਬਾਰੇ ਵੀ ਗੱਲਬਾਤ ਕਰਾਂਗੇ ਮਿੰਟੂ ਬਰਾੜ ਜੀ ਦੇ ਨਾਲ ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਪਹੁੰਚ ਹੀ ਚੁੱਕੇ ਆ। ਸੋ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਸੀ ਕਿ ਟੌਪਿਕ ਆ ਜਿਹੜਾ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿ ਅਗਲੇ ਹਫ਼ਤੇ ਵਿੱਚ ਅਸੀਂ ਕਿਹੜੀ ਗੱਲਬਾਤ ਕਰਾਂਗੇ। ਸੋ ਜ਼ਰੂਰ ਜੀ ਤੁਸੀਂ ਆਪੋ ਆਪਣਾ, ਹੁਣ ਤੁਹਾਡੇ ਕੋਲ ਕਾਫੀ ਟਾਈਮ ਵੀ ਆ ਲਿਖਣ ਦਾ, ਤੇ ਅਗਰ ਤੁਸੀਂ ਲਿਖ ਨਹੀਂ ਸਕਦੇ ਤਾਂ ਤੁਸੀਂ ਸਾਨੂੰ ਵੋਇਸ ਮੈਸੇਜ ਵੀ ਕਰ ਸਕਦੇ ਹੋ ਤਾਂ ਜੋ ਆਪਾਂ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦੇ ਰੀਜ਼ਨ ਲੱਭ ਸਕੀਏ। ਕਿੰਨਾ ਕੁ ਚਿਰ ਅਸੀਂ ਆਪਣੇ ਹੀ ਕੁੜੀਆਂ ਨੂੰ, ਆਪਣੀਆਂ ਭੈਣਾਂ ਨੂੰ ਜਾਂ ਇੱਦਾਂ ਨੂੰ ਹਨਾ ਵੀ ਸਾਰੇ ਕਾਸੇ ਨੂੰ ਕਿੰਨਾ ਕੁ ਚਿਰ ਅਸੀਂ ਭੰਡਦੇ ਦੇਖੀ ਜਾਵਾਂਗੇ, ਤੇ ਕਿਤੇ ਨਾ ਕਿਤੇ ਸਾਡੇ ਵਿੱਚੋਂ ਹੀ ਸਾਡੇ ਹੀ ਕੁਝ ਭੈਣ ਭਰਾ ਹੁੰਦੇ ਆ ਜਿਹੜੇ ਕਿ ਇਸ ਚੀਜ਼ ਨੂੰ ਭੰਡਣ ਦੇ ਵਿੱਚ ਮੋਹਰੀ ਹੁੰਦੇ ਆ। ਕਿਸੇ ਵੀ ਚੀਜ਼ ਨੂੰ ਭੰਡਣਾ ਬਹੁਤ ਸੌਖਾ ਹੁੰਦਾ ਵਾ ਪਰ ਉਹਦਾ ਸੋਲਿਊਸ਼ਨ ਲੱਭਣਾ ਓਨਾ ਹੀ ਔਖਾ। ਸੋ ਦੇਖਦੇ ਹਾਂ ਜੀ ਇਸਦਾ ਰੀਜ਼ਨ ਕੀ ਆ, ਪਰ ਫਿਲਹਾਲ ਆਪਾਂ ਖ਼ਬਰਾਂ ਬਾਰੇ ਗੱਲਬਾਤ ਕਰਦੇ ਹਾਂ ਮਿੰਟੂ ਬਰਾੜ ਜੀ ਦੇ ਨਾਲ। ਹਾਂਜੀ ਬਰਾੜ ਸਾਹਿਬ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਬਾਬੂ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਹੋਰ ਜੀ ਐਡੀਲੇਡ ਦੇ ਮੌਸਮ ਜਾਂ ਫਿਰ ਰਿਵਰਲੈਂਡ ਦੇ ਵਿੱਚ ਕਿੱਦਾਂ ਦਾ ਮੌਸਮ ਅੱਜ, ਕਿਉਂਕਿ ਦੋਨੇ ਹੀ ਪੁੱਛ ਲੈਂਦੇ ਹੁਣ ਸਾਨੂੰ ਪਤਾ ਨੀ ਹੁੰਦਾ ਕਿ ਤੁਸੀਂ ਹੈ ਕਿੱਥੇ ਹੋ।
ਐਡਲੇਡ ਤਾਂ ਸੁਣਿਆ ਮੀਂਹ ਪੈਂਦਾ ਸੀ ਕੱਲ ਤੇ, ਪਰ ਰਿਵਰਲੈਂਡ ਦੇ ਵਿੱਚ ਬੜਾ ਖੁਸ਼ਕ ਮੌਸਮ ਆ ਜੀ, ਥੋੜੀ ਜੀ ਕੱਲ ਬਦਲਵਾਈ ਰਹੀ, ਅੱਜ ਤਾਂ ਸਾਫ਼ ਸੁਥਰਾ ਧੁੱਪ ਨਿਕਲੀ ਹੋਈ ਹੈ ਤੇ ਵਧੀਆ ਮੌਸਮ ਆ ਜੀ।
ਜੀ ਸੋ ਬਰਾੜ ਸਾਹਿਬ ਇੰਡੀਆ ਦੇ ਮੌਸਮ ਦੀ ਗੱਲ ਕਰੀਏ, ਕਾਫੀ ਜ਼ਿਆਦਾ ਮੀਂਹ ਪੈ ਰਿਹਾ ਵਾ ਤੇ ਤੁਹਾਡੇ ਏਰੀਏ ਦੀਆਂ ਵੀ ਕੱਲ ਫੋਟੋਆਂ ਦੇਖ ਰਹੀ ਸੀਗੀ ਮੈਂ, ਬਠਿੰਡਾ ਵੀ ਡੁੱਬਿਆ ਪਿਆ ਵਾ, ਖੈਰ ਸਾਰਾ ਸਾਰੇ ਇੰਡੀਆ ਦੇ ਵਿੱਚ ਵੀ
ਚੰਗਾ ਜੀ। ਮੈਂ ਤਾਂ ਇੱਕ ਗੱਲ ਮੰਨਦਾ ਹੁੰਦਾ ਮੀਂਹ ਨੂੰ, ਜਿਹੜਾ ਕਈ ਵਾਰੀ ਲੋਕ ਨੈਗੇਟਿਵ ਲੈ ਲੈਂਦੇ ਆ ਵੀ ਪਾਣੀ ਨੀ ਨਿਕਲ ਰਿਹਾ, ਪਾਣੀ ਖੜ ਗਿਆ, ਯੇ ਹੋ ਗਿਆ, ਵੋ ਹੋ ਗਿਆ, ਪਰ ਮੈਨੂੰ ਲੱਗਦਾ ਵੀ ਜਿੰਨਾ ਕੁ ਪੋਲਿਊਸ਼ਨ ਜਾਂ ਪ੍ਰਦੂਸ਼ਣ ਫੈਲਦਾ ਜੇ ਮੀਂਹ ਨਾ ਆਵੇ ਸਾਲ ਦੋ ਸਾਲ ਚਾਰ ਸਾਲ ਤਾਂ ਅਸੀਂ ਉਹੀ ਇੱਕ ਪੋਲਿਊਸ਼ਨ ਦੀ ਪਰਤ ਦੇ ਹੇਠਾਂ ਹੀ ਗਵਾ ਜਾਈਏ। ਸੋ ਇਹ ਮੀਂਹ ਆ ਜੀ ਜਿਹੜਾ ਧੋ ਕੇ ਸਾਰੇ ਬਠਿੰਡੇ ਨੂੰ ਕੀ ਸਾਰੀਆਂ ਚੀਜ਼ਾਂ ਨੂੰ ਧੋ ਕੇ ਸਾਫ਼ ਸੁਥਰਾ ਕਰ ਦਿੰਦਾ ਤੇ ਫੇਰ ਉਹਦੇ ਨਾਲ ਕਿਤੇ ਨਾ ਕਿਤੇ ਜੀਵਨ ਫੇਰ ਨਵੇਂ ਸਿਰੋਂ ਸ਼ੁਰੂ ਹੋ ਜਾਂਦਾ। ਸੋ ਹਰ ਚੀਜ਼ ਆਪੋ ਆਪਦੀ ਥਾਂ ਤੇ ਜ਼ਰੂਰੀ ਆ ਜੀ, ਤੇ ਜਿਹੜਾ ਪਾਣੀ ਦਾ ਨਿਕਾਸ ਆ ਜਾਂ ਉਹ ਪੋਲਾਂ ਖੋਲਣੀਆਂ ਉਹ ਕੋਈ ਅੱਜ ਤੋਂ ਨੀ ਚੱਲਿਆ ਆ ਰਿਹਾ ਜੀ, ਮੈਂ ਤਾਂ ਜਦੋਂ ਤਾਂ ਸੁਰਤ ਸੰਭਾਲੀ ਆ ਉਦੋਂ ਦਾ ਇਹੀ ਹਾਲ ਹੀ ਆ ਜੀ ਵੀ ਜਦੋਂ ਦੱਬ ਕੇ ਮੀਂਹ ਆ ਗਿਆ ਉਦੋਂ ਪਾਣੀ ਖੜ ਜਾਣਾ ਤੇ ਫੇਰ ਆਪੇ ਕਈ ਕਈ ਦਿਨ ਉਵੇਂ ਜੇ ਲੰਘੀ ਜਾਣਾ। ਪਾਣੀ ਖੜਨ ਦੀ ਪ੍ਰੋਬਲਮ ਨੀ, ਪ੍ਰੋਬਲਮ ਇਹ ਆਉਂਦੀ ਆ ਵੀ ਜਿਹੜੀ ਅਸੀਂ ਗੰਦ ਪਾਉਣੇ ਆ, ਮਿੱਟ ਸਿੱਟਦੇ ਆ ਸੜਕਾਂ ਦੇ ਉੱਤੇ, ਬਿਲਡਿੰਗਾਂ ਬਣਾਉਂਦੇ ਕੀ ਕੁਛ ਗੰਦ ਪਾਉਣੇ ਆ, ਉਹ ਫਿਰ ਜਦੋਂ ਮੀਂਹ ਪੈ ਜਾਂਦਾ ਤੇ ਉਹ ਚਿੱਕੜ ਦਾ ਰੂਪ, ਗਾਰੇ ਦਾ ਰੂਪ ਧਾਰਨ ਕਰ ਲੈਂਦਾ, ਉਹ ਤਕਲੀਫਾਂ ਤੇ ਉਹਦੇ ਲਈ ਅਸੀਂ ਦਿੰਦੇ ਆ ਫਿਰ ਦੋਸ਼ ਦਿੰਦੇ ਆ ਉਹਨਾਂ ਲੋਕਾਂ ਨੂੰ ਵੀ ਕੌਂਸਲਾਂ ਨੇ ਐ ਨੀ ਕੀਤਾ, ਫਲਾਨੇ ਨੇ ਐ ਨੀ ਕੀਤਾ। ਪਰ ਇਹ ਦੇਖੋ ਵੀ ਇੱਥੇ ਹੁਣ ਆਸਟ੍ਰੇਲੀਆ ਦੇ ਵਿੱਚ ਤੁਸੀਂ ਘਰ ਪਾਉਣੇ ਹੋ, ਘਰ ਪਾਉਣ ਲੱਗੇ ਜੇ ਸੜਕ ਦੇ ਉੱਤੇ ਆ ਕੇ ਕੋਈ ਚੀਜ਼ ਤੁਸੀਂ ਬੱਜਰੀ ਬਰੇਤੀ ਦਾ ਕੋਈ ਟਰੱਕ ਜਾਂ ਕੋਈ ਚੀਜ਼ ਆਉਣ ਲੱਗੇ ਥੋੜੀ ਬਹੁਤ ਵੀ ਖਿੰਡ ਗਈ ਆ ਤਾਂ ਜੋ ਠੇਕੇਦਾਰ ਆ ਜਾਂ ਕੰਟਰੈਕਟਰ ਆ ਜਾਂ ਘਰ ਬਣਾਉਣਾ ਉਹਨੂੰ ਸ਼ਾਮ ਨੂੰ ਸਾਫ਼ ਕਰਨੀ ਪੈਂਦੀ ਆ, ਉਹ ਮੈਂ ਜੇ ਸੜਕ ਦੇ ਉੱਤੇ ਛੱਡ ਕੇ ਨਹੀਂ ਜਾ ਸਕਦਾ ਜਿਵੇਂ ਮਰਜ਼ੀ ਆ। ਤੇ ਸਾਡੇ ਤੁਸੀਂ ਦੇਖ ਹੀ ਲਿਆ ਵੀ ਗਲੀ ਚ ਪੰਜ ਸੱਤ ਘਰ ਪੈਂਦੇ ਰਹਿੰਦੇ ਆ ਤੇ ਗਲੀ ਚ ਬਜਰੀ ਬਰੇਤੀ ਮਿੱਟੀ ਹਰ ਚੀਜ਼ ਦੇ ਢੇਰ ਲੱਗੇ ਹੁੰਦੇ ਆ, ਆਪੇ ਲੋਕ ਟੇਢੇ ਵਿੰਗੇ ਜੇ ਹੋ ਕੇ ਟੱਪੀ ਜਾਂਦੇ ਆ, ਉਹ ਉਲਟਾ ਕੋਈ ਲੰਘਦਾ ਗਾਲਾਂ ਦੇ ਜਾਂਦਾ ਤੇ ਕੋਈ ਗਾਲਾਂ ਲੈ ਜਾਂਦਾ। ਸੋ ਫੇਰ ਅਸੀਂ ਕਹਿਣੇ ਵੀ ਸਾਡੀ ਮੀਂਹ ਨੇ ਪੋਲ ਖੋਲਤੀ ਸਾਡੀ ਉਹਨੇ, ਉਹ ਭਰਾਵੋ ਕੁਦਰਤ ਦਾ ਸਾਨੂੰ ਨਾ ਸੰਭਾਲਦੀ ਆ ਤੇ ਨਵਾਉਂਦੀ ਆ, ਨਵਾ ਧੋ ਕੇ ਫੇਰ ਬੰਦਿਆਂ ਵਾਂਗੂ ਕੁਛ ਨਾ ਕੁਛ ਕਰਨਾ ਸਿਖਾਉਂਦੀ ਆ। ਪਰ ਫੇਰ ਅਸੀਂ ਦੂਜੇ ਲੁੱਟ ਫੁੱਟਵਾਂ ਪਾਉਣ ਲੱਗ ਜਾਂਦੇ। ਸਾਡੇ ਇੱਕ ਵਿਜੇ ਕੁਮਾਰ ਹੈਗੇ ਜੀ, ਉਥੋਂ ਬਠਿੰਡੇ ਕੌਂਸਲਰ ਜੀ, ਵਿਜੇ ਕੁਮਾਰ ਬਹੁਤ ਮਸ਼ਹੂਰ ਆ। ਹਾਂਜੀ ਹਾਂਜੀ, ਜੇ ਤੁਸੀਂ ਉਹਨਾਂ ਦੀਆਂ ਟੋਟਲ ਹੁਣ ਤੱਕ ਦੀਆਂ ਪਿਛਲੀਆਂ 100 ਫੋਟੋਆਂ ਦੇਖੋ, ਮੈਂ ਤਾਂ ਉਹਨਾਂ ਨੂੰ ਜਾਣਦੇ ਨੂੰ ਹੋ ਗਏ 25-30 ਸਾਲ, ਤੇ ਉਹ ਉਹਨਾਂ ਦਾ ਇੱਕ ਨਵੇਕਲਾ ਅੰਦਾਜ਼ ਰਿਹਾ ਸ਼ੁਰੂ ਤੋਂ। 30 ਸਾਲਾਂ ਤੋਂ ਮੈਂ ਜਾਣਦਾ ਉਹਨਾਂ ਨੂੰ, ਨਵੇਕਲੇ ਅੰਦਾਜ਼ ਨਾਲ ਕਿਸੇ ਵੀ ਚੀਜ਼ ਦੀ ਉਹ ਵਿਰੋਧਤਾ ਕਰਦੇ ਹੁੰਦੇ ਆ, ਤੇ ਉਸੇ ਅੰਦਾਜ਼ ਚ ਇਸ ਵਾਰ ਪਾਣੀ ਦੇ ਵਿੱਚ ਉਹ ਲੰਮੇ ਪੈ ਕੇ ਆਰਾਮ ਨਾਲ ਮੀਂਹ ਦੇ ਪਾਣੀ ਦੇ ਵਿੱਚ ਪਏ ਆ ਤੇ ਉਹ ਵਿਰੋਧਤਾ ਕਰ ਰਹੇ ਆ ਇਸ ਚੀਜ਼ ਦੀ ਵੀ। ਦੇਖੋ ਕੀ ਹਾਲ ਆ ਬਠਿੰਡੇ ਸੀਵਰੇਜ ਦਾ, ਪਾਣੀ ਨਿਕਲਦਾ ਨਿਕਾਸੀ ਦਾ। ਸੋ ਅਕਸਰ ਉਹ ਇਹ ਜਿਹੜੀਆਂ ਵਿਰੋਧਤਾ ਦੀਆਂ, ਵਿਜੇ ਕੁਮਾਰ ਕੌਂਸਲਰ ਦੇ ਨਾਂ ਤੇ ਮਸ਼ਹੂਰ ਆ ਬਠਿੰਡੇ ਦਾ, ਜਿਹੜੇ ਬਠਿੰਡੇ ਏਰੀਏ ਚ ਰਹਿੰਦੇ ਆ ਉਹ ਜਾਣਦੇ ਆ, ਉਹਨਾਂ ਨੂੰ ਵੀ ਉਹ ਕਿਵੇਂ ਪਰਸਰਾਮ ਨਗਰ ਏਰੀਆ ਉਥੋਂ ਬਿਲੋਂਗ ਕਰਦੇ ਆ, ਤੇ ਉਹ ਅਕਸਰ ਹੀ ਛੋਟੇ ਛੋਟੇ ਨਿੱਕੇ ਨਿੱਕੇ ਇਹੋ ਜਿਹੇ ਧਿਆਨ ਖਿੱਚੂ ਅਟਰੈਕਟ ਕਰਨ ਵਾਲੇ ਜਿਹੜੇ ਘਟਨਾ ਕ੍ਰਮ ਕਰਦੇ ਆ ਤੇ ਅਖਬਾਰਾਂ ਚ ਆਪਣੀ ਜਿਹੜੀ ਸੁਰਖੀ ਬਣਵਾਉਂਦੇ ਰਹਿੰਦੇ ਆ ਉਹ
ਜੀ। ਸੋ ਵਾਕਈ ਜੀ ਕਈ ਥਾਵਾਂ ਤੇ ਹੋਰ ਤਰ੍ਹਾਂ ਦੀਆਂ ਘਟਨਾਵਾਂ ਵੀ ਬਾਰਿਸ਼ ਕਾਰਨ ਹੋਈਆਂ ਵਾ, ਘਰਾਂ ਦੀਆਂ ਛੱਤਾਂ ਡਿੱਗੀਆਂ ਜਾਂ ਬਿਜਲੀ ਦੇ ਖੰਭੇ ਡਿੱਗਣ ਨਾਲ ਕਾਫੀ ਮੌਤਾਂ ਵੀ ਹੋਈਆਂ ਵਾ
ਜੀ। ਬਿਲਕੁਲ, ਦੇਖੋ ਜਦੋਂ ਜਿਹੜਾ ਕਹਿ ਸਕਦੇ ਨਾ ਇਨਫਰਾਸਟ੍ਰਕਚਰ ਆ ਜਿਹੜਾ ਉਹਨੂੰ ਧਿਆਨ ਨਾਲ ਨਹੀਂ ਬਣਾਇਆ ਜਾਂਦਾ, ਉਹਦੀ ਉਮਰ ਦੇ ਬਾਰੇ ਸੋਚਿਆ ਨਹੀਂ ਜਾਂਦਾ ਵੀ ਉਹਨੂੰ ਕਿਹੋ ਜਿਹੇ ਥਪੇੜੇ ਝੱਲਣੇ ਪੈਣਗੇ, ਕਿੱਥੋਂ ਕਿੱਥੋਂ ਦੀ ਉਹਨੂੰ ਗੁਜ਼ਰਨਾ ਪਊਗਾ, ਤਾਂ ਇਹ ਜਿਹਾ ਕੁਛ ਹੁੰਦਾ। ਇੱਥੇ ਤਾਂ ਉਲਟ ਹੋ ਜਾਂਦਾ ਵੀ ਜਿਹਨੂੰ ਜਿਹੜੀ ਚੀਜ਼ ਦਾ ਠੇਕਾ ਮਿਲ ਜਾਂਦਾ ਉਹ ਆਪਦੇ ਪੈਸੇ ਲੈ ਕੇ ਗਾਂਹ ਤੁਰ ਜਾਂਦਾ, ਉਹਨੂੰ ਕੋਈ ਮਤਲਬ ਨਹੀਂ ਦੂਜੇ ਦਾ ਕੀ ਹੋਊਗਾ। ਤੁਸੀਂ ਆਮ ਹੀ ਦੇਖਿਆ ਹੋਣਾ ਵੀ ਕਈ ਵਾਰੀ ਨਾ ਠੇਕੇ ਅੱਡੋ ਅੱਡ ਹੁੰਦੇ ਆ, ਇੱਕ ਦਾ ਬੰਦੇ ਦਾ ਕੰਧ ਕੱਢਣ ਦਾ ਹੁੰਦਾ, ਦੂਜੇ ਦਾ ਉਹਨੂੰ ਲਪਾਈ ਕਰਨ ਦਾ ਹੁੰਦਾ, ਤੀਜੇ ਦਾ ਉਹਨੂੰ ਕਲੀ ਕਰਨ ਦਾ ਹੁੰਦਾ, ਤੇ ਕਈ ਵਾਰੀ ਕੀ ਹੁੰਦਾ ਨਾ ਵੀ ਠੇਕੇਦਾਰ ਆ ਜਿਹੜਾ ਉਹ ਲੇਟ ਚੱਲ ਰਿਹਾ ਹੁੰਦਾ ਕੰਧ ਕੱਢਣ ਵਾਲਾ ਤੇ ਲਪਾਈ ਵਾਲਾ, ਤੇ ਕਲੀ ਵਾਲੇ ਨੂੰ ਬਾਹਲੀ ਕਾਹਲ ਹੁੰਦੀ ਆਪਦੇ ਪੈਸੇ ਲੈਣ ਦੀ, ਤੇ ਕਲੀ ਵਾਲਾ ਪਹਿਲਾਂ ਗਲੀ ਕਰ ਜਾਂਦਾ ਉਹਦੇ ਤੇ, ਜਾਂ ਜਿੱਡੇ ਜਿੰਨੀ ਕੁ ਲਪਾਈ ਹੋ ਗਈ ਉਨੇ ਤੇ ਡੱਬ ਜੇ ਪਾ ਜਾਂਦਾ, ਉਨੀ ਕੁ ਗਲੀ ਕਰ ਜਾਂਦਾ, ਫਿਰ ਅਗਲੇ ਤੇ ਕਰ ਜਾਂਦਾ। ਇਹ ਪਰਤਾਰਾ ਅਸੀਂ ਆਮ ਹੀ ਦੇਣੇ ਆ ਇੰਡੀਆ ਦੇ ਵਿੱਚ, ਪਰ ਅਸਲ ਚ ਕੀ ਆ ਨਾ ਜਿਹੜਾ ਇੰਸਪੈਕਟਰੀ ਰਾਜ ਆ ਜਾਂ ਜਿਹੜੇ ਲੋਕ ਇੰਸਪੈਕਸ਼ਨਾਂ ਹੁੰਦੀਆਂ ਜਾਂ ਜਿਹੜੇ ਜ਼ਿੰਮੇਵਾਰ ਆਫੀਸਰ ਹੁੰਦੇ ਆ ਜਿਨ੍ਹਾਂ ਨੇ ਉਹ ਬਿੱਲ ਪਾਸ ਕਰਨੇ ਹੁੰਦੇ ਆ, ਉਹ ਲੋਕ ਘਰੇ ਬੈਠੇ ਹੀ ਬਿੱਲ ਪਾਸ ਕਰੀ ਜਾਂਦੇ ਆ ਕਿਉਂਕਿ ਉਹਨਾਂ ਨੂੰ ਉਹਦਾ ਹਿੱਸਾ ਆਈ ਜਾਂਦਾ, ਬੈਠਿਆਂ ਨੂੰ 20% 30% ਅੱਡੋ ਅੱਡ ਤੇ ਕੰਟਰੈਕਟ ਹੋਏ ਹੁੰਦੇ ਆ ਵੀ ਜਿਹੜਾ ਵੀ ਤੂੰ ਇੰਨੇ ਪਰਸੈਂਟ ਦੇਣਾ, ਫਿਰ ਉਹਨਾਂ ਨੇ ਜਾ ਕੇ ਨੀ ਪਾਸ ਕਰਨਾ ਹੁੰਦਾ, ਉਹਨੇ ਉੱਥੇ ਹੀ ਪਾਸ ਕਰਨਾ ਹੁੰਦਾ। ਹੁਣ ਜੇ ਕੋਈ ਬੰਦਾ ਐਗਜੈਕਟ ਸਹੀ ਢੰਗ ਨਾਲ ਉਹਨੂੰ ਲੈਬ ਚ ਟੈਸਟ ਕਰਦਾ, ਉਹਨੂੰ ਪਾਸ ਕਰਦਾ, ਤਾਂ ਮੈਨੂੰ ਲੱਗਦਾ ਵੀ ਇੰਡੀਆ ਦੇ ਵਿੱਚ 99% ਚੀਜ਼ਾਂ ਇਹਨਾਂ ਚੀਜ਼ਾਂ ਦੇ ਉੱਤੇ ਫੇਲ ਹੋਣ, ਜੇ ਪ੍ਰੋਪਰ ਉਹਨੂੰ ਲੈਬੋਰੇਟਰੀ ਦੇ ਵਿੱਚ ਕਿਸੇ ਵੀ ਪੋਲ ਨੂੰ ਕਿਸੇ ਵੀ ਚੀਜ਼ ਦੀ ਸਟਰੈਂਥ ਨੂੰ ਜਿਹੜੇ ਮੁਤਾਬਕ ਉਹਦਾ ਬਜਟ ਬਣਿਆ, ਜਿਹੜੇ ਮੁਤਾਬਕ ਉਹਦਾ ਡਿਜ਼ਾਇਨ ਬਣਿਆ, ਉਸ ਮੁਤਾਬਕ ਉਹ ਕੋਈ ਚੀਜ਼ ਹੀ ਨਹੀਂ ਖਰੀ ਉਤਰਦੀ, ਇਹ ਮੈਂ ਦਾਅਵੇ ਨਾਲ ਕਹਿ ਸਕਦਾ
ਜੀ। ਸੋ ਅਗਲੀ ਖਬਰ ਹੈ ਜੀ, ਜਿਹੜਾ ਕਿ GST ਲਾਂਚ ਹੋਣ ਜਾ ਰਿਹਾ ਵਾ, ਤੇ ਉਹਦੇ ਲਈ ਕਹਿੰਦੇ ਕਿ ਸਟੇਜ ਵੀ ਸੱਜ ਗਈ ਆ, ਤੇ ਰਾਸ਼ਟਰਪਤੀ ਦੀ ਮੌਜੂਦਗੀ ਵਿੱਚ ਪ੍ਰਧਾਨ ਮੰਤਰੀ ਕਰਨਗੇ ਲਾਂਚ GST ਦਾ। ਅਮਿਤਾਭ ਤੇ ਟਾਟਾ ਵਰਗੀਆਂ ਹਸਤੀਆਂ ਵੀ ਰਹਿਣਗੀਆਂ ਮੌਜੂਦ। ਸੋ ਇਸ ਦੀ ਕੀ ਨਵੀਂ ਅਪਡੇਟ ਹੈ ਜੀ?
ਦੇਖੋ, ਅਸੀਂ ਪਹਿਲਾਂ ਤਾਂ ਦੇਰੀ ਨਾਲ ਆਉਣੇ ਆ ਕਿਸੇ ਵੀ ਪਾਸੇ, ਕੋਈ ਵੀ ਸੁਧਾਰ ਵਾਲੇ ਪਾਸੇ ਬੜੀ ਦੇਰੀ ਨਾਲ ਆਉਣੇ ਆ। ਜਦੋਂ ਆਉਣੇ ਆ ਦੇਰੀ ਨਾਲ, ਉਦੋਂ ਬਾਅਦ ਸਾਨੂੰ ਸੁਧਾਰ ਦੇ ਨਫੇ ਨੁਕਸਾਨਾਂ ਬਾਰੇ ਜਾਂ ਉਹਨਾਂ ਚੀਜ਼ਾਂ ਬਾਰੇ ਘੱਟ ਪਤਾ ਹੁੰਦਾ। ਸਾਨੂੰ ਸ਼ੋਅ ਆਫ ਦਾ ਬਹੁਤ ਵੱਡਾ ਹੁੰਦਾ ਸੀ, ਸ਼ੋਅ ਆਫ ਕਰਨ ਤੋਂ ਨਹੀਂ ਖੁੰਝਦੇ ਕੋਈ ਵੀ ਚੀਜ਼। ਸੋ GST ਬਹੁਤ ਸਾਰੇ ਮੁਲਕਾਂ ਨੂੰ ਲਾਈਆਂ ਨੂੰ ਵੀ 30-40 ਸਾਲ ਹੋ ਗਏ, ਤੇ ਉਹ ਪਰਫੈਕਟ ਜਿਹੜੀ ਉਹਦੇ ਵਿੱਚ ਆਪਦਾ ਸਿਸਟਮ ਕਰ ਚੁੱਕੇ। ਪਰ ਸਾਡੇ ਜਿਹੜੇ ਲੋਕ ਆ ਉਹ ਇੱਕ ਬਣੇ ਹੋਏ ਆ ਵੀ ਜਿਹੜਾ ਇਹ GST ਲਾਗੂ ਹੋ ਕੇ ਉਹਨੂੰ ਲਾਗੂ ਕਿਵੇਂ ਕਰਨੀ ਆ, ਉਹਨੂੰ ਅਮਲੀ ਜਾਮਾ ਕਿਵੇਂ ਪਾਉਣਾ, ਕਿੱਥੇ ਕਿੱਥੋਂ ਉਹਦੇ ਚ ਮੁਸੀਬਤਾਂ ਆਉਣੀਆਂ, ਕਿੱਥੇ ਉਹਨਾਂ ਤੇ ਵਿਚਾਰ ਕਰਨ ਦੀ ਥਾਂ ਤੇ ਇਹ ਦੇਖਿਆ ਜਾ ਰਿਹਾ ਵੀ ਇਹਨੂੰ ਆਜ਼ਾਦੀ ਤੋਂ ਵੱਡਾ ਇੱਕ ਜਸ਼ਨ ਬਣਾ ਦਿੱਤਾ ਜਾਵੇ। ਆਜ਼ਾਦੀ ਜਿਵੇਂ ਅੱਧੀ ਰਾਤ ਨੂੰ ਨਹਿਰੂ ਨੇ ਅਨਾਊਂਸ ਕੀਤੀ ਸੀ, ਉਵੇਂ ਅੱਧੀ ਰਾਤ ਨੂੰ ਮੋਦੀ ਇਹ ਅਨਾਊਂਸ ਕਰਨ GST, ਤੇ ਫਿਰ ਉੱਥੇ ਜਿਹੜੀਆਂ ਮਹਾਨ ਹਸਤੀਆਂ ਅਮਿਤਾਭ ਬੱਚਨ ਮੰਗੇਸ਼ਕਰ ਵਰਗਿਆਂ ਨੂੰ ਸੱਦਿਆ ਜਾ ਰਿਹਾ, ਵੱਡੇ ਵੱਡੇ ਲੋਕਾਂ ਨੂੰ ਸੱਦਿਆ ਜਾ ਰਿਹਾ ਉੱਥੇ, ਸਿਰਫ ਇਸ ਲਈ ਵੀ ਇੱਕ ਉਹਨੂੰ ਨਾ ਇੱਕ ਯਾਦਗਾਰ ਪਲ ਬਣਾ ਲਿਆ ਜਾਵੇ। ਦੇਖੋ ਯਾਦਗਾਰ ਪਲ ਜਿਹੜੇ ਹੁੰਦੇ ਆਜ਼ਾਦੀ ਇੱਕ ਹੋਰ ਚੈਪਟਰ ਸੀਗਾ, ਆਜ਼ਾਦੀ ਇੱਕ ਹੋਰ ਗੱਲ ਸੀਗੀ, ਜਾਂ ਯਾਦਗਾਰ ਪਲ ਹੋਰ ਬਹੁਤ ਹੋ ਸਕਦੇ ਆ ਜਿਨ੍ਹਾਂ ਨੂੰ ਮਨਾਉਣਾ ਚਾਹੀਦਾ, ਜਾਂ ਇਹ ਤਾਂ ਇੱਕ ਮੈਨੂੰ ਫਾਲਤੂ ਦਾ ਢਮਟਮਾ ਲੱਗਿਆ, ਫਾਲਤੂ ਦੀ ਗੱਲ ਲੱਗੀ। GST ਲਾਗੂ ਕਰਨੀ ਆ, ਜਦੋਂ ਵੀ ਲਾਗੂ ਕਰਨੀ ਆ, ਉਹ ਤੇ ਆਸ ਚ ਆਟੋਮੈਟਿਕਲੀ ਪੈਣਾ ਹੋਊਗਾ ਉਹਦੀਆਂ, ਵੀ ਹਾਂਜੀ 1 ਜੁਲਾਈ ਤੋਂ ਲਾਗੂ ਹੋਈ ਸੀ। ਜੇ ਹੁਣ ਤੁਸੀਂ ਕਹੋ ਵੀ ਰਾਤ ਨੂੰ 12 ਵਜੇ ਰੀਬਨ ਕੱਟ ਕੇ GST ਲਾਗੂ ਕਰੀ ਜਾ ਰਹੀ ਆ, ਉੱਥੇ ਏਡੀਆਂ ਵੱਡੀਆਂ ਆਸਤੀਆਂ ਆ ਰਹੀਆਂ, ਇੱਕ ਜਦੋਂ ਏਡਾ ਵੱਡਾ ਇੱਕ ਸਮਾਗਮ ਆਯੋਜਿਤ ਕੀਤਾ ਜਾਊਗਾ ਤੇ ਕਿੰਨੇ ਚ ਹੋਊਗਾ, ਇਹ ਦੇਖੋ ਤੁਸੀਂ ਕਰੋੜਾਂ ਰੁਪਈਆਂ ਦਾ ਜਿਹੜਾ ਉਹਦਾ ਬਜਟ ਹੋਊਗਾ ਇਸ ਸਮਾਗਮ ਦਾ। ਕਿਹੜੀ ਲੋੜ ਸੀ ਉਹ ਸਮਾਗਮ ਕਰਨ ਦੀ, ਮੈਨੂੰ ਇਹ ਦੱਸੋ, ਕਿਹੜੀ ਗੱਲ ਸੀ? ਜੇ ਮੋਦੀ ਨੇ ਇਹਦੇ ਚ ਉਧਾਰ ਨਹੀਂ ਪੇਸ਼ ਕਰਨੀ ਸੀ ਤਾਂ ਉਹ ਕੱਲਾ ਹੀ, ਅੱਜ ਕੱਲ ਤਾਂ ਬੜਾ ਸੌਖਾ ਤਰੀਕਾ ਸੀਗਾ, ਕੱਲਾ ਹੀ ਆਪਦੇ ਕੰਪਿਊਟਰ ਤੇ ਬਹਿੰਦਾ, ਉੱਥੇ ਬਟਨ ਨੱਪ ਕੇ ਤੇ ਲਾਈਵ ਹੋ ਜਾਂਦਾ, ਤੇ 5-10 ਮਿੰਟ ਕਿਸੇ ਨੇ ਕਿਸੇ ਥਾਂ ਦੇ ਉੱਤੇ ਕਿਤੇ ਵੀ ਲਓ ਜੀ ਅਸੀਂ ਤਾਂ ਕਰਤੀ GST ਲਾਗੂ। ਪਰ ਨਹੀਂ, ਸਾਡਾ ਜਿਹੜਾ ਮਕਸਦ ਆ ਨਾ, ਸਾਡੇ ਸਿਆਸਤਦਾਨਾਂ ਦਾ, ਕੱਲੇ ਮੋਦੀ ਦਾ ਕਸੂਰ ਨਹੀਂ, ਕੋਈ ਵੀ ਸਰਕਾਰ ਆਉਂਦੀ ਕੋਈ ਵੀ ਕਰਦੀ ਉਹ ਬਣਾਉਂਦੀ ਬਹੁਤ ਆ, ਕੋਈ ਵੀ ਮਸਲੇ ਨੂੰ ਬਣਾਉਣ ਦੀ ਕੋਸ਼ਿਸ਼ ਜ਼ਿਆਦਾ ਕਰਦੀ ਆ, ਉਹਦਾ ਜਿਹੜਾ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕਰਦੀ। ਕੰਮ ਆ ਜਿਹੜੇ ਉਹ ਚੁੱਪ ਕਰਕੇ ਵੀ ਕੀਤੇ ਜਾ ਸਕਦੇ ਆ, ਘੱਟ ਖਰਚੇ ਕਰਕੇ ਵੀ ਕੀਤੇ ਜਾ ਸਕਦੇ ਆ। ਚਲੋ ਜੀ, ਅਸੀਂ ਤਾਂ ਦੇਖਦੇ ਹਾਂ ਹੁਣ ਜਿਹੜੀ GST ਆ ਉਹ ਤਾਂ ਲਾਗੂ ਸਮਝ ਲਓ ਹੋ ਗਈ, ਰਹਿ ਗਈ 2 ਦਿਨ, ਕੱਲ ਦਾ ਦਿਨ ਹੀ ਰਹਿ ਗਿਆ ਸਮਝ ਲਓ, ਕੱਲ ਨੂੰ ਹੀ ਹੋਣੀ ਆ। ਤੇ ਉਸ ਤੋਂ ਬਾਅਦ ਜਿਹੜੀ ਅਸੀਂ ਇਹ ਦੇਖਣੀ ਆ ਵੀ ਉਹਨੂੰ ਕਿੱਥੇ ਕਿੱਥੇ ਅਸੀਂ ਤੋੜਦੇ ਆ, ਉਸ ਨੂੰ ਕਾਨੂੰਨ ਦੇ ਵਿੱਚ ਮੋਰੀਆਂ ਕਿੱਥੇ ਕਿੱਥੇ ਲੱਭਦੇ ਆ ਤੇ ਕਿਹੜੇ ਤਰੀਕੇ ਨਾਲ। ਮੈਂ ਤਾਂ ਕੱਲ ਪਰਸੋਂ ਇੱਕ ਗੱਲ ਤੋਂ ਆਪ ਹੀ ਮੇਰੇ ਚਿਹਰੇ ਤੇ ਮੁਸਕਾਨ ਜੀ ਆਈ ਬੈਠੇ ਬੈਠੇ ਦੇ ਸੋਚ ਕੇ, ਮੈਂ ਸੋਚਿਆ, ਮੈਂ ਕਿਹਾ ਵੀ ਇੱਥੇ ਵੀ GST ਚੱਲਦੀ ਆ, ਇੱਥੇ GST ਨੂੰ ਬਹੁਤ ਘੱਟ ਲੋਕ ਬ੍ਰੇਕ ਕਰਦੇ ਆ, ਤੇ ਜੇ ਕਰਦੇ ਆ ਤਾਂ ਉਹਨੂੰ ਸਮਾਰਟ ਪਲੇ ਕਹਿੰਦੇ ਆ। ਪਰ ਫਿਰ ਮੈਂ ਸੋਚਿਆ, ਮੈਂ ਕਿਹਾ ਇੱਥੇ ਲੋਕਾਂ ਨੂੰ ਟ੍ਰਿਕ ਹੀ ਨਹੀਂ ਆਉਂਦੇ, ਠੱਗੀਆਂ ਦੇ ਇਹਨਾਂ ਨੂੰ ਇਹ ਤਜਰਬਾ ਨਹੀਂ, ਇਹਨਾਂ ਨੂੰ ਘਾਟ ਆ। ਮੈਂ ਕਿਹਾ GST ਇੰਡੀਆ ਚ ਹੋਣ ਦੇ ਲਾਗੂ 6 ਮਹੀਨਿਆਂ ਚ ਨਾ 20-25 ਇਹੋ ਜਿਹੇ ਲੂਪ ਹੋਲ ਲੱਭ ਜਾਣਗੇ ਸਾਨੂੰ, ਫਿਰ ਅਸੀਂ ਇੱਥੇ ਵਰਤਿਆ ਕਰਾਂਗੇ ਉਹ। ਮੈਂ ਕੱਲਾ ਹੀ ਸੋਚ ਸੋਚ ਕੇ ਹੱਸੀ ਜਾਂਦਾ ਸੀ। ਮੈਂ ਕਿਹਾ ਹੁਣ ਇੰਡੀਆ ਨਾ ਅਕਸਰ ਕਹਿੰਦਾ ਨਾ ਵੀ ਅਸੀਂ ਦੁਨੀਆਂ ਦੇ ਰਾਹ ਦੱਸੇ ਰਾਂ, ਅਸੀਂ ਦੁਨੀਆਂ ਨੂੰ ਜੀਰੋ ਦਿੱਤੀ, ਅਸੀਂ ਦੁਨੀਆਂ ਨੂੰ ਤੁਰਨਾ ਸਿਖਾਇਆ, ਇਹੋ ਜਿਹੇ ਗੀਤ ਸੰਗੀਤ ਅਸੀਂ ਅਕਸਰ ਹੀ ਸੁਣਦੇ ਆ ਇਹ ਕਿਤਾਬਾਂ ਤੇ, ਹੁਣ ਅਸੀਂ GST ਦੇ ਵਿੱਚ ਠੱਗੀਆਂ ਮਾਰਨੀਆਂ ਵੀ ਸਿਖਾਵਾਂਗੇ ਥੋੜੇ ਚਿਰ ਨੂੰ।
ਜੀ ਜੀ, ਸੋ ਅਗਲੀ ਖਬਰ ਬਾਰੇ ਗੱਲ ਕਰੀਏ ਜੀ। ਕਿਸੇ ਦੀ ਜਾਨ ਲੈਣਾ ਗਊ ਭਗਤੀ ਨਹੀਂ, ਇਹ ਕਿਹਾ ਜੀ ਨਰਿੰਦਰ ਮੋਦੀ ਨੇ, ਤੇ ਨਾਲ ਹੀ ਉਹ ਕਹਿੰਦੇ ਬੜੇ ਭਾਵੁਕ ਹੋਇਆ, ਉਹ ਕਹਿੰਦੇ ਕਿ ਗਾਂ ਨੂੰ ਮਾਰ ਦੇਣਾ ਤੇ ਉਸ ਨੂੰ ਖਾਣਾ ਇਹ ਉਹਦੀ ਹੱਤਿਆ ਵਾ ਜਾਂ ਨਹੀਂ, ਇਸ ਦਾ ਫੈਸਲਾ ਹੁਣ ਕਾਨੂੰਨ ਕਰੇਗਾ ਕਿ ਇਸ ਦਾ ਦੋਸ਼ੀ ਕੌਣ ਆ ਤੇ ਉਹਨੂੰ ਕਿਉਂ ਸਜ਼ਾ ਮਿਲਣੀ ਚਾਹੀਦੀ, ਮਿਲਣੀ ਕੀ ਸਜ਼ਾ ਮਿਲਣੀ ਚਾਹੀਦੀ ਆ। ਤੇ ਨਾਲ ਹੀ ਉਹ ਕਹਿੰਦੇ ਕਿ ਜਿਹੜਾ ਭਾਰਤ ਆ ਉਹ ਹਿੰਸਾ ਦਾ ਪੰਜਾਰੀ ਆ ਤੇ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦਾ ਕੋਈ ਹੱਕ ਨਹੀਂ।
ਦੇਖੋ ਗੱਲ ਇਹ ਹੁੰਦੀ ਆ ਵੀ ਕਈ ਚੀਜ਼ਾਂ ਨਾ ਲੋਕ ਪਾਵਰਾਂ ਆਪ ਹੀ ਵਰਤ ਲੈਂਦੇ ਆ, ਕਈ ਪਾਵਰਾਂ ਬੰਦੇ ਨੂੰ ਮਿਲੀਆਂ ਨਹੀਂ ਹੁੰਦੀਆਂ, ਉਹ ਆਪ ਹੀ ਵਰਤ ਲੈਂਦੇ ਆ। ਜਿਵੇਂ ਮਸਲਨ ਛੋਟੇ ਪੱਧਰ ਤੇ ਦੇਖੀਏ, ਜੇ ਘਰ ਵਾਲੀ ਸਰਪੰਚ ਬਣ ਜੇ ਤਾਂ ਘਰ ਵਾਲਾ ਆਪ ਹੀ ਪਾਵਰਫੁੱਲ ਹੋ ਜਾਂਦਾ, ਉਹਦੇ ਪਰਿਵਾਰ ਉਹਦਾ ਬੱਚੇ ਆਪ ਹੀ ਆਪਦੀਆਂ ਪਾਵਰਾਂ ਬਣਾ ਲੈਂਦੇ ਆ। ਜੇ ਕੋਈ ਥਾਣੇਦਾਰ ਲੱਗ ਗਿਆ, ਥਾਣੇਦਾਰ ਦੇ ਰਿਸ਼ਤੇਦਾਰ ਦੀਆਂ ਪਾਵਰਾਂ ਉਹ ਆਪ ਹੀ ਆਪਦੀ ਹਾਊਸ ਪਾਵਰ ਵਧਾ ਲੈਂਦਾ। ਜੇ ਕਿਸੇ ਦਾ ਕੋਈ ਮੰਤਰੀ ਬਣ ਗਿਆ, ਉਹ ਆਪਦੀਆਂ ਪਾਵਰਾਂ ਆਪ ਹੀ ਲੈ ਲੈਂਦਾ। ਸੋ ਕਹਿਣ ਦਾ ਭਾਵ, ਜਦੋਂ ਮੋਦੀ ਪਾਵਰ ਚ ਆਇਆ ਨਾ, ਤੇ ਉਦੋਂ ਜਿਹੜੇ ਉਹਨਾਂ ਦੇ ਜਿਹੜੀਆਂ ਪਾਰਟੀ ਦੇ ਵਰਕਰ ਜਾਂ ਉਹਨਾਂ ਦੇ ਫਾਲੋਅਰ ਸੀ ਜਾਂ ਹੋਰ ਸੀ, ਉਹਨਾਂ ਕੁਝ ਕੁ ਲੋਕਾਂ ਨੇ ਆਪਦੇ ਢੰਗ ਨਾਲ ਇੱਕ ਬਣਾ ਲਿਆ ਦਾਇਰਾ ਵੀ ਹੁਣ ਤਾਂ ਜੀ ਹਿੰਦੂ ਤੋਂ ਬਾਅਦ ਦਾ ਪੂਰਾ ਫੈਲੂਗਾ, ਹੁਣ ਗਊ ਦੇ ਮਾਮਲੇ ਚ ਇਹ ਹੋਊਗਾ, ਹੁਣ ਫਲਾਨਾ ਕੰਮ ਹੋਊਗਾ, ਹੁਣ ਧਮਕਾ ਹੋਊਗਾ, ਹੁਣ ਅਸੀਂ ਕੁਛ ਵੀ ਕਰ ਸਕਦੇ ਹਾਂ। ਸੋ ਉਹ ਜਿਹੜੀਆਂ ਪਾਵਰਾਂ ਨਜਾਇਜ਼ ਵਰਤੀਆਂ, ਉਹ ਨਾ ਤਾਂ ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਇਹੋ ਜਿਹੀਆਂ ਚੀਜ਼ਾਂ, ਚਾਹੇ ਉਹ ਮੋਦੀ ਹੈ ਚਾਹੇ ਕੋਈ ਵੀ, ਡਾਇਰੈਕਟਲੀ ਨਹੀਂ ਕਹਿੰਦਾ ਹੁੰਦਾ ਵੀ ਤੁਸੀਂ ਇਹ ਕੁਛ ਕਰੋ ਜਾਂ ਇਹ ਕਰਨਾ ਚਾਹੀਦਾ, ਹਿੰਸਾ ਫਲਾਓ, ਇਹ ਗੱਲਾਂ ਨਹੀਂ ਹੁੰਦੀਆਂ। ਉਹਨਾਂ ਨੂੰ ਕੁਰਸੀ ਦੇ ਉੱਤੇ ਬੈਠ ਕੇ ਅਹਿੰਸਾਵਾਦੀ ਹੀ ਹੋਣਾ ਪੈਣਾ। ਪਰ ਇਸ ਦੌਰਾਨ ਜਿਹੜੀਆਂ ਪਿਛਲੇ ਤੁਸੀਂ 1-2 ਸਾਲਾਂ ਵਿੱਚ ਘਟਨਾਕ੍ਰਮ ਦੇਖੇ ਆ, ਉਹ ਸਾਰੇ ਦੇ ਸਾਰੇ ਕਿਤੇ ਨਾ ਕਿਤੇ ਦਿਲ ਦੁਖਾਊ ਸੀ ਵੀ ਇੱਕ ਲੋਕ ਨੇ ਇਹੋ ਜਿਹਾ ਬਣ ਗਿਆ ਸੀ ਵੀ ਗਾਂ ਦੇ ਹੱਥ ਨਹੀਂ ਲਾਉਣ ਦੇਣਾ ਤੇ ਬੰਦਾ ਮਾਰ ਦਿਓ, ਕੋਈ ਫਰਕ ਨਹੀਂ ਪੈਂਦਾ। ਤਾਂ ਉਹ ਜੇ ਬਹੁਤ ਸਾਰੇ ਜੋ ਵਰਤਾਰੇ ਹੋਏ, ਤਾਂ ਨਰਿੰਦਰ ਮੋਦੀ ਹੋਰਾਂ ਨੂੰ ਮੈਨੂੰ ਲੱਗਿਆ ਵੀ ਉਹਨਾਂ ਨੂੰ ਅਫੀਸ਼ਲੀ ਇਹ ਬਿਆਨ ਦੇਣਾ ਪਿਆ ਵੀ ਮੈਂ ਇਹ ਗੱਲਾਂ ਨਹੀਂ ਕੀਤੀਆਂ ਵੀ ਗਊ ਦੀ ਜੇ ਭਗਤੀ ਦੇ ਮਗਰ ਲੈ ਕੇ ਕਿਸੇ ਦੀ ਜਾਨ ਲਈ ਜਾਵੇ। ਸੋ ਦੇਰ ਆਏ ਦਰੁਸਤ ਆਏ, ਉਹ ਇੱਕ ਪਰਫੈਕਟ ਬਿਆਨ ਦਿੱਤਾ। ਪਰ ਮੈਨੂੰ ਲੱਗਦਾ ਵੀ ਉਹਨਾਂ ਲੋਕਾਂ ਦੇ ਜਿਨ੍ਹਾਂ ਲੋਕਾਂ ਨੇ ਅੱਤ ਚੱਕ ਲਈ ਸੀ ਸੜਕਾਂ ਦੇ ਉੱਤੇ, ਉਹਨਾਂ ਲੋਕਾਂ ਦੇ ਉੱਤੇ ਵੀ ਹੁਣ ਸਕੰਜਾ ਕਸਿਆ ਜਾਣਾ ਚਾਹੀਦਾ। ਕਈ ਥਾਂ ਤੇ ਜ਼ਿਮੀਦਾਰਾਂ ਦੀ ਤੇ ਇਹਨਾਂ ਲੋਕਾਂ ਦੀ ਸਿੱਧੀ ਟੱਕਰ ਹੋਈ, ਕਿਉਂਕਿ ਜ਼ਿਮੀਦਾਰਾਂ ਨੂੰ ਡਾਇਰੈਕਟਲੀ ਤੰਗ ਕਰਦੀਆਂ ਇਹ ਚੀਜ਼ਾਂ ਜਿਹੜੀਆਂ ਕਹਿ ਸਕਦੇ ਆ ਉਹ ਡਾਇਰੈਕਟਲੀ ਬਹੁਤ ਤੰਗ ਕਰਦੀਆਂ। ਜੇ ਉਹ ਜ਼ਿਮੀਦਾਰਾਂ ਨੂੰ ਤੰਗ ਕਰਦੀਆਂ ਤਾਂ ਜ਼ਿਮੀਦਾਰ ਜੇ ਉਹਦੇ ਪ੍ਰਤੀ ਕੋਈ ਸਟੈਪ ਚੱਕਦੇ ਆ ਤਾਂ ਉਹ ਉਹਨੂੰ ਉਹਦੇ ਨਾਲ ਫਿਰ ਉਹ ਲੜਾਈਆਂ ਝਗੜੇ ਕਰਦੇ ਆ। ਜੇ ਕਿਉਂ ਨੀ ਤੁਸੀਂ ਜ਼ਿਮੀਦਾਰ ਨਾਲ ਮਿਲ ਕੇ ਜੇ ਗਊ ਨੂੰ ਮਾਤਾ ਕਹਿੰਦੇ ਹੋ ਤਾਂ ਜ਼ਿਮੀਦਾਰ ਨਾਲ ਮਿਲ ਕੇ ਤੇ ਉਹਨੂੰ ਉਹਦਾ ਹੱਲ ਕਰ ਲਓ ਕੋਈ ਨਾ ਕੋਈ। ਸੋ ਇਹ ਗੱਲਾਂ ਕਿਤੇ ਨਾ ਕਿਤੇ ਪ੍ਰਧਾਨ ਮੰਤਰੀ ਨੂੰ ਬਿਆਨ ਦੇਣਾ ਪਿਆ ਅੱਤ ਹੋਣ ਕਾਰਨ, ਜੋ ਅੱਤ ਆ ਜਾਂਦੀ ਹੈ ਕਿਸੇ ਚੀਜ਼ ਦੀ ਤਾਂ ਉਹ ਬਿਆਨ ਦੇਣਾ ਪਾਇਆ ਤੇ ਉਹਨਾਂ ਨੇ ਮੰਨਿਆ ਵੀ ਕੋਰਟ ਆ ਜਿਹੜੀ ਉਹ ਸਭ ਤੋਂ ਸਰਵਉੱਚ ਆ। ਸੋ ਜੇ ਕੋਈ ਵੀ ਗੱਲ ਹੁੰਦੀ ਹੈ ਕੋਰਟ ਦੇ ਕੋਲ ਫੈਸਲਾ ਹੋਵੇ, ਕਿਉਂਕਿ ਇੱਕ ਸਚਾਈ ਤੋਂ ਕਦੇ ਵੀ ਮੂੰਹ ਨਹੀਂ ਮੁੜਿਆ ਜਾ ਸਕਦਾ। ਜਿੰਨਾ ਮਰਜ਼ੀ ਤੁਸੀਂ ਕਹੋ ਕਿ ਸਾਨੂੰ ਪਤਾ ਨਹੀਂ ਵੀ ਇੰਡੀਆ ਦੇ ਵਿੱਚ ਕਿੰਨੇ ਬੁੱਚੜਖਾਨੇ ਚੱਲਦੇ ਆ ਤੇ ਕਿੰਨੀਆਂ ਗਾਈਆਂ ਰੋਜ਼ ਵੱਢੀਆਂ ਜਾਂਦੀਆਂ। ਉਸੇ ਮੁਲਕ ਦੇ ਪ੍ਰਧਾਨ ਮੰਤਰੀ ਆ ਨਾ ਇਹ, ਜਿਹੜੇ ਚ ਕਲਕੱਤਾ ਵਰਗੇ ਸ਼ਹਿਰ ਦੇ ਵਿੱਚ ਪਤਾ ਨੀ ਕਿੰਨੇ ਕਣ ਗਿਣਤ ਬੁੱਚੜਖਾਨੇ ਚੱਲਦੇ ਆ ਦੁਨੀਆਂ ਭਰ ਤੋਂ, ਦੁਨੀਆਂ ਦੀਆਂ ਸਾਰੇ ਭਾਰਤ ਦੇ ਵਿੱਚੋਂ ਥਾਵਾਂ ਥਾਵਾਂ ਤੋਂ ਉੱਥੇ ਗਾਈਆਂ ਦੇ ਜਿਹੜੇ ਰੈਕ ਲੱਗ ਕੇ ਜਾਂਦੇ ਆ ਉੱਥੇ ਗਾਈਆਂ ਪਹੁੰਚਦੀਆਂ, ਤਾਂ ਉਸ ਦਾ ਸਟੇਟ ਦਾ ਵੀ ਤਾਂ ਰਾਜਾ ਇਹੀ ਹੈ ਨਾ। ਪਰ ਇਹ ਜਿਹੜੀਆਂ ਇੱਕ ਬਹੁ ਪੱਖੀ ਕੰਟਰੀ ਆ, ਬਹੁ ਰੰਗੀ ਕੰਟਰੀ ਆ, ਉੱਥੇ ਮੁਸਲਮਾਨ ਵੀ ਰਹਿੰਦੇ ਆ, ਉੱਥੇ ਹਿੰਦੂ ਵੀ ਰਹਿੰਦੇ ਆ, ਉੱਥੇ ਸਿੱਖ ਵੀ ਰਹਿੰਦੇ ਆ। ਸੋ ਮੈਨੂੰ ਨੀ ਲੱਗਦਾ ਵੀ ਪ੍ਰਧਾਨ ਮੰਤਰੀ ਉਹਨਾਂ ਸ਼ਰੇਆਮ ਇਸ ਢੰਗ ਨਾਲ ਬੁੱਚੜਖਾਨੇ ਬੰਦ ਕਰਾ ਕੇ ਟੋਟਲ ਤੇ ਉਹ ਮੁਸਲਮਾਨਾਂ ਦੀ ਵੋਟਾਂ ਤੋਂ ਹੱਥ ਧੋਣਾ ਚਾਹੁੰਦਾ ਜਾਂ ਉਹਨਾਂ ਤੋਂ। ਸੋ ਉੱਥੇ ਕਿਤੇ ਨਾ ਕਿਤੇ ਅੱਖਾਂ ਮੀਚਦੇ ਆਪਣੇ ਕੰਨ ਵੀ ਬੰਦ ਕੀਤੇ ਜਾਂਦੇ ਆ
ਜੀ। ਅੱਗੇ ਬਰਾੜ ਸਾਹਿਬ ਗੌਰਵ ਸ਼ਰਮਾ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿ ਰਹੇ ਆ ਕਿ ਬਰਾੜ ਸਾਹਿਬ ਜਿਹੜੀ ਦਿੱਲੀ ਵਿਧਾਨ ਸਭਾ ਦੇ ਵਿੱਚ ਮਾਰ ਕੁਟਾਈ ਹੋਈ ਸੀ ਉਸ ਬਾਰੇ ਕੀ ਕਹਿਣਾ ਚਾਹੋਗੇ? ਕਹਿੰਦੇ ਹਾਲੇ ਕੁਝ ਦਿਨ ਪਹਿਲਾਂ ਹੀ ਕਪਿਲ ਮਿਸ਼ਰਾ ਨੂੰ ਵੀ ਕੁੱਟਿਆ ਸੀ, ਕਹਿੰਦੇ ਨਾਲ ਹੀ ਕਹਿ ਰਹੇ ਸੀ ਕਹਿੰਦੇ ਕਿ ਮੈਨੂੰ ਇਹ ਸਮਝ ਨਹੀਂ ਆਉਂਦੀ, ਮੈਨੂੰ ਇਸ ਗੱਲ ਦੀ ਕਹਿੰਦੇ ਹੈਰਾਨੀ ਹੁੰਦੀ ਆ ਕਿ ਚਾਹੇ ਪੰਜਾਬ ਹੋਵੇ ਜਾਂ ਦਿੱਲੀ ਅਸੀਂ MLA ਇਲੈਕਟ ਕਰਦੇ ਹਾਂ ਜਾਂ ਕੋਈ ਪਹਿਲਵਾਨ। ਸੋ ਇਸ ਤੇ ਤੁਹਾਡੇ ਵਿਚਾਰ ਮੰਗੇ ਆ ਜੀ ਉਹਨਾਂ ਨੇ।
ਗੌਰਵ ਜੀ ਮੈਂ ਕੱਲ ਪਰਸੋਂ ਇੱਕ ਵੀਡੀਓ ਵੀ ਸ਼ੇਅਰ ਕੀਤੀ ਸੀ ਜਿਹਦਾ ਟਾਈਟਲ ਦਿੱਤਾ ਸੀ ਮਾਨਯੋਗ ਸੰਸਦ, ਤੇ ਉਹ ਮੈਂ ਉਹਨਾਂ ਸੰਸਦਾਂ ਦੀ ਇਕੱਲੇ ਭਾਰਤੀ ਸੰਸਦਾਂ ਦੀ ਗੱਲ ਨਹੀਂ ਸੀ, ਦੁਨੀਆਂ ਭਰ ਦੇ ਸੰਸਦਾਂ ਦੀਆਂ ਉਹਦੇ ਚ ਨਾ ਸੰਸਦਾਂ ਦੀ ਇੱਕ ਵੀਡੀਓ ਕਿਸੇ ਨੇ ਇਕੱਠੀ ਕੀਤੀ ਹੋਈ ਆ। ਉਹ ਵੀਡੀਓ ਦੇ ਵਿੱਚ ਦਿਖਾਇਆ ਗਿਆ ਵੀ ਜਪਾਨ ਚ ਹੋਰ ਕਿਵੇਂ ਕਿਵੇਂ ਲੱਪੜੋ ਮੁੱਕੀ ਕਿਵੇਂ ਚਿੱਤਰੋ ਮੁੱਕੀ ਹੁੰਦੇ ਆ। ਸੋ ਉਹ ਚੀਜ਼ਾਂ ਇਕੱਲੇ ਆਪਣੇ ਨਹੀਂ ਹੁੰਦੀਆਂ, ਸਾਰੇ ਕਿਤੇ ਹੁੰਦੀਆਂ। ਪਹਿਲੀ ਗੱਲ ਤਾਂ ਸਾਨੂੰ ਇਹ ਕਲੀਅਰ ਕਰ ਲੈਣਾ ਚਾਹੀਦਾ, ਬਹੁਤ ਜਾਣੀ ਕਿ ਸਾਰੇ ਨਹੀਂ ਕਹਿ ਸਕਦੇ, ਬਹੁਤ ਸਾਰੇ ਹੋਰ ਵੀ ਆਪਣੇ ਭਾਈ ਹੈਗੇ ਜਿਹੜਾ ਇਹ ਕੁਛ ਕਰਦੇ ਆ। ਪਰ ਜੇ ਹੁਣ ਗੱਲ ਕਰੀਏ ਵੀ ਅਸੀਂ ਇਲੈਕਟ ਕਰਕੇ ਭੇਜਦੇ ਆ, ਕੋਈ ਇਲੈਕਟ ਕਰਨ ਵੇਲੇ ਪਹਿਲਾਂ ਕੀ ਅਸੀਂ ਦੇਖਦੇ ਆ ਵੀ ਉਹ ਬੰਦਾ ਇੰਨਾ ਕੁ ਗਿਆਨਵਾਨ ਬੁੱਧੀਜੀਵੀ ਇੰਨਾ ਕੁ ਸੁਲਝਿਆ ਹੋਇਆ ਹੈ ਜਿਹੜਾ ਹਰ ਟੈਂਪਰ ਝੱਲ ਸਕਦਾ ਤੇ ਜਿਹਨੂੰ ਹਰ ਨੌਲੇਜ ਹੋਵੇ ਵਿਸ਼ੇ ਬਾਰੇ ਤੇ ਉਹ ਹਰ ਵਿਸ਼ੇ ਦੇ ਉੱਤੇ ਕਿਤੇ ਗੱਲ ਕਰ ਸਕਦਾ ਹੋਵੇ, ਬੋਲ ਸਕਦਾ ਹੋਵੇ, ਉਹਦੇ ਚੰਗੇ ਮਾੜੇ ਪੱਖ ਦੇਖ ਸਕਦਾ ਹੋਵੇ, ਉਹਨੂੰ ਝੁਕਣਾ ਆਉਂਦਾ ਹੋਵੇ, ਉਹਨੂੰ ਸਟੈਂਡ ਲੈਣਾ ਆਉਂਦਾ ਹੋਵੇ। ਪਰ ਨਹੀਂ, ਇਹ ਚੀਜ਼ਾਂ ਦੀ ਕੁਆਲਿਟੀਆਂ ਵਾਲਾ ਬੰਦਾ ਨਹੀਂ ਅਸੀਂ ਚੁਣਦੇ, ਅਸੀਂ ਚੁਣਦੇ ਹਾਂ ਬਾਹੂਬਲੀ ਜਿਹੜਾ ਕਟਾਪੇ ਨੂੰ ਕਟਾਪਾ ਚਾੜੇ, ਬਸ ਉਹ ਚੁਣਦੇ ਆ, ਹੋਰ ਕੁਛ ਨੀ ਸਾਨੂੰ, ਦੂਜਾ ਨੀ ਸਾਨੂੰ ਪਤਾ ਵੀ ਅਸੀਂ ਕੀ ਕਰਨਾ ਚਾਹੁੰਦੇ ਆ ਕੀ ਨਹੀਂ ਕਰਨਾ ਚਾਹੁੰਦੇ। ਪਰ ਹੁਣ ਜਦੋਂ ਇਹੋ ਜਿਹੇ ਲੋਕ ਚੁਣਦੇ ਜਾਂਦੇ ਆ ਫਿਰ ਉੱਥੇ ਤਹਿਸ ਚ ਆ ਕੇ ਫਿਰ ਲੜਦੇ ਆ, ਫਿਰ ਗਾਲੀ ਗਲੋਚ ਹੁੰਦੇ ਆ, ਫਿਰ ਹੱਥੋਂ ਪਾਈ ਹੁੰਦੇ ਆ। ਮੈਂ ਤਾਂ ਦੇਖਿਆ ਸੀ ਵੀ ਏਡਾ ਬੁਰਾ ਹਾਲ ਮੈਂ ਕਦੇ ਨੀ ਦੇਖਿਆ ਵੀ ਲੋਕ ਸਪੀਕਰ ਦੇ ਛਾਲਾ ਮਾਰ ਮਾਰ ਕੇ ਜਿਵੇਂ ਅਮਰੂਦ ਤੋੜਨ ਨੀ ਜਾਂਦੇ ਹੁੰਦੇ ਲੋਕ ਚ ਪਿੰਡਾਂ ਦੇ ਜਵਾਕ, ਤੇ MLA MP ਕੰਧਾਂ ਤੇ ਚੜਦੇ ਦੇਖੇ। ਹਾਂਜੀ ਹਾਂਜੀ ਬਿਲਕੁਲ
ਬਿਲਕੁਲ,
ਤੇ ਉਹ ਮੈਂ ਆਪ ਖੁਦ ਕੱਲ ਪਰਸੋਂ ਦੇਖ ਰਿਹਾ ਸੀ ਵੀਡੀਓ। ਇਹੋ ਜਿਹੇ ਹਾਲਾਤ ਜਾਂ ਇਹੋ ਜਿਹੇ ਲੋਕਾਂ ਤੋਂ ਅਸੀਂ ਕੀ ਭਾਲਦੇ ਆ ਵੀ ਉਹ ਕਾਨੂੰਨ ਦੀ ਰਾਖੀ ਕਰ ਲੈਣਗੇ ਜਾਂ ਚੰਗੇ ਕਾਨੂੰਨ ਸਾਡੇ ਲਈ ਬਣਾ ਲੈਣਗੇ, ਕਿਉਂਕਿ ਕਿਸੇ ਨੂੰ ਵਿਚਾਰਨ ਦਾ ਤਾਂ ਟਾਈਮ ਹੀ ਹੈ ਨੀ, ਕਿਸੇ ਕੋਲ ਸੁਣਨ ਦੀ ਸ਼ਕਤੀ ਹੈ ਨੀ, ਕੋਈ ਵਿਚਾਰਨਾ ਨੀ ਚਾਹੁੰਦਾ ਕਿਸੇ ਮੁੱਦੇ ਨੂੰ, ਕਿਸੇ ਮੁੱਦੇ ਤੇ ਕੋਈ ਸੁਣਨਾ ਨੀ ਚਾਹੁੰਦਾ, ਤੇ ਫਿਰ ਕਿੱਥੋਂ ਕਾਨੂੰਨ ਉੱਥੇ ਜਦੇ ਬਣ ਜਾਣਗੇ ਜਾਂ ਕਿੱਥੋਂ ਕਿਸੇ ਕਾਨੂੰਨ ਨੂੰ ਤੁਸੀਂ ਸ਼ੈਲਟਰ ਦੇ ਲਓਗੇ ਜਾਂ ਕਿਸੇ ਵੀ ਰੂਪ ਚ ਉਹਨੂੰ ਅੱਗੇ ਵਧਾ ਲਓਗੇ। ਸੋ ਦੇਖੋ ਜੀ, ਇਹ ਸਾਨੂੰ ਥੋੜੀ ਜੀ ਹੁਣ ਇੱਕ ਪੈਮਾਨਾ, ਅਗਲਾ ਸਟੈਪ ਪਹਿਲਾਂ ਤਾਂ ਸਾਨੂੰ ਵੋਟ ਦਾ ਰਾਈਟ ਦੇਖਣਾ ਪੈਣਾ ਵੀ ਅਸੀਂ ਵੋਟ ਪਾਉਣੀ ਪਾਉਣੀ ਆ। ਨੰਬਰ 2 ਫਿਰ ਸਾਨੂੰ ਕੈਂਡੀਡੇਟ ਦੇਖਣੇ ਪੈਣੇ ਆ, ਸਾਨੂੰ ਚਾਹੀਦਾ ਵੀ ਇੱਕ ਪ੍ਰੀ ਕੰਪੇਨ ਚੱਲੇ ਜਿਵੇਂ ਅਮਰੀਕਾ ਚ ਚੱਲਦੀ ਆ ਕਿਸੇ ਵੀ ਪਾਰਟੀ ਪੱਧਰ ਦੇ ਉੱਤੇ ਕੈਂਡੀਡੇਟਾਂ ਦੀ, ਆਸਟ੍ਰੇਲੀਆ ਚ ਵੀ ਚੱਲਦੀ ਆ ਉਵੇਂ। ਮੈਨੂੰ ਲੱਗਦਾ ਵੀ ਹਰ ਕੌਂਸਟੀਚੁਸੀ ਦੇ ਵਿੱਚ ਨਾ ਪਾਰਟੀ 5 ਜਾਂ 4 ਚਿਹਰੇ ਮੂਹਰੇ ਲਿਆ ਕੇ ਰੱਖੇ ਵੀ ਆਹ 5 ਚਿਹਰੇ ਆ ਜੀ, ਇਹ 5 ਚਿਹਰਿਆਂ ਦਾ ਫਿਰ ਉਹਨਾਂ ਨੂੰ ਇੱਕ ਟਾਸਕ ਦੇਵੇ 6 ਮਹੀਨਿਆਂ ਲਈ, 6 ਮਹੀਨੇ ਇਲੈਕਸ਼ਨਾਂ ਤੋਂ ਪਹਿਲਾਂ ਨਾ ਅਨਾਊਂਸ ਕਰਨ ਤੋਂ ਪਹਿਲਾਂ ਇੱਕ ਟਾਸਕ ਉਹਨਾਂ ਨੂੰ ਦਿੱਤੇ ਜਾਣ, ਉਹਨਾਂ ਟਾਸਕਾਂ ਦੇ ਉੱਤੇ ਉਹ ਵੱਧ ਤੋਂ ਵੱਧ ਆਪਦੀ ਪਰਫਾਰਮੈਂਸ ਦੇ ਕੇ ਦਿਖਾਉਣ, ਲੋਕਾਂ ਨੂੰ ਦਿਖਾਉਣ ਵੀ ਸੀ ਇਸ ਟਾਸਕ ਦੇ ਵਿੱਚ, ਫਿਰ ਉਹਦੇ ਚ ਜਿਹੜਾ ਮਾਰਕਾ ਮਾਰੇ ਉਸ ਨੂੰ ਕੈਂਡੀਡੇਟ ਬਣਾ ਕੇ ਬਾਕੀ ਸਾਰੇ ਸਾਥ ਦੇਣ। ਪਰ ਸਾਡੇ ਤਾਂ ਇਹ ਤਰੀਕੇ ਹੀ ਨੀ ਨਾ ਹੈਗਾ, ਸਾਡੇ ਤਾਂ ਤਰੀਕੇ ਵੱਖਰੇ ਆ, ਸਾਡੇ ਤਾਂ ਬਸ ਉਹ ਬਾਹੂਬਲੀ ਵਾਲਾ ਤੇ ਜਾਂ ਜਿਸ ਕੀ ਲਾਠੀ ਉਸ ਕੀ ਬਹਿਸ ਵਾਲੀ ਗੱਲ ਆ ਜੀ ਬਸ।
ਜੀ ਜੀ ਬਿਲਕੁਲ। ਸੋ ਅੱਗੇ ਜੀ ਭਿੰਦਰ ਕਿਸ਼ਨਪੁਰੀਆ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਉਹਨਾਂ ਨੇ ਪੁੱਛਿਆ ਕਹਿੰਦੇ ਕਿ ਭਗਵੰਤ ਮਾਨ ਅਰਬ ਕੰਟਰੀ ਤੋਂ ਮੁੰਡੇ ਵਾਪਸ ਲੈ ਕੇ ਆਏ ਆ, ਇਸ ਦੀ ਕੋਈ ਅਪਡੇਟ ਹੈ?
ਹਾਂਜੀ, ਪਰਸੋਂ ਜਦੋਂ ਮੈਂ ਕਿਹਾ ਸੀ ਵੀ ਕਿਤੇ ਦੇਖੇ ਨੀ ਭਗਵੰਤ ਮਾਨ, ਤੇ ਉਦਨ ਹੀ ਮੈਂ ਫਿਰ ਉਹਨਾਂ ਨੂੰ ਇੱਕ ਵੀਡੀਓ ਚ ਦੇਖਿਆ ਤੇ ਉਹਨਾਂ ਨੇ ਕੁਝ ਇੱਕ ਮੁੰਡੇ ਮਿਲਾਏ ਆ ਜਿਹੜੇ ਅਰਬ ਕੰਟਰੀ ਤੋਂ ਲੈ ਕੇ ਆਏ ਆ। ਪਰ ਸੇਮ ਮੁੰਡਿਆਂ ਦੇ ਉੱਤੇ ਸੁਸ਼ਮਾ ਸਵਰਾਜ ਵੀ ਪਹਿਲਾਂ ਬਿਆਨ ਦੇ ਚੁੱਕੀ ਆ, ਉਹ ਕਹਿੰਦੀ ਇਹ ਮੈਂ ਲਿਆਂਦੇ ਆ ਕਿਉਂਕਿ ਉਹ ਤਾਂ ਵਿਦੇਸ਼ ਮੰਤਰੀ ਆ ਤੇ ਉਹਨਾਂ ਕੋਲੇ ਪਾਵਰ ਵੀ ਆ ਤੇ। ਪਰ ਤੀਜੇ ਪਾਸੇ ਜਿਹੜੇ ਰਾਮੂ ਵਾਲੀਆ ਸਾਹਿਬ ਜਿਹੜੇ ਕਿ ਅਕਸਰ ਇਸ ਚੀਜ਼ ਦਾ ਕ੍ਰੈਡਿਟ ਲੈਂਦੇ ਹੁੰਦੇ ਆ ਤੇ ਉਹਨਾਂ ਨੂੰ ਕੱਲ ਉਸ ਬੋਰਡ ਦਾ ਮੈਂਬਰ ਵੀ ਲਿਆ ਗਿਆ ਸੁਸ਼ਮਾ ਸਵਰਾਜ ਵੱਲੋਂ। ਪਰ ਉਹ ਮੈਂ ਤਾਂ ਹੈਰਾਨ ਆ ਵੀ ਪਿਛਲੇ ਦਿਨੀ ਸਾਡੇ ਬੜੇ ਪਰਮ ਮਿੱਤਰ ਅਕਵਾਲ ਰਾਮੂ ਵਾਲੀ ਆ ਜਿਹੜੇ ਕਿ ਬਲਵੰਤ ਸਿੰਘ ਰਾਮੂ ਵਾਲੀ ਦੇ ਛੋਟੇ ਮਿੱਤਰ ਸਨ, ਛੋਟੇ ਭਰਾ ਸਨ, ਉਹ ਚੱਲ ਗਏ ਆ ਤੇ ਉਹਨਾਂ ਨੇ ਪਿੱਛੇ ਜਿਹਨਾਂ ਦੀ ਵੀਡੀਓ ਆਡੀਓ ਬੜੀ ਫਲੋਟ ਹੋਈ ਸੀ ਜਿਹ ਚ ਉਹਨਾਂ ਨੇ ਆਪਣੇ ਭਰਾ ਦੇ ਪੱਚੜੇ ਅਧੇੜੇ ਸੀ ਤੇ ਮੈਨੂੰ ਵੀ ਲਾਈਵ ਉਹਨਾਂ ਨੂੰ ਪਿਛਲੇ ਜੂਨ ਦੇ ਜੁਲਾਈ ਦੇ ਇਹਨਾਂ ਦਿਨਾਂ ਦੇ ਵਿੱਚ ਹੀ ਮਿਲਣ ਦਾ ਮੌਕਾ ਮਿਲਿਆ ਸੀ ਕੈਨੇਡਾ ਦੇ ਦੌਰਾਨ ਤੇ ਉਹਨਾਂ ਨਾਲ ਮੇਰੀ ਖੁੱਲ ਕੇ ਇਸ ਵਿਸ਼ੇ ਤੇ ਗੱਲਬਾਤ ਹੋਈ ਸੀ ਤੇ ਉਹਨਾਂ ਨੇ ਹੋਰ ਵੀ ਉਹ ਆਡੀਓ ਨਾਲੋਂ ਵੀ ਵੱਧ ਕੇ ਮੈਨੂੰ ਗੱਲਾਂ ਜਿਹੜੀਆਂ ਦੱਸੀਆਂ ਸੀ। ਪਰ ਦੇਖੋ ਫੇਰ ਵੀ ਕਿੱਡਾ ਜਗਾੜੀ ਬੰਦਾ ਵੀ ਜੇ ਪੰਜਾਬ ਚ ਅਕਾਲੀ ਆਏ ਤਾਂ ਉਹ ਚ ਪਾਵਰ ਚ ਰਿਹਾ, ਜੇ ਫਿਰ ਮੁਲਾਇਮ ਸਿੰਘ ਆਏ ਤਾਂ ਉਹਦੇ ਚ ਪਾਵਰ ਚ ਆ ਗਏ, ਹੁਣ ਮੁਲਾਇਮ ਸਿੰਘ ਹੋਰੇ ਚਲੇ ਗਏ ਤਾਂ ਹੁਣ ਪਤਾ ਨੀ ਕਿਹੜੇ ਢੰਗ ਨਾਲ ਸੁਸ਼ਮਾ ਸਵਰਾਜ ਨਾਲ ਕੁੰਡੀ ਪਾ ਕੇ ਫੇਰ ਉਹ ਪਲਾਨਿੰਗ ਬੋਰਡ ਦੇ ਵਿੱਚ ਉਹ ਬੰਦਾ ਆ ਗਿਆ। ਪਰ ਕਹਿਣ ਦਾ ਭਾਵ ਆ ਸਾਰੇ ਦੇ ਸਾਰੇ ਬੰਦੇ ਆਪੋ ਆਪਣਾ ਕ੍ਰੈਡਿਟ ਲਈ ਜਾਂਦੇ ਆ, ਪਰ ਰੱਬ ਜਾਣੇ ਉਹਨਾਂ ਨੂੰ ਕੌਣ ਲੈ ਕੇ ਆਇਆ ਇਹ ਨੀ ਮੈਨੂੰ ਪਤਾ। ਪਰ ਜਿਹਦੀ ਵੀ ਪ੍ਰੈਸ ਕਾਨਫਰੰਸ ਸੁਣਦੇ ਆ ਉਹ ਕਹਿੰਦਾ ਮੈਂ ਹੀ ਲੈ ਕੇ ਆਇਆ। ਚਲੋ ਸਾਡਾ ਤਾਂ ਅਸੀਂ ਤਾਂ ਕਹਿੰਦੇ ਝੋਲੀ ਚ ਦਾਣੇ ਗਿਣਨੇ ਆ ਜੀ, ਸਾਡਾ ਤਾਂ ਇਹ ਮਕਸਦ ਆ ਵੀ ਜੇ ਝੋਲੀ ਚ ਦਾਣੇ ਹੈਗੇ ਆ ਜੇ ਕੋਈ ਆਏ ਆ ਮੁੰਡੇ ਜਿੱਤ ਕੇ ਵਾਪਸ ਤਾਂ ਚਲੋ ਕੋਈ ਚੰਗੇ ਨੂੰ ਆਏ ਹੋਣੇ ਆ, ਕਿਸੇ ਨੇ ਵੀ ਕੀਤਾ ਸੋ ਵਧਾਈ ਦਾ ਪਾਤਰ ਆ ਜੀ।
ਜੀ ਅੱਗੇ ਜੀ ਜਸਵਿੰਦਰ ਸਿੰਘ ਉਹਨਾਂ ਨੇ ਜੋੜੀ ਜਿਹੜੀ ਕਿ ਆਪਾਂ ਗਊ ਬਾਰੇ ਖਬਰ ਦੀ ਗੱਲਬਾਤ ਕੀਤੀ ਸੀ ਉਸ ਦੇ ਵਿੱਚ ਕਹਿ ਰਹੇ ਆ ਕਹਿੰਦੇ ਇੰਡੀਆ ਇਜ਼ ਨੰਬਰ 1 ਕੰਟਰੀ ਬੀਫ ਐਕਸਪੋਰਟਰ ਇਨ ਦਾ ਵਰਲਡ।
ਦੇਖ ਲੋ ਫਿਰ ਹੁਣ ਹੁਣ ਇੱਕ ਪਾਸੇ ਇੱਕ ਗਾਂ ਪਿੱਛੇ ਲੜੀ ਜਾਂਦੇ, ਇੱਕ ਪਾਸੇ ਇੱਕ ਪਾਸੇ ਇੱਕ ਇੱਕ ਥਾਂ ਤੇ ਹਜ਼ਾਰਾਂ ਗਾਈਆਂ ਵੱਢ ਕੇ ਨੰਬਰ 1 ਬਣੇ ਹੋਏ ਆ
ਜੀ। ਸੋ ਇਹ ਸਭ ਕੁਝ ਇਟ ਹੈਪਨਸ ਓਨਲੀ ਇਨ ਇੰਡੀਆ। ਅੱਗੇ ਚੱਲਦਾ ਹੁੰਦਾ ਸੀ ਨਾ ਗਾਣਾ ਬਰਾ ਸਾਹਿਬ, ਉਹੀ ਬਸ ਹਿਸਾਬ ਕਿਤਾਬ ਆ।
ਬਿਲਕੁਲ ਬਿਲਕੁਲ ਜੀ, ਤੇ ਬਿਲਕੁਲ ਸਹੀ ਗੱਲ।
ਅੱਗੇ ਜੀ ਖਬਰਾਂ ਦੇ ਨਾਲ ਗੱਲਬਾਤ ਕਰਦੇ ਕਰਦੇ ਆਪਾਂ ਥੋੜੀ ਜੀ ਗੱਲਬਾਤ ਆਪਣੇ ਇਧਰ ਫੋਰਨ ਕੰਟਰੀਆਂ ਬਾਰੇ ਕਰੀਏ। ਅੱਜ ਦੇ ਮੇਨ ਪੇਪਰ ਤੇ ਨਾ ਇੱਕ ਨਿਊਜ਼ ਆਈ ਆ ਕਿ ਹੁਸ਼ਿਆਰਪੁਰ ਦੇ ਨੌਜਵਾਨ ਦਾ ਅਮਰੀਕਾ ਦੇ ਵਿੱਚ ਕਤਲ। ਸੋ ਇਹ ਸਿਰਫ ਅਮਰੀਕਾ ਦੇ ਵਿੱਚ ਹੀ ਨਹੀਂ, ਕਈ ਥਾਵਾਂ ਤੇ ਇਹ ਗੱਲਾਂ ਕਾਫੀ ਜ਼ਿਆਦਾ ਵੱਧ ਰਹੀਆਂ ਨੇ ਤੇ ਕੱਲ ਪਰਸੋਂ ਦੀ ਗੱਲ ਆ ਪਰਥ ਦੇ ਵਿੱਚ ਵੀ ਮੰਡੂਰਾ ਆਈ ਥਿੰਕ ਕੋਈ ਸਵਰਬ ਆ ਜਿਹੜਾ ਉੱਥੇ ਇੱਕ ਇੰਡੀਅਨ ਆਪਣਾ ਸਟੂਡੈਂਟ ਸੀ ਪ੍ਰਭਜੀਤ ਸੰਧੂ ਤੇ ਉਹਦੇ ਨਾਲ ਵੀ ਕਾਫੀ ਜ਼ਿਆਦਾ ਕੁੱਟਮਾਰ ਹੋਈ ਆ ਤੇ ਉਹਦਾ ਵੀ ਰੀਜ਼ਨ ਇਹ ਸੀ ਕਿ ਜਿੱਥੇ ਉਹ ਅਪਾਰਟਮੈਂਟ ਦੇ ਵਿੱਚ ਬਰਾੜ ਸਾਹਿਬ ਰਹਿੰਦਾ ਸੀਗਾ ਨਾ ਤਾਂ ਉੱਥੇ ਜਿਹੜਾ ਕੋਈ ਨੇਬਰ ਸੀਗਾ ਉਹਦਾ ਉਹਨੇ ਮਿਊਜ਼ਿਕ ਬਹੁਤ ਉੱਚੀ ਲਾਇਆ ਹੋਇਆ ਸੀਗਾ ਤੇ ਉਹ ਵਿਚਾਰਾ ਉਹਨੂੰ ਕਹਿਣ ਗਿਆ ਵੀ ਤੂੰ ਕੰਮ ਤੋਂ ਆਇਆ ਹੋਊ ਜਾਂ ਥੱਕਿਆ ਹੋਊ ਜਾਂ ਪੜ੍ਹਨਾ ਹੋਊਗਾ, ਉਹਨੂੰ ਕਹਿਣ ਗਿਆ ਕਿ ਤੂੰ ਮਿਊਜ਼ਿਕ ਆ ਜਿਹੜਾ ਇਹਨੂੰ ਵੀ ਸਲੋਅ ਕਰ ਲੈ ਡਾਊਨ ਕਰ ਲੈ। ਬਸ ਇੰਨੀ ਗੱਲ ਤੇ ਉਹ ਬੰਦਾ ਭਟਕ ਗਿਆ ਤੇ ਉਹਦੇ ਨਾਲ ਕਾਫੀ ਜ਼ਿਆਦਾ ਉਹਦੇ ਨਾਲ ਕੁੱਟਮਾਰ ਕੀਤੀ, ਉਹਦੇ ਸਿਰ ਚ ਵੀ ਕਾਫੀ ਸੱਟਾਂ ਸੀ, ਅੱਖ ਤੇ ਕਾਫੀ ਜ਼ਿਆਦਾ ਸੀ, ਅੱਖ ਤੋਂ ਉਹਨੂੰ ਹਾਲੇ ਤੱਕ ਪ੍ਰੋਪਰ ਦੇਖ ਨਹੀਂ ਰਿਹਾ ਤੇ ਉਹਨੇ ਉਸ ਬੰਦੇ ਤੋਂ ਆਪਣੀ ਜਾਨ ਬਚਾਉਣ ਖਾਤਰ ਜਾ ਕੇ ਅੰਦਰ ਕੁੰਡਾ ਲਾਇਆ ਤੇ ਜਦੋਂ ਉਹਨੇ ਲੋਕ ਲਾਇਆ ਤਾਂ ਉਹ ਬੰਦਾ ਸਟਿਲ ਕੋਸ਼ਿਸ਼ ਕਰ ਰਿਹਾ ਸੀਗਾ ਕਿ ਮੈਂ ਦਰਵਾਜ਼ਾ ਤੋੜ ਕੇ ਅੰਦਰ ਜਾਵਾਂ, ਜਾਨੂੰ ਕੋਈ ਹੋਰ ਬੰਦਾ ਆਇਆ ਤਾਂ ਉਹਨੇ ਉਹਨੂੰ ਕਿਹਾ ਵੀ ਤੂੰ ਚਲਾ ਜਾ ਇਹਨੂੰ ਛੱਡ ਦੇ ਤੇ ਪੁਲਿਸ ਨੇ ਵੈਸੇ ਕੇਸ ਤਾਂ ਮਤਲਬ ਕਰ ਹੀ ਲਿਆ ਵਾ ਤੇ ਪਰ ਹਜੇ ਤੱਕ ਉਹਨੂੰ ਅਰੈਸਟ ਵੀ ਨਹੀਂ ਕੀਤਾ ਗਿਆ, ਪਰ ਉਹ ਮੁੰਡਾ ਇੰਨਾ ਕੁ ਜ਼ਿਆਦਾ ਡਰਿਆ ਹੋਇਆ ਵਾ ਕਿ ਉਹ ਸੋਚ ਰਿਹਾ ਵਾ ਕਿ ਉਹ ਆਪਣੀ ਕੰਟਰੀ ਦੇ ਵਿੱਚ ਵਾਪਸ ਚਲਾ ਜਾਵੇ, ਉਹ ਇੱਥੇ ਨਹੀਂ ਰਹੂਗਾ। ਸੋ ਇੱਦਾਂ ਦੀਆਂ ਘਟਨਾਵਾਂ ਆਪਣੇ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਕਾਫੀ ਜ਼ਿਆਦਾ ਹੋ ਰਹੀਆਂ ਨੇ ਵੀ ਇਹਦਾ ਕੀ ਰੀਜ਼ਨ ਆ ਜਾਂ ਇਹਦਾ ਕੀ ਤੋੜ ਨਿਕਲ ਸਕਦਾ ਵਾ।
ਦੇਖੋ ਵੱਖਰੇ ਵੱਖਰੇ ਕੇਸਾਂ ਦੀ ਵੱਖਰੀ ਵੱਖਰੀ ਟਿੱਪਣੀ ਹੋਊਗੀ ਤੇ, ਪਰ ਇਸ ਜਿਹੜਾ ਕੇਸ ਤੁਸੀਂ ਮੈਨੂੰ ਸੁਣਾਇਆ ਇਸ ਕੇਸ ਦੇ ਮੁਤਾਬਕ ਮੈਨੂੰ ਲੱਗਦਾ ਵੀ ਅਸੀਂ ਥੋੜੇ ਜਿਹੇ ਅਸੀਂ ਵੀ ਛੇਤੀ ਪੈਰ ਛੱਡ ਜਾਂਦੇ ਹਾਂ, ਅਸੀਂ ਛੇਤੀ ਥੋੜਾ ਜਿਹਾ ਜ਼ਿਆਦਾ ਕਰਨ ਲੱਗ ਜਾਂਦੇ ਹਾਂ। ਮੈਂ ਇਸ ਨੌਜਵਾਨ ਨਾਲ ਦਿਲੋਂ ਹਮਦਰਦੀ ਜ਼ਾਹਰ ਕਰਦਾ ਵੀ ਇਸ ਨੌਜਵਾਨ ਦੇ ਸੱਟਾਂ ਵੱਜੀਆਂ, ਇਸ ਨੌਜਵਾਨ ਨੂੰ ਨਾਲ ਮਾੜਾ ਵਰਤੀਰਾ ਹੋਇਆ, ਪਰ ਮੈਂ ਇਸ ਨੌਜਵਾਨ ਨੂੰ ਪੁੱਛਣਾ ਚਾਹੁੰਦਾ ਵੀ ਕਿਤੇ ਤੂੰ ਜਿਹੜੇ ਮੁਲਕ ਚ ਜੰਮਿਆ ਪਲਿਆ ਕੀ ਉੱਥੇ ਸਪੀਕਰਾਂ ਦੀਆਂ ਉੱਚੀ ਆਵਾਜ਼ਾਂ ਨੀ ਸੁਣੀਆਂ ਸੀ, ਕੀ ਤੂੰ ਉੱਥੇ ਸ਼ਰੇਆਮ ਜਗਰਾਤਿਆਂ ਚ ਤੇ ਸਾਰੀ ਸਾਰੀ ਰਾਤ ਸਪੀਕਰ ਅੱਠ ਅੱਠ ਦਸ ਦਸ ਸਪੀਕਰ ਚੱਲਦੇ ਨੀ ਸੁਣੇ ਸੀ? ਕੀ ਤੂੰ ਉੱਥੇ ਤੜਕੇ ਤੋਂ ਆਥਣ ਤਾਈ ਜਿਹੜੀ ਗਾਣੇ ਡੈਕ ਸੌ ਕੁਛ ਵੱਜਦਾ ਆਰਕੈਸਟਰੇ ਕੀ ਸੁਣੇ ਨੀ ਸੀ? ਫਿਰ ਐਡੀ ਕਿੱਡੀ ਕੁ ਗੱਲ ਹੋ ਗਈ ਸੀ ਜੇ ਕੋਈ ਵੱਜ ਰਿਹਾ ਸੀ ਤਾਂ? ਤੇਰੇ ਕੋਲ ਇੱਕ ਟੈਲੀਫੋਨ ਸੀਗਾ, ਤੇਰੇ ਕੋਲ ਪੁਲਿਸ ਦੀ ਮਦਦ ਸੀ, ਤੂੰ ਉਹਨਾਂ ਨੂੰ ਕਾਲ ਕਰਦਾ? ਜਿਹੜਾ ਪਾਣੀ ਆ, ਪਾਣੀ ਨੂੰ ਰੋਜ਼ ਆਦੇ ਆ ਵੀ ਉਹਨੂੰ ਜਿਹੜੇ ਬਹਾਨ ਆ ਉੱਥੇ ਵਗਦਾ ਰੱਖਣਾ ਚਾਹੀਦਾ, ਉਹਨੂੰ ਧੱਕੇ ਨਾਲ ਮੋੜਾ ਨਹੀਂ ਦੇਣਾ ਚਾਹੀਦਾ, ਜੇ ਧੱਕੇ ਨਾਲ ਮੋੜਾ ਦੇ ਉਹ ਨੁਕਸਾਨ ਕਰਦਾ। ਸੋ ਹੁਣ ਇਸ ਨੌਜਵਾਨ ਦੀ ਮੈਨੂੰ ਨੀ ਪਤਾ ਇੰਨੀ ਕਿੰਨੀ ਕੁ ਮਜਬੂਰੀ ਸੀ ਵੀ ਇੰਨਾ ਕਿੰਨਾ ਥੱਕਿਆ ਸੀ ਤਾਂ ਉਹਨੂੰ ਮੈਨੂੰ ਨੀ ਲੱਗਦਾ ਥੱਕੇ ਬੰਦੇ ਕੋਲ ਤਾਂ ਜਿੰਨੇ ਮਰਜ਼ੀ ਢੋਲ ਵਜਾਈ ਜਾਓ। ਕਈ ਵਾਰੀ ਕੀ ਹੁੰਦਾ ਨਾ, ਅਸੀਂ ਜ਼ਿਆਦਾ ਅਧਿਕਾਰਾਂ ਦੀ ਵਰਤੋਂ ਜ਼ਿਆਦਾ ਆਪਦੇ ਢੰਗ ਨਾਲ ਇਹ ਦਿਖਾਉਣ ਲੱਗੇ ਨਾ ਵੀ ਮੇਰੇ ਹੁੰਦੇ ਕਿਵੇਂ ਤੂੰ ਉੱਚੀ ਬੋਲ ਜਾਏ ਇਸ ਸੋਸਾਇਟੀ ਚ, ਜਾਂ ਮੈਂ ਮੁਖੀ ਆ, ਜਾਂ ਮੈਂ ਇੱਦਾਂ, ਜਾਂ ਆਂਢੀ ਗੁਆਂਢੀ ਤੋਂ ਮੈਂ ਕ੍ਰੈਡਿਟ ਲੈਣਾ। ਇਹ ਜਿਹੀਆਂ ਗੱਲਾਂ ਤੋਂ ਬਚਣਾ ਚਾਹੀਦਾ। ਮੈਂ ਸਾਡੇ ਹੋਰ ਨੌਜਵਾਨਾਂ ਨੂੰ ਵੀ ਕਹਿਣਾ ਵੀ ਮੰਦਾ ਹੋਇਆ ਇਸ ਨੌਜਵਾਨ ਨਾਲ, ਬਹੁਤ ਮਾੜਾ ਹੋਇਆ। ਮੈਂ ਇਸ ਦੇ ਹੱਕ ਚ ਨੀ ਵੀ ਭਾਈ ਮੈਂ ਉਹਨੂੰ ਉਲਟ ਕਹਾਂ ਕੁਛ, ਪਰ ਮੈਂ ਚਾਹੁੰਦਾ ਵੀ ਗਾਂ ਵੀ ਨੌਜਵਾਨਾਂ ਨੂੰ ਬੇਨਤੀ ਆ ਵੀ ਅਸੀਂ ਜਿਹੜੇ ਮੁਲਕ ਚੋਂ ਆਏ ਆ ਨਾ, ਅਸੀਂ ਇੰਨੇ ਵੀ ਉਹ ਨੀ ਹਾਂਗੇ ਸੋਫਟ ਤੇ ਕੋਮਲ ਵੀ ਸਾਡੇ ਕੋਲੇ ਜੇ ਢੋਲ ਵੱਜੀ ਜਾਂਦਾ ਤੇ ਅਸੀਂ ਸੌ ਨੀ ਸਕਦੇ। ਅਸੀਂ ਢੋਲ ਵੱਜਦਿਆਂ ਚ ਸੌਣਾ ਸਿੱਖੇ ਆ, ਸਾਨੂੰ ਕੋਈ ਐਡੀ ਪ੍ਰੋਬਲਮ ਨੀ ਹੈਗੀ। ਇਹ ਕੋਈ ਵੱਡਾ ਇਸ਼ੂ ਨੀ ਸੀਗਾ ਜਿਹਦੇ ਪਿੱਛੇ ਉਹ ਨੇ ਆਪਦੀ ਜਾਨ ਦਾ ਵੀ ਰਿਸਕ ਲਿਆ। ਜਦੋਂ ਤੁਹਾਨੂੰ ਪਤਾ ਇੱਕ ਬੰਦਾ ਜਿਹੜਾ ਕੋਈ ਉੱਚੇ ਇਸ ਮੁਲਕ ਦੇ ਵਿੱਚ ਇਹ ਜੀ ਉਨਤਾ ਹੀ ਕਰ ਰਿਹਾ, ਉਹ ਬੰਦਾ ਸੈਂਸ ਚ ਨੀ ਹੈਗਾ। ਉਹ ਬੰਦਾ ਦਾਰੂ ਪੀਤੀ ਹੋਣੀ ਆ, ਉਹਦੀ ਨਸ਼ੈੜੀ ਹੋਣਾ ਜਾਂ ਟੀਨੇਜਰ ਹੋਣਾ, ਉਹ ਦਿਮਾਗ ਜਿਹੜਾ ਉਹਦਾ ਟਿਕਾਣੇ ਤੇ ਨੀ ਹੋਣਾ। ਤਾਂ ਇਹ ਜੇ ਬੰਦੇ ਨਾਲ ਪੰਗਾ ਥੋੜਾ ਲਈਦਾ ਹੁੰਦਾ। ਤੁਸੀਂ ਤੁਹਾਡੇ ਕੋਲ ਪੁਲਿਸ ਸੀਗੀ, 000 ਕਾਲ ਕਰਦੇ ਤੁਸੀਂ ਆਪੇ, ਬਥੇਰੇ ਅੱਜ ਕੱਲ ਗੂਗਲ ਹੀ ਕਰਨਾ ਸੀ ਵੀ ਕਿਹੜੇ ਨੰਬਰ ਤੇ ਮੈਂ ਸ਼ਿਕਾਇਤ ਕਰਾਂ ਤੇ ਇੱਕ ਸੈਕਿੰਡ ਦੇ ਵਿੱਚ ਉਹ ਕੰਪਲੇਂਟ ਹੋ ਜਾਂਦੀ। ਐਡੀ ਕਿੱਡੀ ਕੁ ਗੱਲ ਸੀਗੀ, ਤੇ ਹੋਰ ਵੀ ਤਾਂ ਆਂਢੀ ਗੁਆਂਢੀ ਹੋਣਗੇ, ਤੁਸੀਂ ਕਿਉਂ ਉੱਠ ਕੇ ਪੰਗਾ ਲਿਆ? ਸੋ ਇਹ ਗੱਲਾਂ ਨਾ ਸਾਨੂੰ ਵੀ ਸੋਚਣੀਆਂ ਪੈਣੀਆਂ। ਸਾਡੇ ਨੌਜਵਾਨਾਂ ਨੂੰ ਨਾ ਬੇਨਤੀ ਆ ਵੀ ਐਵੇਂ ਨਾ ਤੈਸ ਚ ਆਇਆ ਕਰੋ। ਜਿਹੜੀ ਕਾਰਵਾਈ ਆ, ਮੈਂ ਇਹ ਵੀ ਨੀ ਕਹਿੰਦਾ ਵੀ ਤੁਸੀਂ ਆਪਦੇ ਕਿਸੇ ਜ਼ਿੰਮੇਵਾਰੀ ਤੋਂ ਭੱਜੋ ਜਾਂ ਆਪਦੇ ਫਰਜ਼ਾਂ ਨਾਲ ਨਿਭਾਓ, ਫਰਜ਼ ਨਿਭਾਓ, ਪਰ ਫਰਜ਼ ਨਿਭਾਉਣ ਦਾ ਤਰੀਕਾ ਉਹਨੂੰ ਫੋਨ ਕਰੋ, ਫੋਨ ਕਰਕੇ ਪੁਲਿਸ ਨੂੰ ਦੱਸੋ। ਜੇ ਉਹ ਇੱਕ ਰਾਤ ਨਹੀਂ ਵੀ ਪੁਲਿਸ ਆਉਂਦੀ ਜਾਂ ਨਹੀਂ ਵੀ ਵਜਾਉਂਦੀ, ਦੂਜੇ ਦਿਨ ਥਾਣੇ ਚ ਜਾ ਕੇ ਆਓ, ਤੁਸੀਂ ਕੁਛ ਵੀ ਕਿਸੇ ਕਿਸਮ ਦੀ, ਜੇ ਪੁਲਿਸ ਦੀ ਵੈਬਸਾਈਟ ਆ ਹਰ ਥਾਂ ਦੇ ਉੱਤੇ, ਫੇਸਬੁੱਕ ਆ, ਉੱਥੇ ਆਪਦਾ ਕਮੈਂਟ ਛੱਡੋ ਵੀ ਮੈਂ ਰਾਤੀ ਆਹ ਕੀਤਾ ਸੀ, ਇੰਨੇ ਵਜੇ ਆਹ ਕੀਤਾ, ਬੰਦੇ ਨੇ ਕੀਤਾ, ਨਹੀਂ ਕੀਤਾ। ਤੇ ਇਹ ਕੀ ਮਤਲਬ ਹੋਇਆ ਵੀ ਤੁਸੀਂ ਜਾ ਕੇ ਕਿਸੇ ਦੇ, ਹੁਣ ਇਹ ਤਾਂ ਕਿਤੇ ਇਕੱਲੇ, ਇਹ ਤਾਂ ਆਸਟ੍ਰੇਲੀਆ ਦਾ ਤਾਂ ਸਾਡਾ ਦੋਸ਼ ਲੱਗ ਗਿਆ। ਤੁਸੀਂ ਇੰਡੀਆ ਚ ਜਾ ਕੇ ਕਿਸੇ ਗੁਆਂਢੀ ਨੂੰ ਕਹਿ ਕੇ ਤਾਂ ਉਹ ਵੀ ਟੂਟੀ ਬੰਦ ਕਰਦੇ, ਗਲੀ ਚ ਪਾਣੀ ਆ ਜਾਂਦਾ, ਕਹਿ ਕੇ ਦੇਖੋ ਫਿਰ ਤੁਹਾਡੇ ਨਾਲ ਕੀ ਹੁੰਦਾ, ਗਲਾ ਮੱਥੇ ਚਿੱਟ ਨਾ ਮਾਰੇ ਉਹਦੀ। ਹੈਂ, ਉਹ ਚੀਜ਼ਾਂ ਆਪਾਂ ਕਈ ਵਾਰੀ ਨਾ ਦੂਜੇ ਮੁਲਕਾਂ ਦੇ ਉੱਤੇ ਜਾਂ ਹੋਰ ਥਾਵਾਂ ਦੇ ਉੱਤੇ ਦੋਸ਼ ਲਾ ਦਿੰਦੇ ਹਾਂ। ਸੋ ਦੋਸ਼ ਨਾ ਲਾਈਏ, ਸਾਨੂੰ ਚਾਹੀਦਾ ਅਸੀਂ ਥੋੜੀ ਜਿਹੀ ਨਾ ਜਿਹੜੇ ਕਹਿ ਸਕਦੇ ਹਾਂ ਬੜੇ ਸੈਂਸਿਟਿਵ ਸੈਂਸਿਟਿਵ ਮਾਹੌਲ ਚ ਹੁੰਦੇ ਹਾਂ, ਜਦੋਂ ਕਿ ਸਾਡੀ ਕਈਆਂ ਦੀ ਪੀ ਆਰ ਆਉਣੀ ਹੁੰਦੀ ਹੈ, ਕਈਆਂ ਦਾ ਐਸ ਆਈ ਆਰ ਵੀਜ਼ੇ ਦੀ ਪ੍ਰੋਬਲਮ ਹੁੰਦੀ ਹੈ, ਕਈਆਂ ਦੀ ਆਈ ਆਰ ਐਸ ਐਮ ਦੀ, ਉਹ ਸਾਡੇ ਕੋਲੇ ਬਹੁਤ ਸਾਰੀਆਂ ਹੋਰ ਸਮੱਸਿਆਵਾਂ ਹੁੰਦੀਆਂ ਤੇ ਸਾਨੂੰ ਘਰੋਂ ਭੇਜਿਆ ਗਿਆ ਹੁੰਦਾ ਵੀ ਅਸੀਂ ਕਿਵੇਂ ਨਾ ਕਿਵੇਂ ਜ਼ਿੰਦਗੀ ਨੂੰ ਪੱਕਾ ਕਰੀਏ, ਰਾਹ ਪਾਈਏ। ਤੇ ਅਸੀਂ ਇਹੋ ਜਿਹੀਆਂ ਚੀਜ਼ਾਂ ਦੇ ਢੋਲਾਂ ਵਾਲੇ ਪਾਸੇ ਜੇ ਕੰਨ ਬੰਦ ਕਰ ਲਈਏ ਉਸ ਟਾਈਮ ਤਾਂ ਚੰਗਾ। ਸਾਨੂੰ ਨਿਸ਼ਾਨਾ ਸਿਰਫ ਉਦੋਂ ਅਰਜਨ ਵਾਂਗੂ ਇਕੱਲੀ ਅੱਖ ਦਿਖਣੀ ਚਾਹੀਦੀ ਹੈ, ਸਾਨੂੰ ਇੱਥੇ ਆਏ ਆ, ਮਾਂ ਬਾਪ ਨੇ ਭੇਜਿਆ ਸਾਨੂੰ ਪੱਕੇ ਹੋਣ ਦਾ, ਤੇ ਆਪਦੀ ਜ਼ਿੰਦਗੀ ਤੱਕ ਮਤਲਬ ਰੱਖਣਾ ਚਾਹੀਦਾ। ਜਿਹੜੀਆਂ ਐਡੀਆਂ ਜਿਹੜੀਆਂ ਹੱਕਾਂ ਲਈ ਲੜਾਈਆਂ, ਬਥੇਰਾ ਸਮਾਂ ਪਿਆ, ਲੜ ਲਿਓ ਬਾਅਦ ਚ ਜਦੋਂ ਤੁਸੀਂ ਪੀ ਆਰ ਹੋ ਗਏ, ਪੱਕੇ ਹੋ ਗਏ, ਸਿਟੀਜ਼ਨ ਹੋ ਗਏ, ਮਰਜ਼ੀ ਜਿਹੜੀਆਂ ਹੱਕਾਂ ਦੀਆਂ ਲੜਾਈਆਂ ਲੜੀ ਜਾਇਓ। ਪਰ ਫਿਲਹਾਲ ਤੁਹਾਡੇ ਤੋਂ ਬਹੁਤ ਸਾਰੀਆਂ ਆਸਾਂ ਲੋਕਾਂ ਨੂੰ, ਤੁਹਾਡੇ ਪਰਿਵਾਰ ਨੂੰ, ਤੁਹਾਡੇ ਅੱਗੇ ਪਿਛਲੇ ਨੂੰ, ਸੋ ਉਹਨਾਂ ਤੇ ਟਾਰਗੇਟ ਹੋ ਨਾ, ਫਾਲਤੂ ਦੇ ਪੰਗੇ ਲਿਆ ਕਰੋ। ਕੋਈ ਫਰਕ ਨੀ ਪੈਂਦਾ, ਮੇਰੇ ਸਿਰਾਣੇ ਤੇ ਵਜਾਈ ਜਾਓ ਜਿਹਨੇ ਢੋਲ ਵਜਾਉਣਾ, ਮੈਂ ਆਪਦੀ ਕੰਪਲੇਂਟ ਕਰੂੰਗਾ, ਆਪਦਾ ਚੁੱਪ ਕਰਕੇ ਸਮਝੂਗਾ। ਕੀ ਲੈਣਾ ਮੈਂ ਅਗਲੇ ਨੂੰ ਕਹਿ ਕੇ ਵੀ ਭਾਈ ਤੂੰ ਢੋਲ ਬੰਦ ਕਰ? ਸੋ ਕਿਤੇ ਨਾ ਕਿਤੇ ਨਾ ਇਹ ਤਾੜੀ ਜੋ ਦੂਜਾ ਹੱਥ ਮੂਹਰੇ ਹੁੰਦਾ ਤਾਂ ਹੀ ਉਹਦੇ ਤੇ ਖੜਕਾ ਹੁੰਦਾ, ਤਾਂ ਹੀ ਤਾੜੀ ਵੱਜਦੀ ਆ। ਸੋ ਕੁਛ ਨਾ ਕੁਛ ਕਸੂਰ ਆ ਜਾਂਦਾ। ਪਰ ਜਿਹੜੀ ਜਿਵੇਂ ਹੁਣ ਤੁਸੀਂ ਹੁਸ਼ਿਆਰਪੁਰ ਦੇ ਨੌਜਵਾਨ ਦੇ ਕਤਲ ਦੀ ਗੱਲ ਕੀਤੀ ਆ, ਉਹ ਅਮਰੀਕਾ ਦੇ ਵਿੱਚ ਥੋੜੀ ਜਿਹੀ
ਜੀ ਬਰਾਜ ਸਾਹਿਬ ਦੀ ਆਵਾਜ਼ ਚ ਥੋੜੀ ਪ੍ਰੋਬਲਮ ਆ ਗਈ, ਸੋ ਕੁਝ ਹੀ ਪਲਾਂ ਦੇ ਵਿੱਚ ਉਹ ਸਾਡੇ ਨਾਲ ਦੁਬਾਰਾ ਪ੍ਰੋਗਰਾਮ ਚ ਸ਼ਾਮਲ ਹੋਣਗੇ। ਪਰ ਇੱਕ ਗੱਲ ਤੁਹਾਨੂੰ ਮੈਂ ਵੀ ਦੱਸ ਦਿੰਦੀ ਆ ਕਿ ਜਿਸ ਤਰ੍ਹਾਂ ਦੀ ਇਹ ਪਰਥ ਤੋਂ ਜੋ ਵੀ ਇਹ ਗੱਲ ਹੋਈ ਆ ਕਿ ਜਿਹੜਾ ਕਿ ਕੁੱਟ ਕਟਾਈ ਦਾ ਹੋਇਆ ਵਾ,
ਕੋਈ ਗੱਲ
ਮਾਫੀ ਚਾਹੂੰਗੀ ਬਰਾਜ ਸਾਹਿਬ, ਤੁਹਾਡੀ ਜਿਹੜੀ ਆਵਾਜ਼ ਆ ਉਹ ਕੱਟ ਹੋ ਗਈ ਸੀ। ਮੇਰੇ ਖਿਆਲ ਚ ਸ਼ੁਰੂ ਤੋਂ ਹੀ ਤੁਹਾਨੂੰ ਗੱਲ ਸ਼ੁਰੂ ਕਰਨੀ ਪੈਣੀ ਆ ਹੁਸ਼ਿਆਰਪੁਰ ਦੇ ਨੌਜਵਾਨ ਦਾ, ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਉਸਦਾ ਕਤਲ ਹੋਇਆ ਵਾ।
ਜੀ ਜੀ ਹੁਸ਼ਿਆਰਪੁਰ ਵਾਲੇ ਨੌਜਵਾਨ ਦੇ ਮਾਮਲੇ ਚ ਮੈਂ ਇਹੀ ਕਹਿ ਰਿਹਾ ਸੀ ਵੀ ਇਹ ਜਿਹੜਾ ਇਹ ਵਰਤਾਰਾ ਹੁਣ ਆਸਟ੍ਰੇਲੀਆ ਚ ਵੀ ਕਈ ਪੰਪਾਂ ਤੇ ਜਾਂ ਹੋਰ ਇਹ ਜੇ ਥਾਵਾਂ ਦੇ ਉੱਤੇ ਹੋਇਆ, ਸੋ ਇਹਦੇ ਲਈ ਨਾ ਸਾਨੂੰ ਥੋੜੀ ਜੀ ਅਗਲਾ ਸਟੈਪ ਇਹ ਸੋਚਣਾ ਪੈਣਾ। ਅਮਰੀਕਾ ਇਹ ਤਾਂ ਤੀਜੇ ਦਿਨ ਹੀ ਅਸੀਂ ਗੱਲਬਾਤ ਹੁੰਦੀ ਹੈ ਵੀ ਉੱਥੇ ਇੱਦਾਂ ਨਸ਼ੈੜੀ ਕਿਸਮ ਦੇ ਲੋਕ ਆਉਂਦੇ ਆ ਤੇ ਉਹ ਲੁੱਟਾਂ ਖੋਹਾਂ ਦੇ ਨਦਰੇ ਬੰਦਾ ਮਾਰ ਵੀ ਜਾਂਦੇ ਆ, ਅਸਲਾ ਸੌਖਾ ਮਿਲ ਜਾਂਦਾ। ਤਾਂ ਇਹਨਾਂ ਚੀਜ਼ਾਂ ਲਈ ਨਾ ਜਿਹੜੀ ਹੈਲਥ ਐਂਡ ਸੇਫਟੀ ਜਾਂ ਸਿਕਿਉਰਿਟੀ ਜਿਹੜੀਆਂ ਇਹਨਾਂ ਚੀਜ਼ਾਂ ਦੇ ਉੱਤੇ ਹੋਰ ਕੰਮ ਕਰਨਾ ਪੈਣਾ ਸਰਕਾਰਾਂ ਨੂੰ, ਤੇ ਉਹਨਾਂ ਨੂੰ ਕੰਮ ਕਰਕੇ ਉਹਨਾਂ ਨੂੰ ਦੱਸਣਾ ਪੈਣਾ ਵੀ ਕੀ ਕੀ ਸਿਕਿਉਰਿਟੀ ਕੀਤੀ ਜਾਵੇ, ਨਾਈਟ ਟਾਈਮ ਦੇ ਵਰਕਰ ਦੀ ਸੇਫਟੀ ਕਿਵੇਂ ਕੀਤੀ ਜਾਵੇ, ਜੇ ਲੁਟੇਰੇ ਆਉਣ ਤਾਂ ਉਹਦੇ ਕੋਲ ਕੀ ਕੀ ਚਾਂਸ ਹੋਣ ਆਪਦੀ ਜਾਨ ਬਚਾਉਣ ਦੇ। ਸੋ ਇਹ ਜਿਹੀਆਂ ਚੀਜ਼ਾਂ ਦੇ ਉੱਤੇ ਨਾ ਮੈਨੂੰ ਲੱਗਦਾ ਸਰਕਾਰਾਂ ਨੂੰ ਜਾਂ ਡਿਪਾਰਟਮੈਂਟ ਸੰਬੰਧਿਤ ਡਿਪਾਰਟਮੈਂਟਾਂ ਨੂੰ ਕੋਈ ਚੀਜ਼ਾਂ ਲੈ ਕੇ ਆਉਣੀਆਂ ਚਾਹੀਦੀਆਂ, ਸੋ ਤਾਂ ਜਾ ਕੇ ਕਿਤੇ ਇਹ ਜਿਹੀਆਂ ਚੀਜ਼ਾਂ ਦੇ ਉੱਤੇ ਕੰਟਰੋਲ ਹੋ ਸਕਦਾ ਮੰਦਭਾਗੀਆਂ ਘਟਨਾਵਾਂ ਦੇ ਉੱਤੇ। ਪਰ ਕੁੱਲ ਮਿਲਾ ਕੇ ਆਪੇ ਨਾ ਕੋਈ ਚੀਜ਼ ਸਹੇੜੋ, ਜਿੰਨਾ ਕੁ ਬਚ ਸਕਦੇ ਆ ਬਚੋ।
ਜੀ ਜੀ ਸੋ ਬਿਲਕੁਲ ਜੀ, ਦੋਨੋ ਭਰਾ ਭਰਾ ਹੀ ਆ ਜਿਹੜਾ ਇਹ ਕਤਲ ਹੋਇਆ ਵਾ, ਕਿਉਂਕਿ ਚਾਚੇ ਤਾਂ ਇਹਦੇ ਮੁੰਡੇ ਸੀਗੇ, ਜਿਸ ਦੇ ਵਿਚ ਹਜੇ ਤੱਕ ਰੀਜ਼ਨ ਤਾਂ ਪਤਾ ਨੀ ਲੱਗਾ। ਦੋਨੇ ਇੱਕੋ ਹੀ ਕਮਰੇ ਦੇ ਵਿਚ ਰਹਿੰਦੇ ਸੀ, ਥੋੜੀ ਜੀ ਕਿਹਾ ਸੁਣੀ ਹੋਈ ਆ, ਤੇ ਦੂਸਰੇ ਚਾਚੇ ਦੇ ਭਰਾ ਨੇ ਉਹਦੇ ਜਿਹੜਾ ਨਾਈਫ ਆ ਉਹ ਮਾਰ ਦਿੱਤਾ, ਤੇ ਉਸ ਤੋਂ ਬਾਅਦ ਹੋਸਪਿਟਲ ਲੈ ਕੇ ਗਏ ਇਸ ਨੌਜਵਾਨ ਨੂੰ, ਪਰ ਕਿਤੇ ਨਾ ਕਿਤੇ ਉਹ ਜਾ ਚੁੱਕਾ ਸੀ ਇਸ ਦੁਨੀਆਂ ਨੂੰ। ਸੋ ਹੁਣ ਦੇਖੋ ਗੁੱਸਾ ਥੋੜੇ ਕੁ ਚਿਰ ਦਾ ਹੁੰਦਾ ਵਾ, ਪਰ ਹੁਣ ਉਸ ਗੁੱਸੇ ਦੀ ਆੜ ਦੇ ਵਿੱਚ ਹੁਣ ਮਾਪਿਆਂ ਨੇ ਇੱਕ ਪੁੱਤ ਖੋ ਲਿਆ ਤੇ ਦੂਸਰਾ ਵਾ ਜਿਹੜਾ ਉਹਨੂੰ ਪਤਾ ਨੀ ਅੱਗੇ ਜਾ ਕੇ ਉਸਦੇ ਨਾਲ ਕੀ ਕੀ ਹੋਊਗਾ। ਸੋ ਕਿਤੇ ਨਾ ਕਿਤੇ ਸਾਨੂੰ ਆਪਣੇ ਗੁੱਸੇ ਤੇ ਵੀ ਕਾਬੂ ਰੱਖਣਾ ਚਾਹੀਦਾ ਵਾ।
ਬਿਲਕੁਲ ਜੀ ਬਿਲਕੁਲ, ਬਹੁਤ ਸਾਰੇ ਮੈਸੇਜ ਆਏ ਬੋਬੀ ਜੀ, ਮੈਨੂੰ ਲੱਗਦਾ ਤੁਸੀਂ ਮੈਸੇਜ ਜ਼ਰੂਰ ਲਓ ਪਹਿਲਾਂ।
ਜੀ ਜੀ ਲੈ ਰਹੀ ਆ ਮੈਂ ਮੈਸੇਜ ਵੀ ਨਾਲ ਹੀ। ਅੱਗੇ ਜੀ ਸਾਡੇ ਨਾਲ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ। ਕਹਿ ਰਹੇ ਆ ਕਿ ਕੱਲ ਇੱਕ ਦੋਸਤ ਨੇ ਸੁਨੇਹਾ ਭੇਜਿਆ GST ਬਾਰੇ, ਕਹਿੰਦੇ ਸੀ ਤਾਂ ਮਜ਼ਾਕ ਹੀ, ਸਮਝ ਨਾ ਆਉਣ ਵਾਲੇ ਮਸਲਿਆਂ ਵਿੱਚ GST ਤੀਜੇ ਨੰਬਰ ਤੇ ਪਹੁੰਚ ਗਿਆ ਹੈ। ਦੂਜੇ ਨੰਬਰ ਤੇ ਡਕਵਰਥ ਲੂਇਸ ਹੈ ਅਤੇ ਪਤਨੀ ਦਾ ਮੂਡ ਸਮਝਣਾ ਅਜੇ ਵੀ ਪਹਿਲੇ ਨੰਬਰ ਤੇ ਬਰਕਰਾਰ ਹੈ। ਇਹ ਤਾਂ ਇੱਕ ਮਜ਼ਾਕੀ ਕੋਡ ਹੈ GST ਦੇ ਬਹਾਨੇ ਨਾਲ। ਜਗਰਾਓ ਮੰਡੀ ਅੱਜ ਮੂੰਗੀ ਅਤੇ ਮੱਕੀ ਦੀ ਫਸਲ ਨਾਲ ਭਰੀ ਪਈ ਹੈ, ਖਰੀਦਦਾਰ ਕੋਈ ਨਹੀਂ ਹੈ, ਜੇ ਕੋਈ ਹੈ ਤਾਂ ਅੱਧੇ ਮੁੱਲ ਦਾ ਖਰੀਦਦਾਰ ਹੈ। ਸਰਕਾਰ ਦਾ ਇਹਨਾਂ ਫਸਲਾਂ ਨੂੰ ਖਰੀਦਣ ਦੀ ਪਲੈਨਿੰਗ ਨਹੀਂ ਹੈ, ਕਿਸਾਨ ਫਿਰ ਫਸਲੀ ਚੱਕਰ ਵਿੱਚੋਂ ਕਿਵੇਂ ਨਿਕਲੇਗਾ? ਇਸ ਸਾਰੇ ਵਰਤਾਰੇ ਬਾਰੇ ਤੁਹਾਡਾ ਕੀ ਕਹਿਣਾ ਹੈ? ਤੇ ਅੱਗੇ ਪੁੱਛ ਰਹੇ ਆ ਜੀ ਚੋਣਾਂ ਦੇ ਖਰਚੇ ਬਾਰੇ, ਕਾਫੀ ਪਰਤਾਂ ਖੁੱਲ ਕੇ ਅੱਗੇ ਆ ਰਹੀਆਂ ਹਨ, ਇਸ ਦੇ ਬਾਰੇ ਵੀ ਤੁਹਾਡਾ ਕੀ ਪ੍ਰਤੀਕਰਮ ਹੈ?
ਜਗਤਾਰ ਭਾਈ ਗੱਲ ਇਹ ਆ ਵੀ ਜਿਹੜਾ ਤਾਂ GST ਦਾ ਤਾਂ ਮਸਲਾ ਉਹ ਹਜੇ ਅਸੀਂ ਯੂਜ਼ ਟੂ ਹੋਣ ਤੇ ਮਹੀਨਾ ਦੋ ਮਹੀਨੇ ਸਾਨੂੰ ਲੱਗ ਜਾਣਗੇ, ਪਰ ਬੁਰਾ ਨਹੀਂ ਹੈ ਕਿਉਂਕਿ ਆਸਟ੍ਰੇਲੀਆ ਦੇ ਵਿੱਚ ਸਾਨੂੰ ਅਸੀਂ ਯੂਜ਼ ਟੂ ਹੋ ਚੁੱਕੇ ਹਾਂ ਆਸਟ੍ਰੇਲੀਆ ਵਾਲੇ, ਆਸਟ੍ਰੇਲੀਆ 'ਚ ਆਲਰੇਡੀ GST ਬੜੀ ਵਧੀਆ ਢੰਗ ਨਾਲ ਚੱਲ ਰਹੀ ਆ। ਤੇ ਦੂਜੀ ਜਿਹੜੀ ਫਸਲਾਂ ਦੀ ਖਰੀਦਦਾਰੀ ਦੇ ਮਾਮਲੇ 'ਚ ਗੱਲ ਆ ਰਹੀ ਹੈ ਨਾ, ਉਹ ਕਿਤੇ ਨਾ ਕਿਤੇ ਉਹਦੇ 'ਚ ਸਾਡਾ ਵੀ ਦੋਸ਼ ਆ ਵੀ ਅਸੀਂ ਮੌਕੇ ਮੁਤਾਬਕ ਨਹੀਂ ਚੱਲਦੇ, ਪਲਾਨਿੰਗ ਮੁਤਾਬਕ ਨਹੀਂ ਚੱਲਦੇ, ਕਈ ਚੀਜ਼ਾਂ ਦੀ ਸਾਨੂੰ ਲੌਂਗ ਟਰਮ ਪਲਾਨਿੰਗਾਂ ਕਰਨੀਆਂ ਪੈਂਦੀਆਂ, ਤੇ ਜੇ ਉਵੇਂ ਬਦਲਾਅ ਆਉਣ ਤਾਂ ਜ਼ਿਆਦਾ ਚੰਗਾ। ਅਸੀਂ ਕੀ ਕਰਦੇ ਹਾਂ, ਅਸੀਂ ਬਦਲਾਅ ਕਰਦੇ ਹਾਂ ਤਾਂ ਇੱਕੇਦਮ ਹੀ ਸਾਰਾ ਕਰ ਦਿੰਦੇ ਹਾਂ। ਹੁਣ ਤੁਹਾਨੂੰ ਪਤਾ ਹੀ ਹੈ ਵੀ ਜਿਹੜੀ ਕਣਕ ਦੀ ਲਾਗਤ ਨਾਲੋਂ ਮੱਕੀ ਦੀ ਲਾਗਤ ਬਹੁਤ ਥੋੜੀ ਆ, ਕਣਕ ਦੀ ਲਾਗਤ ਨਾਲੋਂ ਮੂੰਗੀ ਦੀ ਲਾਗਤ ਬਹੁਤ ਥੋੜੀ ਆ। ਜੇ ਸਾਰੇ ਜ਼ਿੰਮੇਦਾਰੀ ਫਸਲੀ ਚੱਕਰ ਚ ਆ ਕੇ ਤੇ ਮੂੰਗੀ ਬੀਜ ਲੈਣਗੇ ਤਾਂ ਫਿਰ ਮੂੰਗੀ ਦਾ ਕੀ ਹੱਲ ਕੀਤਾ ਜਾਊਗਾ? ਕੋਈ ਹੱਲ ਨਹੀਂ ਕੀਤਾ ਜਾਊ, ਰੋਲਣੀ ਆ ਸੜਕਾਂ ਦੇ ਵਿੱਚ। ਸੋ ਕਿਤੇ ਨਾ ਕਿਤੇ ਸਾਡੀ ਪਲਾਨਿੰਗ ਚ ਕਮੀ ਆ, ਸਾਡੀਆਂ ਯੂਨੀਵਰਸਿਟੀਆਂ, ਸਾਡੀਆਂ ਕ੍ਰਿਸ਼ੀ ਵਿਭਾਗ, ਇਹ ਸਾਰਿਆਂ ਨੂੰ ਚਾਹੀਦਾ ਵੀ ਉਹ ਆਪਦੇ ਜਿਹੜੇ ਨਾ ਇੱਕ ਇਹੋ ਜਿਹੇ ਸਾਂਝੇ ਚਾਰਟ ਬਣਾਉਣ ਜਿੱਥੋਂ ਕਿ ਪਤਾ ਲੱਗ ਸਕੇ ਵੀ ਕਿਹੜੇ ਏਰੀਏ ਚ ਕਿਹੜੀ ਫਸਲ ਐਤਕੀ ਬੀਜੀ ਜਾਵੇ, ਕਿਵੇਂ ਰੋਟੇਸ਼ਨ ਹੋਵੇ, ਤੇ ਰੋਟੇਸ਼ਨਾਂ ਦਾ ਜਿਹੜਾ ਚਾਰਟ ਆ ਉਹ ਸਰਕਾਰ ਬਣਾਵੇ, ਨਾ ਕਿ ਜ਼ਿਮੀਦਾਰ ਬਣਾਉਣ ਆਪਦੇ ਨਵੇਂ। ਸਾਡਾ ਤਾਂ ਜ਼ਿਮੀਦਾਰ ਇੱਕ ਚੀਜ਼ ਦੇਖਦਾ ਵੀ ਫਲਾਨੇ ਨੇ ਪਿਛਲੇ ਵਾਰੀ ਕਰੇਲੇ ਬੀਜੇ ਸੀ ਤੇ ਲੱਜਤਾਂ ਹੀ ਲੈ ਗਏ ਆਖਣਗੇ ਕਰੇਲੇ ਬੀਜ ਕੇ, ਤੇ ਕਰੇਲਿਆਂ ਦੀਆਂ ਲੱਜਤਾਂ ਲੈਂਦੇ ਲੈਂਦੇ ਫਿਰ ਹਜ਼ਾਰਾਂ ਬੰਦਾ ਕਰੇਲਾ ਫਿਰ ਬੀਜ ਲੈਂਦਾ ਤੇ ਉਹ ਫਿਰ ਉਹ ਕਰੇਲਾ ਕੌੜਾ ਲੱਗਣ ਲੱਗ ਜਾਂਦਾ ਲੱਜਤਾਂ ਦੀ ਥਾਂ ਤੇ। ਸੋ ਇਹ ਕਿਤੇ ਨਾ ਕਿਤੇ ਵੱਡੀ ਕਮੀ ਆ ਜੀ, ਤੇ ਇਹਦਾ ਹੱਲ ਕਰਨਾ ਪੈਣਾ।
ਤੇ ਦੂਸਰਾ ਇਹਨਾਂ ਨੇ ਪੁੱਛਿਆ ਸੀਗਾ ਜੀ ਚੋਣਾਂ ਦੇ ਖਰਚੇ ਬਾਰੇ, ਕਾਫੀ ਪਰਤਾਂ ਖੁੱਲ ਕੇ ਅੱਗੇ ਆ ਰਹੀਆਂ ਹਨ, ਇਸ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ?
ਦੇਖੋ ਇਹ ਕੰਟਰੋਲ ਨਹੀਂ ਹੋ ਸਕਦਾ ਚੋਣਾਂ ਦੇ ਖਰਚੇ ਦੇ ਉੱਤੇ, ਪਹਿਲਾਂ ਵੀ ਬਹੁਤ ਕੁਝ ਹੋ ਚੁੱਕਿਆ। ਸਰਕਾਰਾਂ ਨੇ ਬੈਨ ਕੀਤਾ ਹੋਇਆ ਵੀ ਇੱਕ MLA ਇੰਨੇ ਕੁ ਰੁਪਏ ਲੱਖ 2 ਲੱਖ ਲਾ ਸਕਦਾ, ਤੇ ਪਰ ਤੁਹਾਨੂੰ ਕੀ ਲੱਗਦਾ ਵੀ 60-65 ਪਿੰਡਾਂ ਚ 2 ਲੱਖ ਦੇ ਤਾਂ ਇਸ਼ਤਿਹਾਰ ਛਾਪਣ ਜਾਂਦੇ ਇੱਕ ਵਾਰੀ ਚ, ਤੇ ਕਿਵੇਂ ਸਰੂ ਆ? ਤਾਂ ਉਹਦੇ ਚ ਉਹਨਾਂ ਨੇ ਲੂਪ ਹੋਲ ਰੱਖੇ ਹੋਏ ਆ ਜੀ, ਵੀ ਫਿਰ ਕੀ ਕਰਦੇ ਆ, ਕਹਿ ਦਿੰਦੇ ਆ ਜੀ ਜਿਹੜਾ ਇਹ ਪੈਸਾ ਕੋਈ ਓਹਦਾ ਸ਼ੁਭ ਚਿੰਤਕ ਕੋਈ ਸਮਰਥਕ ਲਾ ਰਿਹਾ, ਕਿਸੇ ਸਮਰਥਕ ਨੇ ਲਾਏ ਆ ਪੈਸੇ, ਇਹ ਗੱਲਾਂ ਕਹਿ ਕੇ ਸਮਰਥਕਾਂ ਦੀ ਵੀ ਜੇਬਾਂ ਕੱਟੀਆਂ ਜਾਂਦੀਆਂ ਤੇ ਸਮਰਥਕਾਂ ਦੇ ਜਰੀਏ ਪੈਸਾ ਲਾ ਵੀ ਲਿਆ ਜਾਂਦਾ। ਸੋ ਇਹ ਜਿੱਥੇ ਪਾਪੂਲੇਸ਼ਨ ਵੱਧਦਾ ਜਾਂ ਇਹ ਚੀਜ਼ਾਂ ਉਥੇ ਉੱਤੇ ਇਹ ਚੀਜ਼ਾਂ ਆਉਣਗੀਆਂ ਆਉਣਗੀਆਂ। ਜਾਂ ਤਾਂ ਇੱਕ ਗੱਲ ਹੋਰ ਕਰ ਦੇਣ ਵੀ ਇਲੈਕਸ਼ਨਾਂ ਵੇਲੇ ਚੁੱਪ ਕਰਕੇ ਇਹ ਕਹਿ ਦੇਣ ਜਿਹੜਾ ਕੈਂਡੀਡੇਟ ਆ ਉਹ ਬਸ ਆਪਦਾ ਇੱਕ ਸਟੂਡੀਓ ਕ੍ਰੀਏਟ ਕਰੂਗਾ ਘਰੇ ਕਮਰੇ ਨੂੰ ਤੇ ਉਹਦੇ ਵਿੱਚ ਬੈਠੂਗਾ ਤੇ ਉੱਥੇ ਆਪਦਾ ਵੱਧ ਤੋਂ ਵੱਧ 12 ਘੰਟੇ 14 ਘੰਟੇ 18 ਘੰਟੇ ਜਿੰਨੀ ਉਹ ਕੰਪੇਨਿੰਗ ਕਰਦਾ ਉਨੇ ਘੰਟੇ ਲਾਈਵ ਬੈਠੂਗਾ। ਲਾਈਵ ਬੈਠ ਕੇ ਉਹ ਰੋਜ਼ ਇੱਕ ਪਿੰਡ ਨੂੰ ਟਾਰਗੇਟ ਕਰੂਗਾ, ਉਸ ਪਿੰਡ ਦੇ ਵਿੱਚ ਪਿੰਡ ਵਾਲੇ ਜਦੋਂ ਮਰਜ਼ੀ ਉਹਨੂੰ ਕੋਈ ਸਵਾਲ ਪੁੱਛਣ, ਹੋਰ ਕਰਨ, ਗੱਲ ਕਰਨ, ਬਾਤ ਕਰਨ, ਉਹਨੂੰ ਸਮੱਸਿਆਵਾਂ ਰੱਖਣ, ਚੀਜ਼ਾਂ ਦਿਖਾਉਣ ਤੇ ਬੈਠਾ ਇੱਕ ਦੂਜੇ ਨਾਲ ਗੱਲ ਕਰੀ ਜਾਵੇ। ਬਸ ਕੱਲਾ ਫਿਰ ਇੰਟਰਨੈਟ ਦਾ ਖਰਚਾ ਹੋਵੇ, ਹੋਰ ਕੋਈ ਹੋਵੇ ਨਾ, ਬੈਨ ਕਰ ਦੇਣ। ਜਿਵੇਂ ਟੀਵੀ ਤੇ ਜਿਵੇਂ ਵੱਡੇ ਵੱਡੇ ਪਾਰਟੀਆਂ ਸੰਬੋਧਨ ਕਰਦੀਆਂ ਉਹ ਆਪੋ ਆਪਦੇ ਟੀਵੀ ਬਣਾ ਲੈਣ, ਹਰੇਕ ਬੰਦਾ ਆਪੋ ਆਪਦਾ ਟੀਵੀ ਅੱਜ ਕੱਲ ਬਣਾਉਣਾ ਕੋਈ ਔਖਾ ਨੀ, ਤਾਂ ਇਹੀ ਤਰੀਕੇ ਹੋ ਸਕਦੇ, ਹੋਰ ਨੀ ਕੋਈ ਤਰੀਕਾ ਬਣ।
ਜੀ ਸੋ ਅੱਗੇ ਜੀ ਤਰਸੇਮ ਸਿੰਘ ਕਹਿ ਰਹੇ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਆਪਾਂ ਜਿਹੜੀ ਉਹ ਪਰਥ ਵਾਲੀ ਗੱਲ ਕੀਤੀ ਸੀ ਉਹਦੇ ਵਿੱਚ ਉਹਨਾਂ ਨੇ ਸਾਂਝ ਪਾਈ ਆ, ਕਹਿੰਦੇ ਕਿ ਮੈਨੂੰ ਲੱਗਦਾ ਕਿ ਇਸ ਮੁੰਡੇ ਨੇ ਪੁਲਿਸ ਨੂੰ ਕੰਪਲੇਂਟ ਕੀਤੀ ਸੀ ਪਹਿਲਾਂ ਤਾਂ ਕਰਕੇ ਹੋਇਆ ਇਹ ਸਾਰਾ ਕੁਛ।
ਫਿਰ ਜੇ ਪਹਿਲਾਂ ਪੁਲਿਸ ਨੂੰ ਕੰਪਲੇਂਟ ਕੀਤੀ ਸੀ ਤੇ ਫਿਰ ਉਹਦਾ ਗੇਟ ਖੜਕਾਉਣ ਜਾਣ ਦਾ ਪੰਗਾ ਲੈਣ ਦੀ ਕੀ ਲੋੜ ਪਈ ਸੀ, ਇਹ ਵੀ ਤਾਂ ਸੋਚਣ ਵਾਲੀ ਗੱਲ ਆ ਨਾ। ਪੁਲਿਸ ਨੂੰ ਦੁਬਾਰੇ ਜਦੋਂ ਅਸੀਂ ਕੇਰਾਂ ਕਿਸੇ ਬੰਦੇ ਦੀ ਸ਼ਿਕਾਇਤ ਕਰ ਚੁੱਕੇ ਹਾਂ ਤਾਂ ਫਿਰ ਪੁਲਿਸ ਨੂੰ ਹੀ ਦੁਬਾਰੇ ਕਹਿਣਾ ਚਾਹੀਦਾ ਸੀ।
ਜੀ ਸੋ ਦੂਸਰੀ ਗੱਲ ਇਹ ਵੀ ਆ ਬਰਾੜ ਸਾਹਿਬ, ਇਸ ਤੋਂ ਇਲਾਵਾ ਚਲੋ ਮਤਲਬ ਏਦਾਂ ਦੀਆਂ ਪ੍ਰੋਬਲਮਸ ਕਾਫੀ ਆਉਂਦੀਆਂ ਨੇ ਆਪਣੇ ਇੱਥੇ ਵੀ, ਜਦੋਂ ਕਦੇ ਵੀ ਏਦਾਂ ਦੀ ਪ੍ਰੋਬਲਮਸ ਆਏ ਪੁਲਿਸ ਨੂੰ ਕਾਲ ਕਰਨ ਤੋਂ ਇਲਾਵਾ ਅਸੀਂ ਹੋਰ ਕੀ ਕਰ ਸਕਦੇ ਹਾਂ, ਉਸਦੀ ਕੰਪਲੇਂਟ ਹੋਰ ਕਿੱਥੇ ਕਰ ਸਕਦੇ ਹਾਂ?
ਦੇਖੋ ਹਰ ਡਿਪਾਰਟਮੈਂਟ ਹਰ ਕੇਸ ਦਰ ਕੇਸ ਵੱਖਰੀ ਚੀਜ਼ ਹੁੰਦੀ ਆ। ਵੈਸੇ ਤਾਂ ਨਾਰਮਲ ਤਾਂ ਦੇਖੋ ਇਹਨਾਂ ਚੀਜ਼ਾਂ ਲਈ ਜਿਹੜਾ ਕਿਸੇ ਕਿਸਮ ਦਾ ਕਿਸੇ ਨਾਲ ਕੋਈ ਪੰਗਾ ਖੜਾ ਕਰਨਾ ਜਾਂ ਹੋਰ, ਉਹ ਤਾਂ ਪਹਿਲਾ ਪੁਆਇੰਟ ਤਾਂ ਪੁਲਿਸ ਹੀ ਆ। ਪਰ ਕਈ ਵੱਖਰੇ ਵੱਖਰੇ ਹੁੰਦੇ ਆ ਸਿਸਟਮ ਵੀ, ਕਿਹਦੇ ਪਿੱਛੇ ਲੜਾਈ ਪਈ ਤੁਹਾਡੀ, ਕਾਹਦੇ ਪਿੱਛੇ, ਤਾਂ ਉਹ ਸੰਬੰਧਿਤ ਡਿਪਾਰਟਮੈਂਟ ਦੇ ਉੱਤੇ ਵੀ ਚੈੱਕ ਲਿਸਟਾਂ ਲੱਗੀਆਂ ਹੁੰਦੀਆਂ, ਉਹ ਸੰਬੰਧਿਤ ਡਿਪਾਰਟਮੈਂਟ ਨੂੰ ਵੀ ਤੁਸੀਂ ਕਾਲ ਕਰ ਸਕਦੇ ਹੋ। ਜੇ ਮੰਨ ਲਓ ਕੋਈ ਕੌਂਸਲ ਦਾ ਮਸਲਾ, ਤੁਸੀਂ ਕੌਂਸਲ ਨੂੰ ਕਾਲ ਕਰ ਸਕਦੇ ਹੋ। ਜੇ ਕੋਈ ਪੋਲਿਊਸ਼ਨ ਬੋਰਡ ਦਾ ਮਸਲਾ, ਤੁਸੀਂ ਪੋਲਿਊਸ਼ਨ ਬੋਰਡ ਨੂੰ ਕਾਲ ਕਰ ਸਕਦੇ ਹੋ। ਸੋ ਗੂਗਲ ਮਾਤਾ ਦੀ ਕਹਿੰਦੇ ਨੀ ਹੁੰਦੇ ਜਾਇਆ ਜੀ, ਉਹ ਜਿਹੜਾ ਮਰਜ਼ੀ ਤੁਸੀਂ ਸੰਬੰਧਿਤ ਲੱਭ ਸਕਦੇ ਹੋ। ਤੇ ਜਾਂ ਤੁਸੀਂ ਸਰਵਿਸ ਜਿਹੜੀ ਹੁੰਦੀ ਹੈ ਨਾ, ਜਿਵੇਂ ਸਰਵਿਸ ਸੈਂਟਰ ਬਣੇ ਹੋਏ ਆ, ਜਿਵੇਂ ਸਾਊਥ ਆਸਟ੍ਰੇਲੀਆ ਚ ਕਹਿੰਦੇ ਆ ਸਰਵਿਸ ਐਸੇ ਕਹਿੰਦੇ ਆ, ਤੇ ਉਥੋਂ ਤੁਸੀਂ ਘਰੇ ਇੱਕ ਹੈਂਡੀ ਬੁੱਕ ਲਿਆ ਕੇ ਵੀ ਰੱਖ ਸਕਦੇ ਹੋ, ਜਿਹੜੀ ਦੇ ਵਿੱਚ ਉਥੋਂ ਬੁੱਕ ਮਿਲ ਜਾਂਦੀ ਹੈ ਵੀ ਕਿਹੜੇ ਕੰਮ ਲਈ ਤੁਸੀਂ ਕਿਹੜੇ ਡਿਪਾਰਟਮੈਂਟ ਨੂੰ ਤੋਂ ਨਾਲ ਸੰਬੰਧ ਕਰਨਾ। ਸੋ ਇਹ ਡਿਪੈਂਡ ਕਰਦਾ ਹਰ ਕੇਸ ਬਾਰੇ।
ਜੀ ਸੋ ਬਰਾੜ ਸਾਹਿਬ, ਮੇਰੇ ਖਿਆਲ ਜਿਹੜੇ ਮੈਸੇਜ ਖਬਰਾਂ ਦੇ ਰਿਲੇਟਡ ਸੀ ਉਹ ਤਾਂ ਇੰਨੇ ਸੀ, ਇਸ ਤੋਂ ਇਲਾਵਾ ਕੋਈ ਹੋਰ ਖਬਰ ਆ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੋ?
ਬਸ ਜੀ ਖਬਰਾਂ ਮੇਰੇ ਵੱਲੋਂ ਤਾਂ ਜਿੰਨੀਆਂ ਮਰਜ਼ੀ ਸਾਂਝੀਆਂ ਕਰਦੇ ਰਹੋ, ਪਰ ਰੌਲਾ ਤਾਂ ਇਹ ਹੈ ਵੀ ਤੁਸੀਂ ਵੀ ਪ੍ਰੋਗਰਾਮ ਜਾਰੀ ਰੱਖਣਾ, ਹੋਰ ਵੀ ਕੰਮ ਬਹੁਤ ਆ, ਤੇ ਆਪਾਂ ਫਿਲਹਾਲ ਮੈਨੂੰ ਲੱਗਦਾ ਅੱਜ ਫਿਰ ਛੁੱਟੀ ਮਨਾਉਣੇ ਆ ਇਹ ਤੋਂ ਬਾਅਦ, ਤੇ ਤੁਸੀਂ ਪ੍ਰੋਗਰਾਮ ਜਾਰੀ ਰੱਖੋ। ਤੇ ਇਧਰ ਮੰਜੇ ਦੀਆਂ ਤੇ ਪੀੜੀਆਂ ਦੀਆਂ ਗੱਲਾਂ ਹੋ ਰਹੀਆਂ, ਵੈਸੇ ਦਸ ਤਾਂ ਸਾਰੇ ਰਹੇ ਆ, ਪਰ ਇੱਕ ਸ਼ਬਦ ਹਜੇ ਤੱਕ ਕਿਸੇ ਨੇ ਨੀ ਦੱਸਿਆ। ਤੁਹਾਨੂੰ ਪਤਾ ਵੀ ਮੰਜੇ ਦੇ ਵਿੱਚ ਇੱਕ ਜੀ ਵੀ ਹੁੰਦਾ, ਮੰਜੇ ਦੇ ਵਿੱਚ ਇੱਕ ਜੀ ਹੁੰਦਾ, ਤੁਹਾਨੂੰ ਪਤਾ?
ਜੀ ਇਹੀ ਤਾਂ ਚੱਕਰ ਮੈਂ ਚਾਹੁੰਦੀ ਸੀਗੀ ਕਿ ਜੇ ਕਿਸੇ ਨੇ ਮੰਜੇ ਬੁਣੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਕਿ ਮੰਜੇ ਦੇ ਵਿੱਚ ਇੱਕ ਜੀ ਵੀ ਹੁੰਦਾ ਵਾ। ਸੋ ਵਾਕਈ ਬ੍ਰਾਂਚ ਸਾਹਿਬ ਹਾਲੇ ਤੱਕ ਇਹ ਜਿਹੜਾ
ਕਿਸੇ ਨੇ ਨਹੀਂ ਅਜੇ ਦੱਸਿਆ, ਕਿਸੇ ਨੇ ਨਹੀਂ ਦੱਸਿਆ। ਮੈਂ ਦੱਸਦਿਆਂ ਵੀ ਮੰਜੇ ਦੇ ਜੀ ਦੇ ਮਾਮਲੇ ਚ ਸਾਡੀਆਂ ਬੀਬੀਆਂ ਨੇ ਵਹਿਮ ਵੀ ਪਾਲਿਆ ਹੋਇਆ, ਬਹੁਤ ਵੱਡਾ ਵਹਿਮ ਪਾਲਿਆ ਹੋਇਆ ਮੰਜੇ ਦੇ ਮਾਮਲੇ। ਉਹ ਵਹਿਮ ਇਹ ਆ ਵੀ ਜੀ ਅਕੇ ਉੱਤੇ ਆ ਜੇ ਨਾ, ਜੇ ਜਦੋਂ ਜੀ ਬੁਣਦੇ ਆ, ਜਦੋਂ ਜੀ ਹੁੰਦਾ ਇੱਕ ਕਾਰਨਰ ਤੋਂ ਦੂਜੇ ਕਾਰਨਰ ਨੂੰ ਪਾਈ ਗਈ ਇੱਕ ਸਪੈਸ਼ਲ ਘੁੰਡੀ ਹੁੰਦੀ ਆ, ਜਿਹਨੂੰ ਪਹਿਲਾਂ ਬੇਸ ਬਣਾ ਕੇ ਫਿਰ ਬਾਕੀ ਮੰਜਾ ਬੁਣਿਆ ਜਾਂਦਾ, ਤੇ ਉਹ ਜਦੋਂ ਮੰਜਾ ਬੁਣਦੇ ਆ ਨਾ, ਤੇ ਉਦੋਂ ਜੀ ਜੇ ਕੇ ਉੱਤੇ ਆ ਗਿਆ, ਫਲਾਨੇ ਬੁੜੀ ਕੇ ਮੰਜਾ ਬੁਣ ਰਹੀ ਸੀ ਤੇ ਉਹਦਾ ਜੀ ਅਖੀਰ ਚ ਉੱਤੇ ਰਹਿ ਗਿਆ, ਤੇ ਉਹਨੂੰ ਚੰਗਾ ਨੀ ਸਮਝਿਆ ਜਾਂਦਾ। ਇਹ ਨੀ ਹੁਣ ਮੈਨੂੰ ਪਤਾ ਉੱਤੇ ਰਹਿਣ ਨੂੰ ਜਾਂ ਥੱਲੇ ਰਹਿਣ ਨੂੰ, ਦੋਨਾਂ ਚੋਂ ਇੱਕ ਚੀਜ਼ ਨੂੰ ਚੰਗਾ ਨੀ ਸਮਝਿਆ ਜਾਂਦਾ, ਉਸਦੇ ਲਈ ਬੁੜੀ ਫਿਰ ਬੜੀ ਜੱਦੋਜਹਿਦ ਕਰਦੀ ਆ ਉਹਨੂੰ ਜੀ ਨੂੰ ਪ੍ਰੋਪਰ ਵੇ ਤੇ ਤਿਲ ਜਾ ਕੇ ਛੱਡਣ ਦੀ, ਤੇ ਕਈ ਵਾਰੀ ਉਹ ਦੌਣ ਆਪਣੀ ਜਿਹੜੀ ਮੁੰਜ ਹੁੰਦੀ ਆ ਉਂਗਲਾਂ ਵੀ ਛਿੱਲ ਦਿੰਦੀ ਆ ਵੀ ਇੰਨਾ ਸਖ਼ਤ ਹੋ ਕੇ ਉਹਨੂੰ ਜੀ ਨੂੰ ਥੱਲੇ ਥੱਲੇ ਉੱਤੇ ਕਰਨਾ ਪੈਂਦਾ। ਸੋ ਮੰਜੇ ਦੇ ਵਿੱਚ ਜਿਹੜਾ ਇੱਕ ਜੀ ਵੀ ਅਹਿਮ ਰੋਲ ਅਦਾ ਕਰਦਾ ਗਾ, ਤੇ ਮੈਂ ਕਿਹਾ ਕਈ ਵਾਰੀ ਲੋਕਾਂ ਨੂੰ ਨਹੀਂ ਪਤਾ ਹੁੰਦਾ ਵੀ ਮੈਂ ਜੀ ਕੀ ਚੀਜ਼ ਆ। ਕਹਿੰਦੇ ਰਾਜ ਮਹਿੰਦਰ ਬਾਈ ਦਾ ਆ ਗਿਆ ਸੁਨੇਹਾ, ਕਹਿੰਦੇ ਨਹੀਂ ਮੈਂ ਦੱਸ ਦਿੱਤਾ
ਜੀ।
ਚਲੋ ਮੈਂ
ਮੈਸੇਜ
ਚਲੋ ਕੋਈ ਗੱਲ ਨੀ। ਹਾਂ ਤੇ ਇੱਕ ਮੰਜੇ ਦੇ ਮਾਮਲੇ ਚ ਸਾਡੇ ਵਹਿਮ ਇਹ ਵੀ ਆ ਵੀ ਮੰਜਾ ਅਧੂਰਾ ਬੁਣ ਕੇ ਨਹੀਂ ਛੱਡਦੀਆਂ। ਜਿਹੜੀਆਂ ਜਨਾਨੀਆਂ ਬਹੁਤ ਸੁਚਾਰੂ ਜਨਾਨੀਆਂ ਨਾ, ਤੇ ਉਹ ਸੁਚਾਰੂ ਜਨਾਨੀਆਂ ਕਦੇ ਵੀ ਮੰਜੇ ਨੂੰ ਅਧੂਰਾ ਨਹੀਂ ਛੱਡਦੀਆਂ, ਤੇ ਉਹ ਇਸ ਕਰਕੇ ਉਹ ਕੋਸ਼ਿਸ਼ ਹੁੰਦੀ ਹੈ ਉਹਨਾਂ ਦੀ ਜਿਹੜਾ ਮੰਜਾ ਇਹਨੂੰ ਪੂਰਾ ਹੀ ਬੁਣਿਆ ਜਾਵੇ। ਤੇ ਇੱਧਰ ਸਾਡੇ ਕੋਲੇ ਸਾਡੇ ਇੱਕ ਕਾਲ ਆ ਰਹੀ ਹੈ ਜੀ, ਪਰਸੋਂ ਕਾਲ ਵੀ ਆਈ ਸੀ ਮੈਨੂੰ ਸਾਡੇ ਬਜ਼ੁਰਗ ਅੰਕਲ ਨੇ ਜੀ ਬ੍ਰਿਸਬਨ ਤੋਂ ਜਸਜੀਤ ਸਿੰਘ, ਤੇ ਉਹਨਾਂ ਨੇ ਪਰਸੋਂ ਬਹੁਤ ਵਧੀਆ ਫੀਡਬੈਕ ਸਾਨੂੰ ਦਿੱਤੀ ਸੀ, ਪਰ ਹੁਣ ਉਹ ਮੇਰੇ ਪਰਸਨਲ ਫੋਨ ਤੇ ਕਾਲ ਕਰ ਰਹੇ ਆ। ਮੈਂ ਮਾਫੀ ਚਾਹੁੰਦਾ ਜੀ, ਮੈਂ ਤੁਹਾਡੀ ਕਾਲ ਇੱਦਾਂ ਨਹੀਂ ਲੈ ਸਕਦਾ, ਤੁਸੀਂ ਮੰਡੇ ਵਾਲੇ ਦਿਨ ਕਾਲ ਕਰਿਓ, ਜਿਹੜਾ ਨੰਬਰ ਮੈਂ ਤੁਹਾਨੂੰ ਮੰਡੇ ਨੂੰ ਭੇਜੂਗਾ ਤੁਸੀਂ ਉਸ ਦਿਨ ਉਸ ਤੇ ਕਾਲ ਕਰਿਓ, ਫੇਰ ਸਾਡੇ ਸਿਸਟਮ ਦੇ ਵਿੱਚ ਜਾਂ ਤੁਸੀਂ ਰੇਡੀਓ ਤੇ ਕਾਲ ਕਰ ਸਕੋਗੇ। ਤੇ ਜੇ ਦੇਖ ਨੂੰ ਕੋਈ ਦੱਸਣਾ ਤਾਂ ਤੁਸੀਂ ਮੈਸੇਜ ਰਾਹੀਂ ਜ਼ਰੂਰ ਰੇਡੀਓ ਦੇ ਨੰਬਰ ਤੇ ਦੱਸ ਸਕਦੇ ਹੋ, ਕਿਉਂਕਿ ਮੈਨੂੰ ਲੱਗਦਾ ਅੰਕਲ ਦਾ ਤਜਰਬਾ ਉਹ ਵੀ ਮੰਜੇ ਦੇ ਜੀ ਬਾਰੇ ਕੋਈ ਨਾ ਕੋਈ ਗੱਲ ਜ਼ਰੂਰ ਕਰਨੀ ਚਾਹੁੰਦੇ ਹੋਣਗੇ। ਸੋ ਬੋਬੀ ਜੀ, ਤੁਸੀਂ ਜਿਹੜੀ ਮੰਜੇ ਦੀ ਗੱਲ ਦੱਸੀ ਸੀ, ਦੱਸ ਰਿਹਾ ਸੀ ਮੈਂ ਵੀ ਅਧੂਰਾ ਮੰਜਾ ਨਹੀਂ ਬੁਣ ਕੇ ਛੱਡਦੀਆਂ ਹੁੰਦੀਆਂ ਬੀਬੀਆਂ, ਉਹ ਕੋਸ਼ਿਸ਼ ਕਰਦੀਆਂ ਹੁੰਦੀਆਂ ਮੰਜੇ ਨੂੰ ਜੇ ਬੁਣਨ ਲੱਗੀਆਂ ਤਾਂ ਉਹਨੂੰ ਕੰਪਲੀਟ ਕਰਨ, ਤੇ ਉਹਨੂੰ ਅਧੂਰਾ ਨਹੀਂ ਡਾਉਣ ਦਿੰਦੀਆਂ ਹੁੰਦੀਆਂ, ਬੁੜੀਆਂ ਕਹਿ ਦਿੰਦੀਆਂ ਨਾ ਉਹਦੇ ਤੇ ਬੈਠਣ ਦਿੰਦੀਆਂ, ਕਿਉਂਕਿ ਇੱਕ ਸਾਡੇ ਰੀਤ ਆ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਜਦੋਂ ਮੰਜਾ ਵੀ ਨਾਲ ਦਾਨ ਕੀਤਾ ਜਾਂਦਾ, ਮੰਜਾ ਬਿਸਤਰਾ, ਹੋਰ ਇੱਕ ਸਾਡੇ ਵਹਿਮ ਭਰਮ ਪਾਲੇ ਹੋਏ ਆ ਵੀ ਇਹ ਗਾਂਹ ਵਾਲੇ ਦਰਗਾਹ ਲਈ ਮੰਜੇ ਬਿਸਤਰੇ ਦਿੰਦੇ ਆ, ਤਾਂ ਉਹ ਜਿਹੜਾ ਮੰਜਾ ਦਿੱਤਾ ਜਾਂਦਾ ਨਾ ਉਹ ਪੂਰਾ ਬੁਣ ਕੇ ਨਹੀਂ ਦਿੱਤਾ ਜਾਂਦਾ, ਅਧੂਰਾ ਬੁਣ ਕੇ ਦਿੱਤਾ ਜਾਂਦਾ। ਜਦੋਂ ਬੰਦੇ ਦੀ ਮੌਤ ਹੁੰਦੀ ਆ ਉਦੋਂ ਕੱਪੜੇ ਵੀ ਬੰਦੇ ਦੇ ਪੂਰੇ ਨਹੀਂ ਬਣਾਏ ਦਿੱਤੇ ਜਾਂਦੇ, ਉਹਨਾਂ ਚ ਵੀ ਕਮੀਆਂ ਰੱਖੀਆਂ ਜਾਂਦੀਆਂ, ਬਟਨ ਨਹੀਂ ਲਾਏ ਜਾਂਦੇ ਉਹਨਾਂ ਦੇ, ਬਹੁਤ ਸਾਰੀਆਂ ਇਹੋ ਜਿਹੀਆਂ ਵਹਿਮਾਂ ਭਰਮਾਂ ਚ ਅਸੀਂ ਫਸੇ ਹੋਏ ਆ ਜਿਨ੍ਹਾਂ ਤੋਂ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੱਢਿਆ ਸੀ, ਤੇ ਉਹ ਉਹਨਾਂ ਚ ਅਸੀਂ ਧਸੇ ਹੋਏ ਆ ਪੂਰਨ ਰੂਪ ਚ। ਸੋ ਤੁਸੀਂ ਜਾਰੀ ਰੱਖੋ ਜੀ ਇਸ ਮੰਜੇ ਦੀ ਇੱਕ ਸਟੋਰੀ, ਤੇ ਮੈਨੂੰ ਦਿਓ ਇਜਾਜ਼ਤ।
ਜੀ ਬਹੁਤ ਬਹੁਤ ਸ਼ੁਕਰੀਆ ਬ੍ਰੈਟ ਸਾਹਿਬ, ਮਿਹਰਬਾਨੀ ਜਿਹੜੇ ਕਿ ਖਬਰਾਂ ਦੇ ਨਾਲ ਸਾਂਝ ਪਾਉਂਦੇ ਪਾਉਂਦੇ ਦੇਖ ਲੋ ਮੰਜੇ ਬਾਰੇ ਵੀ ਕਿੰਨਾ ਕੁਛ ਦੱਸ ਗਏ। ਸੋ ਮੰਜੇ ਦੇ ਵਿੱਚ ਜੀ ਵੀ ਹੁੰਦਾ ਵਾ ਤੇ ਕਹਿੰਦੇ ਕਿ ਮੰਜੇ ਨੂੰ ਅਧੂਰਾ ਨਹੀਂ ਛੱਡਿਆ ਜਾਂਦਾ ਜਦੋਂ ਬੁਣਦੇ ਆ, ਕਿਉਂਕਿ ਅਧੂਰਾ ਤਾਤੂ ਨਹੀਂ ਛੱਡਿਆ ਜਾਂਦਾ, ਉਸਦਾ ਰੀਜ਼ਨ ਵੀ ਦੱਸ ਚੁੱਕੇ ਆ। ਪਰ ਇੱਕ ਗੱਲ ਹੋਰ ਵੀ ਆ ਕਿ ਜਦੋਂ ਮੰਜਾ ਬੁਣ ਲੈਂਦੇ ਆ ਨਾ ਪੂਰਾ ਬੁਣਿਆ ਜਾਂਦਾ, ਸੋ ਪਿੰਡਾਂ ਦੇ ਵਿੱਚ, ਸ਼ਹਿਰਾਂ ਦਾ ਤਾਂ ਮੈਨੂੰ ਨਹੀਂ ਪਤਾ, ਪਿੰਡਾਂ ਦੇ ਵਿੱਚ ਜਨਾਨੀਆਂ ਘਰ ਦੀਆਂ ਸੁਆਣੀਆਂ ਜਦੋਂ ਮੰਜਾ ਬੁਣਦੀਆਂ ਸੀ ਤੇ ਉਸ ਤੋਂ ਬਾਅਦ ਬਿਲੀਵ ਕੀਤਾ ਜਾਂਦਾ ਸੀ ਕਿ ਜਦੋਂ ਮੰਜਾ ਪੂਰਾ ਬਣ ਗਿਆ ਤਾਂ ਘਰ ਦਾ ਮੋਹਰੀ ਬੰਦਾ, ਚਾਹੇ ਘਰ ਦਾ ਮੇਲ ਪਰਸਨ ਹੀ ਮੰਜੇ ਤੇ ਪਹਿਲਾਂ ਬੈਠੇ, ਤੇ ਮੰਜੇ ਨੂੰ ਜਦੋਂ ਆਪਾਂ ਖੜਾ ਕਰਦੇ ਹਾਂ ਤਾਂ ਕਦੇ ਵੀ ਉਸਦੀ ਜਿਹੜੀ ਦੌਣ ਆ ਉਹ ਉੱਪਰ ਵੱਲ ਨਹੀਂ ਕੀਤੀ ਜਾਂਦੀ। ਸੋ ਕਈ ਤਰ੍ਹਾਂ ਦੀਆਂ ਗੱਲਾਂ ਵਾ ਜੀ, ਕਈ ਤਰ੍ਹਾਂ ਦੀਆਂ ਬਾਤਾਂ ਜਿਹੜੀਆਂ ਕਿ ਮੰਜੇ ਦੇ ਨਾਲ ਨਾਲ ਵੀ ਹੈਗੀਆਂ ਨੇ, ਤੁਹਾਨੂੰ ਵੀ ਪਤਾ ਹੋਊਗਾ ਕਿ ਕਿੱਦਾਂ ਦੀਆਂ ਗੱਲਾਂ ਬਾਤਾਂ ਮੰਜੇ ਦੇ ਨਾਲ ਜੁੜੀਆਂ ਹੋਈਆਂ ਨੇ। ਸੋ ਜਵਾਬ ਮੈਨੂੰ ਬਹੁਤ ਜ਼ਿਆਦਾ ਆ ਗਏ ਆ, ਤੇ ਇੱਧਰ ਦੇਖ ਲਓ ਹਨਾ, ਰਾਜਮਿੰਦਰ ਭਾਜੀ ਕਹਿੰਦੇ ਕਿ ਮੈਂ ਦੱਸਿਆ ਸੀ, ਸੋ ਇਹਨਾਂ ਦਾ ਮੈਸੇਜ ਮੈਂ ਪੜ੍ਹ ਵੀ ਦਿੰਨੀ ਆ ਜੀ। ਕਹਿੰਦੇ ਕਿ ਮੰਜੇ ਦੇ ਚਾਰ ਪਾਵੇ ਹੁੰਦੇ ਆ, ਸੇਰੂ ਹੀ ਐਂਡ ਗੁੱਲੀਆਂ ਤਾਂ ਸਾਰਿਆਂ ਨੂੰ ਹੀ ਲੱਗਦੇ ਹਨ, ਤੇ ਬਾਕੀ ਤੁਸੀਂ ਦੱਸੋ ਕਿ ਬਣਾਉਣਾ ਕਿਹੜਾ ਹੈ, ਸਾਣਾ, ਨਵਾਰੀ, ਸੂਤੀ ਜਾਂ ਪਲਾਸਟਿਕ ਜਾਂ ਤੋੜਿਆਂ ਵਾਲਾ। ਕਿਆ ਬਾਤ ਆ ਜੀ, ਆ ਇੰਨਾ ਕੁਛ ਤਾਂ ਮੈਨੂੰ ਵੀ ਨੀ ਪਤਾ ਹੈਗਾ, ਸੱਚੀ ਕਹਿੰਦੀ ਆ। ਤੇ ਕਹਿੰਦੇ ਪੈਂਦ ਬੜੀ ਕਸੀ ਆ ਜਾਂ ਕਸੀ ਆ ਪਰ ਜੀ ਨਹੀਂ ਬੁਣਨਾ ਆਉਂਦਾ, ਬਾਕੀ ਬੜਾ ਲਹੂ ਵਗਾਇਆ ਹੈ ਜੀ ਮੰਜੇ ਆਉਂਦਿਆਂ ਨੇ। ਮੈਂ ਕਿਆ ਬਾਤ ਆ, ਮੰਜੇ ਬੁਣਨੇ ਤਾਂ ਵੈਸੇ ਮੈਨੂੰ ਵੀ ਆਉਂਦੇ ਆ, ਜੀ ਵਾਲੀ ਸਟੋਰੀ ਤਾਂ ਠੀਕ ਆ, ਜਿੱਦਾਂ ਕਿ ਦੱਸਿਆ ਕਿ ਜੀ ਆ ਜਿਹੜਾ ਮੰਜੇ ਦਾ, ਆਈ ਥਿੰਕ ਉੱਪਰ ਵੱਲ ਹੋਵੇ ਤਾਂ ਉਹਨੂੰ ਉੱਪਰ ਆ ਜਾਂਦਾ ਜਦੋਂ ਮੰਜਾ ਬੁਣਦੇ ਨਾ ਐਂਡ ਤੇ, ਤਾਂ ਉਹ ਸ਼ੁਭ ਮੰਨਿਆ ਜਾਂਦਾ ਵਾ, ਤੇ ਜੇ ਹੇਠਾਂ ਜੀ ਰਹਿ ਜਾਵੇ ਤਾਂ ਉਹਨੂੰ ਘਰ ਦੀਆਂ ਜਿਹੜੀਆਂ ਸੋਹਣੀਆਂ ਵਾ ਉਹ ਕਿਤੇ ਨਾ ਕਿਤੇ ਚੰਗਾ ਨੀ ਗਿਣਦੀਆਂ। ਤੇ ਮੰਜੇ ਵੈਸੇ ਕਈ ਤਰ੍ਹਾਂ ਦੇ ਹੁੰਦੇ ਆ, ਕੁੰਡੀਆਂ ਵਾਲਾ ਮੰਜਾ ਵੀ ਹੁੰਦਾ ਵਾ, ਉਹ ਸਭ ਤੋਂ ਈਜ਼ੀ ਹੁੰਦਾ ਵਾ, ਤੇ ਜਿਹੜਾ ਜੀ ਵਾਲਾ ਮੰਜਾ ਨਾ ਇਹ ਬਹੁਤ ਲਹੂ ਪੀਂਦਾ ਹਨਾ, ਸਪੈਸ਼ਲੀ ਬੁੜੀਆਂ ਮੋਸਟਲੀ ਬੁਣਦੀਆਂ ਵੀ, ਪਹਿਲਾਂ ਤਾਂ ਬਾਣ ਦਾ ਹੁੰਦੀਆਂ ਸੀ, ਤੇ ਬਾਣ ਦਾ ਮੰਜਾ ਬੁਣਦੇ ਬੁਣਦੇ ਅਖੀਰ ਤੱਕ ਜਿਹੜੀਆਂ ਉਂਗਲਾਂ ਦਾ ਹਾਲ ਹੁੰਦਾ ਸੀ, ਮੇਰੇ ਖਿਆਲ ਚ ਉਹਦੇ ਤੋਂ ਤਾਂ ਕੋਈ ਵੀ ਵਾਂਝਾ ਨੀ ਹੈਗਾ, ਸਾਰਿਆਂ ਨੂੰ ਪਤਾ ਹੀ ਆ ਕਿ ਉਸ ਟਾਈਮ ਕੀ ਹੁੰਦਾ ਸੀ, ਸਾਡੀ ਨਾ ਦਾਦੀ ਜੀ ਨੇ ਜਦੋਂ ਸਾਨੂੰ ਨਾਲ ਲਾ ਲੈਣਾ ਕਿ ਅੱਜ ਮੰਜੇ ਬੁਣਦੇ ਆ, ਤੇ ਜਦੋਂ ਉਹ ਫਿਰ ਐਂਡ ਵਾਲਾ ਆਉਂਦਾ ਹੁੰਦਾ ਸੀ ਉਦੋਂ ਅਸੀਂ ਸਾਰੇ ਭੱਜ ਜਾਂਦੇ ਹੁੰਦੇ ਸੀ, ਬਿਕੋਜ਼ ਉਹ ਸਭ ਤੋਂ ਔਖਾ ਪਾਰਟ ਹੁੰਦਾ ਸੀਗਾ ਜਦੋਂ ਕਿ ਮੰਜਾ ਕੰਪਲੀਟ ਹੋਣ ਵਾਲਾ ਹੁੰਦਾ ਸੀ, ਹੱਥ ਬੜੇ ਦੁਖਦੇ ਹੁੰਦੇ ਸੀਗੇ। ਤੇ ਲਓ ਜੀ, ਮੰਜਿਆਂ ਦੀ ਸਟੋਰੀ ਆਪਾਂ ਇਸੇ ਤਰ੍ਹਾਂ ਹੀ ਨਾਲ ਦੀ ਨਾਲ ਚੱਲਦੀ ਰਹੂਗੀ, ਪਰ ਫਿਲਹਾਲ ਇੱਕ ਪਿਆਰਾ ਜਿਹਾ ਗੀਤ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਫਿਰ ਪੜ੍ਹਦੇ ਹਾਂ ਤੁਹਾਡੇ ਮੈਸੇਜ, ਦੇਖਦੇ ਹਾਂ ਜੀ ਹੋਰ ਕਿਹੜੀ ਕਿਹੜੀ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਮੰਜਿਆਂ ਦੇ ਰਿਗਾਰਡਿੰਗ। ਤੇ ਲਓ ਜੀ, ਫਿਰ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਸੁਣ ਕੇ ਜ਼ੁਲਮ ਦੀ ਹਾਹਾਕਾਰ ਵਾ ਤੇਰੀ, ਉੱਠ ਹਥਿਆਰ ਬੜੇ ਅਫਸੋਸ ਦੀ ਗੱਲ ਹੈ। ਉਹ ਛਿੜਿਆ ਹੋਵੇ ਜਦ ਕਮਸਾਨ ਤੇ ਹੋ ਜਾਏ ਵਤਨ ਤੋਂ ਪਿਆਰੀ ਜਾਨ ਬੜੇ ਅਫਸੋਸ ਦੀ ਗੱਲ ਹੈ। ਤੇਰੇ ਹੱਥ ਵਿੱਚ ਤੀਰ ਕਮਾਨ ਕੋਈ ਤੇਰਾ ਅੰਗੂਠਾ ਮੰਗ ਲੈ ਦਾਨ ਬੜੇ ਅਫਸੋਸ ਦੀ ਗੱਲ ਹੈ। ਸੂਰਾ ਮਰਦ ਦਲੇਰ ਬੜੇ ਅਫਸੋਸ ਦੀ ਗੱਲ ਹੈ। ਹੋਵੇ ਪਿੰਜਰੇ ਦੇ ਵਿੱਚ ਸ਼ੇਰ ਤੇ ਉੱਤੇ ਓਏ ਕੁੱਤੇ ਹੋ ਜਾਣ ਢੇਰ ਬੜੇ ਅਫਸੋਸ ਦੀ ਗੱਲ ਹੈ।
ਖੂਬਸੂਰਤ ਆਵਾਜ਼ ਦਾ ਸਫ਼ਰ ਹਰਮਨ ਰੇਡੀਓ ਮੁੜ ਹਾਜ਼ਰ ਹੁੰਦਾ ਇੱਕ ਛੋਟੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦੇ ਖੂਬਸੂਰਤ ਪ੍ਰਵਾਸ। ਚੰਗੇ ਸੁਝਾਅ ਦੇਣ ਲਈ ਮੇਲ ਕਰੋ feedback@harmanradio.com ਤੇ।
ਗੈਲੇਕਸੀ ਮਾਈਗ੍ਰੇਸ਼ਨ ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185 ਯਾਨੀ ਕਿ 04054-1855। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਕੀ ਤੁਸੀਂ ਪ੍ਰੋਪਰਟੀ ਖਰੀਦਣ ਜਾਂ ਵੇਚਣ ਬਾਰੇ ਸੋਚ ਰਹੇ ਹੋ? ਤਾਂ ਅੱਜ ਹੀ ਕੰਟੈਕਟ ਕਰੋ ਪ੍ਰਾਪਰਟੀ ਐਕਸਪਰਟ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਨੂੰ। ਇਨ੍ਹਾਂ ਵੱਲੋਂ ਪ੍ਰਾਪਰਟੀ ਦੀ ਕਰੰਟ ਮਾਰਕੀਟ ਵੈਲਿਊ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤੀ ਜਾਂਦੀ ਹੈ ਜੀ। ਤਾਂ ਫਿਰ ਨੰਬਰ ਨੋਟ ਕਰੋ ਰਣਜੀਤ ਸਿੰਘ ਰੇ ਵਾਈਟ ਬੈਰਵੀ ਵਾਲਿਆਂ ਦਾ 0433-256-135 0433-256-135।
ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ। ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ ਹੀ ਖੁਸ਼ ਹਾਂ।
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ। ਕੁਲਾਰ ਹਸਪਤਾਲ, GT ਰੋਡ, ਪੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਸੀਜੀ ਬੈਟਰੀਜ਼ ਨਾਓ ਟ੍ਰੇਡਿੰਗ ਐਸ DMB ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫ਼ਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕ ਟਾਊਨ, ਸਿਡਨੀ।
ਸੀਡੀ ਬੈਟਰੀਜ਼, ਸੀਡੀ ਬੈਟਰੀਜ਼।
ਜਲੰਧਰ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ, ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਗੁਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ, 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ, ਮੈਂ ਤੁਹਾਡੀ ਹੋਸਟ ਪੌਪੀ ਸਿੱਧੂ ਬ੍ਰਿਸਬੇਨ ਤੋਂ, ਤੇ ਲਓ ਜੀ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਅਗਲੇ ਹਿੱਸੇ ਵਿਚ ਤਹਿ ਦਿਲੋਂ ਸਵਾਗਤ ਕਰਦੀ ਹਾਂ। ਸੋ ਮੈਸੇਜ ਮੈਨੂੰ ਬਹੁਤ ਆ ਚੁੱਕੇ ਆ, ਪਰ ਮੈਸੇਜ ਲੈਣ ਤੋਂ ਪਹਿਲਾਂ ਮੈਨੂੰ ਪਤਾ ਮੰਜੇ ਦੇ ਪਾਰਟਸ ਬਾਰੇ ਤੇ ਮੰਜੇ ਬਾਰੇ ਬਹੁਤ ਜ਼ਿਆਦਾ ਇਨਫੋਰਮੇਸ਼ਨ ਆ, ਪਰ ਤੁਹਾਨੂੰ ਯਾਦ ਹੋਊਗਾ ਕਿ ਸਾਡੀ ਜਿਹੜੀਆਂ ਘਰ ਦੀਆਂ ਸੁਆਣੀਆਂ ਸੀ, ਵੱਡੇ ਬਜ਼ੁਰਗ ਸੀ, ਉਹ ਕਹਿੰਦੇ ਹੁੰਦੇ ਸੀ ਕਿ ਸਾਉਣ ਦੇ ਮਹੀਨੇ ਵਿੱਚ ਮੰਜਾ ਨਹੀਂ ਬੁਣਨਾ। ਹੁਣ ਤੁਸੀਂ ਮੈਨੂੰ ਨਾਲ ਦੀ ਨਾਲ ਇਹ ਵੀ ਦੱਸ ਦਿਓ ਕਿ ਸੌਣ ਦੇ ਮਹੀਨੇ ਵਿੱਚ ਮੰਜਾ ਕਾਹਤੋਂ ਨਹੀਂ ਸੀ ਬੁਣਿਆ ਜਾਂਦਾ? ਉਸ ਦੇ ਪਿੱਛੇ ਠੀਕ ਆ ਜੀ ਇੱਕ ਲੌਜਿਕ ਵੀ ਆ, ਪਰ ਜਦੋਂ ਅਸੀਂ ਘਰ ਦੇ ਵਿੱਚ ਪੁੱਛਣਾ ਨਾ ਕਿ ਉਹ ਸਾਉਣ ਦੇ ਮਹੀਨੇ ਵਿੱਚ ਮੰਜਾ ਕਾਹਤੋਂ ਨਹੀਂ ਬੁਣਦੇ, ਤਾਂ ਘਰ ਦੀਆਂ ਨਾ ਜਿਹੜੀਆਂ ਬਜ਼ੁਰਗ ਸੀਗੀਆਂ ਸਾਡੀਆਂ ਦਾਦੀਆਂ ਨਾਨੀਆਂ ਇਹ ਕਹਿ ਕੇ ਟਾਲ ਦਿੰਦੀਆਂ ਸੀਗੀਆਂ ਕਿ ਬਸ ਇੰਨਾ ਹੀ ਪਤਾ ਵੀ ਸਿਆਣੇ ਕਹਿੰਦੇ ਹੁੰਦੇ ਸੀ, ਪੁਰਾਣੇ ਜਿਹੜੇ ਬਜ਼ੁਰਗ ਸੀਗੇ ਉਹ ਕਹਿੰਦੇ ਹੁੰਦੇ ਸੀ ਕਿ ਨਹੀਂ ਚੰਗਾ ਨਹੀਂ ਹੁੰਦਾ ਗਾ ਸਾਉਣ ਦੇ ਮਹੀਨੇ ਮੰਜਾ ਬੁਣਨਾ। ਸੋ ਇਹ ਕਾਹਤੋਂ ਚੰਗਾ ਨਹੀਂ ਹੁੰਦਾ? ਲਓ ਜੀ ਫਿਰ ਇੱਕ ਸਵਾਲ ਤੁਹਾਡੇ ਲਈ ਹੋਰ ਆ, ਮੈਨੂੰ ਲੱਗਦਾ ਅੱਜ ਆਪਾਂ ਹੋਰ ਬਜ਼ਾਰਤ ਨਹੀਂ ਪਾਉਂਦੇ, ਅੱਜ ਆਪਾਂ ਸਾਨੂੰ ਸਾਰਿਆਂ ਨੂੰ ਮੰਜੇ ਦੇ ਆਲੇ ਦੁਆਲੇ ਹੀ ਘੁਮਾਈ ਜਾਣਾ ਵਾ। ਤੇ ਸੋਨੀ ਸਿੱਧੂ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਕਿ ਇਟਸ ਫ੍ਰੀਜ਼ਿੰਗ ਇਨ ਮੈਲਬੋਰਨ ਦਿਸ ਮਾਰਨਿੰਗ। ਅੱਜ ਤਾਂ ਕਹਿੰਦੇ ਸੋਨੇ ਤੇ ਸੁਹਾਗੇ ਗੱਲ ਵਾਲੀ ਗੱਲ ਹੋਈ ਪਈ ਆ, ਤੇ ਕਹਿੰਦੇ ਇੱਕ ਫਰਾਈਡੇ ਤੇ ਉੱਤੋਂ ਹਰਮਨ ਰੇਡੀਓ ਦਾ ਸ਼ੋਅ, ਕਿਆ ਬਾਤ ਆ ਜੀ। ਏਦਾਂ ਕਹਿ ਕੇ ਤਾਂ ਤੁਸੀਂ, ਮੈਂ ਕਹਿੰਦੀ ਹਾਂ ਉਹ ਕਹਿੰਦੇ ਹੁੰਦੇ ਨਾ ਕਿ ਦਿਲ ਗਾਰਡਨ ਗਾਰਡਨ ਹੀ ਕਰਦਾ ਹੈ। ਕਹਿੰਦੇ ਆਈ ਹੋਪ ਐਵਰੀਬਾਡੀ ਵਿਲ ਬੀ ਇੰਜੋਇੰਗ ਟੂਡੇਜ਼ ਸ਼ੋਅ, ਥੈਂਕਸ ਸੋਨੀ ਸਿੱਧੂ ਫਰੋਮ ਮੈਲਬੋਰਨ ਐਪਿੰਗ। ਸੋ ਬਿਲਕੁਲ ਸੋਨੀ ਜੀ, ਥੈਂਕ ਯੂ, ਹਨਾ ਜਦੋਂ ਤੁਹਾਡਾ ਇੱਦਾਂ ਦਾ ਸਾਰਿਆਂ ਦਾ ਹੌਸਲਾ ਮਿਲਦਾ ਵਾ ਤਾਂ ਸਾਡੇ ਵਿੱਚ ਵੀ ਹੋਰ ਹੌਸਲਾ ਹੁੰਦਾ ਕਿ ਕੁਛ ਨਾ ਕੁਛ ਹੋਰ ਵਧੀਆ ਕਰੀਏ, ਤੇ ਵਧੀਆ ਵੀ ਲੱਗਦਾ ਜਦੋਂ ਤੁਸੀਂ ਏਦਾਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਹੋ। ਤੇ ਅੱਗੇ ਜੀ ਮੇਰੀ ਭੈਣ ਨਵਦੀਪ ਕੌਰ ਕਹਿੰਦੇ ਕਿ ਸਤਿ ਸ੍ਰੀ ਅਕਾਲ ਬੋਬੀ ਜੀ ਐਂਡ ਮਿੰਟੂ ਭਾਜੀ, ਮੰਜੇ ਦੇ ਕਹਿੰਦੇ ਚਾਰ ਪਾਵੇ ਹੁੰਦੇ ਆ, ਦੋ ਬਾਹੀਆਂ ਹੁੰਦੀਆਂ ਵਾ, ਪੈਂਦ ਹੁੰਦੀ ਆ ਤੇ ਸਨ ਦਾ ਪਾਰਟ ਹੁੰਦਾ ਵਾ। ਕਿਆ ਬਾਤ ਆ ਜੀ, ਦੇਖੋ ਆਪੋ ਆਪਣੇ ਹਿਸਾਬ ਨਾਲ ਸਾਰਿਆਂ ਨੇ ਜਵਾਬ ਵੈਸੇ ਸਹੀ ਭੇਜਿਆ, ਮੈਨੂੰ ਪਤਾ ਲੱਗ ਗਿਆ ਕਿ ਤੁਹਾਨੂੰ ਸਾਰਿਆਂ ਨੂੰ ਮੰਜੇ ਬਾਰੇ ਪਤਾ। ਸੋ ਨਵਦੀਪ ਭੈਣ ਕੁੜੀਆਂ ਬਾਰੇ ਗੱਲ ਕਰ ਰਹੇ ਹਾਂ, ਸਪੈਸ਼ਲੀ ਮੇਰੀ ਰਿਕੁਐਸਟ ਹੈ ਜਿੰਨੀਆਂ ਵੀ ਮੇਰੀਆਂ ਭੈਣਾਂ ਇਹ ਪ੍ਰੋਗਰਾਮ ਆਉਂਦੀਆਂ ਵਾ, ਤੁਸੀਂ ਇਸ ਦੇ ਵਿੱਚ ਆਪਣਾ ਜੋ ਹਿੱਸਾ ਵਾ ਨਾ, ਜੋ ਵੀ ਤੁਹਾਡੇ ਐਕਸਪੀਰੀਅੰਸ ਆ ਜਾਂ ਜੋ ਵੀ ਤੁਸੀਂ ਸੋਚਦੀਆਂ ਵਾ ਉਹ ਜ਼ਰੂਰ ਮੇਰੇ ਨਾਲ ਸ਼ੇਅਰ ਕਰਿਓ। ਅਗਰ ਤੁਸੀਂ ਚੱਲਦੇ ਸ਼ੋਅ ਦੇ ਵਿੱਚ ਸ਼ੇਅਰ ਨਹੀਂ ਕਰਨਾ ਚਾਹੁੰਦੇ, ਜਾਂ ਕੋਈ ਵੀ ਹੋਰ ਸਾਡਾ ਲਿਸਨਰ ਆ, ਕੋਈ ਵੀ ਏਦਾਂ ਦੀ ਸਟੋਰੀ ਆ, ਜਾਂ ਕਿਸੇ ਨੇ ਆਪਣੇ ਅੱਖੀਂ ਕੁਛ ਦੇਖਿਆ ਵਾ ਜਿਸ ਦਾ ਤੁਸੀਂ ਰੀਜ਼ਨ ਵੀ ਕਿਸੇ ਨਾ ਕਿਸੇ ਕਾਰਨ ਜਾਣਦੇ ਹੀ ਹੋ, ਹਨਾ, ਜੇ ਇੱਦਾਂ ਦੀ ਕੋਈ ਵੀ ਗੱਲ ਆ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਤੇ ਅਗਰ ਤੁਸੀਂ ਆਪਣਾ ਨਾਮ ਵੀ ਨਹੀਂ ਦੱਸਣਾ ਚਾਹੁੰਦੇ ਤਾਂ ਮੈਂ ਪੂਰਾ ਉਹਨੂੰ ਸੀਕ੍ਰੇਟ ਹੀ ਰੱਖੂੰਗੀ, ਉਹ ਗੱਲ ਤੁਹਾਡੇ ਤੇ ਮੇਰੇ ਵਿਚਕਾਰ ਹੀ ਰਹੂਗੀ। ਪਰ ਇਹ ਮੈਂ ਤਾਂ ਕਹਿ ਰਹੀ ਹਾਂ ਕਿਉਂਕਿ ਇਸ ਦੇ ਨਾਲ ਹੋ ਸਕਦਾ ਸਾਨੂੰ ਕਿਸੇ ਪ੍ਰੋਬਲਮ ਦਾ, ਕਿਸੇ ਗੱਲ ਦਾ ਸਲਿਊਸ਼ਨ ਮਿਲ ਸਕੇ। ਕੁੜੀਆਂ ਦੇ ਬਾਰੇ ਜੋ ਵੀ ਤੁਹਾਡੀ ਥਿੰਕਿੰਗ ਆ, ਜੋ ਵੀ ਤੁਸੀਂ ਸੋਚਦੇ ਹੋ, ਕੁਛ ਗਲਤ ਦੇਖਦੇ ਹੋ ਤਾਂ ਉਹਦਾ ਰੀਜ਼ਨ ਕੀ ਆ? ਸੋ ਤੁਸੀਂ ਅਗਰ ਲਾਈਵ ਪ੍ਰੋਗਰਾਮ ਦੇ ਵਿੱਚ ਉਹ ਨਹੀਂ ਸ਼ੇਅਰ ਕਰਨਾ ਚਾਹੁੰਦੇ ਤਾਂ ਤੁਸੀਂ ਮੇਰੀ ਈਮੇਲ ID ਤੇ ਵੀ ਮੈਨੂੰ ਸੈਂਡ ਕਰ ਸਕਦੇ ਹੋ। ਤੇ ਮੇਰੀ ਈਮੇਲ ID ਮੈਂ ਤੁਹਾਨੂੰ ਦੱਸ ਵੀ ਦਿੰਦੀ ਹਾਂ ਜੀ, bsiddhub3730@gmail.com। ਸੋ ਇਹਦੇ ਉੱਪਰ ਤੁਸੀਂ ਕੋਈ ਵੀ ਏਦਾਂ ਦੀ ਗੱਲ ਆ ਜੋ ਤੁਹਾਡੇ ਮਨ ਦੇ ਵਿੱਚ ਆ, ਤੁਸੀਂ ਇੱਥੇ ਆਨਲਾਈਨ ਔਨ ਏਅਰ ਨਹੀਂ ਸ਼ੇਅਰ ਕਰਨਾ ਚਾਹੁੰਦੇ ਤਾਂ ਤੁਸੀਂ ਮੇਰੀ ਈਮੇਲ ID ਤੇ ਮੈਨੂੰ ਭੇਜ ਸਕਦੇ ਹੋ, ਤੇ ਮੈਂ ਆਪਣੇ ਹੀ ਹਿਸਾਬ ਨਾਲ ਵਧੀਆ ਤਰੀਕੇ ਦੇ ਨਾਲ ਉਸਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਜ਼ਰੂਰ ਕਰੂੰਗੀ। ਤੇ ਉਸ ਨੂੰ ਇਸ ਲਈ ਨਹੀਂ ਕਿ ਕਿਸੇ ਦੀ ਚਟਪਟੀ ਸਟੋਰੀ ਆ ਜਾਂ ਕਿਸੇ ਦੀ ਲਾਈਫ ਨੂੰ ਅਸੀਂ ਦੇਖ ਕੇ ਇੱਕ ਡਰਾਮੇ ਦੀ ਤਰ੍ਹਾਂ ਇੰਜੋਏ ਕਰਾਂਗੇ, ਨਹੀਂ, ਉਸ ਤੋਂ ਅਸੀਂ ਕੋਈ ਨਾ ਕੋਈ ਰੀਜ਼ਨ ਲੱਭਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਇਦਾਂ ਦੀਆਂ ਗੱਲਾਂ ਦੁਬਾਰਾ ਅਗਰ ਅਸੀਂ ਨਾ ਹੋ ਸਕਣ ਤੇ ਕਿਸੇ ਨਾ ਕਿਸੇ ਨੂੰ ਇਸ ਗੱਲਾਂ ਦੇ ਵਿੱਚੋਂ ਕੋਈ ਸੇਧ ਮਿਲ ਸਕੇ। ਸੋ ਇਹੀ ਸਾਡਾ ਮੋਟਿਵ ਆ ਜੀ, ਇਹੀ ਸਾਡਾ ਮੀਨਿੰਗ ਆ। ਸੋ ਜ਼ਰੂਰ ਮੇਰਾ ਸਾਥ ਦਿਓ ਕਿਉਂਕਿ ਤੁਹਾਡਾ ਸਾਥ ਹੀ ਆ, ਨਹੀਂ ਤਾਂ ਮੈਂ ਇਕੱਲੀ ਕੁਛ ਵੀ ਨਹੀਂ ਕਰ ਸਕਦੀ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ ਸਿਮਰਨਜੀਤ ਸੈਮੀ, ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ। ਪ੍ਰੋਗਰਾਮ ਇਜ ਗੋਇੰਗ ਵੈਰੀ ਗੁੱਡ, ਪਲੀਜ਼ ਆਸਕ ਬਰਾੜ ਸਾਹਿਬ ਵਟ ਇਜ਼ ਦਾ ਵਿਊਜ਼ ਅਬਾਊਟ ਗੁਰਚੰਟ ਸਿੰਘ ਐਡੀਲੇਡ। ਓਹੋ, ਗੁਰਚੰਟ ਸਿੰਘ ਬਾਰੇ ਵੀ ਉਹ ਪੁੱਛਣੇ ਹੋ ਤੁਸੀਂ, ਠੀਕ ਆ ਜੀ, ਚਲੋ ਕੋਈ ਗੱਲ ਨੀ। ਵੈਸੇ ਬਰਾੜ ਸਾਹਿਬ ਦਾ ਚਲੇ ਗਏ ਆ, ਜਿਹੜਾ ਤੁਹਾਡਾ ਮੈਸੇਜ ਆ ਨਾ ਮੈਨੂੰ ਲੇਟ ਮਿਲਿਆ, ਜੇ ਕਿਤੇ ਪਹਿਲਾਂ ਮਿਲਿਆ ਹੁੰਦਾ ਨਾ ਆਪਾਂ ਤੁਹਾਨੂੰ ਬੜੀ ਜ਼ਿਆਦਾ ਫੀਡਬੈਕ ਤੇ ਵਿਊਜ਼ ਬਹੁਤ ਜ਼ਿਆਦਾ ਮਿਲ ਜਾਣੇ ਸੀਗੇ, ਹਨਾ ਸਿਮਰਨਜੀਤ ਸੈਮੀ। ਤੇ ਬਾਕੀ ਜੀ ਗੁਰਜੰਟ ਸਿੰਘ ਬਾਰੇ ਅਸੀਂ ਕੀ ਵਿਊ ਦੇਣੇ ਆ ਤੁਸੀਂ ਸਾਰੇ ਜਾਣੀ ਜਾਣੋ। ਤੇ ਜੇ ਕਿਸੇ ਨੂੰ ਜ਼ਿਆਦਾ ਵਿਊ ਚਾਹੀਦੇ ਆ ਤਾਂ ਉਹ ਜਿਹੜੀ ਵੀਡੀਓ ਪਾਉਂਦਾ ਵਾ ਉਹਦਾ ਹੇਠਾਂ ਤੁਸੀਂ ਦੇਖ ਸਕਦੇ ਹੋ, ਕਿਉਂਕਿ ਸਿੱਧੂ ਸਾਹਿਬ ਨੇ ਇੱਕ ਗੱਲ ਕਹੀ ਸੀਗੀ ਜਦੋਂ ਕਿ ਕਾਫੀ ਜ਼ਿਆਦਾ ਗੁਰਜੰਟ ਦਾ ਮਸਲਾ ਭਖਿਆ ਹੋਇਆ ਸੀ, ਮੇਰੇ ਖਿਆਲ ਸੈਟਰਡੇ ਜਾਂ ਸੰਡੇ ਦੇ ਪ੍ਰੋਗਰਾਮ ਦੇ ਵਿੱਚ ਇੱਕ ਗੱਲ ਕਹੀ ਸੀ ਉਹਨਾਂ ਨੇ ਕਿ ਅਗਰ ਤੁਸੀਂ ਕੁਛ ਚੰਗਾ ਕਰਨਾ ਚਾਹੁੰਦੇ ਹੋ, ਤੁਸੀਂ ਕਿਸੇ ਕਮਿਊਨਿਟੀ ਲਈ ਜਾਂ ਸੋਸਾਇਟੀ ਲਈ ਸਮਾਜ ਲਈ ਤੁਸੀਂ ਕੁਛ ਬਣਨਾ ਚਾਹੁੰਦੇ ਹੋ ਤਾਂ ਜੋ ਲਾਈਨ ਆ ਉਦੋਂ ਵੱਡੀ ਇੱਕ ਲਾਈਨ ਪਹਿਲਾਂ ਖਿੱਚ ਕੇ ਦਿਖਾਓ। ਜਦੋਂ ਤੁਸੀਂ ਉਹ ਲਾਈਨ ਨੂੰ ਬਣਾਉਣ ਦੇ ਵਿੱਚ, ਉਸ ਲਾਈਨ ਨੂੰ ਖਿੱਚਣ ਦੇ ਵਿੱਚ ਕਾਮਯਾਬ ਹੋ ਜਾਓਗੇ ਤਾਂ ਤੁਹਾਨੂੰ ਕਾਫੀ ਦੀ ਲੋੜ ਨਹੀਂ, ਲੋਕ ਖੁਦ ਖੁਦ ਤੁਹਾਨੂੰ ਫੋਲੋ ਕਰਨ ਲੱਗ ਜਾਣਗੇ। ਸੋ ਮੇਰੇ ਖਿਆਲ ਦੇ ਵਿੱਚ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਵਾ। ਸੋ ਗੁਰਜੰਟ ਸਿੰਘ ਉਹ ਲਾਈਨ ਖਿੱਚ ਪਾਇਆ ਜਾਂ ਨਹੀਂ ਪਾਇਆ ਉਹ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਆ, ਤੁਸੀਂ ਆਪਣੀ ਸਮਝ ਦੇ ਹਿਸਾਬ ਨਾਲ ਉਸ ਤੇ ਚੱਲ ਸਕਦੇ ਹੋ। ਬਾਕੀ ਜੀ ਪਿੱਛੇ ਲੱਗਣ ਦੀ ਜਿਹੜੀ ਹੋੜ ਆ ਜਾਂ ਦੌੜ ਆ ਉਹ ਕਿਤੇ ਨਾ ਕਿਤੇ ਘਟਦੀ ਜਾ ਰਹੀ ਆ। ਹਾਂ, ਸੋਸ਼ਲ ਮੀਡੀਆ ਦੇ ਜ਼ਰੀਏ ਪਹਿਲਾਂ ਕਾਫੀ ਜ਼ਿਆਦਾ ਵਰਤਾਰਾ ਇਹ ਚੱਲ ਰਿਹਾ ਸੀਗਾ, ਪਰ ਕਿਤੇ ਨਾ ਕਿਤੇ ਹੁਣ ਇਸ ਨੂੰ ਠੱਲ ਪਈ ਆ। ਸੋ ਵਧੀਆ ਗੱਲ ਆ ਜੀ, ਅਗਰ ਬੰਦਾ ਆਪਦੇ ਹਿਸਾਬ ਨਾਲ ਸੋਚ ਕੇ ਚੱਲੇ ਤਾਂ। ਤੇ ਬਾਕੀ ਤੁਹਾਡੀ ਜਿਹੜੀ ਇਹ ਜਿਹੜਾ ਮੈਸੇਜ ਆ ਇਹਨੂੰ ਮੈਂ ਪੈਂਡਿੰਗ ਰੱਖ ਲੈਂਦੀ ਹਾਂ। ਸੋ ਨੈਕਸਟ ਟਾਈਮ ਜਦੋਂ ਬਰਾੜ ਸਾਹਿਬ ਨਾਲ ਗੱਲ ਹੋਊਗੀ ਮੇਰੇ ਨਾਲ ਫਰਾਈਡੇ ਦੇ ਪ੍ਰੋਗਰਾਮ ਦੇ ਵਿੱਚ, ਸੋ ਕੋਸ਼ਿਸ਼ ਕਰਾਂਗੇ ਜੀ ਇਸ ਬਾਰੇ ਵੀ ਗੱਲ ਕਰਨ ਦੀ। ਤੇ ਅੱਗੇ ਜੀ ਹਰਿੰਦਰ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਕਿ ਸਾਰੇ ਹਰਮਨ ਪਰਿਵਾਰ ਨੂੰ ਵੀ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ, ਕਿਆ ਬਾਤ ਆ ਜੀ। ਤੇ ਜਗਤਾਰ ਬ੍ਰਿਸਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਪ੍ਰੋਗਰਾਮ ਵਧੀਆ ਚੱਲਦਾ ਵਾ ਤੇ ਗਾਣਾ ਸੁਣਨਾ ਚਾਹਿਆ ਵਾ ਜੀ ਇਹਨਾਂ ਨੇ, ਹੰਸ ਰਾਜ ਹੰਸ ਦਾ। ਸੋ ਗਾਣੇ ਦਾ ਨਾਮ ਮੈਨੂੰ ਸਮਝ ਨਹੀਂ ਆਈ ਕੀ ਲਿਖਿਆ ਵਾ, ਰੁੱਸ ਓ ਠੀਕ ਹੈ ਜੀ, ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇਖਿਆ, ਬਾਤ ਆ ਜੀ। ਰੁੱਸਣਾ ਮਨਾਉਣਾ ਵੀ ਚੱਲ ਪਿਆ ਹੈ ਪ੍ਰੋਗਰਾਮ ਦੇ ਵਿੱਚ। ਸੋ ਹੰਸ ਰਾਜ ਹੰਸ ਦਾ ਗਾਣਾ ਇਹ ਵੀ ਆਪਾਂ ਜ਼ਰੂਰ ਸੁਣਾਂਗੇ। ਸੋ ਸਰਬਜੀਤ ਭਾਜੀ ਨੇ ਨੋਟ ਕਰੀ ਜਾਂਦੇ ਆ ਜੀ, ਸਾਰੇ ਗਾਣੇ ਤੁਹਾਡੇ ਕਿਊ ਦੇ ਵਿੱਚ ਲੱਗੀ ਜਾਂਦੇ ਆ। ਤੇ ਅੱਗੇ ਰਣਜੀਤ ਸਿੰਘ ਰੇ ਵਾਈਟ ਵਾਲੀ ਗੁੱਡ ਮਾਰਨਿੰਗ ਕਹਿ ਰਹੇ ਆ। ਸੋ ਹਾਂਜੀ, ਕਿਸੇ ਨੇ ਘਰ ਘੁਰ ਲੈ ਲਿਆ ਇਹਨਾਂ ਤੋਂ ਤੇ ਪਹੁੰਚੋ ਬਈ, ਬਹੁਤ ਵਧੀਆ ਸਲਾਹ ਦਿੰਦੇ ਆ। ਵੈਸੇ ਇਹਨਾਂ ਦੇ ਨਾਲ ਗੱਲਬਾਤ ਵੀ ਹੋਈ ਸੀਗੀ ਸੰਡੇ ਦੇ ਪ੍ਰੋਗਰਾਮ ਚ ਹੋਈ ਸੀ। ਇੱਕ ਤਾਂ ਮੇਰੀ ਨਾ ਯਾਦਾਸ਼ਤ ਬਹੁਤ ਘੱਟਦੀ ਜਾਂਦੀ ਆ, ਪਹਿਲਾਂ ਤਾਂ ਅੱਖਾਂ ਦੀ ਨਿਗਾਹ ਘੱਟੀ ਸੀ, ਮੈਨੂੰ ਲੱਗਦਾ ਹੁਣ ਯਾਦਾਸ਼ਤ ਵੀ ਘੱਟਦੀ ਜਾਂਦੀ ਆ। ਪਤਾ ਨੀ ਸੈਟਰਡੇ ਦਾ ਪ੍ਰੋਗਰਾਮ ਸੀ ਕਿ ਸੰਡੇ ਦਾ ਸੀਗਾ, ਸੋ ਰੇ ਵਾਈਟ ਵਾਲਿਆਂ ਦੇ ਨਾਲ ਮੁਲਾਕਾਤ ਕੀਤੀ ਸੀਗੀ ਸਿੱਧੂ ਭਾਜੀ ਨੇ। ਸੋ ਬਹੁਤ ਸੋਹਣੀ ਇਨਫੋਰਮੇਸ਼ਨ ਇਹਨਾਂ ਨੇ ਦਿੱਤੀ ਸੀ ਜੀ। ਤੇ ਜਦੋਂ ਕਿਸੇ ਬੰਦੇ ਨੂੰ ਕਹਿੰਦੇ ਖਾਸ ਤੌਰ ਤੇ ਆਪਦੀ ਕਮਿਊਨਿਟੀ ਦੇ ਵਿੱਚ ਸਮਝਣਾ ਵੀ ਆਪਦੀ ਲੈਂਗੁਏਜ ਦੇ ਵਿੱਚ ਈਜ਼ੀ ਹੁੰਦਾ ਵਾ, ਸੋ ਪਤਾ ਹੋਵੇ ਤਾਂ ਉਸ ਜਾਣਕਾਰੀ ਦਾ ਲਾਭ ਮੇਰੇ ਖਿਆਲ ਦੇ ਵਿੱਚ ਤਾਂ ਜ਼ਰੂਰ ਉਠਾਉਣਾ ਚਾਹੀਦਾ ਵਾ। ਸੋ ਪਹੁੰਚੋ ਜੀ ਇਹਨਾਂ ਕੋਲ ਤੇ ਜਾਂ ਫਿਰ ਰਾਜਵਿੰਦਰ ਖੱਕ, ਉਹ ਵੀ ਕਾਫੀ ਜ਼ਿਆਦਾ ਹੈਲਪ ਕਰਦੇ ਆ ਜੀ ਪੰਜਾਬੀਆਂ ਦੀ। ਪਹੁੰਚੋ ਫਿਰ ਫਟਾਫਟ ਤੇ ਪਿੱਛੇ ਨਾ ਰਹਿ ਜਾਈਏ, ਕਿਉਂਕਿ ਆਇਆਂ ਨੂੰ ਵੀ ਬਹੁਤ ਟਾਈਮ ਹੋ ਗਿਆ, ਹੁਣ ਪੀਆਰ ਹੋ ਗਿਆ ਤਾਂ ਘਰ ਵੱਲ ਵੀ ਤਾਂ ਹੋਣਾ ਹੀ ਪੈਣਾ ਵਾ, ਕਿਉਂਕਿ ਹੁਣ ਘਰ ਲਵਾਂਗੇ ਤਾਂ ਫਿਰ ਟੈਨਸ਼ਨਾਂ ਹੋਰ ਵੀ ਘੱਟ ਜਾਣਗੀਆਂ। ਤੇ ਬਾਕੀ ਤੁਸੀਂ ਆਪ ਸਿਆਣੇ ਹੋ। ਤੇ ਰਵਿੰਦਰ ਰਵੀ ਗੁੱਡ ਮਾਰਨਿੰਗ ਕਹਿ ਰਹੇ ਆ ਜੀ ਸਾਰਿਆਂ ਨੂੰ, ਤੇ ਕਹਿੰਦੇ ਹਰਮਨ ਰੇਡੀਓ ਸੁਣ ਰਹੇ ਆ, ਕਿਆ ਬਾਤ ਹੈ ਜੀ, ਬਿਲਕੁਲ ਵਧੀਆ ਗੱਲ ਆ। ਤੇ ਕਿਹਨਾਂ ਨੇ ਨਾ ਬਹੁਤ ਸੋਹਣਾ ਵਿਚਾਰ ਭੇਜਿਆ ਸੀਗਾ, ਹੈਪੀ ਫਰਾਈਡੇ ਦਾ, ਨਾਲ ਫੁੱਲ ਆ ਜੀ, ਤਿੱਤਲੀ ਬੈਠੀ ਆ ਫੁੱਲਾਂ ਤੇ, ਤੇ ਕਹਿੰਦੇ ਕਿ ਇਟਸ ਅ ਗ੍ਰੇਟ ਡੇ ਟੂ ਮੇਕ ਸਮ ਮੋਰ ਵੰਡਰਫੁਲ ਮੈਮਰੀਜ਼ ਟੂ ਐਡ ਟੂ ਯੂਅਰ ਆਲਰੇਡੀ ਬਲੈਸਡ ਲਾਈਫ, ਹੈਪੀ ਫਰਾਈਡੇ। ਕਿਆ ਬਾਤ ਆ, ਹੈਪੀ ਫਰਾਈਡੇ ਤਾਂ ਸਾਰਿਆਂ ਲਈ ਆ ਗਿਆ ਜੀ, ਹੁਣ ਤੁਸੀਂ ਆਪਣੇ ਫਰਾਈਡੇ ਨੂੰ ਤੇ ਵੀਕਐਂਡ ਨੂੰ ਖੂਬ ਇੰਜੋਏ ਕਰਿਓ। ਤੇ ਅੱਗੇ ਜਸਪਾਲ ਸਿਡਨੀ ਵਾਲੇ ਕਹਿੰਦੇ ਕਿ ਡਰਾਈਵਿੰਗ ਕਰਦੇ ਹੋਏ ਸੁਣਦੇ ਆ, ਸੱਟ ਲੱਗੀ ਹੋਈ ਸੀ, ਹੌਲੀ ਹੌਲੀ ਕੰਮ ਤੇ ਵਾਪਸ ਆ ਰਹੇ ਹਾਂ ਜੀ। ਤੇ ਓਹੋ ਵੈਸੇ ਮੈਂ ਸੋਚ ਹੀ ਰਹੀ ਸੀਗੀ ਕਿ ਰਾਮੇ ਵਾਲੇ ਕਿੱਥੇ ਚਲੇ ਗਏ, ਸਿਡਨੀ ਵਾਲੇ ਕਦੇ ਆਏ ਨੇ, ਹੋਸ ਨਾਲ ਸੱਟ ਲੱਗ ਗਈ ਸੀ, ਕੀ ਹਾਲ ਚਾਲ ਆ ਜੀ। ਆਪਦਾ ਖਿਆਲ ਰੱਖਿਆ ਕਰੋ ਕੰਮ ਕਰਦੇ ਦੌਰਾਨ, ਜਿਹੜਾ ਹੋ ਜਾਂਦਾ ਵਾ ਕਿਤੇ ਨਾ ਕਿਤੇ, ਪਰ ਹੋਪਫੁਲੀ ਸਾਡੀ ਇਹੀ ਵਿਸ਼ ਆ ਜੀ ਤੁਸੀਂ ਛੇਤੀ ਛੇਤੀ ਠੀਕ ਹੋਵੋ ਤੇ ਆਪਣੇ ਕੰਮ ਤੇ ਹੌਲੀ ਹੌਲੀ ਵਾਪਸ ਆ ਹੀ ਰਹੇ ਹੋ ਤਾਂ ਚਲੋ ਕੋਈ ਗੱਲ ਨੀ, ਫਿਰ ਵੀ ਆਪਣਾ ਖਿਆਲ ਰੱਖਿਓ ਤੇ ਪ੍ਰੋਗਰਾਮ ਸੁਣਦੇ ਹੋ, ਪ੍ਰੋਗਰਾਮ ਦੇ ਵਿੱਚ ਤੁਹਾਡੀ ਸ਼ਮੂਲੀਅਤ ਮੋਸਟ ਵੈਲਕਮ ਜੀ। ਤੇ ਲਓ ਫਿਰ ਇੱਕ ਗਾਣਾ ਸੁਣ ਲਈਏ, ਕਿਉਂਕਿ ਮੇਰੀਆਂ ਜਿਹੜੀਆਂ ਗੱਲਾਂ ਉਹ ਤਾਂ ਮੁੱਕਣੀਆਂ ਹੀ ਨਹੀਂ ਹੈਗੀਆਂ। ਤੇ ਇੱਧਰ ਮੈਨੂੰ ਨਾ ਇੱਕ ਹੋਰ ਸਵਾਲ ਆ ਵੀ ਚੁੱਕਾ ਵਾ ਸਿਮਰਨਜੀਤ ਸੈਂਬੀ, ਕਹਿੰਦੇ ਬੋਬੀ ਜੀ ਮੇਰਾ, ਚਲੋ ਇਹਨਾਂ ਦਾ ਮੈਸੇਜ ਮੈਂ ਪੜ੍ਹਦੀ ਹਾਂ ਕਿ ਕੀ ਕਹਿੰਦੇ ਆ। ਕਹਿੰਦੇ ਮੇਰਾ ਨਾਮ, ਮੈਨੂੰ ਲੱਗਦਾ ਇਹਨਾਂ ਦਾ ਨਾਮ ਮੈਂ ਗਲਤ ਪੜ੍ਹਿਆ ਵਾ, ਨਾਮ ਤਾਂ ਇਹਨਾਂ ਦਾ ਸਿਮਰਨਜੀਤ ਸੈਣੀ ਇਹੀ ਲਿਖਿਆ ਹੋਇਆ ਜੀ ਇਹਨਾਂ ਨੇ, ਸਿਮਰਨਜੀਤ ਸਿੰਘ ਸੈਣੀ ਜੀ, ਥੈਂਕਸ, ਸਿਮਰਨਜੀਤ ਸੈਣੀ ਲਿਖਿਆ ਹੋਇਆ ਸੀਗਾ ਜੀ। ਚਲੋ ਕੋਈ ਗੱਲ ਨੀ, ਤੁਸੀਂ ਦੇਖ ਲਿਓ ਜੀ, ਤੁਸੀਂ ਜਿਹੜਾ ਟੈਲੀਗ੍ਰਾਮ ਦਾ ਨੰਬਰ ਆ ਨਾ ਸਾਡਾ ਜਿਹੜਾ, ਜਿਹਦੇ ਵਿੱਚ ਅਸੀਂ ਸਾਰਿਆਂ ਦੇ ਨੰਬਰ ਫੀਡ ਕੀਤੇ ਹੋਏ ਹੁੰਦੇ ਆ, ਉਹਦੇ ਵਿੱਚ ਤੁਹਾਡਾ ਸਿਮਰਨਜੀਤ ਸੈਣੀ ਆ ਰਿਹਾ ਸੀਗਾ। ਪਰ ਚਲੋ ਜੇ ਸਿਮਰਨਜੀਤ ਸਿੰਘ ਸੈਣੀ ਆ ਤੋ ਕੋਈ ਗੱਲ ਨੀ ਜੀ, ਆਪਾਂ ਠੀਕ ਕਰ ਲਾਂਗੇ। ਤੇ ਲਓ ਫਿਰ ਇੱਕ ਗਾਣਾ ਸੁਣਦੇ ਆ ਤੇ ਗਾਣੇ ਤੋਂ ਬਾਅਦ ਫਿਰ ਮੈਂ ਮਿਲਦੀ ਹਾਂ, ਕਿਉਂਕਿ ਮੈਸੇਜ ਆ ਜਿਹੜੇ ਕਾਫੀ ਆ ਗਿਆ। ਮੈਨੂੰ ਨੀ ਲੱਗਦਾ ਕਿ ਅੱਜ ਆਪਾਂ ਦੂਸਰੇ ਟੌਪਿਕ ਵੱਲ ਜਾ ਪਾਵਾਂਗੇ, ਕਿਉਂਕਿ ਅੱਜ ਤਾਂ ਮੰਜੇ ਨੇ ਹੀ ਘੇਰਾ ਪਾਇਆ ਹੋਇਆ ਸਾਰਿਆਂ ਨੂੰ, ਹਨਾ। ਬਾਕੀ ਵੈਸੇ ਵੀ ਸੈਟਰਡੇ ਸੰਡੇ ਆ, ਸੋ ਰੈਸਟ ਕਰਨ ਦਾ ਟਾਈਮ ਆ ਸਾਰਿਆਂ ਨੂੰ ਕੰਮਾਂ ਕਾਰਾਂ ਤੋਂ। ਸੋ ਮਿਲਦੇ ਆ ਜੀ ਇਸ ਪਿਆਰੇ ਜਿਹੇ ਗੀਤ ਤੋਂ ਬਾਅਦ। ਉਂਗਲੀ ਚ ਪਾਉਣ ਬਦਲੇ ਸਾਡਾ ਹੀਰ ਜੇ ਹੱਦ ਮੰਗਦਾ,
ਗੱਲ ਮੁੱਕ ਜਾਂਦੀ ਨਹੀਂ ਦੇਖ ਰੈਂਟ ਰੋਜ਼ੇ ਜ਼ਿੰਦਗੀ ਦਾ ਸਾਥ ਹੁੰਦਾ ਹੀਰਜ ਹੱਦ ਮੰਗਦਾ ਉਂਗਲੀ ਚ ਪਾਉਣ ਬਦਲੇ ਸਾਡਾ ਹੀਰਜ ਹੱਦ ਮੰਗਦਾ ਛਲਾ ਉਂਗਲੀ ਚ ਪਾਉਣ ਬਦਲੇ ਸਾਡਾ ਹੀਰਜ ਹੱਦ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਰਿੰਗ ਨੇਹਾ ਕੱਕੜ ਦੀ ਆਵਾਜ਼ ਦੇ ਵਿੱਚ ਤੇ ਫਰਮਾਇਸ਼ ਕੀਤੀ ਸੀ ਦੀਪ ਲਾਹੀ ਨੇ ਉਹ ਕਹਿੰਦੇ ਹੁੰਦੇ ਆ ਨਾ ਕਿ ਦਿਲ ਕੀ ਮਾਨ ਬੈਠੇ ਕਾਸ਼ ਆਪਣੀ ਮਾਨ ਲਈ ਹੋਤੀ ਦਿਲ ਕੀ ਮਾਨ ਬੈਠੇ ਕਾਸ਼ ਆਪਣੀ ਮਾਨ ਲਈ ਹੋਤੀ ਬੇਦਰਦੋ ਨੇ ਦਰਦ ਦੀਆ ਕਾਸ਼ ਮੁਹੱਬਤ ਨਾ ਕੀ ਹੋਤੀ ਸੋ ਜਨਾਬ ਦਿਲਾਂ ਦੇ ਮਾਮਲੇ ਨੇ ਥੋੜਾ ਬਚ ਕੇ ਹਨਾ ਕਿਤੇ ਰਿੰਗ ਪਵਾਉਂਦੇ ਪਵਾਉਂਦੇ ਸਾਰੇ ਗੱਲ ਦਾ ਸਿਆਪਾ ਹੀ ਨਾ ਸਿਰ ਵਿੱਚ ਪੈ ਜਾਵੇ ਤੇ ਲਓ ਜੀ ਅੱਗੇ ਮੇਰੀਆਂ ਗੱਲਾਂ ਤਾਂ ਮੁੱਕਣੀਆਂ ਹੀ ਨੀ ਹੈਗੀਆਂ ਤੇ ਆਪਾਂ ਮੈਸੇਜ ਲੈ ਲਈਏ ਕਿਉਂਕਿ ਇੱਧਰ ਮੀਂਹ ਤਾਂ ਮੈਂ ਦੱਸਿਆ ਸੀਗਾ ਸਾਡੇ ਬ੍ਰਿਸਬਨ ਦੇ ਵਿੱਚ ਪੈ ਰਿਹਾ ਤੇ ਅੱਜ ਜਿਹੜੇ ਮੈਸੇਜ ਆ ਜੀ ਉਹਨਾਂ ਦੀ ਵੀ ਬਰਸਾਤ ਹੋਈ ਪਈ ਆ ਤੇ ਹਰਮੀਤ ਸਿੰਘ ਚਾਨਾਬਾ ਜੀ ਸਤਿ ਸ੍ਰੀ ਅਕਾਲ ਕਹਿ ਰਹੇ ਆ ਜੀ ਜਿਹੜਾ ਉਹਨਾਂ ਨੇ ਮੈਨੂੰ ਨਾਂ ਦਿੱਤਾ ਹੋਇਆ ਵਾ ਇਹ ਮੈਨੂੰ ਕਹਿ ਕਹਾ ਕੇ ਸ਼ੇਰ ਬੋਲਣੋਂ ਹਟਣ ਨਹੀਂ ਦਿੰਦੇ ਹੈਗੇ ਹਨਾ ਤੇ ਨਾਲੇ ਮਿੰਟੂ ਭਾਜੀ ਨੂੰ ਤੇ ਸਰਬਜੀਤ ਭਾਜੀ ਨੂੰ ਵੀ ਪਟਿਆਲਾ ਸਟੂਡੀਓ ਤੋਂ ਸਤਿ ਸ੍ਰੀ ਅਕਾਲ ਕਹਿ ਰਹੇ ਆ ਤੇ ਸਾਰੇ ਸੁਣਨ ਵਾਲਿਆਂ ਨੂੰ ਤੇ ਉਹਨਾਂ ਨੇ ਗਾਣਾ ਸੁਣਨਾ ਚਾਹਿਆ ਵਾ ਜੀ ਇੱਕ ਹਰਭਜਨ ਸ਼ੇਰਾ ਦੀ ਆਵਾਜ਼ ਦੇ ਵਿੱਚ ਜ਼ਰੂਰ ਸੁਣਾਵਾਂਗੇ ਕਹਿੰਦੇ ਕਿ ਓਕੇ ਬਾਏ ਰੱਬ ਰਾਖਾ ਟਿਲ ਟਮਾਰੋ ਵਿਲ ਦੈਨ ਬੀ ਹਰਮਨ ਲਿਸਨ ਹਰਮਨ ਤੇ ਬਹੁਤ ਸੋਹਣਾ ਇੱਕ ਹੋਰ ਮੈਸੇਜ ਭੇਜਿਆ ਸੀ ਉਹਨਾਂ ਨੇ ਕਹਿੰਦੇ ਔਰਤ ਚੁੱਪ ਰਹੇ ਤੇ ਸਭ ਸਹਿ ਲਵੇ ਇਹੀ ਦੁਨੀਆਂ ਦਾ ਦਸਤੂਰ ਹੈ ਕਿਸੇ ਨਾਲ ਹੱਸ ਕੇ ਗੱਲ ਕਰ ਲਏ ਤਾਂ ਚਰਿੱਤਰ ਦਾ ਕਸੂਰ ਹੈ ਜੇ ਖਾਮੋਸ਼ ਰਹੇ ਨਾ ਬੋਲੇ ਤਾਂ ਬੜੀ ਮਗਰੂਰ ਹੈ ਜੇ ਕੀਤੇ ਵਾਅਦੇ ਪੂਰੇ ਨਾ ਕਰ ਸਕੇ ਤਾਂ ਬੇਵਫਾ ਮਸ਼ਹੂਰ ਹੈ ਨਾ ਉਡਾਓ ਮਜ਼ਾਕ ਉਹਦੀ ਬੇਬਸੀ ਦਾ ਪਤਾ ਨਹੀਂ ਜ਼ਿੰਦਗੀ ਦੀ ਉਲਝਣਾ ਵਿੱਚ ਦਬੀ ਕਿੰਨੀ ਮਜਬੂਰ ਹੈ ਸੋ ਬਹੁਤ ਵਧੀਆ ਵਾ ਜੀ ਤੁਸੀਂ ਇਹ ਥੋੜੀਆਂ ਜਿਹੀਆਂ ਸਤਰਾਂ ਦੇ ਵਿੱਚ ਜੋ ਕਿ ਮੈਂ ਟੋਪਿਕ ਜਿਹੜਾ ਕਿ ਆਪਾਂ ਗੱਲ ਕਰਨਾ ਚਾਹੁੰਦੇ ਸੀ ਬਹੁਤ ਕੁਛ ਦੱਸ ਦਿੱਤਾ ਸੋ ਇਹੀ ਗੱਲਾਂ ਨੇ ਜੀ ਜਿਹੜੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦੇ ਹਾਂ ਕਿ ਔਰਤ ਚੁੱਪ ਰਵੇ ਸਹਿ ਲਵੇ ਇਹ ਦੁਨੀਆਂ ਦਾ ਦਸਤੂਰ ਹੈ ਹੱਸ ਕੇ ਗੱਲ ਕਰਦੀ ਆ ਤਾਂ ਵੀ ਉਹਦੇ ਬਾਰੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਨੇ ਬਣਨੀਆਂ ਖਾਮੋਸ਼ ਰਹੇ ਤਾਂ ਵੀ ਤੇ ਜੇ ਬਸ ਫਿਰ ਕਿਤੇ ਵਾਅਦਾ ਨਾ ਪੂਰਾ ਕਰੇ ਫਿਰ ਤਾਂ ਪਤਾ ਹੀ ਆ ਫਿਰ ਤਾਂ ਸਾਡੇ ਗੀਤਕਾਰਾਂ ਨੇ ਹੀ ਬਹੁਤ ਕੁਛ ਦੱਸ ਦਿੱਤਾ ਵਾ ਕੀ ਰੀਜ਼ਨ ਆ ਤੇ ਕਾਹਤੋਂ ਕਾਹਤੋਂ ਏਦਾਂ ਹੁੰਦਾ ਪਰ ਕਿਸੇ ਨੇ ਵੀ ਇਸ ਮਜਬੂਰੀ ਵੱਲ ਧਿਆਨ ਨਹੀਂ ਦਿੱਤਾ ਕਿਸੇ ਨੇ ਵੀ ਉਸ ਬੇਬਸੀ ਨੂੰ ਨਹੀਂ ਦੇਖਿਆ ਜੋ ਸਿਰਫ ਇੱਕ ਔਰਤ ਹੀ ਚੱਲਦੀ ਆ ਉਸਦੀ ਚੁੱਪ ਨੂੰ ਕਦੇ ਵੀ ਕਿਸੇ ਨੇ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸੋ ਉਸ ਚੁੱਪ ਬਾਰੇ ਥੋੜੀ ਬਹੁਤੀ ਗੱਲਬਾਤ ਕਰਾਂਗੇ ਜਿੰਨੀ ਕੁ ਮੇਰੀ ਸਮਝ ਆ। ਤੇ ਕਹਿੰਦੇ ਅੱਜ ਮੈਸੇਜ ਕਿਉਂ ਨੀ ਪਿੱਕ ਕਰ ਰਹੇ? ਓਹੋ ਮੈਸੇਜ ਨਾ ਪਿੱਕ ਕਰਾਂਗੇ, ਏਦਾਂ ਕਿੱਦਾਂ ਹੋ ਸਕਦਾ ਜੀ? ਤੁਹਾਡੇ ਮੈਸੇਜ ਦੀ ਤਾਂ ਆਪਾਂ ਵੇਟ ਕਰ ਰਹੇ ਹੁੰਦੇ ਆ, ਤੁਹਾਡੇ ਸਾਰਿਆਂ ਦੇ ਮੈਸੇਜ ਮੇਰੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਆ ਜੀ। ਮੈਂ ਆਪਣੀਆਂ ਗੱਲਾਂ ਛੱਡ ਦੇਵਾਂ ਪਰ ਮੈਸੇਜ ਨੀ ਮੈਂ ਛੱਡਦੀ। ਤੇ ਅੱਗੇ ਜੀ ਇੱਧਰ ਜੋਗਾ ਲੁਬਾਣਾ ਤੇ ਉਹਨਾਂ ਨੇ ਗੁੱਡ ਮਾਰਨਿੰਗ ਭੇਜੀ ਆ ਜੀ, ਕੰਮਾਂ ਕਾਰਾਂ ਦੇ ਵਿੱਚ ਗੁੱਡ ਮਾਰਨਿੰਗ ਭੇਜੀ ਆ। ਤੇ ਇੱਕ ਔਰਤ ਆ ਸਿਰ ਦੇ ਉੱਪਰ ਮੇਰੇ ਖਿਆਲ ਘਾਹ ਵਾ ਕੇ ਪੱਠੇ ਉਹਨਾਂ ਦੀ ਪੰਡ ਚੱਕੀ ਲਿਜਾ ਰਹੀ ਆ, ਖੇਤਾਂ ਦਾ ਨਜ਼ਾਰਾ ਵਾ ਜੀ, ਕਿਆ ਬਾਤ ਆ। ਸੁਬਾ ਸੁਬਾ ਦਾ ਟਾਈਮ ਆ, ਸੂਰਜ ਚੜਿਆ, ਧੁੱਪ ਛਾਵਾ ਜੀ ਪਿੱਛੇ, ਤੇ ਨਾਲ ਹੀ ਫਿਰ ਉਹਨਾਂ ਨੇ ਓਏ ਹੋਏ 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 ਕਿਆ ਬਾਤ ਆ, ਖਾਣ ਪੀਣ ਦਾ ਬਾਹਲਾ ਹੀ ਸਮਾਨ ਭੇਜਤਾ, ਚਾਹ ਪਕੌੜੇ ਹੈ। ਚਲੋ ਜੀ ਬਹੁਤ ਵਧੀਆ ਗੱਲ ਆ, ਹੈਨਾ, ਇਹ ਖਾਣਾ ਪੀਣਾ ਤਾਂ ਚੱਲਦਾ ਹੀ ਰਹਿਣਾ ਮਾਤੇ। ਬਾਕੀ ਖਾਣ ਪੀਣ ਦੀ ਗੱਲ ਦੱਸਾਂ, ਅੱਜ ਨਾ ਵੈਸੇ ਤੁਹਾਨੂੰ ਦੱਸਦੀ ਆ, ਕਿਤੇ ਭੁੱਲਰ ਭਾਜੀ ਨੂੰ ਨਾ ਪਤਾ ਲੱਗ ਜਾਵੇ, ਹਨਾ। ਲਾਸਟ ਟਾਈਮ ਨਾ ਜਦੋਂ ਬਾਰਿਸ਼ ਹੋ ਰਹੀ ਸੀ ਮੈਂ ਦੱਸਿਆ ਸੀ ਨਾ ਤੁਹਾਨੂੰ ਸਾਰਿਆਂ ਨੂੰ ਕਿ ਬੱਲੇ ਆ, ਅੱਜ ਤਾਂ ਬ੍ਰਿਸਬੇਨ ਦੇ ਵਿੱਚ ਮੀਂਹ ਪੈ ਰਿਹਾ ਵਾ ਤੇ ਪਕੌੜਿਆਂ ਦਾ ਮੌਸਮ ਹੋਇਆ ਹੋਇਆ ਵਾ, ਤੇ ਅੱਜ ਤਾਂ ਸਾਡੇ ਘਰੇ ਖੀਰ ਪੂੜੇ ਤੇ ਜਾਂ ਫਿਰ ਪਕੌੜੇ ਚੱਲਣਗੇ। ਤਾਂ ਭੁੱਲਰ ਭਾਜੀ ਨੇ ਇੱਕ ਇੰਨਾ ਸੜਿਆ ਹੋਇਆ ਮੈਸੇਜ ਭੇਜਿਆ ਸੀ ਕਿ ਪਕੌੜੇ ਬਣਾਉਣੇ ਤਾਂ ਬਹੁਤ ਦੂਰ ਆ, ਪਕੌੜੇ ਸੋਚਣ ਦਾ ਜੀ ਨਹੀਂ ਸੀ ਕੀਤਾ। ਸੋ ਹੁਣ ਤੁਸੀਂ ਮੈਨੂੰ ਕੋਈ ਏਦਾਂ ਦਾ ਮੈਸੇਜ ਨਾ ਭੇਜਿਓ ਤੇ ਨਾਲੇ ਭੁੱਲਰ ਭਾਜੀ ਨੂੰ ਨਾ ਦੱਸਿਓ, ਹਨਾ, ਵੀ ਮੈਂ ਉਹਨਾਂ ਦੀ ਜਿਹੜੀ ਗੱਲ ਆ ਮੈਨੂੰ ਯਾਦ ਆ ਤੇ ਤਾਂ ਕਰਕੇ ਹੌਲੀ ਹੌਲੀ ਤੁਹਾਨੂੰ ਸਾਰਿਆਂ ਨੂੰ ਦੱਸੀ ਆ। ਤੇ ਉਸ ਤੋਂ ਅੱਗੇ ਜੀ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ, ਉਹਨਾਂ ਨੇ ਵੀ ਜਵਾਬ ਦੱਸਿਆ ਸੀ ਜੀ ਮੰਜੇ ਦਾ। ਕਹਿੰਦੇ ਕਿ ਚਾਰ ਪਾਵੇ ਹੁੰਦੇ ਆ, ਦੋ ਸਿਰੂ ਹੁੰਦੇ ਆ ਤੇ ਦੋ ਹੱਥਾਂ ਦੀਆਂ ਤੇ ਇੱਕ ਦੌਣ ਹੁੰਦੀ ਆ, ਮਤਲਬ ਸਾਈਡਾਂ ਹੁੰਦੀਆਂ ਨੇ ਜਿਹੜੀਆਂ ਦੋ ਤੇ ਇੱਕ ਦੌਣ ਹੁੰਦੀ ਆ ਤੇ ਤਾਣਾ ਪੇਟਾ ਹੁੰਦਾ ਵਾ। ਕਿਆ ਬਾਤ ਆ ਜੀ, ਦੇਖੋ ਇੱਕ ਗੱਲ ਹੋਰ ਪਤਾ ਲੱਗ ਗਈ, ਤਾਣਾ ਪੇਟਾ ਕੀ ਹੁੰਦਾ ਵਾ? ਤਾਣਾ ਪੇਟਾ ਜਿਹੜਾ ਹੁੰਦਾ ਵਾ ਨਾ, ਮੈਂ ਦੱਸ ਦਿੰਦੀ ਆ ਕਿ ਜਿਹੜਾ ਜਦੋਂ ਆਪਾਂ ਮੰਜਾ ਬੁਣਦੇ ਆ ਉਹ ਰੱਸੀਆਂ ਦੀਆਂ ਹੁੰਦੀਆਂ ਨਾ, ਉਹਨਾਂ ਨੂੰ ਤਾਣਾ ਪੇਟਾ ਬੋਲਦੇ ਆ, ਜਿਹੜਾ ਵਿਚਲਾ ਪਾਰਟ ਜਦੋਂ ਮੰਜੇ ਦਾ ਬੁਣਿਆ ਜਾਂਦਾ ਵਾ। ਤੇ ਅੱਗੇ ਕਹਿੰਦੇ ਜੀ ਜੇ ਕਹਿੰਦੇ ਜਾਤਾ ਦਿਨ ਦੇ ਮੰਜਮ, ਇਹਨਾਂ ਨੇ ਨਾ ਜਿਹੜਾ ਮੈਸੇਜ ਭੇਜਿਆ ਉਹਦੇ ਵਿੱਚ ਪੰਜਾਬੀ ਤੇ ਇੰਗਲਿਸ਼ ਹੈ ਨਾ ਥੋੜੀ ਜਿਹੀ ਮਿਕਸ ਹੋਈ ਹੋਈ ਆ, ਸੋ ਮੈਂ ਉਸਨੂੰ ਬਾਅਦ ਵਿੱਚ ਪੜੂੰਗੀ। ਇਦੂ ਪਹਿਲਾਂ ਕਿ ਮੈਂ ਗਲਤ ਪੜਾ ਤੇ ਮੈਨੂੰ ਫੇਰ ਮੈਸੇਜ ਆ ਜਾਵੇ, ਹੈ ਨਾ, ਕਿ ਬੋਵੀ ਹੁਣ ਤਾਂ ਐਨਕਾਂ ਲੱਗ ਗਈਆਂ ਹਾਲੇ ਵੀ ਗਲਤ ਪੜੀ ਜਾਂਦੀ ਆ। ਸੁਪਿੰਦਰ ਕਿਸ਼ਨਪੁਰੀਆ ਕਹਿ ਰਹੇ ਆ ਜੀ ਸਤਿ ਸ਼੍ਰੀ ਅਕਾਲ ਬੋਬੀ ਜੀ, ਸਾਉਣ ਮਹੀਨੇ ਮੰਜੇ ਨੂੰ ਉਈ ਦਾ ਬੁਣੀ ਦਾ, ਕਿਉਂਕਿ ਸਾਉਣ ਵਿੱਚ ਤਾਂ ਤੀਆਂ ਹੁੰਦੀਆਂ ਨੇ। ਕਿਆ ਬਾਤ, ਅੱਛਾ ਅੱਛਾ ਅੱਛਾ, ਕਹਿੰਦੇ ਕਿ ਸਾਉਣ ਮਹੀਨੇ ਵਿੱਚ ਮੰਜੇ ਤਾਂ ਨੀ ਬੁਣੀਦੇ, ਵੀ ਸਾਉਣ ਚ ਤਾਂ ਤੀਆਂ ਹੁੰਦੀਆਂ ਨੇ। ਕਿਆ ਬਾਤ ਆ ਜੀ, ਤੀਆਂ ਹੁੰਦੀਆਂ ਤਾਂ ਫੇਰ ਕੀ ਹੋ ਗਿਆ, ਹੁਣ ਕਿੱਦਾਂ ਸਾਰਾ ਦਿਨ ਥੋੜੋ ਪੈਣਾ ਵਾ, ਮੰਜੇ ਤਾਂ ਬੁਣ ਹੀ ਸਕਦੇ ਆ। ਚਲੋ ਹੁਣ ਜੇ ਤੁਸੀਂ ਗੱਲ ਕੀਤੀ ਹੈ ਤਾਂ ਮੈਂ ਤੁਹਾਨੂੰ ਦੱਸ ਦਿੰਦੀ, ਸਾਡੇ ਨਾ 2 ਤਰੀਕ ਨੂੰ ਜਾਣੀ ਕਿ 2 ਜੁਲਾਈ ਨੂੰ ਨਾ ਰੋਕਲੀ ਸ਼ੋਅ ਗਰਾਊਂਡ ਦੇ ਵਿੱਚ ਤੀਆਂ ਦਾ ਮੇਲਾ ਹੀ ਹੋ ਰਿਹਾ ਵਾ। ਓਨਲੀ ਤੁਸੀਂ ਜ਼ਿਆਦਾ ਐਕਸਾਈਟਡ ਨਾ ਹੋਇਓ, ਓਨਲੀ ਲੇਡੀਜ਼ ਫੰਕਸ਼ਨ ਆ। ਸੋ ਕੁੜੀਆਂ ਹੁੰਮ ਹਮਾ ਕੇ ਪਹੁੰਚ ਰਹੀਆਂ ਜੀ ਪੂਰੀਆਂ ਪੰਜਾਬਣਾ ਬਣ ਕੇ, ਤੇ ਉੱਥੇ ਪੈਣਗੇ ਪਟਾਕੇ। ਪਟਾਕੇ ਤਾਂ ਤੁਸੀਂ ਸਮਝ ਹੀ ਗਏ ਹੋਗੇ, ਸੁਨੰਦਾ ਸ਼ਰਮਾ ਜੀ ਆ ਰਹੇ ਆ ਤੇ ਨਾਲ ਪ੍ਰੀਤ ਹਰਪਾਲ ਜੀ, ਇੱਕ ਜਣੇ ਦਾ ਨਾਮ ਮੈਨੂੰ ਯਾਦ ਨਹੀਂ ਹੈਗਾ। ਸੋ ਹੁੰਮ ਹਮਾ ਕੇ ਪਹੁੰਚੋ ਜੀ ਰੋਕਲੀ ਸ਼ੋਅ ਗਰਾਊਂਡ ਦੇ ਵਿੱਚ 2 ਜੁਲਾਈ ਨੂੰ। ਸੋ ਪਾਵਾਂਗੇ ਜੀ ਉੱਥੇ ਗਿੱਧੇ ਦੀਆਂ ਰੌਣਕਾਂ, ਗਿੱਧੇ ਦੇ ਪਟਾਕੇ ਪੈਣਗੇ ਕਿਉਂਕਿ ਕੁੜੀਆਂ ਸਾਰੀਆਂ ਲੇਡੀਜ਼ ਫੰਕਸ਼ਨ ਆ, ਤੇ ਮੈਨੂੰ ਪਤਾ ਜਦੋਂ ਬ੍ਰਿਸਬੇਨ ਦੇ ਵਿੱਚ ਲੇਡੀਜ਼ ਫੰਕਸ਼ਨ ਹੁੰਦਾ ਜਿਹੜੀ ਸਟੇਜ ਦੀ ਪਰਫਾਰਮੈਂਸ ਦੇ ਨਾਲ ਨਾਲ ਨਾ 6-7 ਥਾਵਾਂ ਤੇ ਹੋਰ ਪਰਫਾਰਮੈਂਸ ਚੱਲ ਰਹੀਆਂ ਹੁੰਦੀਆਂ, ਕਿਉਂਕਿ ਕੁੜੀਆਂ ਆਪੋ ਆਪਣੇ ਟੋਲੇ ਬਣਾ ਕੇ ਫਿਰ ਗੀਤ ਦੇ ਨਾਲ ਨਾਲ ਜਿਹੜੇ ਗਿੱਧੇ ਪੈਂਦੇ ਆ ਜਾਂ ਭੰਗੜੇ ਪੈਂਦੇ ਆ ਨਾ, ਕਿਆ ਮਾਸ਼ਾਅੱਲਾ ਦੇਖਣ ਵਾਲੀ ਗੱਲ ਹੁੰਦੀ ਆ। ਸੋ ਦੇਖਾਂਗੇ ਜੀ, ਅਗਰ ਹੋ ਸਕਿਆ ਤਾਂ ਵੀਡੀਓ ਪਾਉਂਗੀ, ਜੇ ਮੇਰੀ ਵੀਡੀਓ ਸੋਹਣੀ ਆਈ ਤਾਂ ਪਾਉਂਗੀ, ਨਹੀਂ ਪਾਉਣੀ ਕੋਈ ਵੀਡੀਓ, ਹੈ ਨਾ, ਫੇਸਬੁੱਕ ਤੇ ਮਜ਼ਾਕ ਕਰਦੀ ਆ, ਭੇਜੂਗੀ ਫੋਟੋਆਂ ਸਾਰੇ ਚੈਨੇ ਦੇਖਿਓ ਜੀ ਸਾਡੇ ਬ੍ਰਿਸਬੇਨ ਦੀਆਂ ਰੌਣਕਾਂ। ਅੱਗੇ ਮੇਰੀ ਭੈਣ ਅਤਿੰਦਰਪਾਲ ਕੌਰ ਸਤਿ ਸ਼੍ਰੀ ਅਕਾਲ ਬੁਲਾ ਰਹੀ ਆ, ਤੇ ਉਹਨਾਂ ਨੇ ਇੱਕ ਫੋਟੋ ਭੇਜੀ ਆ ਜੀ, ਬੀਬੀਆਂ ਬੈਠੀਆਂ ਨੇ, ਇੱਕ ਬੇਬੇ ਆ ਜਿਹੜੀ ਚਰਖਾ ਕੱਤ ਰਹੀ ਆ, ਤੇ ਕੋਲ ਇੱਕ ਬੈਠੀ ਮੇਰੇ ਖਿਆਲ ਸਵਾਟਰ ਬੁਣ ਰਹੀ ਆ, ਤੇ ਇੱਕ ਮੰਜੇ ਤੇ ਬੈਠੀ ਆ ਦਰੀ ਬਿਛਾਈ, ਬੜੀ ਸੋਹਣੀ। ਕਹਿੰਦੀ ਕਿ ਮੈਂ ਬੈਠੀ ਰਹਿੰਦੀ ਵੀ ਗਲੀ ਵਿੱਚ ਮੰਜਾ ਡਾਹ ਕੇ, ਗਲੀ ਚ ਮੰਜਾ ਡਾਹ ਕੇ। ਕਿਆ ਬਾਤ ਆ ਜੀ, ਇਹਨਾਂ ਨੇ ਵੀ ਮੰਜੇ ਦੇ ਵਿੱਚ ਆਪਣਾ ਹਿੱਸਾ ਪਾ ਦਿੱਤਾ ਕਿ ਜਿਹੜਾ ਮੰਜਾ ਵਾ ਉਹ ਸਾਡੇ ਗੀਤਾਂ ਦੇ ਵਿੱਚ ਵੀ ਸਥਾਨ ਬਣਾ ਚੁੱਕਾ ਵਾ। ਸੋ ਗਾਣਾ ਵਾ ਜੀ, ਵਾਕਈ ਬਹੁਤ ਸੋਹਣਾ ਗਾਣਾ, ਮੈਂ ਬੈਠੀ ਰਹਿੰਦੀ ਵੀ ਗਲੀ ਚ ਮੰਜਾ ਡਾਹ ਕੇ, ਗਲੀ ਚ ਮੰਜਾ ਡਾਹ ਕੇ। ਸਿੰਗਰ ਦਾ ਨਾਂ ਤਾਂ ਮੈਨੂੰ ਪਤਾ ਨੀ, ਪਰ ਗਾਣਾ ਸੋਹਣਾ ਵਾ ਜੀ ਇਹ ਵੀ। ਤੇ ਲਓ ਜੀ ਅੱਗੇ ਇੰਦਰਪਾਲ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ ਸਾਰੇ ਪਰਿਵਾਰ ਨੂੰ, ਕਹਿੰਦੇ ਇੱਕ ਸੌਂਗ ਪਲੇ ਕਰ ਦੋ ਜੀ ਲਾਹੌਰੀਆ ਮੂਵੀ ਦਾ, ਜੰਜਲ ਜਾਂਦੀਆਂ ਜੇ ਹੁੰਦੀਆਂ ਲਾਹੌਰ ਨੂੰ। ਕਿਆ ਬਾਤ ਆ ਜੀ, ਗਾਣਾ ਤੁਹਾਡਾ ਬਹੁਤ ਸੋਹਣਾ ਵਾ ਇੰਦਰਪਾਲ ਜੀ, ਤੇ ਗਾਣਾ ਤੁਹਾਡਾ ਅਸੀਂ ਨੋਟ ਕਰ ਵੀ ਲਿਆ ਵਾ। ਸੋ ਗਾਣਾ ਕਿਉਂ ਨਾ ਪਹਿਲਾਂ ਇਹੀ ਗਾਣਾ ਸੁਣ ਲਈਏ ਕਿ ਹੋਰ ਸੁਣਨਾ ਵਾ। ਰਹਿਣ ਦੋ, ਫਿਰ ਤੁਸੀਂ ਮੈਸੇਜ ਕਰ ਕਰਕੇ ਨਾ ਮੈਨੂੰ ਕਹੋਗੇ ਕੀ ਗੱਲ ਬੋਵੀ, ਅਸੀਂ ਇੰਨੇ ਚਿਰ ਦੀ ਫਰਮਾਇਸ਼ ਭੇਜੀ ਹੋਈ ਆ ਤੇ ਸਾਡੇ ਗਾਣੇ ਕਿੱਥੇ ਗਏ। ਸੋ ਕੋਈ ਨਾ ਜੀ, ਸੀਕੁਐਂਸੀ ਦੇ ਵਿੱਚ ਤਰਤੀਬ ਵਾਰੀ ਸਾਰੇ ਗਾਣੇ ਇਸੇ ਤਰ੍ਹਾਂ ਹੀ ਚੱਲਣਗੇ। ਅੱਗੇ ਜੀ ਪਰਮਜੀਤ ਸਿੰਘ ਧਾਲੀਵਾਲ, ਸਤਿ ਸ੍ਰੀ ਅਕਾਲ, ਬੁਲਾ ਰਹੇ ਆ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵਾ, ਜੋਬ ਦੇ ਨਾਲ ਨਾਲ ਹਰਮਨ ਰੇਡੀਓ ਸੁਣ ਰਹੇ ਆ। ਪਲੀਜ਼ ਪਲੇ ਸੌਂਗ ਹਰਿੰਦਰ ਸੰਧੂ ਦਾ ਨਵਾਂ, ਤੇ ਥੈਂਕਸ ਪਰਮਜੀਤ ਸਿੰਘ ਧਾਲੀਵਾਲ ਚੀਮਾ ਜੀ ਛੀਨਾ, ਫਿਰ ਗੱਲ ਤਾਂ ਵੜ ਗਈ ਸੀਗੀ ਨਾ। ਤੇ ਲਓ ਜੀ ਪਰਮਜੀਤ ਜੀ, ਤੁਹਾਡੀ ਫਰਮਾਇਸ਼ ਤੇ ਆਪਾਂ ਇਹ ਗਾਣਾ ਵੀ ਹਰਿੰਦਰ ਸੰਧੂ ਦਾ ਜਿਹੜਾ ਨਵਾਂ ਗਾਣਾ ਆਇਆ, ਆਈ ਥਿੰਕ ਪਾਣੀ ਹੈ ਸੀ ਗਾਣੇ ਦਾ ਨਾਮ ਵੀ, ਸੋ ਉਹ ਗਾਣਾ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਤੁਸੀਂ ਕੰਮ ਤੇ ਹੋ ਤੇ ਨਾਲ ਨਾਲ ਹਰਮ ਰੇਡੀਓ ਸੁਣਦੇ ਹੋ, ਸੋ ਬਹੁਤ ਵਧੀਆ ਗੱਲ ਆ ਜੀ। ਚੱਕੀ ਚੱਲੋ ਕੰਮ ਦੇ ਫੱਟੇ ਤੇ ਇੰਟਰਟੇਨਮੈਂਟ, ਤੇ ਇੱਧਰ ਹਰਮ ਰੇਡੀਓ ਨੇ ਪਿੱਛੇ ਹਟਦਾ ਕਿਉਂਕਿ ਹੁਣ ਪ੍ਰੋਗਰਾਮ ਲਹਿਰਾ ਚੱਲ ਰਿਹਾ, ਉਸ ਤੋਂ ਬਾਅਦ ਗੀਤ ਸੰਗੀਤ ਚੱਲੂਗਾ ਤੇ ਫਿਰ ਤਾਇਆ ਜੀ ਨੇ ਵੀ ਆ ਜਾਣਾ ਵਾ। ਸੋ ਪ੍ਰੋਗਰਾਮ ਆ ਜਿਹੜੇ ਸਾਰਾ ਦਿਨ ਹੀ ਹਰਮਨ ਰੇਡੀਓ ਤੇ ਚੱਲਦੇ ਰਹਿੰਦੇ ਨੇ, ਤੇ ਗੀਤ ਵੀ ਬੜੇ ਸੋਹਣੇ ਸੋਹਣੇ ਚੱਲਦੇ ਨੇ। ਮੈਂ ਵੀ ਜਦੋਂ ਨਾ ਕੰਮ ਕਾਰ ਕਰਦੀ ਹੁੰਦੀ ਹਾਂ, ਸਪੈਸ਼ਲੀ ਸੈਟਰਡੇ ਸੰਡੇ ਦੁਪਹਿਰ ਦੇ ਟਾਈਮ ਤੇ ਸਿੱਧੂ ਭਾਜੀ ਦੇ ਪ੍ਰੋਗਰਾਮ ਤੋਂ ਬਾਅਦ, ਤੇ ਉਹ ਤਾਂ ਸੁਣਨਾ ਹੀ ਸੁਣਨਾ ਹੁੰਦਾ। ਕਈ ਵਾਰੀ ਤਾਂ ਨਾ ਲਾਸਟ ਟਾਈਮ ਦੀ ਗੱਲ ਦੱਸਾਂ, ਇਹਨਾਂ ਨੇ ਨਾ ਇੱਕ ਸਸਪੈਂਸ ਰੱਖਿਆ ਹੋਇਆ ਸੀ, ਪਤਾ ਨੀ ਕਿਹੜਾ ਪਰਦਾ ਫਾਸ਼ ਕਰਨਾ ਸੀ। ਸਿਟੀ ਨੂੰ ਜਾਣਾ ਸੀਗਾ, ਕੰਮ ਵੀ ਜ਼ਰੂਰੀ ਸੀ, ਅਪਾਇੰਟਮੈਂਟ ਵੀ ਸੀ, ਇਹਨਾਂ ਦੇ ਪਰਦੇ ਫਾਸ਼ ਦੇ ਚੱਕਰ ਦੇ ਵਿੱਚ ਨਾ ਅਪਾਇੰਟਮੈਂਟ ਹੀ ਮਿਸ ਹੋ ਗਈ। ਸੋ ਹਾਰ ਕੇ ਮੈਸੇਜ ਹੀ ਕਰਨਾ ਪਿਆ, ਮੈਂ ਕਿਹਾ ਜੀ ਜਿਹੜੇ ਪਰਦੇ ਫਾਸ਼ ਕਰਨੇ ਪਹਿਲਾਂ ਕਰ ਦੋ, ਮੈਂ ਤਾਂ ਸਿਟੀ ਨੂੰ ਜਾਣਾ ਲੇਟ ਹੋਈ ਜਾਂਦੀ ਹਾਂ। ਸੋ ਇੱਦਾਂ ਦਾ ਹਾਲ ਹੁੰਦਾ ਸੀ, ਵੀਕਐਂਡ ਦਾ ਇੰਟਰਟੇਨਮੈਂਟ ਵੀ ਚੱਲਦੀ ਆ ਤੇ ਨਾਲ ਨਾਲ ਘਰਾਂ ਦੇ ਕੰਮ ਵੀ ਹੁੰਦੇ ਆ, ਤੇ ਬਾਕੀ ਜਿਹੜੀਆਂ ਆਪਣੀਆਂ ਹੋਰ ਕੋਈ ਗੱਲਾਂ ਬਾਤਾਂ ਹੁੰਦੀਆਂ, ਕਿਤੇ ਜਾਣਾ, ਕਿਸੇ ਨੇ ਸ਼ੋਪਿੰਗ ਕਰਨਾ, ਉਹ ਵੀ ਫਿਰ ਨਾਲੋ ਨਾਲ ਚੱਲੀ ਜਾਂਦਾ ਰਹਿੰਦਾ ਵਾ। ਸੋ ਚਲੋ ਇੱਕ ਗਾਣਾ ਸੁਣਦੇ ਹਾਂ ਜੀ, ਤੇ ਫਿਰ ਦੇਖਦੇ ਹਾਂ ਕਿ ਮੇਰੇ ਖਿਆਲ ਜਿਹੜਾ ਮੈਂ ਕੁਸ਼ਚਨ ਪੁੱਛਿਆ ਸੀ ਤੁਹਾਨੂੰ ਕਿ ਮੰਜਾ ਸੌਣ ਦੇ ਵਿੱਚ ਕਿਉਂ ਨੀ ਬੁਣਦੇ, ਸੋ ਮੈਨੂੰ ਉਮੀਦ ਸੀ ਜੀ ਪੱਕਾ ਜਗਤਾਰ ਭਾਜੀ ਇਸ ਦਾ ਜਵਾਬ ਭੇਜਣਗੇ। ਸੋ ਜਵਾਬ ਉਹਨਾਂ ਨੇ ਭੇਜ ਹੀ ਦਿੱਤਾ ਵਾ, ਤੇ ਹੋਪਫੁਲੀ ਮੇਰੇ ਖਿਆਲ ਚ ਹਜੇ ਜਵਾਬ ਸਹੀ ਵੀ ਆ। ਮੈਂ ਪੜ੍ਹਿਆ ਨੀ, ਪਰ ਮੈਂ ਉਹਨਾਂ ਚਿਰ ਜਵਾਬ ਪੜ੍ਹਦੀ ਹਾਂ, ਤੇ ਤੁਸੀਂ ਜੀ ਉਹਨਾਂ ਚਿਰ ਪਿਆਰਾ ਜਿਹਾ ਗਾਣਾ ਸੁਣੋ, ਤੇ ਗਾਣੇ ਤੋਂ ਬਾਅਦ ਫਿਰ ਮਿਲਦੇ ਆ।
ਚਾਖ ਵਿੱਚ ਬਹੁਤ ਟੋਇਆ ਕਦੇ ਖੋਲਿਆ ਟਿੱਕੜੀ ਚ ਫੋਕਿਆ ਤਪਲਿਆ ਢੋਲਿਆ ਤੇਰੀ ਚਾਖ ਵਿੱਚ ਬਹੁਤ ਟੋਇਆ ਕਦੇ ਖੋਲਿਆ ਟਿੱਕੜੀ ਚ ਫੋਕਿਆ ਤਪਲਿਆ ਢੋਲਿਆ ਤੇਰੇ ਰਾਹ ਵਿੱਚ ਪਲਕਾਂ ਰਾਹ ਵਿੱਚ ਪਲਕਾਂ ਵਿਛਾਉ ਪਾਉਂਦੇ ਆਪਾਂ ਦੋਵੇਂ ਰੁਸ ਬੈਠੇ ਤਾਂ ਮਨਾਉ ਪਾਉਂਦੇ ਜੇ ਆਪਾਂ ਦੋਵੇਂ ਰੁਸ ਬੈਠੇ ਤਾਂ ਮਨਾਉ ਕੌਣ ਵੇ ਵੇ ਮਨਾਉ ਕੌਣ ਵੇ
ਗਾਣਾ ਸੁਣ ਰਹੇ ਸੀ ਤੁਸੀਂ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ। ਉਹ ਕਹਿੰਦੇ ਆ ਨਾ ਕਿ ਅਣਕਈਆਂ ਹੀ ਰਹਿ ਗਈਆਂ ਜੋ ਦਿਲ ਵਿੱਚ ਸਭੇ ਅਣਕਈਆਂ ਹੀ ਰਹਿ ਗਈਆਂ ਜੋ ਦਿਲ ਵਿੱਚ ਸਭੇ ਮੈਨੂੰ ਕੋਈ ਮਿਲਿਆ ਨਹੀਂ ਹੁੰਗਾਰੇ ਵਰਗਾ ਤੇ ਮੇਰੀ ਦਾ ਦੋਸ਼ ਭਲਾ ਕੀ ਦੱਸਣ ਜਾਣਾ ਤੂੰ ਹੀ ਮੈਨੂੰ ਮਿਲਿਆ ਸਾਗਰ ਖਾਰੇ ਵਰਗਾ। ਸੋ ਲਓ ਜੀ ਸੁਨੀਲ ਚੰਦਿਆਣਵੀ ਜੀ ਦੀਆਂ ਇਹਨਾਂ ਸਤਰਾਂ ਕਾਫੀ ਕੁਛ ਬਿਆਨ ਕਰਦੀਆਂ ਨੇ ਕਿ ਜੇ ਤੁਸੀਂ ਦਿਲਾਂ ਦੇ ਵਿੱਚ ਕੋਈ ਸ਼ਿਕਵੇ ਆ ਤੁਹਾਨੂੰ ਬਹਿ ਕੇ ਇਸ ਤੋਂ ਉਲਟਾ ਲੈਣੇ ਚਾਹੀਦੇ ਆ ਕਿਉਂਕਿ ਨਹੀਂ ਤਾਂ ਫਿਰ ਉਹ ਗੱਲਾਂ ਕਿਤੇ ਨਾ ਕਿਤੇ ਬਹੁਤ ਭਿਆਨਕ ਰੂਪ ਧਾਰਨ ਕਰ ਜਾਂਦੀਆਂ ਨੇ। ਸੋ ਜ਼ਿਆਦਾ ਨਹੀਂ ਦੱਸਦੀ ਕਿਉਂਕਿ ਹੋਰ ਵੀ ਗੱਲਾਂ ਦੱਸਣੀਆਂ ਸੀ ਤੇ ਇੱਧਰ ਇੰਨਾ ਖੁਸ਼ ਹੋਣ ਦੇ ਬਾਵਜੂਦ ਵੀ ਨਾ ਮੈਂ ਫਿਰ ਗਾਲ ਵੀ ਪੜ ਦਿੱਤਾ ਹਨਾ। ਬਸ ਕੁੜੀਏ ਤੇਰਾ ਕੁਛ ਨਹੀਂ ਹੋ ਸਕਦਾ ਤੇਰਾ ਤਾਂ ਬਸ ਹੁਣ ਰੱਬ ਹੀ ਰੱਖਾ ਬਸ ਉਹ ਰੱਬ ਹੀ ਰੱਖਾ ਜੀ ਮੇਰਾ ਤਾਂ ਤੇ ਮੈਂ ਨਾ ਸਿਮਰਨਜੀਤ ਸਹਿਮੀ ਗਈ ਜਾਂਦੀ ਹਾਂ। ਸੋ ਉਹਨਾਂ ਨੇ ਮੈਨੂੰ ਲਿਖ ਕੇ ਭੇਜਤਾ ਵੀ ਭਾਈ ਕੁੜੀ ਤੂੰ ਸਿਮਰਨਜੀਤ ਤਾਂ ਸਹੀ ਪੜ੍ਹਦੀ ਸੀ ਤੇ ਗਾਂਹ ਵਾਲਾ ਮੇਰਾ ਨਾਮ ਗਲਤ ਪੜ੍ਹਦੀ ਸੀ ਕਹਿੰਦੇ ਸਹਿਮੀ ਨੀ ਜੀ ਸਿੰਮੀ ਆ। ਲਓ ਜੀ ਥੈਂਕ ਯੂ ਹਨਾ ਮੈਨੂੰ ਰਿਮਾਇੰਡ ਕਰਾ ਦਿੱਤਾ ਨਹੀਂ ਤਾਂ ਮੈਂ ਤਾਂ ਮੂਹਰਲੇ ਗਾਣੇ ਤੇ ਐਨ ਪੂਰੇ ਅੱਖਰ ਜੋੜ ਜੋੜ ਪੜ੍ਹੀ ਜਾਂਦੀ ਸੀ ਵੀ ਨਾ ਤਾਂ ਮੈਂ ਸਹੀ ਪੜ੍ਹਦੀ ਹਾਂ ਗਲਤ ਕਿੱਥੋਂ ਕਰ ਦਿੱਤਾ। ਉਹ ਜਿਹੜਾ ਤੁਹਾਡਾ ਨੈਕਸਟ ਅਕਸ਼ਰ ਦਾ ਜਿਹੜਾ ਮਿਡਲ ਵਾਲਾ ਨੇਮ ਸੀਗਾ ਨਾ ਜਿਹੜਾ ਐਨ ਤੇ ਤੁਸੀਂ ਹਨਾ ਉਹਦੇ ਵੱਲ ਤਾਂ ਮੈਂ ਧਿਆਨ ਹੀ ਨਹੀਂ ਦਿੱਤਾ ਸੋਰੀ ਸਿਮਰਨ ਸਿਮਰਨਜੀਤ ਜੀ ਤੇ ਅੱਗੇ ਤੋਂ ਵੈਸੇ ਮੈਂ ਖਿਆਲ ਰੱਖੂੰਗੀ ਕਿ ਨਾਮ ਪੂਰਾ ਦੇਖਿਆ ਕਰਾਂ। ਚੱਲ ਕੋਈ ਗੱਲ ਨਹੀਂ ਵੈਸੇ ਵੀ ਤੁਹਾਨੂੰ ਮੈਂ ਦੱਸਿਆ ਨਵੀਂ ਨਵੀਂ ਐਨਕਾਂ ਲਾਈਆਂ ਥੋੜੀ ਜਿਹੀ ਨਾ ਇਰੀਟੇਸ਼ਨ ਹਜੇ ਬਹੁਤ ਹੋ ਰਹੀ ਆ। ਉਹ ਕਹਿੰਦੇ ਹੁੰਦੇ ਨਾ ਇੱਕ ਵਾਰੀ ਚੁਟਕਲੇ ਵਾਲੀ ਗੱਲ ਹੋ ਗਈ ਕਹਿੰਦੇ ਕਿ ਅਸੀਂ ਨਾ ਡੈਰੀ ਤੋਂ ਦੁੱਧ ਲੈਣ ਗਏ ਤੇ ਉੱਥੇ ਕਈ ਬੰਦੇ ਖੜੇ ਸੀ ਤੇ ਅਸੀਂ ਕਹਿੰਦੇ ਆਪਣੇ ਭਾਂਡੇ ਦੇ ਵਿੱਚ ਨਾ ਉਹ ਜਦੋਂ ਬੰਦਾ ਕੋਲੋਂ ਦੁੱਧ ਪਵਾ ਕੇ ਮੁੜਨ ਲੱਗਾ ਤਾਂ ਉਹਨੂੰ ਪਿੱਛੇ ਨਾ ਇੱਕ ਬੰਦਾ ਹੋਰ ਖੜਾ ਸੀਗਾ ਆਪਣਾ ਡੋਲ ਲਈ ਦੁੱਧ ਪਵਾਉਣ ਨੂੰ ਤੇ ਉਹਨੇ ਆਪਦੇ ਜੀ ਹਿੱਸੇ ਦਾ ਜਿਹੜਾ ਵੀ ਉਹ ਦੁੱਧ ਸੀਗਾ ਨਾ ਉਹ ਡਾਇਰੀ ਵਾਲੇ ਤੋਂ ਪਵਾ ਲਿਆ ਤੇ ਨਾਲ ਹੀ ਦੂਸਰਾ ਡੋਲੂ ਆ ਜਿਹੜਾ ਡੋਲੂ ਹੀ ਕਹੂੰਗੇ ਡੋਲ ਕਾਹਨੂੰ ਕਹਿਣਾ ਹਨਾ ਡੋਲੂ ਹੀ ਆਪਣੇ ਦਾ ਕਹਿੰਦਾ ਡੋਲੂ ਅੱਗੇ ਕਰਕੇ ਕਹਿੰਦਾ ਵੀ 2 ਕਿਲੋ ਦੁੱਧ ਨਾ ਸੂਰੀ ਦਾ ਪਾ ਦਿਓ। ਉਹ ਡਾਇਰੀ ਵਾਲਾ ਮਾਲਕ ਹੱਕਾ ਬੱਕਾ ਰਹਿ ਗਿਆ ਜਿੰਨੇ ਵੀ ਲੋਕ ਉੱਥੇ ਖੜੇ ਸੀ ਉਹ ਸਾਰੇ ਉਹਦੇ ਵੱਲ ਝੱਕਣ ਲੱਗ ਜਾਂਦੇ ਆ ਵੀ ਉਹ ਇਹ ਬੰਦਾ ਅੱਜ ਕੱਲ ਅੱਜ ਤੱਕ ਸਾਡੇ ਨਾਲ ਚੀਟਿੰਗ ਹੀ ਕਰਦਾ ਰਿਹਾ ਵੀ ਡਾਇਰੀ ਵਾਲੇ ਤਾਂ ਸੂਰੀ ਦਾ ਦੁੱਧ ਵੇਚੀ ਜਾਂਦੇ ਆ ਆਈ ਕਿੱਦਾਂ ਹੋ ਗਿਆ ਹਨਾ। ਉਹ ਬੜੇ ਹੈਰਾਨ ਹੁੰਦੇ ਆ ਤੇ ਉਹ ਡੈਰੀ ਵਾਲਾ ਬੋਲਦਾ ਕਹਿੰਦਾ ਸੂਰੀ ਦਾ ਦੁੱਧ ਕਿੱਥੋਂ ਆਇਆ ਤੇ ਡੋਲ ਜਿਹੜਾ ਬੰਦਾ ਸੀਗਾ ਜਿਹਨੇ ਆਪਦਾ ਡੋਲੂ ਅੱਗੇ ਕੀਤਾ ਹੋਇਆ ਸੀ ਉਹ ਕਹਿੰਦਾ ਰੋਜ਼ ਤਾਂ ਜਾਂਦਾ ਇੱਥੋਂ। ਡੈਰੀ ਵਾਲਾ ਮੈਨੂੰ ਕਹਿੰਦਾ ਬੰਦਾ ਮਾਲਕ ਹੁੰਦਾ ਜਿਹੜਾ ਕਹਿੰਦਾ ਨਹੀਂ ਨਹੀਂ ਇੱਥੋਂ ਨੀ ਵੀ ਕਿਤੋਂ ਹੋਰ ਜਾਂਦਾ ਹੋਊਗਾ ਵੀ ਸਾਡੇ ਤਾਂ ਹੈ ਹੀ ਨੀਗਾ। ਕਹਿੰਦਾ ਨਹੀਂ ਨਹੀਂ ਜੀ 3 ਸਾਲ ਹੋ ਗਏ ਤੁਹਾਡੇ ਕੋਲ ਹੀ ਜਾਂਦਾ ਵਾ ਡੈਰੀ ਆਲਾ ਫੇਰ ਬੰਦਾ ਕਹਿੰਦਾ ਵਾ ਕਹਿੰਦਾ ਪਰ ਅਸੀਂ ਤਾਂ ਸੂਰੀ ਰੱਖੀ ਨੀ ਜਿਹੜਾ ਡੋਲ ਆਲਾ ਬੰਦਾ ਹੁੰਦਾ ਜਿਹੜਾ ਦੂਜਾ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਜਿਹੜੀ ਮਿਸਅੰਡਰਸਟੈਂਡਿੰਗ ਹੋ ਗਈ ਆ ਭਾਈ ਉਹ ਕਹਿੰਦਾ ਨਹੀਂ ਨਹੀਂ ਜੀ ਜਿਹੜਾ ਸਾਡਾ ਗੁਆਂਢੀ ਆ ਨਾ ਰਮੇਸ਼ ਸੂਰੀ ਉਹ ਕਿਤੇ ਬਾਹਰ ਗਿਆ ਹੋਇਆ ਸੀ ਤੇ ਉਹਨਾਂ ਦੇ ਘਰਦਿਆਂ ਨੇ ਜਿਹੜਾ ਡੋਲੂ ਆ ਉਹ ਮੈਨੂੰ ਫੜਾ ਦਿੱਤਾ ਵੀ ਆਉਂਦਾ ਹੋਇਆ ਸਾਡੇ ਲਈ ਵੀ ਡੋਲੂ ਚ ਦੁੱਧ ਪਵਾ ਲਿਆ ਸੀ ਸੋ ਕਿਤੇ ਨਾ ਕਿਤੇ ਕਨਫਿਊਜ਼ਨ ਹੋ ਜਾਂਦੀ ਆ ਸੋ ਹੱਸੋ ਨਾ ਜੀ ਚੁਟਕਲਾ ਸੁਣਾਇਆ ਵੀ ਮੈਂ ਤੁਹਾਨੂੰ ਹਨਾ ਹਾਸੇ ਵੀ ਲਿਆ ਕਰੋ ਕਰਦੇ ਅੱਗੇ ਜੀ ਇਕਬਾਲ ਭੁੱਲਰ ਸਿਡਨੀ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਤੇ ਕਹਿੰਦੇ ਅੱਲੜ ਉਮਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਬਾਪੂ ਦੀ ਇਸ ਦਵਾਈ ਨਾਲ ਠੀਕ ਹੋ ਜਾਂਦੀਆਂ ਨੇ ਤੇ ਅਸਰ ਪਹਿਲੀ ਖੁਰਾਕ ਤੋਂ ਸ਼ੁਰੂ ਤੇ ਖੁਰਾਕ ਪਤਾ ਕਿਹੜੀ ਭੇਜੀ ਇਹਨਾਂ ਨੇ ਬਾਹਲੀ ਸੋਹਣੀ ਪੰਜਾਬੀ ਜੁੱਤੀ ਭੇਜੀ ਆ ਬਾਪੂ ਦੀ ਹੈ ਨਾ ਤੇ ਵਾਕਈ ਜੀ ਬਾਪੂ ਦੀਆਂ ਜੁੱਤੀਆਂ ਤਾਂ ਯਾਦ ਆਉਂਦੀਆਂ ਹੀ ਹੋਣਗੀਆਂ ਨਾ ਸਾਰਿਆਂ ਨੂੰ ਤੇ ਕਈ ਬਿਮਾਰੀਆਂ ਦਾ ਇਲਾਜ ਵੀ ਇਹੀ ਹੁੰਦੇ ਸੀ ਬਿਲਕੁਲ ਗੱਲ ਸਹੀ ਆ ਤੁਹਾਡੀ ਅੱਗੇ ਜੀ ਨਪਿੰਦਰ ਰਹੀਲ ਮੈਲਬੋਰਨ ਤੋਂ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਭੈਣ ਜੀ ਸਰਬਜੀਤ ਵੀਰ ਤੇ ਸਾਰੇ ਸਰੋਤਿਆਂ ਨੂੰ ਕਹਿੰਦੇ ਕੱਲ ਹੋਈ ਸੀ ਗੱਲ ਰੇ ਵਾਈਟ ਵਾਲੇ ਵੀਰ ਨਾਲ ਤੇ ਉਹਨਾਂ ਨੇ ਨਾ ਫੋਟੋ ਭੇਜੀ ਆ ਚਲੋ ਬਹੁਤ ਵਧੀਆ ਗੱਲ ਹੈ ਜੀ ਕਹਿੰਦੇ ਕੱਲ ਹੋਈ ਸੀਗੀ ਰੇ ਵਾਈਟ ਵਾਲਿਆਂ ਨਾਲ ਗੱਲ ਦੇਖ ਲਓ ਹਨਾ ਕਹਿੰਦੇ ਹਰਮਨ ਰੇਡੀਓ ਨਾ ਇੱਕ ਫੈਮਿਲੀ ਦੀ ਤਰ੍ਹਾਂ ਵਾ ਕਈ ਗੱਲਾਂ ਜਦੋਂ ਅਸੀਂ ਭੁੱਲ ਜਾਂਦੇ ਹਾਂ ਤੁਸੀਂ ਸਾਨੂੰ ਯਾਦ ਕਰਾਉਂਦੇ ਹੋ ਨਾ ਤਾਂ ਬੜਾ ਆਪਣਾ ਪੰਜਾ ਲੱਗਦਾ ਹੁੰਦਾ ਕਿ ਠੀਕ ਆ ਵੀ ਜੇ ਅਸੀਂ ਨਾ ਕਿਤੇ ਗਲਤ ਹੋਵਾਂਗੇ ਤਾਂ ਤੁਸੀਂ ਹੈਗੇ ਹੋ ਠੀਕ ਕਰਨ ਲਈ ਤੁਸੀਂ ਸਾਡੀਆਂ ਗਲਤੀਆਂ ਨਹੀਂ ਲੱਭਦੇ ਬਟ ਇੰਨਾ ਦੱਸ ਦਿੰਦੇ ਹੁੰਦੇ ਹੋ ਵੀ ਭਾਈ ਇੱਥੋਂ ਇੱਦਾਂ ਨੀ ਇੱਦਾਂ ਕਰ ਲਿਆ ਸੋ ਉਦਾਂ ਦਾ ਵਧੀਆ ਵੀ ਲੱਗਦਾ ਵਾ ਇੱਕ ਆਪਣਾਪਣ ਲੱਗਦਾ ਵਾ ਹਨਾ ਤੇ ਨਾਲ ਹੀ ਉਹ ਕਹਿੰਦੇ ਕਿ ਸ਼ਰਾਬ ਦੀ ਬੋਤਲ ਖਰੀਦ ਕੇ ਜਦੋਂ ਸਾਈਕਲ ਤੇ ਚੜ੍ਹਨ ਲੱਗਿਆ ਤਾਂ ਖਿਆਲ ਆਇਆ ਕਿ ਜੇ ਸਾਈਕਲ ਤੋਂ ਡਿੱਗ ਪਿਆ ਤਾਂ ਬੋਤਲ ਟੁੱਟ ਜਾਊ ਉੱਥੇ ਹੀ ਖੜ ਕੇ ਸਾਰੀ ਬੋਤਲ ਪੀ ਗਿਆ ਅੰਦਾਜ਼ਾ ਬਿਲਕੁਲ ਸਹੀ ਨਿਕਲਿਆ ਰਸਤੇ ਵਿੱਚ ਕਹਿੰਦਾ ਸਾਈਕਲ ਤੋਂ 7 ਵਾਰੀ ਡਿੱਗਿਆ ਮੈਂ ਕਿਹਾ ਬਾਤ ਹਾਂਜੀ ਹੁਣ ਜਦੋਂ ਬੋਤਲ ਪੀ ਲਈ ਫਿਰ ਤਾਂ 7 ਕੀ 8 ਵਾਰੀ ਡਿੱਗਣਾ ਸੀਗਾ ਅੱਗੇ ਜੀ ਗੁਰਪ੍ਰੀਤ ਸਿੰਘ ਪਰਥ ਤੋਂ ਕਹਿੰਦੇ ਗੁੱਡ ਮਾਰਨਿੰਗ ਬੋਬੀ ਜੀ ਪ੍ਰੋਗਰਾਮ ਗੋਇੰਗ ਗੁੱਡ ਬੋਬੀ ਜੀ ਸੌਂਗ ਲਾ ਦਿਓ ਗੁਰਦਾਸ ਮਾਨ ਦਾ ਕੁੜੀਏ ਕਿਸਮਤ ਕੁੜੀਏ ਤੈਨੂੰ ਇੰਨਾ ਪਿਆਰ ਕਰਾਂ ਥੈਂਕਸ ਕਿਆ ਬਾਤ ਆ ਜੀ ਬਾਕੀ ਇਹ ਗਾਣਾ ਅਸੀਂ ਲਾਉਣਾ ਸੀ ਕਿਉਂਕਿ ਸਾਡੇ ਟੋਪਿਕ ਦੇ ਨਾਲ ਵੀ ਰਿਲੇਟਡ ਆ ਸੋ ਪਲੀਜ਼ ਮੈਂ ਇੱਥੇ ਇੱਦਾਂ ਆਪਾਂ ਫਾਰਮੈਲਿਟੀ ਨਹੀਂ ਕਰਦੇ ਸੋ ਪਲੀਜ਼ ਤੁਹਾਡੇ ਕੋਲ ਕੋਈ ਵੀ ਇੱਦਾਂ ਦੀ ਗੱਲ ਆ ਕੋਈ ਵੀ ਇੱਦਾਂ ਦੀ ਤੁਸੀਂ ਹੱਡ ਬੀਤੀ ਆ ਚੱਕ ਬੀਤੀ ਆ ਜਾਂ ਅੱਖੀ ਦੇਖਿਆ ਵਾ ਸੋ ਜ਼ਰੂਰ ਉਹ ਗੱਲ ਆ ਉਹ ਸਟੋਰੀ ਬਣਾ ਕੇ ਜਾਂ ਉਹ ਕਿਸੇ ਦੀ ਕਹਾਣੀ ਆ ਜਿੱਦਾਂ ਵੀ ਆ ਉਹ ਬਣਾ ਕੇ ਜ਼ਰੂਰ ਸਾਂਝੀ ਕਰਿਓ ਜੀ ਸਾਡੇ ਨਾਲ ਤੇ ਆਪਾਂ ਦੇਖਾਂਗੇ ਜੀ ਉਸਨੂੰ ਕਿਹੜੇ ਤਰੀਕੇ ਵਧੀਆ ਤਰੀਕੇ ਦੇ ਨਾਲ ਕਿਸੇ ਵੈਲਿਊਏਬਲ ਤਰੀਕੇ ਦੇ ਨਾਲ ਹੀ ਉਹਨੂੰ ਪੇਸ਼ ਕਰਾਂਗੇ ਜਿਹਦੇ ਤੋਂ ਸਾਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲੇ ਹੋ ਸਕਦਾ ਕਈ ਵਾਰੀ ਸਾਡੀ ਸਟਰਗਲ ਦੀ ਕਹਾਣੀ ਦੇਖ ਕੇ ਕਿਸੇ ਹੋਰ ਨੂੰ ਰਸਤਾ ਮਿਲ ਜਾਂਦਾ ਵਾ ਜਾਂ ਕਿਸੇ ਹੋਰ ਨੂੰ ਕੋਈ ਡਿਸੀਜਨ ਲੈਣ ਦਾ ਜਿਹੜੀ ਕਪੈਸਿਟੀ ਆ ਉਹ ਮਿਲ ਜਾਂਦੀ ਆ ਕਪੈਸਿਟੀ ਮਿਲ ਜਾਂਦੀ ਆ ਕਿ ਹਾਂ ਵੀ ਇਹ ਗੱਲ ਕਿਸੇ ਨੇ ਇੱਦਾਂ ਪਹਿਲਾਂ ਹੋਈ ਸੀ ਤੇ ਇਹਦੇ ਇਹ ਨਤੀਜੇ ਨਿਕਲੇ ਸੀ ਸੋ ਮੈਂ ਇਸ ਰਸਤੇ ਚੋਂ ਹਟ ਜਾਵਾਂ ਜਾਂ ਮੈਂ ਆਪਣੇ ਰਸਤੇ ਨੂੰ ਕਿਸੇ ਹੋਰ ਪਾਸੇ ਲੈ ਜਾਵਾਂ ਸੋ ਕਈ ਗੱਲਾਂ ਹੁੰਦੀਆਂ ਜਿਹੜੀਆਂ ਕਿ ਸ਼ਾਇਦ ਮੇਰੇ ਤੋਂ ਵੀ ਐਕਸਪਲੇਨ ਨਹੀਂ ਹੋ ਰਹੀਆਂ ਸੋ ਇਸੇ ਲਈ ਤੁਹਾਨੂੰ ਕਹਿ ਰਹੀ ਹਾਂ ਜੀ ਸਾਰੇ ਜਾਣੇ ਜ਼ਰੂਰ ਮੇਰਾ ਸਾਥ ਦਿਓ ਅਰਸ਼ ਮੱਲੀ ਸਤਿ ਸ਼੍ਰੀ ਅਕਾਲ ਬੋਬੀ ਜੀ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਜੀ ਸਾਡਾ ਟਰੱਕ ਡਰਾਈਵਰਾਂ ਦਾ ਸੌਂਗ ਸੁਣਾ ਦਿਓ ਜੀ ਦੱਸੋ ਮੱਲੀ ਸਾਹਿਬ ਕਿਹੜਾ ਗਾਣਾ ਸੁਣਨਾ ਵਾ ਤੁਹਾਡੇ ਹੀ ਆ ਜੀ ਸਾਰੇ ਗਾਣੇ ਤੇ ਪ੍ਰੋਗਰਾਮ ਹੀ ਤੁਹਾਡਾ ਵਾ ਤੇ ਰੇਡੀਓ ਵੀ ਤੁਹਾਡਾ ਤੇ ਫਿਰ ਗਾਣਾ ਕਿਹੜਾ ਸੁਣਨਾ ਟਰੱਕ ਡਰਾਈਵਰਾਂ ਦਾ ਜ਼ਰੂਰ ਸੁਣਾਵਾਂਗੇ ਜੀ ਆਪਾਂ ਤੁਹਾਨੂੰ ਤੇ ਅੱਗੇ ਸਾਡੇ ਨਾਲ ਰਾਜ ਸ਼ਿਪਟਨ ਤੋਂ ਮੇਰੇ ਖਿਆਲ ਦੇ ਵਿੱਚ ਮੈਂ ਫੇਰ ਗੜਬੜ ਕਰ ਰਹੀ ਹਾਂ ਜੀ ਤੇ ਕਹਿੰਦੇ ਕਿ ਹਾ 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 ਰਿੰਗ ਪੌਣ ਬਦਲੇ ਕਹਿੰਦੇ ਇੰਜਨ ਨਾ ਕਰਵਾ ਲਵੇ ਨਾਲੇ ਅੱਜ ਕੱਲ ਪਹਿਲਾ ਜਵਾਬ ਸਮਝ ਨੀ ਆਈ ਕੀ ਲਿਖਿਆ ਵਾ ਬਾਅਦ ਵਿੱਚ ਪੜ੍ਹ ਕੇ ਨਾ ਦੱਸਦੀ ਹਾਂ ਕਿਉਂਕਿ ਮੈਂ ਫੇਰ ਗੜਬੜ ਕਰ ਦੂੰਗੀ ਤਾਂ ਜਵਾਬ ਆ ਜਿਹੜਾ ਫੇਰ ਉਹਦਾ ਹੋਰ ਹੋ ਜੂਗਾ ਤੇ ਚਲੋ ਇੱਕ ਗਾਣਾ ਸੁਣ ਲੈਂਦੇ ਹਾਂ ਤੇ ਤਦ ਤੱਕ ਨਾ ਮੈਂ ਆਹ ਜਿਹੜਾ ਮੈਸੇਜ ਉਹਨਾਂ ਨੇ ਭੇਜਿਆ ਮੇਰੇ ਖਿਆਲ ਚ ਉਹਨਾਂ ਨੇ ਜਿਹੜਾ ਰਿੰਗ ਸੌਂਗ ਲਾਇਆ ਸੀ ਨਾ ਉਹਦੇ ਤੇ ਕੋਈ ਟਿੱਪਣੀ ਕੀਤੀ ਆ ਸੋ ਟਿੱਪਣੀ ਤਾਂ ਵਧੀਆ ਤਰੀਕੇ ਨਾਲ ਹੀ ਪੜ੍ਹਨੀ ਚਾਹੀਦੀ ਆ ਤੇ ਨਾਲ ਹੱਸ ਵੀ ਰਹੇ ਆ ਸੋ ਚਲੋ ਇੱਕ ਗਾਣਾ ਸੁਣ ਲੈਂਦੇ ਹਾਂ ਤੇ ਗਾਣੇ ਤੋਂ ਬਾਅਦ ਫਿਰ ਦੇਖਦੇ ਹਾਂ ਜੀ ਇਹਨਾਂ ਨੇ ਰਿੰਗ ਪਵਾਉਣ ਬਦਲੇ ਕੀ ਕਿਹਾ ਵਾ
ਜੇ ਨਾ ਹੁੰਦੀ ਸੰਤਾਲੀ ਵਿੱਚ ਲੀਕ ਮਨਜ਼ੂਰ ਨੂੰ ਬੇਬੇ ਦੀ ਲਿਆਉਣੀ ਸੀ ਲਾਹੌਰ ਤੋਂ ਜ਼ਰੂਰ ਜਿਹੜੀ ਜੀਨ ਸ਼ੀਨ ਪਾ ਕੇ ਟੌਰ ਮਾਰਦੀ ਕਾਨੂੰ ਇਹਦੇ ਅੱਗੇ ਫੁੱਲੀਆਂ ਖਿਲਾਰਦੇ ਚੰਡਾ ਚਾਹੁੰਦੀਆਂ ਜੇ ਹੁੰਦੀਆਂ ਲਾਹੌਰ ਨੂੰ ਆਕੇ ਚੰਡੀਗੜ੍ਹ ਗੇੜੀਆਂ ਕਿਉਂ ਮਾਰਦੇ ਚੰਡਾ ਚਾਹੁੰਦੀਆਂ ਜੇ ਹੁੰਦੀਆਂ ਲਾਹੌਰ ਨੂੰ ਆਕੇ ਚੰਡੀਗੜ੍ਹ ਗੇੜੀਆਂ ਕਿਉਂ ਮਾਰਦੇ ਉੱਡਦਾ ਪਰਾਂਦਾ ਜਦੋਂ ਬੁਲਟ ਅੰਬਰ ਸਰੋਂ ਲੈਂਦੇ ਵੱਲ ਜਾਂਦਾ ਪਾਉਂਦਾ ਬੋਲੀਆਂ ਹਵਾ ਚ ਉਹਦਾ ਉੱਡਦਾ ਪਰਾਂਦਾ ਨਾਮ ਹੁੰਦਲ ਦਾ ਹੁੰਦਾ ਉਹਦੇ ਗੁੱਟ ਤੇ ਮੇਰੀ ਡਾਂਗ ਵਿੱਚ ਕੋਕੇ ਉਹਦੇ ਪਿਆਰ ਦੇ ਚੰਡਾ ਚਾਦੀਆਂ ਚ ਹੁੰਦੀਆਂ ਲਾਹੌਰ ਨੂੰ
ਲਓ ਜੀ ਗਾਣਾ ਸੁਣ ਰਹੇ ਸੀ ਤੁਸੀਂ ਜੰਜਾ ਜਾਂਦੀਆਂ ਜੇ ਹੁੰਦੀਆਂ ਲਾਹੌਰ ਨੂੰ ਹੈਨਾ ਤੇ ਗਾਣਾ ਵਾਕਈ ਬੜਾ ਪਿਆਰਾ ਵਾ ਤੇ ਲਾਹੌਰ ਪਾਕਿਸਤਾਨ ਦੀ ਯਾਦ ਵੀ ਕਰਾ ਦਿੱਤੀ ਸੋ ਪਾਕਿਸਤਾਨ ਦੇ ਵਿੱਚ ਕਾਫੀ ਜ਼ਿਆਦਾ ਮੰਦਭਾਗੀ ਘਟਨਾਵਾਂ ਹੋ ਰਹੀਆਂ ਪਿੱਛੇ ਜਿਹੜੇ 250-300 ਲੋਕਾਂ ਦੀ ਮੌਤ ਹੋਈ ਹੈ ਇੱਕ ਤੇਲ ਦੇ ਜਿਹੜਾ ਟਰੱਕ ਜਿਹੜਾ ਉਲਟਿਆ ਸੀ ਸੋ ਕਿਤੇ ਨਾ ਕਿਤੇ ਦੇਖਿਓ ਆਉਣ ਵਾਲੇ ਟਾਈਮ ਦੇ ਵਿੱਚ ਉਹਦੀ ਵੀ ਇੱਕ ਲੋਕਾਂ ਨੇ ਸਟੋਰੀ ਬਣਾ ਦੇਣੀ ਆ ਕਿ ਲਾਲਚ ਬੁਰੀ ਬਲਾ ਹੈ ਸੋ ਪਰ ਜੇ ਨਾ ਕਿਤੇ ਕਿਸਮਤ ਦੀ ਮਾਰ ਸੀ ਕਿਉਂਕਿ ਜਿਹੜੇ ਜਿਹੜੇ ਲੋਕਾਂ ਦੀ ਮੌਤ ਇਕੱਠੀ ਲਿਖੀ ਸੀ ਤੇ ਕਿਸਮਤ ਨੇ ਉਹਨਾਂ ਨੂੰ ਉਸੇ ਥਾਂ ਤੇ ਹੀ ਲੈ ਕੇ ਆਉਣਾ ਸੀ ਸੋ ਮੌਤ ਕਿਸੇ ਨੂੰ ਨੀ ਦੇਖਦੀ ਬਲਕਿ ਬੰਦਾ ਖੁਦ ਚੱਲ ਕੇ ਆਉਂਦਾ ਮੈਂ ਤਾਂ ਜੀ ਇਸ ਗੱਲ ਨੂੰ ਇਸ ਪੁਆਇੰਟ ਤੋਂ ਹੀ ਲਊਂਗੀ ਤੇ ਦੂਸਰੀ ਕੱਲ ਪਰਸੋਂ ਦੀ ਹੋਰ ਗੱਲ ਹੋਈ ਆ ਤੇ ਇੱਕ ਪਾਕਿਸਤਾਨੀ ਰਿਪੋਰਟਰ ਲਾਈਵ ਕਰ ਰਹੀ ਸੀਗੀ ਤੇ ਜਦੋਂ ਉਹ ਲਾਈਵ ਕਰ ਰਹੀ ਸੀ ਤਾਂ ਕਰੇਨ ਤੇ ਉਹ ਚੜੀ ਹੋਈ ਸੀ ਤਾਂ ਕਿਸੇ ਤਰੀਕੇ ਆਪਦਾ ਬੈਲੈਂਸ ਆ ਜਿਹੜਾ ਗੁਹਾਟੀ ਤੇ ਉਹ ਵਿਚਾਰੀ ਉੱਥੋਂ ਥੱਲੇ ਡਿੱਗ ਗਈ ਤੇ ਡਿੱਗਣ ਸਾਰੀ ਉਸਦੀ ਆ ਜਿਹੜੀ ਉਹ ਮੌਤ ਹੋ ਗਈ ਸੋ ਏਦਾਂ ਦੀਆਂ ਕਈ ਗੱਲਾਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਸਾਨੂੰ ਚੌਕਸੀ ਸਾਵਧਾਨੀ ਵਰਤਣੀ ਬਹੁਤ ਜ਼ਰੂਰੀ ਹੁੰਦੀ ਆ ਇਸੇ ਤਰ੍ਹਾਂ ਆਸਟ੍ਰੇਲੀਆ ਦੀ ਗੱਲ ਕਰੀਏ ਤਾਂ ਸਿਡਨੀ ਦੇ ਵਿੱਚ ਨਾ ਸਿਡਨੀ ਸਾਊਥ ਵੈਸਟ ਦੀ ਗੱਲ ਆ 7:30 ਮੰਗਲਵਾਰ ਨੂੰ ਉੱਥੇ ਇੱਕ ਕੈਮਿਸਟ ਸਟੋਰ ਸੀਗਾ ਜਿੱਥੇ ਕਿ ਦੋ ਵਰਕਰ ਵੀ ਕੰਮ ਕਰਦੇ ਸੀ ਤੇ ਇੱਕ ਬੰਦਾ ਨਾ ਕੁਆਇਟਲੀ ਬੜੇ ਨਾਈਸਲੀ ਤਰੀਕੇ ਨਾਲ ਸਟੋਰ ਦੇ ਵਿੱਚ ਐਂਟਰ ਹੁੰਦਾ ਵਾ ਤੇ ਉਹਨਾਂ ਤੋਂ ਨਾ ਪੈਨਾਡੋਲ ਬਾਰੇ ਪੁੱਛਦਾ ਜਿੱਦਾਂ ਹੀ ਉਹ ਲੇਡੀ ਜਿਹੜੀ ਉੱਥੇ ਕੰਮ ਕਰ ਰਹੀ ਸੀ ਫਾਰਮਾਸਿਸਟ ਸੁਜ਼ੀ ਜਿੱਦਾਂ ਹੀ ਉਹਨੂੰ ਪੈਨਾਡੋਲ ਦੇਣ ਲਈ ਦੂਸਰੀ ਸਾਈਡ ਨੂੰ ਜਾਣ ਲੱਗਦੀ ਹੈ ਤਾਂ ਉਹ ਬੰਦਾ ਸਕਰਿਊ ਡਰਾਈਵਰ ਲੈ ਕੇ ਉਹਦੇ ਨਾ ਗਰਦਨ ਤੇ ਰੱਖ ਲੈਂਦਾ ਤੇ ਉਹਨੂੰ ਕਹਿੰਦਾ ਕਿ ਜਿੰਨੀ ਵੀ ਤੇਰੇ ਕੋਲ ਕੈਸ਼ ਮਨੀ ਇੱਥੇ ਪਈ ਆ ਦੇ ਦੇ ਤੇ ਇਹਦੂ ਪਹਿਲਾਂ ਕਿ ਉਹਦੇ ਨਾਲ ਹੱਥੋਂ ਪਾਈ ਹੁੰਦੀ ਆ ਕਾਫੀ ਜ਼ਿਆਦਾ ਉਸੇ ਤਰ੍ਹਾਂ ਉਹਨਾਂ ਦੀ ਵੀਡੀਓ ਆ ਜਿਹੜੀ ਪੁਲਿਸ ਨੇ ਫੁਟੇਜ ਆ ਜਿਹੜੀ ਉਹ ਰਿਲੀਜ਼ ਕੀਤੀ ਆ ਤੇ ਉਹ ਜਦੋਂ ਹੱਥਾਂ ਪਾਈ ਹੁੰਦੀ ਆ ਤਾਂ ਉਸ ਬੰਦੇ ਨੂੰ ਇਹ ਸੀ ਕਿ ਸ਼ੋਪ ਦੇ ਵਿੱਚ ਕੋਈ ਹੋਰ ਹੈ ਨਹੀਂ ਤਾਂ ਲੱਕਲੀ ਕਿ ਉੱਥੇ ਇੱਕ ਹੋਰ ਫਾਰਮਾਸਿਸਟ ਸੀਗਾ ਤੇ ਉਹ ਬਾਹਰ ਆ ਕੇ ਉਹ ਬੰਦੇ ਨਾਲ ਕਾਫੀ ਉਹਦੀ ਵੀ ਹੱਥੋਂ ਪਾਈ ਹੁੰਦੀ ਆ ਤੇ ਉਹ ਬੰਦਾ ਉੱਥੋਂ ਭੱਜ ਜਾਂਦਾ ਵਾ ਪਰ ਜਾਂਦਾ ਜਾਂਦਾ ਉਹ ਜਿਹੜਾ ਦੂਸਰਾ ਬੰਦਾ ਆਇਆ ਸੀਗਾ ਫਾਰਮਾਸਿਸਟ ਮੇਲ ਪਰਸਨ ਉਹਦੇ ਵੀ ਉਹਨੇ ਸਕਰਿਊ ਡਰਾਈਵਰ ਦੇ ਨਾਲ ਉਹਦੇ ਤੇ ਵਾਰ ਕੀਤਾ ਤੇ ਉਹਦੇ ਵੀ ਵਿਚਾਰੇ ਦੇ ਸੱਪ ਟਾਂਕੇ ਲੱਗੇ ਆ ਸੋ ਕਹਿਣ ਦਾ ਮੀਨਿੰਗ ਇਹ ਆ ਕਿ ਤੁਸੀਂ ਵੀ ਸਾਰੇ ਡਰਾਈਵਿੰਗ ਕਰਦੇ ਹੋ ਆਪਾਂ ਹਰੇਕ ਥਾਂ ਤੇ ਜਾਂਦੇ ਹੋ ਸੋ ਕਿਤੇ ਵੀ ਜਦੋਂ ਤੁਸੀਂ ਜਾਂਦੇ ਹੋ ਤਾਂ ਬੀ ਕੇਅਰਫੁਲ ਰਿਹਾ ਕਰੋ ਆਪਣਾ ਧਿਆਨ ਆ ਜਿਹੜਾ ਉਹਨੂੰ ਉਹ ਮਤਲਬ ਵਧੀਆ ਤਰੀਕੇ ਰੱਖਿਆ ਕਰੋ ਕਈ ਵਾਰੀ ਸਾਡਾ ਹੁੰਦਾ ਨਾ ਕਿ ਕੋਈ ਬੰਦਾ ਉਹ ਪੁੱਛਦਾ ਕੁਛ ਹੁੰਦਾ ਤੇ ਸਾਡਾ ਜਿਹੜਾ ਧਿਆਨ ਆ ਉਹ ਕਿਸੇ ਹੋਰ ਪਾਸੇ ਵਾਲੇ ਨੂੰ ਹੁੰਦਾ ਵਾ ਸੋ ਇੱਕ ਗੱਲ ਹੋਰ ਤੁਹਾਨੂੰ ਇੱਦਾਂ ਦੀ ਖਬਰ ਆ ਜੀ ਮੈਲਬੋਰਨ ਤੋਂ ਜਿੱਥੇ ਕਿ 35 ਈਅਰ ਦਾ ਆਦਮੀ ਸੀਗਾ ਮੇ ਰੋਡ ਸ਼ਿਪਿੰਗ ਸਟ੍ਰੈਪ ਦੇ ਵਿੱਚ ਉਹ ਆਪਣੀ ਕਾਰ ਦੇ ਵਿੱਚ ਬੈਠਾ ਤੇ ਬਾਹਰ ਨਿਕਲ ਲੱਗਾ ਨਾ ਜਦੋਂ ਚਾਰ ਬੰਦੇ ਆਏ ਤੇ ਉਹਦੀ ਗਰਦਨ ਤੇ ਉਹਨਾਂ ਨੇ ਚਾਕੂ ਰੱਖ ਲਿਆ ਤੇ ਉਤੋਂ ਕਾਰ ਦੀਆਂ ਚਾਬੀਆਂ ਦੀ ਮੰਗੀਆਂ ਤੇ ਉਹ ਬੰਦੇ ਨੇ ਜਦੋਂ ਮਤਲਬ ਕਿ ਨਾ ਕੀਤੀ ਵੀ ਨਹੀਂ ਵੀ ਮੇਰੀ ਕਾਰ ਆ ਵੀ ਮੈਂ ਕਾਹਤੋਂ ਤੁਹਾਨੂੰ ਦੇਵਾਂ ਤੇ ਉਹਨੂੰ ਕਾਫੀ ਜ਼ਿਆਦਾ ਉਹ ਕੁੱਟਦੇ ਆ ਕਾਫੀ ਜ਼ਿਆਦਾ ਕੁੱਟਿਆ ਉਹਨੂੰ ਤੇ ਉਸ ਤੋਂ ਬਾਅਦ ਉਹਦੀਆਂ ਚਾਬੀਆਂ ਫੋਨ ਤੇ ਉਹਦੀ ਕਾਰ ਲੈ ਕੇ ਵੀ ਭੱਜ ਗਏ ਸੋ ਇੱਦਾਂ ਦੀਆਂ ਜਿਹੜੀਆਂ ਕੁੱਟਮਾਰ ਦੀਆਂ ਘਟਨਾਵਾਂ ਵਾ ਜਿੱਦਾਂ ਵੀ ਜੋ ਵੀ ਹੋ ਰਿਹਾ ਕਾਫੀ ਜ਼ਿਆਦਾ ਵਾ ਤੇ ਇਸੇ ਤਰ੍ਹਾਂ ਮੈਲਬੋਰਨ ਦੇ ਬੌਕਸ ਹਿੱਲ ਹਾਸਪਿਟਲ ਦੇ ਵਿੱਚ ਇੱਕ ਡਾਕਟਰ ਦੀ ਮੌਤ ਹੋਈ ਹੈ ਜਿਹਨੂੰ ਕਿ 3-4 ਹਫ਼ਤੇ ਪਹਿਲਾਂ ਇੱਕ 20 ਈਅਰ ਦਾ ਮੁੰਡਾ ਸੀਗਾ ਯੋਸਿਫ ਸਮਾਇਲ ਉਹਨੇ ਉਹਨੂੰ ਪੰਚ ਕੀਤਾ ਸੀਗਾ ਹਾਸਪਿਟਲ ਦੇ ਵਿੱਚ ਕਿਉਂਕਿ ਉਹ ਨੋ ਸਮੋਕਿੰਗ ਜ਼ੋਨ ਦੇ ਵਿੱਚ ਸਮੋਕ ਕਰ ਰਿਹਾ ਸੀ ਤੇ ਜਿਹੜਾ ਸਰਜਨ ਸੀ ਇਹ ਲੰਗ ਤੇ ਹਾਰਟ ਦਾ ਸਪੈਸ਼ਲਿਸਟ ਸੀਗਾ ਤੇ ਉਹਨੇ ਉਹਨੂੰ ਸਿਰਫ ਸਮੋਕ ਕਰਨ ਤੋਂ ਰੋਕਿਆ ਸੀ ਤੇ ਜਦੋਂ ਉਹਨੂੰ ਰੋਕਿਆ ਤਾਂ ਉਹਨੇ ਉਹਨੂੰ ਪੰਚ ਕੀਤਾ ਉਹਨੂੰ ਮਾਰਿਆ ਤੇ ਜਿਹਦੇ ਨਾਲ ਉਹਨੂੰ ਇੰਜਰੀ ਹੋਈ ਤੇ ਉਹ ਜਿਹੜਾ ਡਾਕਟਰ ਆ ਉਹਦੀ 2 ਦਿਨ ਪਹਿਲਾਂ ਵਾ ਉਹਦੀ ਡੈਥ ਹੋ ਗਈ ਆ ਸੋ ਦੇਖੋ ਏਦਾਂ ਦੀਆਂ ਗੱਲਾਂ ਹੁੰਦੀਆਂ ਕਿ ਕਿਤੇ ਨਾ ਕਿਤੇ ਸਾਡੇ ਵਿੱਚ ਜਿਹੜੀ ਸਹਿਣਸ਼ੀਲਤਾ ਵਾ ਉਹਦੀ ਘਾਟ ਹੁੰਦੀ ਜਾ ਰਹੀ ਆ ਕਿਸੇ ਵੀ ਗੱਲ ਨੂੰ ਅਸੀਂ ਪੋਜ਼ਿਟਿਵ ਵੇ ਨਾਲ ਲੈਂਦੇ ਹੀ ਨਹੀਂ ਸੋ ਇਹ ਜਿਹੜੀ ਨੈਗੇਟਿਵਿਟੀ ਆ ਜਾਂ ਕਹਿ ਸਕਦੇ ਹਾਂ ਕਿ ਕੁਝ ਲੋਕ ਆ ਜੋ ਡਰੱਗਸ ਵਗੈਰਾ ਜਾਂ ਏਦਾਂ ਦੀਆਂ ਚੀਜ਼ਾਂ ਦੀ ਵਰਤੋਂ ਕਰਦੇ ਆ ਤਾਂ ਉਹਨਾਂ ਦੀ ਜਿਹੜੀ ਜਿਹੜਾ ਮਾਦਾ ਵਾ ਨਾ ਸਹਿਣ ਸ਼ਕਤੀ ਦਾ ਉਹ ਬਹੁਤ ਘੱਟ ਜਾਂਦਾ ਵਾ ਸੋ ਕਿਤੇ ਨਾ ਕਿਤੇ ਫਿਰ ਏਦਾਂ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਹੀ ਹੁੰਦੀਆਂ ਨੇ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਤੁਸੀਂ ਵੀ ਪਲੀਜ਼ ਡਰਾਈਵਿੰਗ ਕਰਦੇ ਹੋ ਬਹੁਤ ਤਰ੍ਹਾਂ ਤਰ੍ਹਾਂ ਦੇ ਲੋਕਾਂ ਦੇ ਨਾਲ ਤੁਹਾਡਾ ਵਾਹ ਵਾਸਤਾ ਪੈਂਦਾ ਵਾ ਸੋ ਪਲੀਜ਼ ਬੀ ਕੇਅਰਫੁਲ ਤੇ ਸ਼ਾਂਤੀ ਦੇ ਨਾਲ ਗੱਲ ਕਰਿਆ ਕਰੋ ਤੇ ਸ਼ਾਂਤੀ ਦਾ ਮਤਲਬ ਕੁਆਇਟਲੀ ਨਾਈਸਲੀ ਹੈ ਨਾ ਤੇ ਬੀ ਕੇਅਰਫੁਲ ਰਿਹਾ ਕਰੋ, ਆਪਣੀ ਡਰਾਈਵਿੰਗ ਵੱਲ ਧਿਆਨ ਰੱਖਿਆ ਕਰੋ ਤੇ ਸਪੈਸ਼ਲੀ ਆਪਣਾ ਖਿਆਲ ਰੱਖਿਆ ਕਰੋ। ਤੇ ਇੱਕ ਹੋਰ ਖਬਰ ਆ ਜੀ, ਜਿੱਥੇ ਕਿ 11 ਸਾਲ ਦਾ ਬੱਚਾ ਵਾ ਵਿਸ਼ਵ ਕੋਰੀ, ਜਿਹਨੇ ਕਿ ਨਾ ਇੱਕ ਡਿਵਾਈਸ ਦੀ ਖੋਜ ਕੀਤੀ ਹੈ ਜਿਸ ਦਾ ਨਾਂ ਉਸਨੇ ਰੱਖਿਆ ਵਾ ਅਵੈਸਿਸ। ਕਈ ਵਾਰੀ ਬੱਚਿਆਂ ਨੂੰ ਅਸੀਂ ਗੱਡੀ ਵਿੱਚ ਛੱਡ ਕੇ ਚਲੇ ਜਾਂਦੇ ਹਾਂ ਤੇ ਕਾਰ ਦਾ ਟੈਂਪਰੇਚਰ ਜਦੋਂ ਵੱਧ ਜਾਂਦਾ, ਹੀਟ ਵੱਧ ਜਾਂਦੀ ਹੈ, ਤਾਂ ਬਹੁਤ ਪਿੱਛੇ ਜੇ ਘਟਨਾਵਾਂ ਹੋਈਆਂ ਸੀ ਕਿ ਉਹ ਹੀਟ ਦੇ ਨਾਲ ਬੱਚਿਆਂ ਦੀ ਡੈਥ ਹੋ ਜਾਂਦੀ ਆ। ਤਾਂ ਉਹਨੇ ਇੱਕ ਇੱਦਾਂ ਦੀ ਡਿਵਾਈਸ ਆ ਜੀ ਜਿਹੜੀ ਕਿ ਗੱਡੀ ਦੇ ਵਿੱਚ ਤੁਸੀਂ ਉਹ ਫਿੱਟ ਕਰ ਸਕਦੇ ਹੋ, ਤੇ ਜਿਹਦੇ ਨਾਲ ਅਗਰ ਤੁਸੀਂ ਬੱਚੇ ਨੂੰ ਗੱਡੀ ਵਿੱਚ ਛੱਡ ਕੇ ਜਾਂਦੇ ਹੋ ਤੇ ਜਿਹੜਾ ਕਾਰ ਦਾ ਜਿਹੜਾ ਟੈਂਪਰੇਚਰ ਆ ਹੀਟ ਕਾਰਨ ਜਦੋਂ ਵੱਧਦਾ ਵਾ, ਤਾਂ ਉਹ ਜਿਹੜਾ ਡਿਵਾਈਸ ਆ ਉਹ ਆਵਾਜ਼ ਕਰੂਗੀ ਤੇ ਜਿਸ ਦੇ ਨਾਲ ਪੁਲਿਸ ਕਾਲ ਵੀ ਆਟੋਮੈਟਿਕਲੀ ਤੁਸੀਂ ਕਰ ਸਕਦੇ ਹੋ, ਤੇ ਜਿਹੜਾ ਕ੍ਰਿਊ ਆ ਹੈਲਪ ਦੇ ਲਈ ਉਹ ਉੱਥੇ ਪਹੁੰਚ ਜਾਵੇਗਾ। ਸੋ ਹੈ ਤਾਂ ਬਹੁਤ ਵਧੀਆ ਜੀ, ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਦੇਖਦੇ ਆ ਇਸ ਦਾ ਹੋਰ ਕੀ ਹੁੰਦਾ ਵਾ। ਸੋ ਕੀ ਇਹ ਸਾਰੀਆਂ ਗੱਡੀਆਂ ਦੇ ਵਿੱਚ ਰੱਖਣਾ ਚਾਹੇ ਅਫੋਰਡੇਬਲ ਆ, ਸੋ ਇਸ ਦੇ ਬਾਰੇ ਹਜੇ ਜ਼ਿਆਦਾ ਮੈਨੂੰ ਇਨਫੋਰਮੇਸ਼ਨ ਨਹੀਂ ਆ, ਪਰ ਜਿੱਦਾਂ ਵੀ ਆਉਂਦੀ ਆ ਸੋ ਜ਼ਰੂਰ ਤੁਹਾਨੂੰ ਦੱਸਾਂਗੇ। ਅੱਗੇ ਜੀ ਪ੍ਰੋਗਰਾਮ ਦੇ ਵਿੱਚ ਮੈਸੇਜ ਕਾਫੀ ਜ਼ਿਆਦਾ ਆ ਗਏ ਆ ਜੀ। ਦਲਜੀਤ ਸਿੰਘ ਮਹਿਤਾ ਚੌਂਕ, ਉਹਨਾਂ ਨੇ ਨਾ ਇੱਕ ਵੋਇਸ ਮੈਸੇਜ ਭੇਜਿਆ ਵਾ। ਸੋ ਇਹ ਹੁੰਦੀ ਆ ਜੀ ਗੱਲ, ਮੈਨੂੰ ਪਤਾ ਸੀ ਕਿ ਜਿਹੜੇ ਨਾ ਉਹਨਾਂ ਨੇ ਮੈਨੂੰ ਮੈਸੇਜ ਭੇਜਿਆ ਉਹ ਮੇਰੇ ਤੋਂ ਨਾ ਪੜ੍ਹ ਨਹੀਂ ਸੀ ਹੋ ਰਹੇ, ਸਮਝ ਨਹੀਂ ਸੀ ਆ ਰਹੀ। ਸੋ ਗਲਤ ਪੜ੍ਹਨ ਦੀ ਬਜਾਏ ਮੈਂ ਨਾ ਉਹ ਪੈਂਡਿੰਗ ਰੱਖ ਦਿੱਤੇ ਸੀ ਕਿ ਮੈਂ ਬਾਅਦ ਵਿੱਚ ਦੇਖਦੀ ਹਾਂ। ਸੋ ਮੇਰੇ ਖਿਆਲ 'ਚ ਜੀ ਉਹਨਾਂ ਨੇ ਨਾ ਵੋਇਸ ਮੈਸੇਜ ਭੇਜ ਦਿੱਤਾ, ਕਿਉਂ ਨਾ ਪਹਿਲਾਂ ਆਪਾਂ ਉਹਨਾਂ ਦਾ ਵੋਇਸ ਮੈਸੇਜ ਸੁਣਦੇ ਹਾਂ ਕਿ ਕੀ ਭੇਜਦੇ ਨੇ, ਸੋ ਫਿਰ ਬਾਕੀ ਮੈਸੇਜ ਆਪਾਂ ਬਾਅਦ ਵਿੱਚ ਪੜ੍ਹਦੇ ਹਾਂ।
ਬੋਬੀ ਜੀ ਸਤਿ ਸ੍ਰੀ ਅਕਾਲ। ਮਿੰਟੂ ਭਾਜੀ ਜੋ ਦੌਨ ਦੀ ਗੱਲ ਕਰਕੇ ਗਏ ਸੀ ਨਾ, ਉਹਦੇ ਬਾਰੇ ਜਿਹੜੀ ਅਖੌਤ ਆ ਮੈਂ ਉਹ ਭੇਜ ਰਿਹਾ ਜਿਹੜੀ ਤੁਸੀਂ ਪੜ੍ਹ ਨਹੀਂ ਸਕੇ। ਜੇ ਜੱਟਾ ਦਿਨ ਪੱਧਰੇ ਮੰਜਾ ਬੁਣ ਕੇ ਵੇਖ, ਗੰਢ ਨਾ ਆਵੇ ਸਰਹਾਣੇ ਤੇ ਜੀ ਨਾ ਆਵੇ ਹੇਠ, ਇਹ ਅਖੌਤ ਬਣੀ ਸੀ ਜੀ। ਥੈਂਕ ਯੂ।
ਲਓ ਜੀ ਬਿਲਕੁਲ, ਸੋ ਏਦਾਂ ਗੱਲ ਹੁੰਦੀ ਆ ਜੀ। ਦੇਖੋ ਉਹਨਾਂ ਨੇ ਇੱਕ ਅਖੌਤ ਭੇਜ ਦਿੱਤੀ ਆ ਕਿ ਜਿਹੜੀ ਕਿ ਮੇਰੇ ਤੋਂ ਪੜ੍ਹਨੀ ਸੀ ਹੋਈ, ਕਿ ਜੇ ਜੱਟਾ ਦਿਨ ਪੱਧਰੇ ਮੰਜਾ ਬੁਣ ਕੇ ਵੇਖ, ਗੰਢ ਨਾ ਆਵੇ ਸਰਾਣੇ ਜੀ ਨਾ ਆਵੇ ਹੇਠ। ਕਿਆ ਬਾਤ ਆ ਜੀ ਨਾ ਆਵੇ ਹੇਠ। ਸੋ ਵਾਕਈ ਜੀ ਉਹਨਾਂ ਨੇ ਦੱਸ ਦਿੱਤਾ ਕਿ ਜਿਹੜਾ ਜੀ ਆ ਉਹ ਮੰਜੇ ਦੇ ਬੁਣ ਵੇਲੇ ਉੱਪਰ ਹੋਣਾ ਚਾਹੀਦਾ ਵਾ, ਹੇਠਾਂ ਨਹੀਂ ਹੋਣਾ ਚਾਹੀਦਾ। ਵੈਸੇ ਮੈਨੂੰ ਪਤਾ ਤਾਂ ਸੀਗਾ, ਬਟ ਮੈਂ ਫਿਰ ਵੀ ਡਬਲ ਮਾਈਂਡਡ ਸੀ। ਕਈ ਵਾਰੀ ਆਪਾਂ ਨੂੰ ਹੁੰਦਾ ਨਾ ਮੰਜੇ ਬੁਣਿਆਂ ਨੂੰ ਬਹੁਤ ਟਾਈਮ ਹੋ ਗਿਆ, ਵੈਸੇ ਮੈਨੂੰ ਮੰਜੇ ਬੁਣਨੇ ਮੇਰੀ ਨਾਨੀ ਨੇ ਸਿਖਾਏ ਸੀਗੇ ਤੇ ਹਾਂ। ਸੋ ਚਲੋ ਆਪਾਂ ਨੂੰ ਇਸ ਗੱਲ ਦਾ ਵੀ ਪਤਾ ਲੱਗ ਗਿਆ। ਥੈਂਕ ਯੂ ਦਲਜੀਤ ਭਾਜੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਤੇ ਸਾਨੂੰ ਇਹ ਇਨਫੋਰਮੇਸ਼ਨ ਦੇਣ ਲਈ ਵੀ। ਤੇ ਅੱਗੇ ਜੀ ਹਰਪ੍ਰੀਤ ਸਿੰਘ ਕੋਹਲੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਹਰਮਨ ਰੇਡੀਓ ਦੇ ਵਿਹੜੇ ਵਿੱਚ ਬੈਠੇ ਸਾਰੇ ਸਰੋਤਿਆਂ ਨੂੰ ਤੇ ਘਰ ਪਰਿਵਾਰ ਵਾਲਿਆਂ ਨੂੰ, ਸਾਰਿਆਂ ਨੂੰ ਪੁੱਛ ਰਹੇ ਆ ਜੀ ਹਾਲ ਚਾਲ ਕੀ ਆ। ਤੇ ਕਹਿੰਦੇ ਕਿ ਔਰਤ ਬਾਰੇ ਉਹਨਾਂ ਨੇ ਲਿਖਿਆ, ਕਹਿੰਦੇ ਕਿ ਮੈਂ ਔਰਤ ਦੀ ਕੀ ਸਿਫਤ ਕਰਾਂ, ਇਨਸਾਨ ਖੁਦ ਔਰਤ ਦਾ ਜਾਇਆ ਹੈ। ਮੈਂ ਮਾਂ ਆਪਣੀ ਦੇ ਰੂਪ ਵਿੱਚੋਂ ਹਰ ਵਾਰ ਹੀ ਰੱਬ ਨੂੰ ਪਾਇਆ ਹੈ। ਇੱਕ ਔਰਤ ਮੇਰੀ ਦਾਦੀ ਮਾਂ, ਜਿਸ ਕਰਕੇ ਮੇਰੇ ਬਾਪ ਦੀ ਮੇਰੇ ਸਿਰ ਤੇ ਛਾਇਆ ਹੈ। ਮੈਂ ਬੈਠ ਜਿਨ੍ਹਾਂ ਦੇ ਮੋਢੇ ਤੇ, ਝੂਟਾ ਕੁੱਲ ਜਹਾਨ ਦਾ ਪਾਇਆ ਹੈ। ਇੱਕ ਔਰਤ ਮੇਰੀ ਭੈਣ ਵੱਡੀ, ਜਿਸ ਬਚਪਨ ਨਾਲ ਲੰਘਾਇਆ ਹੈ। ਕਿਸੇ ਗਲਤੀ ਤੇ ਪੈਂਦੀ ਮਾਰ ਵੇਲੇ ਕਈ ਵਾਰ ਮੈਨੂੰ ਬਚਾਇਆ ਹੈ। ਹਰ ਘਰ ਵਿੱਚ ਔਰਤ ਹੁੰਦੀ ਹੈ, ਔਰਤ ਹਰ ਘਰ ਦਾ ਸਰਮਾਇਆ ਹੈ। ਰੱਬਾ ਫੇਰ ਪਤਾ ਨੀ ਦੁਨੀਆ ਨੇ ਕਿਉਂ ਧੀ ਨੂੰ ਮਾੜਾ ਬਣਾਇਆ ਹੈ। ਸਭ ਬਾਤ ਆ ਜੀ, ਵਾਕਈ ਜੀ ਕੁੜੀਆਂ ਨੂੰ ਮਾੜਾ ਬਣਾ ਦਿੱਤਾ ਵਾ। ਸੋ ਇਸ ਟੋਪਿਕ ਨੂੰ ਮੈਂ ਛੱਡੂਗੀ ਨੀ, ਕਿਉਂਕਿ ਅੱਗੇ ਨਾ ਮੈਨੂੰ ਕਈ ਵਾਰੀ ਹੁੰਦਾ ਕਿ ਇੱਕ ਟੋਪਿਕ ਇੱਕ ਹਫ਼ਤੇ ਕਰਕੇ ਚਲੋ ਮੈਂ ਛੱਡ ਦਿੰਦੀ ਹਾਂ, ਮੈਂ ਵੀ ਭੁੱਲ ਜਾਂਦੀ ਹੁੰਦੀ ਹਾਂ ਕਿਉਂਕਿ ਨਵੀਂ ਨਵੀਂ ਗੱਲ ਹੋ ਜਾਂਦੀ ਆ। ਸੋ ਕਈ ਗੱਲਾਂ ਹੁਣ ਫੇਸਬੁੱਕ ਤੇ ਵੀ ਨਾ ਤੁਹਾਨੂੰ ਪਤਾ ਹੀ ਆ ਕੀ ਕੁਛ ਹੁੰਦਾ, ਅੱਧੀ ਕਦੇ ਸਟ੍ਰੈਸ ਆ ਨਾ ਇਹ ਫੇਸਬੁੱਕ ਹੀ ਦੇ ਦਿੰਦੇ ਆ। ਸੋ ਹੁਣ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਘੱਟ ਤੋਂ ਘੱਟ ਫੇਸਬੁੱਕ ਦੇਖਿਆ ਕਰਾਂ, ਪਰ ਫਿਰ ਵੀ ਦੇਖੀ ਜਾਂਦੀ ਆ ਕੀ ਕਰਾਂ, ਹੈ ਨਾ। ਕੋਈ ਆਈਡੀਆ ਦੱਸ ਜਿਹਦੇ ਨਾਲ ਫੇਸਬੁੱਕ ਘੱਟੋ ਘੱਟ ਦੇਖ ਹੋਵੇ। ਸੋ ਫੇਸਬੁੱਕ ਤੇ ਜਦੋਂ ਕੁੜੀਆਂ ਬਾਰੇ ਕੁਛ ਇੱਦਾਂ ਦਾ ਲਿਖਦੇ ਆ ਤਾਂ ਕਈ ਗੱਲਾਂ ਚਲੋ ਹੁੰਦੀਆਂ ਨੇ, ਰਿਐਲਿਟੀ ਹੁੰਦੀ ਆ, ਸੱਚ ਵੀ ਹੁੰਦਾ ਵਾ, ਪਰ ਉਸ ਦੇ ਸੱਚ ਦੇ ਪਿੱਛੇ ਵੀ ਇੱਕ ਸੱਚ ਹੁੰਦਾ ਵਾ। ਸੋ ਉਸ ਸੱਚ ਦੇ ਪਿਛਲੇ ਸੱਚ ਨੂੰ ਕੋਈ ਨੀ ਦੇਖਦਾ। ਤੇ ਪਰ ਮੈਂ ਅੱਜ ਤੱਕ ਜਿਹੜੇ ਵਧੀਆ ਨਾਵਲਕਾਰ ਹੁੰਦੇ ਆ, ਵਧੀਆ ਲਿਖਣ ਵਾਲੇ ਹੁੰਦੇ ਆ, ਉਹਨਾਂ ਨੇ ਹਮੇਸ਼ਾ ਔਰਤ ਦੀ ਵਡਿਆਈ ਕੀਤੀ ਆ, ਹਮੇਸ਼ਾ ਉਸਦੀ ਤਾਰੀਫ ਕੀਤੀ ਆ, ਤੇ ਉਸਦੇ ਸਿਦਰ ਨੂੰ ਉਸਦੀ ਜੋ ਭਾਵਨਾ ਹੁੰਦੀ ਆ ਉਸਦਾ ਸਨਮਾਨ ਕੀਤਾ ਵਾ। ਪਰ ਕੁਝ ਲੋਕ ਆ ਪਤਾ ਨੀ ਤਾਂ ਹਜੇ ਲਿਖਣਾ ਸਿੱਖੇ ਆ, ਪਤਾ ਨੀ ਲਿਖਣਾ ਭੁੱਲ ਜਾਂਦੇ ਆ, ਲਿਖਦੇ ਲਿਖਦੇ ਉਹਨਾਂ ਦਾ ਮੀਨਿੰਗ ਕੋਈ ਹੋਰ ਹੁੰਦਾ ਪਰ ਮੀਨਿੰਗ ਨਿਕਲ ਕੁਛ ਹੋਰ ਜਾਂਦਾ ਵਾ। ਸੋ ਉਹ ਗੱਲਾਂ ਮੈਂ ਜਿਹੜੀਆਂ ਉਹ ਇੱਕ ਕੁੜੀ ਲਈ ਨੇ, ਉਹ ਸਾਰੀਆਂ ਕੁੜੀਆਂ ਦੇ ਲਿਖ ਜਾਂਦੇ ਨੇ, ਤੇ ਫਿਰ ਕਿਤੇ ਨਾ ਕਿਤੇ ਉਹ ਸਾਰੀਆਂ ਕੁੜੀਆਂ ਨੂੰ ਤੋੜਦਾ ਵੀ ਬਹੁਤ ਆ। ਕਿਉਂਕਿ ਸਭ ਤੋਂ ਵੱਡੀ ਗੱਲ ਇੱਕ ਕੁੜੀ ਲਈ ਪਤਾ ਕੀ ਹੁੰਦੀ ਆ, ਜਦੋਂ ਉਹਨੂੰ ਕੋਈ ਕਰੈਕਟਰਲੈਸ ਕਹਿੰਦਾ ਵਾ, ਉਹ ਜਿਹੜੀ ਗੱਲ ਹੈ ਨਾ ਉਹ ਮੌਤ ਤੋਂ ਵੀ ਬੁਰੀ ਹੁੰਦੀ ਆ। ਉਹ ਗੱਲ ਕਹਿਣ ਲੱਗੇ ਅੱਜ ਕੱਲ ਲੋਕੀ ਮਿੰਟ ਲਾਉਂਦੇ ਆ, ਮਿੰਟ ਕੀ ਇੱਕ ਸੈਕਿੰਡ ਲਾਉਂਦੇ ਆ, ਪਰ ਇਹ ਨਹੀਂ ਸੋਚਦੇ ਕਿ ਇਹ ਤੁਹਾਡੀ ਇੱਕ ਸੈਕਿੰਡ ਦੀ ਗੱਲ ਦੇ ਨਾਲ ਅਗਲਾ ਕਿੰਨਾ ਟੁੱਟਦਾ ਵਾ। ਸੋ ਕਿਸੇ ਨੂੰ ਕੁਛ ਵੀ ਕਹਿਣਾ ਵਾ, ਗਲਤ ਹੁੰਦੇ ਆ, ਤੁਸੀਂ ਵੀ ਗਲਤ ਹੋਵੋਗੇ, ਮੈਂ ਵੀ ਗਲਤ ਹੁੰਦੀ ਆ, ਇਹ ਚ ਕੋਈ ਗੱਲ ਨੀ। ਕੋਈ ਵੀ ਬੰਦਾ ਪਰਫੈਕਟ ਨਹੀਂ ਹੁੰਦਾ, ਕਿਉਂਕਿ ਜੇ ਬੰਦਾ ਕੋਈ ਵੀ ਪੂਰਾ ਹੋ ਜਾਵੇ, ਸੰਪੂਰਨ ਹੋਵੇ, ਪਰਫੈਕਟ ਹੋਵੇ ਤਾਂ ਉਹ ਰੱਬ ਬਣ ਜੂਗਾ। ਸੋ ਰੱਬ ਤਾਂ ਇੱਥੇ ਕੋਈ ਵੀ ਨਹੀਂ ਹੈਗਾ। ਸੋ ਇਸ ਲਈ ਕਿਸੇ ਨੂੰ ਵੀ ਗਲਤ ਗੱਲ ਆ ਜਾਂ ਕੁਛ ਵੀ, ਉਹਨੂੰ ਸਮਝਾਉਣ ਦਾ ਇੱਕ ਤਰੀਕਾ ਹੁੰਦਾ, ਉਸਨੂੰ ਕਹਿਣ ਦਾ ਇੱਕ ਲਹਿਜ਼ਾ ਹੁੰਦਾ ਵਾ, ਠੀਕ ਆ। ਸਿਆਣੇ ਲੋਕ ਆ ਨਾ, ਜਿਨ੍ਹਾਂ ਨੇ ਜੀਵਨ ਦੇ ਤੱਥ ਕੱਢੇ ਹੋਏ ਆ, ਜਿਨ੍ਹਾਂ ਨੇ ਜੀਵਨ ਨੂੰ ਵੀ ਦੇਖਿਆ ਹੋਇਆ ਵਾ ਨਾ, ਸਾਰੀਆਂ ਜੀਵਨ ਦੀਆਂ ਕਠਿਨਾਈਆਂ, ਬੁਰਾਈਆਂ, ਉਚਾਈਆਂ, ਨਮਾਈਆਂ ਸਾਰਿਆਂ ਚੋਂ ਲੰਘੇ ਹੋਏ ਆ, ਉਹ ਇਹਨਾਂ ਗੱਲਾਂ ਨੂੰ ਜ਼ਰੂਰ ਸਮਝਦੇ ਆ। ਪਰ ਕਿਤੇ ਨਾ ਕਿਤੇ ਅਸੀਂ ਨਾ ਇੱਕ ਦੂਜੇ ਦੇ ਪਿੱਛੇ ਲੱਗਣ ਵਾਲੇ ਹੁੰਦੇ ਆ। ਪਿਛਲੇ ਹਫ਼ਤੇ ਨਾ ਇੱਕ ਆਪਣੇ ਰੇਡੀਓ 'ਤੇ ਖ਼ਬਰ ਚੱਲਦੀ ਸੀਗੀ ਕਿ ਆਈ ਥਿੰਕ ਮੋਗੇ ਦੀ ਸੀਗੀ ਕਿ ਮੋਗੇ ਦੇ ਵਿੱਚ ਨਾ 10 ਰੁਪਏ ਦੀ ਥਾਲੀ ਮਿਲੂਗੀ ਲੰਗਰ ਦੇ ਵਿੱਚ। ਸੋ ਦੇਖੋ ਉਹ ਖ਼ਬਰ ਨੂੰ ਕਿਹੜੇ ਤਰੀਕੇ ਦੇ ਨਾਲ ਪੇਸ਼ ਕੀਤਾ ਗਿਆ, ਜਦਕਿ ਸਾਡੇ ਆਪਣੇ ਹਰਮਨ ਰੇਡੀਓ 'ਤੇ ਸਾਡੇ ਨੇ ਆਪਣੇ ਦੇਖਿਆ, ਫਿਰ ਮੇਰੇ 'ਚ ਮੈਂ ਸਾਡਾ ਆ ਜਾਂਦਾ ਵਾ, ਸੋਰੀ, ਹੈ ਨਾ। ਸੋ ਆਪਣੇ ਰੇਡੀਓ ਤੇ ਗੱਲ ਪਹਿਲਾਂ ਹੀ ਹੋ ਚੁੱਕੀ ਸੀ ਕਿ ਉਹ ਖ਼ਬਰ ਦੀ ਅਸਲੀ ਸੱਚਾਈ ਕੀ ਆ, ਪਰ ਕਿਤੇ ਨਾ ਕਿਤੇ ਲੋਕ ਫੇਰ ਉਸ ਖ਼ਬਰ ਨੂੰ ਤੋੜ ਮਰੋੜ ਕੇ ਉਸੇ ਤਰ੍ਹਾਂ ਹੀ ਲੈ ਕੇ ਆ ਰਹੇ ਆ, ਤੇ ਸਾਡੇ ਵਰਗੇ ਬਿਨਾਂ ਸੋਚੇ ਸਮਝੇ ਉਹਦੇ ਥੱਲੇ ਜਿਉਂ ਲੱਗਦੇ ਆ, ਕਮੈਂਟ ਦੇਣ, ਜਿਉਂ ਲੱਗਦੇ ਆ ਗਾਲਾਂ ਦੇਣ, ਕੀ ਫਾਇਦਾ ਹੁੰਦਾ ਇਹ ਸਾਰੇ ਕਾਸੇ ਦਾ? ਕਾਹਨੂੰ ਆਪਦੀ ਐਨਰਜੀ ਵੇਸਟ ਕਰਦੇ ਹੋ ਜਦੋਂ ਤੱਕ ਤੁਹਾਨੂੰ ਰਿਐਲਿਟੀ, ਤੁਹਾਨੂੰ ਸੱਚ ਦਾ ਹੀ ਨਹੀਂ ਪਤਾ ਹੈਗਾ? ਸੋ ਪਹਿਲਾਂ ਤਾਂ ਮੈਂ ਖ਼ਬਰ ਦੇਖ ਕੇ ਛੱਡ ਦਿੱਤੀ, ਹੈ ਨਾ, ਮੈਂ ਕਿਹਾ ਵੀ ਇਹ ਲੋਕ ਨਹੀਂ ਆਪਾਂ ਇਹਨਾਂ ਨਾਲ ਬਹਿਸ ਕਰ ਸਕਦੇ। ਪਰ ਫਿਰ ਵੀ ਕਿਤੇ ਨਾ ਕਿਤੇ ਮੈਂ ਸੋਚਿਆ ਯਾਰ, ਗੁਰੂ ਘਰ ਨੂੰ ਕਿਉਂ ਬਦਨਾਮ ਕਰਨ ਲੱਗੇ ਹੋਏ ਆ, ਹੈ ਨਾ, ਇਹ ਜਦਕਿ ਖ਼ਬਰ ਦਾ ਪੂਰਾ ਪਤਾ ਹੀ ਨਹੀਂ। ਸੋ ਜਿੰਨੇ ਕੁ ਮੈਂ ਲਿਖ ਸਕਦੀ ਸੀ ਉਹਦੇ ਵਿੱਚ ਲਿਖਤਾ ਵੀ ਇਹ ਜਿਹੜੀ ਇਨਫੋਰਮੇਸ਼ਨ ਆਈ ਅਨਕੰਪਲੀਟ ਆ ਵੀ, ਸੋ ਇਹਦੀ ਖ਼ਬਰ ਹੋਰ ਆ, ਇਹ ਜਿਹਦੀ ਰਿਐਲਿਟੀ ਆ ਹੋਰ ਆ, ਸਿਰਫ ਗੁਰੂ ਘਰ ਦੀ ਜਿਹੜੀ ਕਿਚਨ ਆ ਉਹਨੂੰ ਉਹਨਾਂ ਨੇ ਮਤਲਬ ਸਮਝ ਲਓ ਜਿੱਦਾਂ ਰੈਂਟ ਲੈ, ਰੈਂਟ ਤੇ ਕਹਿ ਲਓ ਜਾਂ ਕਿੱਦਾਂ ਵੀ ਕਹਿ ਲਓ, ਉਹਨਾਂ ਨੇ ਯੂਜ਼ ਕਰਨ ਲਈ ਲਿਆ ਵਾ, ਤੇ ਨਾ ਕਿ ਗੁਰੂ ਘਰ ਦਾ ਜਿਹੜਾ ਲੰਗਰ ਆ ਉਹ 10 ਰੁਪਏ ਦੇ ਵਿੱਚ ਵਿਕੇਗਾ। ਗੁਰੂ ਘਰ ਦਾ ਲੰਗਰ ਹਮੇਸ਼ਾ ਫ੍ਰੀ ਸੀ ਕਿਸੇ ਵੀ ਲਈ, ਕੋਈ ਵੀ ਧਰਮ ਲਈ, ਕਿਸੇ ਦੇ ਲਈ ਵੀ ਗੁਰੂ ਘਰ ਦੇ ਦਰਵਾਜ਼ੇ ਖੁੱਲੇ ਆ। ਸੋ ਉਹ ਉਸੇ ਤਰ੍ਹਾਂ ਹੀ ਆ। ਸੋ ਉਸ ਤੋਂ ਥੱਲੇ ਕੁਝ ਕੁ ਲੋਕਾਂ ਨੇ ਕਮੈਂਟ ਪੜ੍ਹੇ, ਸੋ ਵਧੀਆ ਵੀ, ਮੈਨੂੰ ਵੀ ਵਧੀਆ ਲੱਗਾ ਕਿ ਚਲੋ ਉਹ ਗੱਲ ਉੱਥੇ ਥੋੜੀ ਕੁ ਬਹੁਤੀ ਤਾਂ ਸੰਭਲੀ ਗਈ, ਸੰਭਲੀ ਤਾਂ ਨਹੀਂ, ਬਾਕੀਆਂ ਦੀ ਤਾਂ ਆਪੋ ਆਪਣੇ ਰਾਏ ਹੁੰਦੀ ਆ। ਚਲੋ ਕੁਝ ਕੁ ਲੋਕਾਂ ਨੂੰ ਤਾਂ ਪਤਾ ਲੱਗਾ, ਐਟਲੀਸਟ ਬਾਅਦ ਵਿੱਚ ਲੋਕ ਫਾਇੰਡ ਆਊਟ ਤਾਂ ਕਰਦੇ ਆ ਨਾ ਕਿ ਇਸ ਗੱਲ ਦੀ ਰਿਐਲਿਟੀ ਕੀ ਆ। ਸੋ ਇਸੇ ਦੇ ਲਈ ਕੋਈ ਵੀ ਖ਼ਬਰ ਆ ਜਾਂ ਕੋਈ ਵੀ ਗੱਲ ਆ ਉਹਨੂੰ ਇੱਕ ਦੂਜੇ ਤੋਂ ਸੁਣ ਕੇ ਫੜੀ ਫੜਾਈ ਗੱਲ ਨੂੰ ਚੱਕ ਕੇ ਫੇਸਬੁੱਕ ਤੇ ਜੱਜ ਬਣ ਕੇ ਨਾ ਬਹਿ ਜਾਇਆ ਕਰੋ। ਪਲੀਜ਼ ਉਸ ਗੱਲ ਦੀ ਰਿਐਲਿਟੀ, ਉਸ ਗੱਲ ਦੀ ਸੱਚ ਨੂੰ ਜਾਣਿਆ ਕਰੋ, ਕਿਉਂਕਿ ਤੁਹਾਡਾ ਲਿਖਿਆ ਹੋਇਆ ਇੱਕ ਅੱਖਰ ਆ ਨਾ ਜਿਹੜਾ ਉਹ ਕਿਸੇ ਸਾਹਮਣੇ ਵਾਲੇ ਤੇ ਦਿਲ ਤੇ ਕੀ ਅਸਰ ਕਰੂਗਾ ਉਹ ਸ਼ਾਇਦ ਤੁਹਾਨੂੰ ਨਹੀਂ ਪਤਾ ਹੁੰਦਾ। ਤੁਸੀਂ ਸ਼ਾਇਦ ਲਾਈਕ, ਕਮੈਂਟਸ ਜਾਂ ਪਬਲਿਸਿਟੀ ਲਈ ਕਰ ਲੈਂਦੇ ਹੋ ਇਹ ਸਾਰਾ ਕੁਛ, ਹੈ ਨਾ, ਪਰ ਲਾਈਫ ਦੇ ਵਿੱਚ ਅੱਗੇ ਜਾ ਕੇ ਉਸਦੇ ਨਤੀਜੇ ਬਹੁਤ ਮਾੜੇ ਨਿਕਲਦੇ ਹੁੰਦੇ ਆ। ਸੋ ਕੁਛ ਵੀ ਲਿਖਣ ਤੋਂ ਬੋਲਣ ਤੋਂ ਪਹਿਲਾਂ ਥੋੜਾ ਜਿਹਾ ਸੋਚ ਲਿਆ ਕਰੋ ਕਿ ਅਗਰ ਇਹ ਗੱਲ ਸਾਡੇ ਤੇ ਹੋਵੇ ਤਾਂ ਸਾਨੂੰ ਕੀ ਫੀਲ ਹੋਊਗਾ ਤੇ ਸਾਡਾ ਕੀ ਰਿਐਕਸ਼ਨ ਹੋਊਗਾ। ਲਓ ਜੀ, ਫਿਰ ਅੱਗੇ ਆਪਾਂ ਹੁਣ ਪ੍ਰੋਗਰਾਮ ਦੇ ਵਿੱਚ, ਲਾਸਟ ਟਾਈਮ ਮੈਂ ਕਿਹਾ ਸੀਗਾ ਨਾ ਕਿ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡੇ ਲਈ ਇੱਕ ਸਰਪ੍ਰਾਈਜ਼ ਲੈ ਕੇ ਆਉਂਗੀ। ਸੋ ਪ੍ਰੋਗਰਾਮ ਦੇ ਵਿੱਚ ਬਿਲਕੁਲ ਜੀ ਸਰਪ੍ਰਾਈਜ਼ ਮੈਂ ਤੁਹਾਨੂੰ ਇਹੀ ਦੇਣਾ ਸੀ ਕਿ ਮੇਰੇ ਨਾ ਹੁਣ ਪ੍ਰੋਗਰਾਮ ਦੇ ਵਿੱਚ ਕੋਈ ਜਾਣਾ ਆਇਆ ਕਰੂਗਾ। ਕੋਈ ਜਾਣਾ ਕਿਉਂ, ਤੁਸੀਂ ਸਾਰੇ ਜਾਣਦੇ ਹੀ ਹੋ ਉਸ ਕੋਈ ਜਾਣੇ ਨੂੰ। ਸੋ ਬਿਲਕੁਲ ਜੀ, ਸਰਬਜੀਤ ਭਾਜੀ ਸੋ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਥੋੜਾ ਜਿਹਾ ਚਿਰ ਲਈ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਇਆ ਕਰਨਗੇ, ਬਿਕੋਜ਼ ਉਹ ਕਹਿੰਦੇ ਨਾਲੇ ਤਾਂ ਕੁੜੀ ਨੂੰ ਸਾਹ ਮਿਲ ਜੂਗਾ, ਕੁੜੀ ਇੰਨੀਆਂ ਗੱਲਾਂ ਸੁਣਾਉਂਦੀ ਆ, ਸੋ ਨਾਲੇ ਆਪਾਂ ਨੂੰ ਉਹਨਾਂ ਤੋਂ ਵੀ ਕੁਛ ਨਾ ਕੁਛ ਸਿੱਖਣ ਦਾ ਮੌਕਾ ਮਿਲੂਗਾ। ਸੋ ਲਓ ਜੀ, ਆਪਾਂ ਸਾਰਿਆਂ ਤੋਂ ਪਹਿਲਾਂ ਉਹਨਾਂ ਨੂੰ ਵੈਲਕਮ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ, ਤਾਂ ਉਹ ਸ਼ੁਰੂ ਤੋਂ ਹੀ ਮੇਰੇ ਨਾਲ ਆ, ਕਿਉਂਕਿ ਸਾਰੇ ਕਰਤਾ ਵੀ ਉਹੀ ਨੇ, ਹੈ ਨਾ। ਤੇ ਲਓ ਫਿਰ ਆਪਾਂ ਉਹਨਾਂ ਨੂੰ ਲੈ ਕੇ ਆਉਂਦੇ ਹਾਂ ਜੀ ਔਨ ਏਅਰ। ਹਾਂਜੀ ਭਾਜੀ, ਸਤਿ ਸ੍ਰੀ ਅਕਾਲ, ਸਵਾਗਤ ਆ ਜੀ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਹਾਂਜੀ ਬਾਬੂ ਜੀ, ਧੰਨਵਾਦ ਜੀ ਬਹੁਤ ਬਹੁਤ, ਤੇ ਸਾਰੇ ਸੁਣਨ ਵਾਲੇ
ਨੂੰ ਸਤਿ ਸ੍ਰੀ
ਅਕਾਲ ਜੀ।
ਜੀ ਬਿਲਕੁਲ, ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਚੁੱਕੀ ਹੈ ਜੀ ਸਾਰਿਆਂ ਤੱਕ। ਤੇ ਹੋਰ ਭਾਜੀ, ਇੰਡੀਆ ਦਾ ਕੀ ਹਾਲ ਚਾਲ ਆ?
ਇੰਡੀਆ ਦਾ ਹਾਲ ਚਾਲ ਵਧੀਆ ਜੀ, ਤੇ GST ਮਾਈਗ੍ਰੇਸ਼ਨ ਵਾਲੇ ਪਾਸੇ ਬਿਜ਼ਨਸ ਵਾਲੇ ਬੰਦੇ ਲੱਗੇ ਹੋਏ ਆ, ਤੇ ਆਮ ਬੰਦਾ ਗਰਮੀ ਨਾਲ ਜੂਝ ਰਿਹਾ।
ਗਰਮੀ ਨਾਲ ਵੀ ਸੀ, ਹੁਣ ਤਾਂ ਪਾਣੀ ਨਾਲ ਜੂਝ ਰਿਹਾ, ਕਿਉਂਕਿ ਚਾਰੇ ਪਾਸੇ ਪਾਣੀ ਪਾਣੀ ਹੋਇਆ ਪਿਆ ਵਾ।
ਬਸ ਉਹੀ ਪਹਿਲਾਂ ਗਰਮੀ ਜ਼ਿਆਦਾ ਹੁੰਦੀ ਸੀ, ਤਾਂ ਪਹਿਲਾਂ ਇਹ ਰੌਲਾ ਪਾਉਂਦੇ ਸੀ ਗਰਮੀ ਬਹੁਤ ਆ, ਗਰਮੀ ਬਹੁਤ ਆ, ਤੇ ਹੁਣ ਜਦੋਂ ਮੀਂਹ ਪੈ ਗਿਆ ਤੇ ਹੁਣ ਆਪਾਂ ਇਹ ਸ਼ਿਕਾਇਤ ਕਰਨੀ ਸ਼ੁਰੂ ਕਰਤੀ ਵੀ ਮੀਂਹ ਬਹੁਤ ਹੋ ਗਿਆ ਜੀ, ਪਾਣੀ ਬਹੁਤ ਹੋ ਗਿਆ, ਇਹਨੂੰ ਬੰਦ ਕਰਾਓ। ਸ਼ੁਰੂ ਮਗਰੋਂ ਹੁੰਦਾ ਤੇ ਪਹਿਲਾਂ ਅਰਦਾਸਾਂ ਕਰਨ ਲੱਗ ਪੈਂਦੇ ਜੀ, ਬਸ ਮੀਂਹ ਬੰਦ ਹੋ ਜੇ ਤਾਂ ਹੀ ਘੱਟ ਪੈਂਦਾ ਇੱਥੇ।
ਜੀ ਜੀ, ਕਿਆ ਬਾਤ ਆ ਜੀ। ਨਹੀਂ ਜੀ, ਹੁਣ ਘੱਟ ਨੀ ਹੋਣਾ, ਕਿਉਂਕਿ ਜਿਹੜੀ ਬਾਰਿਸ਼ ਆ ਉਹ ਅੱਜ ਵੀ ਹੋਊ, ਕੱਲ ਵੀ, ਆਲਮੋਸਟ ਮੇਰੇ ਖਿਆਲ ਸਾਰਾ ਹਫ਼ਤਾ ਹੀ ਬਾਰਿਸ਼।
ਹਾਂਜੀ, ਇਸ ਵਾਰ ਮੌਨਸੂਨ ਮਤਲਬ
ਜੀ ਸੋ ਸਰਬਜੀਤ ਭਾਜੀ ਮੈਸੇਜ ਕਾਫੀ ਆਏ ਹੋਏ ਆ ਸੋ ਕਿਉਂ ਨਾ ਆਪਾਂ ਥੋੜੇ ਕੁ ਪਹਿਲਾਂ ਮੈਸੇਜ ਪੜ ਲਈਏ ਤੇ ਉਸ ਤੋਂ ਬਾਅਦ ਆਪਾਂ ਥੋੜੀ ਜਿਹੀ ਗੱਲਬਾਤ ਕਰਾਂਗੇ ਜਿਹੜਾ ਕਿ ਅਸੀਂ ਅਗਲਾ ਟੌਪਿਕ ਚੁਣ ਰਹੇ ਹਾਂ ਕੁੜੀਆਂ ਬਾਰੇ।
ਹਾਂਜੀ ਹਾਂਜੀ
ਸੋ ਬਿਲਕੁਲ ਜੀ ਮੈਂ ਪੜਦੀ ਹਾਂ ਮੈਸੇਜ ਰਵਿੰਦਰ ਰਵੀ ਦਾ ਕਹਿੰਦੇ ਹਾਂਜੀ ਭੈਣ ਜੀ ਪਲੀਜ਼ ਸੌਣ ਦੀ ਝੜੀ ਬੱਬੂ ਮਾਨ ਦਾ ਸੌਂਗ ਸੁਣਾ ਦਿਓ ਪਲੀਜ਼। ਮੈਂ ਸੁਣਾ ਦੇਵਾਂ ਬਿਲਕੁਲ ਦੇਖਿਓ ਫਿਰ ਮੇਰੀ ਆਵਾਜ਼ ਦੇ ਵਿੱਚ ਤਾਂ ਸੌਂਗ ਵੀ ਬੜਾ ਘੈਂਟ ਲੱਗਣਾ ਕਿਉਂ ਹਾਂਜੀ ਗੀਤ ਲਾ ਦਿੰਦੇ ਹਾਂ ਤੇ ਅੱਗੇ ਈਮੇਲ ਦੇ ਜ਼ਰੀਏ ਵੀ ਸਾਡੇ ਨਾਲ ਮੈਸੇਜ ਬਹੁਤ ਜ਼ਿਆਦਾ ਆਏ ਹੋਏ ਆ। ਸੋ ਸਰਬਜੀਤ ਭਾਜੀ ਜੇ ਤੁਸੀਂ ਮੈਸੇਜ ਪੜ੍ਹ ਸਕੋ ਤਾਂ ਸੁਖਵਿੰਦਰ ਸੌਂਗ ਸਤਿ ਸ੍ਰੀ ਅਕਾਲ ਬੁਲਾ ਰਹੇ
ਤੁਸੀਂ ਪੜ੍ਹੋ ਤੁਸੀਂ ਡਿਸਕਸ ਕਰ ਲਾਂਗੇ।
ਚਲੋ ਠੀਕ ਹੈ ਜੀ ਸੁਖਵਿੰਦਰ ਸੌਂਗ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਿਡਨੀ ਤੋਂ ਤੇ ਤਰਸੇਮ ਢਿੱਲੋਂ ਵੀ ਗੁੱਡ ਮਾਰਨਿੰਗ ਕਹਿ ਰਹੇ ਆ ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਕੈਨਬਰਾ ਤੋਂ ਜੱਸੀ ਗਰੇਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਗੁੱਡ ਮਾਰਨਿੰਗ ਤੇ ਨਾਲ ਜੀ ਇਹਨਾਂ ਨੇ ਗਾਣਾ ਸੁਣਨਾ ਚਾਹਿਆ ਵਾ ਕਦੇ ਧੁੱਪ ਕਦੇ ਛਾਂ ਮਿੱਤਰਾ ਮੂਵੀ ਰੌਲਾ ਪੈ ਗਿਆ ਮੂਵੀ ਰੌਲਾ ਪੈ ਗਿਆ ਦੇ ਵਿੱਚੋਂ ਕਦੇ ਧੁੱਪ ਕਦੇ ਛਾਂ ਦਾ ਕੋਈ ਗਾਣਾ ਉਹਨਾਂ ਨੇ ਸੁਣਨਾ ਚਾਹਿਆ ਵਾ ਤੇ ਅੱਗੇ ਜੀ ਗੁਰਪ੍ਰੀਤ ਸ਼ੇਰਗਿੱਲ ਸਤਿ ਸ੍ਰੀ ਅਕਾਲ ਕਹਿ ਰਹੇ ਆ ਜੀ ਸਾਰਿਆਂ ਨੂੰ ਤੇ ਗੁਰਨੇਕ ਸਿੰਘ ਸਤਿ ਸ੍ਰੀ ਅਕਾਲ ਕਹਿ ਰਹੇ ਆ ਤੇ ਕਹਿੰਦੇ ਵੈਰੀ ਗੁੱਡ ਬਰਾੜ ਸਾਹਿਬ ਟੋਟਲੀ ਐਗਰੀ ਅਬਾਊਟ ਆ ਪਾਰਥ ਇਸ਼ੂ। ਸੋ ਬਿਲਕੁਲ ਜੀ ਪਾਰਥ ਇਸ਼ੂ ਬਾਰੇ ਉਹਨਾਂ ਨੇ ਸਹਿਮਤੀ ਪ੍ਰਗਟਾਈ ਆ ਪਰ ਜਿੱਦਾਂ ਕਿ ਇਹ ਘਟਨਾਵਾਂ ਜਿਹੜੀਆਂ ਆਮ ਹੋ ਰਹੀਆਂ ਵਾ ਸੋ ਇੱਕ ਤੁਹਾਨੂੰ ਮੈਂ ਵੀ ਦੱਸ ਦਿੰਦੀ ਹਾਂ ਲਾਸਟ ਆਈ ਥਿੰਕ 10 ਦਿਨ ਪਹਿਲਾਂ ਦੀ ਗੱਲ ਆ ਤੇ ਮੈਂ ਆਪਦੀ ਨਾ ਫਰੈਂਡ ਦੇ ਘਰ ਗਈ ਤਾਂ ਉਹਨਾਂ ਦੇ ਨਾ ਗੁਆਂਢ ਦੇ ਵਿੱਚ ਇੱਕ ਗੋਰੀ ਆ ਉਹ ਗੋਰਿਆਂ ਨੂੰ ਕਈ ਵਾਰੀ ਏਦਾਂ ਹੁੰਦੀ ਆ ਵੀ ਜਿਹੜੇ ਇੱਧਰ ਆਸਟ੍ਰੇਲੀਆ ਨਾ ਤੇ ਉਹਨਾਂ ਨੂੰ ਇਹ ਹੁੰਦਾ ਕਿ ਜ਼ਿਆਦਾ ਚਿਰ ਕਈ ਵਾਰੀ ਇਕੱਲੇ ਰਹਿਣ ਨਾਲ ਨਾ ਇਹਨਾਂ ਦਾ ਜਿਹੜਾ ਮੈਂਟਲੀ ਜਿਹੜਾ ਬੈਲੈਂਸ ਹੁੰਦਾ ਨਾ ਸਰਬਜੀਤ ਭਾਜੀ ਉਹ ਥੋੜਾ ਇਹਨਾਂ ਦਾ ਡਿਸਟਰਬ ਹੋ ਜਾਂਦਾ ਵਾ ਤੇ ਕਈ ਵਾਰੀ ਇਹਨਾਂ ਨੂੰ ਇਹ ਹੁੰਦਾ ਕਿ ਇਕੱਲੇ ਰਹਿਣਾ ਗਿੱਝ ਜਾਂਦੇ ਆ ਤੇ ਫਿਰ ਇਹਨਾਂ ਨੂੰ ਨਾ ਮਤਲਬ ਸ਼ੋਰ ਸ਼ਰਾਬਾ ਸਾਰਾ ਕੁਛ ਬਹੁਤ ਭੈੜਾ ਲੱਗਦਾ ਵਾ ਤੇ ਅਸੀਂ ਉੱਥੇ ਗਏ ਤੇ ਅਸੀਂ ਜਦੋਂ ਬਾਹਰ ਨਿਕਲ ਲੱਗੇ ਉਹਨੂੰ ਪਤਾ ਨੀ ਕੀ ਗੱਲ ਹੋਈ ਉਹਨੇ ਇੰਨਾ ਕੁ ਰੌਲਾ ਪਾਉਣ ਲੱਗ ਗਈ ਚੀਕਾਂ ਕੂਕਾਂ ਮਾਰਨ ਲੱਗ ਗਈ ਉਹਦੀ ਪਹਿਲੀ ਗੱਲ ਨੀ ਸੀ ਉਹ ਹਮੇਸ਼ਾ ਹੀ ਕਹਿੰਦੇ ਏਦਾਂ ਕਰਦੀ ਹੁੰਦੀ ਸੀ ਤੇ ਫਿਰ ਉਹਨਾਂ ਨੇ ਪੁਲਿਸ ਬੁਲਾ ਲਈ ਤੇ ਜਦੋਂ ਪੁਲਿਸ ਆਈ ਫਿਰ ਉਹ ਦਰਵਾਜ਼ੇ ਬੰਦ ਕਰਕੇ ਬਹਿ ਗਈ ਉਹਨੇ ਨਾ ਦਰਵਾਜ਼ਾ ਵੀ ਨੀ ਖੁੱਲਿਆ ਤੇ ਪੁਲਿਸ ਚਲੋ ਆਈ ਆ ਕੇ ਚਲੇ ਗਈ। ਸੋ ਦੂਸਰੀ ਆਪਸ਼ਨ ਇਹ ਸੀਗੀ ਕਿ ਜਿੱਥੇ ਵੀ ਤੁਸੀਂ ਰਹਿੰਦੇ ਹੋ ਜੇ ਕਦੇ ਏਦਾਂ ਦੀ ਕੋਈ ਗੱਲ ਹੁੰਦੀ ਆ ਏਦਾਂ ਦੀ ਪ੍ਰੋਬਲਮ ਹੁੰਦੀ ਆ ਤਾਂ ਪਲੀਜ਼ ਤੁਸੀਂ ਪੁਲਿਸ ਕੰਪਲੇਂਟ ਤਾਂ ਕੀਤੀ ਆ ਉਸ ਤੋਂ ਇਲਾਵਾ ਤੁਸੀਂ ਹਾਊਸਿੰਗ ਵਾਲਿਆਂ ਨੂੰ ਜਾਂ ਕੋਈ ਹੋਰ ਉੱਥੋਂ ਦਾ ਰੀਅਲ ਅਸਟੇਟ ਦੇ ਥਰੂ ਤੁਹਾਡਾ ਘਰ ਆ ਤਾਂ ਉਹਨਾਂ ਨੂੰ ਤੁਸੀਂ ਮਤਲਬ ਆਪਣੀ ਰਿਟਨ ਕੰਪਲੇਂਟ ਕਰ ਸਕਦੇ ਹੋ ਤੇ ਜੇ ਅਗਰ ਉਹ ਨਹੀਂ ਸੁਣਦੇ ਤਾਂ ਤੁਸੀਂ ਉਹਨਾਂ ਨੂੰ ਦੁਬਾਰਾ ਈਮੇਲ ਕਰ ਸਕਦੇ ਹੋ ਤੇ ਹੋਰ ਵੀ ਇੰਸਟੀਟਿਊਸ਼ਨ ਕਾਫੀ ਸੰਸਥਾਵਾਂ ਬਣੀਆਂ ਜਿਹੜੀਆਂ ਤੁਹਾਡੀਆਂ ਹੈਲਪ ਕਰਨਗੀਆਂ ਕਿਉਂਕਿ ਇਸ ਤਰ੍ਹਾਂ ਦੇ ਜੇ ਗੱਲਾਂ ਹੋਣ ਲੱਗ ਗਈਆਂ ਹੁਣ ਤਾਂ ਚਲੋ ਆਪਾਂ ਕਹਿ ਦਿੰਦੇ ਹਾਂ ਕਿ ਅਸੀਂ ਇੱਕ ਦੂਸਰੇ ਨਾਲ ਸਹਿਮਤ ਹਾਂ ਕਿਉਂਕਿ ਪਤਾ ਨੀ ਕੱਲ੍ਹ ਉਹ ਸਾਡੀ ਵਾਰੀ ਵੀ ਆ ਜਾਵੇ ਕਿਉਂਕਿ ਮੈਂ ਜਿੱਥੇ ਕੰਮ ਕਰਦੀ ਹਾਂ ਉੱਥੇ ਵੀ ਏਦਾਂ ਦੀਆਂ ਗੱਲਾਂ ਕਾਫੀ ਜ਼ਿਆਦਾ ਹੋ ਜਾਂਦੀਆਂ ਕਈ ਵਾਰੀ ਮਿਊਜ਼ਿਕ ਮਤਲਬ ਕਿ ਬਹੁਤ ਜ਼ਿਆਦਾ ਲਾਊਡ ਹੁੰਦਾ ਤਾਂ ਬਾਕੀ ਲੋਕ ਨਾ ਡਿਸਟਰਬ ਹੋਣ ਉਹਨਾਂ ਨੂੰ ਕਈ ਵਾਰੀ ਕਹਿਣਾ ਪੈਂਦਾ ਵਾ ਇਸ 'ਚ ਕੋਈ ਉਹ ਨਹੀਂ ਹੈਗਾ ਪਰ ਕਈ ਵਾਰੀ ਇਹ ਹੁੰਦਾ ਕਿ ਜਦੋਂ ਆਪਾਂ ਨੂੰ ਪਤਾ ਕਿ ਅਸੀਂ ਸਾਹਮਣੇ ਵਾਲੇ ਦੀ ਕੰਪਲੇਂਟ ਕਰ ਚੁੱਕੇ ਹਾਂ ਤੇ ਉਹ ਬੰਦੇ ਨੂੰ ਕੋਈ ਆ ਚੁੱਕਾ ਵਾ ਰਿਟਰਨ ਦੇ ਵਿੱਚ ਵੀ ਜਾਂ ਉਸ ਬੰਦੇ ਨੂੰ ਪਤਾ ਵਾ ਕਿ ਵੀ ਆਪਾਂ ਉਹਦੀ ਕੰਪਲੇਂਟ ਕੀਤੀ ਆ ਫਿਰ ਥੋੜਾ ਜਿਹਾ ਸੰਕੋਚ ਕਰਿਆ ਕਰੋ ਉਸ ਬੰਦੇ ਦੇ ਸਾਹਮਣੇ ਹੋਣ ਤੋਂ ਕਿਉਂਕਿ ਆਪਾਂ ਹਜੇ ਇੱਥੇ ਸੈਟਲ ਨਹੀਂ ਹੋਏ ਤਾਂ ਕਰਕੇ ਆਪਣੀਆਂ ਹਜੇ ਹੋਰ ਬਹੁਤ ਜ਼ਿੰਮੇਵਾਰੀਆਂ ਨੇ ਤੇ ਸਾਰਿਆਂ ਤੋਂ ਪਹਿਲੀ ਜ਼ਿੰਮੇਵਾਰੀ ਆ ਕਿ ਆਪਦੇ ਆਪਣੇ ਆਪ ਨੂੰ ਆਪ ਹੀ ਦੇਖਣਾ ਪੈਣਾ ਵਾ ਕਿਉਂਕਿ ਹੋਰ ਕੋਈ ਨਹੀਂ ਇੱਥੇ ਸਾਡੇ ਲੁੱਕ ਆਫਟਰ ਕਰਨ ਵਾਲਾ।
ਬਾਬੂ ਜੀ ਮੈਨੂੰ ਦੱਸੋ ਜਿੱਦਾਂ ਅਸੀਂ ਕਿਸੇ ਦੇ ਇੱਦਾਂ ਸ਼ਿਕਾਇਤ ਕਰਦੇ ਕੋਈ ਗੁਆਂਢੀ ਤੰਗ ਕਰਦਾ ਕੋਈ ਰੌਲਾ ਪਾ ਰਿਹਾ ਤੇ ਉਹਦੀ ਮਤਲਬ ਲੱਗਦਾ ਕੋਈ ਹਿਡਨ ਜਾਂ ਗੁਪਤ ਕੰਪਲੇਂਟ ਵੀ ਹੋ ਸਕਦੀ ਵੀ ਨਾਮ ਨਾ ਸ਼ੋ ਹੋਵੇ ਬੰਦੇ ਦਾ।
ਹਾਂਜੀ ਪਰ ਉਹਦੇ ਲਈ ਤੁਹਾਨੂੰ ਉੱਥੇ ਜਿੱਥੇ ਤੁਸੀਂ ਜਿੱਦਾਂ ਹੁਣ ਸਾਡੇ ਤਾਂ ਇੱਥੇ ਜਿੱਦਾਂ ਰੀਅਲ ਸਟੇਟ ਬਣੀ ਹੋਈ ਆ ਤੁਸੀਂ ਉੱਥੇ ਕਰ ਸਕਦੇ ਹੋ ਪਰ ਤੁਹਾਨੂੰ ਉਹਨਾਂ ਨੂੰ ਦੱਸਣਾ ਪੈਣਾ ਉਹਨਾਂ ਕਿ ਤੁਸੀਂ ਸਾਡਾ ਨਾਮ ਮੈਂਸ਼ਨ ਨਾ ਕਰਿਓ ਕਿਉਂਕਿ ਉਹ ਬੰਦਾ ਵਾਇਲੈਂਸ ਬਿਹੇਵੀਅਰ ਉਹਦਾ ਵਾ ਚਾਹੋ ਸਾਨੂੰ ਇੱਦਾਂ ਥਰੈਟ ਕਰਦਾ ਵਾ ਤੇ ਵੀ ਤੁਸੀਂ ਆਪਦੇ ਵੇ ਤੇ ਆਪਦੇ ਤਰੀਕੇ ਨਾਲ ਉਹਨੂੰ ਸੌਰਟ ਆਊਟ ਕਰੋ ਇਹ ਬੰਦਾ ਕਮਿਊਨਿਟੀ ਲਈ ਆਹ ਪ੍ਰੋਬਲਮ ਕਰ
ਸਹੀ ਤਰੀਕੇ ਤੇ ਇਹ ਮੈਨੂੰ ਲੱਗਦਾ ਕਰਨ ਦਾ ਕਿਉਂਕਿ ਬੰਦਾ ਬਾਅਦ ਚ ਫਿਰ ਖੁੰਦਕ ਵੀ ਰੱਖਦਾ ਕਈ ਵਾਰ ਕਿਉਂਕਿ ਐਡਾ ਜ਼ੁਲਮ ਦਾ ਐਡਾ ਬੜਾ ਕੋਈ ਹੁੰਦਾ ਨੀ ਇਹ
ਜਿੱਥੇ ਹੁਣ ਮੈਂ ਕੰਮ ਕਰਦੀ ਆ ਇੱਥੇ ਵੀ ਇਸੇ ਤਰ੍ਹਾਂ ਹੀ ਆ ਕਈ ਵਾਰੀ ਕਿਸੇ ਦਾ ਮਿਊਜ਼ਿਕ ਰਾਤ ਨੂੰ ਕੋਈ ਡਿਸਟਰਬ ਕਰਦਾ ਵਾ ਜਾਂ ਹੁੰਦਾ ਵਾ ਤਾਂ ਨੈਕਸਟ ਡੇ ਮੇਰੇ ਕੋਲ ਕੰਪਲੇਂਟ ਆ ਜਾਂਦੀ ਆ ਤਾਂ ਉਹ ਬੰਦਾ ਮੈਨੂੰ ਪੁੱਛਦਾ ਵਾ ਕਹਿੰਦਾ ਕਿ ਵੀ ਦੱਸ ਤੈਨੂੰ ਕਿਹਨੇ ਦੱਸਿਆ ਤਾਂ ਮੈਂ ਉਹਨੂੰ ਫਿਰ ਇਹੀ ਗੱਲ ਕਹਿੰਦੀ ਹੁੰਦੀ ਆ ਕਿ ਤੇਰਾ ਬਿਜ਼ਨਸ ਨਹੀਂ ਹੈਗਾ ਮੇਰੇ ਕੋਲ ਕੰਪਲੇਂਟ ਆਈ ਆ ਮੈਂ ਉਹਨੂੰ ਦੇਖਣਾ ਵਾ ਕਿਹਨੇ ਕੰਪਲੇਂਟ ਕੀਤੀ ਡਸ ਨਾਟ ਮੈਟਰ ਤੂੰ ਲਾਸਟ ਨਾਈਟ ਵੀ ਏਦਾਂ ਆਹ ਖਰਾਬੀ ਕੀਤੀ ਆ ਤੇਰੀ ਮਤਲਬ ਕਿ ਸੀਗਾ ਤੂੰ ਡਿਸਟਰਬ ਕੀਤਾ ਤਾਂ ਤੈਨੂੰ ਇਹ ਸਟੋਪ ਕਰਨਾ ਪੈਣਾ ਵਾ ਨਹੀਂ ਤੂੰ ਇੱਥੋਂ ਚਲਾ ਜਾ ਤੇ ਸੈਕਿੰਡਲੀ ਕਈ ਵਾਰੀ ਮੈਂ ਇਹਨੂੰ ਇਹ ਵੀ ਕਹਿਣਾ ਪੈਂਦਾ ਕਿ ਹਾਂ ਮੈਂ ਆਪ ਜਾ ਕੇ ਉਸ ਟਾਈਮ ਮੈਂ ਦੇਖ ਕੇ ਆਈ ਆ, ਮੈਨੂੰ ਫੋਨ ਕਾਲ ਆਈ ਸੀ ਕਿ ਇੱਥੇ ਡਿਸਟਰਬੈਂਸ ਹੋ ਰਹੀ ਆ ਤਾਂ ਮੈਂ ਜਾ ਕੇ ਦੇਖ ਕੇ ਆਈ ਆ। ਸੋ ਤਾਂ ਕਰਕੇ ਉਹਨੂੰ ਉਸ ਤਰੀਕੇ ਨਾਲ ਕਰਨਾ ਪੈਂਦਾ ਕਿਉਂਕਿ ਲੋਕ ਡਰਦੇ ਆ ਵੀ ਬਾਅਦ ਵਿੱਚ ਉਹ ਬਾਹਰ ਜਾਂਦੇ ਆ ਜਾਂ ਕਿਤੇ ਵੀ ਉਹਨਾਂ ਨੂੰ ਮਤਲਬ ਨੁਕਸਾਨ ਪਹੁੰਚਾ ਸਕਦੇ ਆ। ਇਹ ਵੀ ਇੱਥੇ ਇਫੈਕਟ ਹੈਗਾ ਵਾ ਇੱਕ ਭਾਜੀ
ਜੀ। ਮੈਨੂੰ ਲੱਗਦਾ ਵੀ ਜਿੱਦਾਂ ਕੋਈ ਏਦਾਂ ਕੋਈ ਮੁਸ਼ਕਿਲ ਆ ਰਹੀ ਹੈ ਕਿਸੇ ਨੂੰ, ਕੋਈ ਡਿਸਟਰਬ ਕਰ ਰਿਹਾ, ਉਹਦੀ ਸ਼ਿਕਾਇਤ ਮੈਨੂੰ ਲੱਗਦਾ ਕਰਨੀ ਚਾਹੀਦੀ ਜ਼ਰੂਰੀ।
ਨਾਲੇ ਹਾਊਸਿੰਗ ਵਾਲੇ ਤਾਂ ਥੋੜਾ ਜਿਹਾ ਹੋ ਜਾਂਦਾ ਕਿਉਂਕਿ ਉਹ ਇੰਨਾ ਬੋਦਰ ਵੀ ਨਹੀਂ ਕਰਦੇ ਜੇ ਹਾਊਸਿੰਗ ਦੇ ਥਰੂ ਹੁੰਦਾ ਵਾ, ਬਟ ਜੇ ਤੁਸੀਂ ਉਹਨਾਂ ਨੂੰ ਬਾਰ ਬਾਰ ਈਮੇਲ ਕਰਦੇ ਹੋ, ਉਹਨਾਂ ਨੂੰ ਮਤਲਬ ਉਸ ਧਿਆਨ ਦਵਾਉਂਦੇ ਹੋ। ਹੁਣ ਤਾਂ ਹਾਊਸਿੰਗ ਦੇ ਵੀ ਸਾਡੇ ਇੱਥੇ ਰੂਲ ਆ ਜਿਹੜੇ ਆਪਣੇ ਕਾਫੀ ਚੇਂਜ ਹੋਏ ਹੋਏ ਆ, ਸੋ ਉਹ ਦੇਖਦੇ ਆ ਵੀ ਇਹ ਕੰਪਲੇਂਟ ਜੇ ਆ ਰਹੀ ਆ ਤੇ ਇਹਦਾ ਰੀਜ਼ਨ ਕੀ ਆ ਤੇ ਕਿਉਂ ਆ ਰਹੀ ਆ, ਨਹੀਂ ਤਾਂ ਪੁਲਿਸ ਉਹਨੂੰ ਸੋਰਟ ਆਊਟ ਕਰਦੀ ਆ ਤੇ ਆਪਦੇ ਸਿਸਟਮ ਦੇ ਵਿੱਚ ਰੱਖਦੀ ਆ।
ਇੱਥੇ ਬਾਬੂ ਜੀ ਜਿੱਦਾਂ ਨਾ ਕਿਸੇ ਡਿਪਾਰਟਮੈਂਟ ਨੂੰ ਕੋਈ ਗੱਲ ਕਰੋ, ਉਹ ਕਹਿੰਦੇ ਸਾਡੇ ਕੋਲ ਸ਼ਿਕਾਇਤ ਤਾਂ ਕੋਈ ਆਈ ਨਹੀਂ ਹੈਗੀ, ਤੁਸੀਂ ਐਵੇਂ ਕਹੀ ਜਾਂਦੇ ਹੋ, ਸਾਨੂੰ ਰਿਟਰਨ ਦਿਓ ਸ਼ਿਕਾਇਤ। ਅਸਲੀ ਇੰਡੀਆ ਚ ਵੀ ਇਹੀ ਆ, ਮੈਂ ਵੀ ਆਪ ਕਈ ਕੰਮ ਕਰਵਾਏ ਏਦਾਂ, ਪਰ ਮੈਂ ਰਿਟਰਨ ਐਪਲੀਕੇਸ਼ਨ ਦਿੰਦਾ, ਉਹ ਬਹੁਤ ਜਲਦੀ ਹੁੰਦਾ ਕੰਮ
ਜੀ। ਬਿਲਕੁਲ ਕੰਪਲੇਂਟ ਪਹਿਲੀ ਕਰਨੀ ਪੈਂਦੀ।
ਹਾਂਜੀ
ਜੀ ਬਿਲਕੁਲ। ਸੋ ਅੱਗੇ ਭਾਜੀ ਸਾਡੇ ਨਾਲ ਸਨੀ ਸਿੰਘ ਆਇਆ, ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਸਾਰਿਆਂ ਨੂੰ, ਤੇ ਕਹਿੰਦੇ ਕਿ ਸਨੀ ਡੇ ਟੂਡੇ ਫਰੋਮ ਸਨੀ ਸੋਨੂ ਮਿੰਟੂ ਵਾਲੇ। ਲਓ ਜੀ ਉਹਨਾਂ ਨੇ ਆਪਦੇ ਏਰੀਏ ਦਾ ਮੌਸਮ ਦੱਸ ਦਿੱਤਾ, ਤੇ ਅੱਗੇ ਇੱਧਰ ਇੰਦਰ ਤੇ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ ਤੁਹਾਨੂੰ ਮਿੰਟੂ ਵੀਰ ਨੂੰ ਐਂਡ ਸਾਰੇ ਸੁਣਨ ਵਾਲਿਆਂ ਨੂੰ, ਪ੍ਰੋਗਰਾਮ ਸੋਹਣਾ ਚੱਲ ਰਿਹਾ ਤੇ ਸੋਹਣੇ ਵਿਚਾਰ ਹੋ ਰਹੇ ਆ। need to too much aware from crazy people and everywhere in world, shukriya ji, happy weekend, Inderjeet Singh, California. So California ਵਾਲਿਆਂ ਨੇ ਵੀ ਇਹੀ ਕਿਹਾ ਵਾ ਕਿ ਵੀ ਹਰ ਜਗ੍ਹਾ ਇੱਦਾਂ ਦੇ ਲੋਕ ਆ, ਸੋ ਮੇਨ ਗੱਲ ਕੀ ਆ ਕਿ ਤੁਹਾਨੂੰ ਖੁਦ ਨੂੰ ਅਵੇਅਰ ਰਹਿਣਾ ਪੈਣਾ ਵਾ। ਸਾਹਿਬ ਪ੍ਰੀਤ ਸਿੰਘ, ਸਾਹਿਬਪ੍ਰੀਤ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਆ, ਤੇ ਉਹਨਾਂ ਨੇ ਜੀ ਸਰਦੂਲ ਸਿਕੰਦਰ ਦਾ ਗੀਤ ਗਾਣਾ ਸੁਣਨਾ ਚਾਹਿਆ ਵਾ, ਤੇ ਕਹਿੰਦੇ ਕਿ ਲੈ ਲੈ ਛੱਤਰੀ ਨਾ ਭੇਜ ਨਾ ਭੇਜ ਜਾਈ ਸੋਹਣੀਏ ਫਰੋਮ ਮੋਬਾਈਲ। ਲਓ ਜੀ ਉਹਨਾਂ ਨੇ ਲੈ ਲੈ ਛੱਤਰੀ ਨਾ ਭੇਜ ਜਾਈ ਸੋਹਣੀਏ ਸਰਦੂਲ ਸਿਕੰਦਰ ਦਾ ਗਾਣਾ ਸੁਣਨਾ ਚਾਹਿਆ। ਸੋ ਇੰਡੀਆ ਦੇ ਵਿੱਚ ਤਾਂ ਵਾਗੇ ਜੀ ਛੱਤਰੀ ਦੀ ਵੀ ਲੋੜ ਹੈ ਨੀ, ਕਿਸ਼ਤੀ ਦੀ ਲੋੜ ਆ, ਉੱਥੇ ਤਾਂ ਕੋਈ ਕਿਸ਼ਤੀ ਵਾਲਾ ਗਾਣਾ ਭੇਜੋ ਹੈ ਨਾ। ਅਗੇਨ ਸੁਖਵਿੰਦਰ ਸੰਤ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਦੁਬਾਰਾ, ਉਹਨਾਂ ਨੇ ਭੇਜਿਆ ਕਹਿੰਦੇ ਹੋਣਗੇ ਕੁੜੀ ਅੱਜ ਮੇਰਾ ਮੈਸੇਜ ਪੜ੍ਹਨੋ ਹੀ ਹਟ ਗਈ ਹੈ ਨਾ, ਭੇਜਿਆ ਹੀ ਨੀ, ਪਤਾ ਨੀ ਮਿਲਿਆ ਹੀ ਨੀ। ਮਿਲ ਗਿਆ ਸੀ ਜੀ ਮੈਸੇਜ, ਪਰ ਮੈਸੇਜ ਆਏ ਬਹੁਤ ਹੋਇਆ, ਮੈਨੂੰ ਲੱਗਦਾ ਜੀ ਕਈਆਂ ਦੇ ਮੈਸੇਜ ਮੇਰੇ ਤੋਂ ਰਹਿ ਵੀ ਜਾਣੇ ਆ। ਪੁਸ਼ਪ ਡੈਡਵਾਲ ਸਤਿ ਸ੍ਰੀ ਅਕਾਲ ਕਹਿ ਰਹੇ ਆ ਜੀ, ਤੇ ਸਤਿ ਸ੍ਰੀ ਅਕਾਲ ਕਹਿ ਰਹੇ ਆ, ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਚੱਲਦਾ ਵਾ ਤੇ ਕਹਿੰਦੇ ਵਧੀਆ ਚੱਲ ਰਿਹਾ ਵਾ, ਤੇ ਕੁਛ ਲਾਈਨਾਂ ਵਾ ਜੀ ਕਹਿੰਦੇ ਕਿ ਜੇ ਜ਼ਿੰਦਗੀ ਕਾ ਰੰਗ ਮੰਚ ਹੈ ਦੋਸਤੋ, ਜਹਾਂ ਹਰ ਏਕ ਕੋ ਨਾਟਕ ਕਰਨਾ ਪੜਤਾ ਹੈ, ਮਾਚਿਸ ਕੀ ਜ਼ਰੂਰਤ ਜਹਾਂ ਨਹੀਂ ਪੜਤੀ, ਯਹਾਂ ਆਦਮੀ ਆਦਮੀ ਕੋ ਚਲਾਤਾ ਹੈ, ਥੈਂਕਸ ਫਰੋਮ ਜਪਾਨ। ਕਿਆ ਬਾਤ ਹੈ ਜੀ, ਵਾਕਈ ਜੀ ਮਾਚਿਸ ਦੀ ਲੋੜ ਨਹੀਂ ਪੈਂਦੀ ਕਿਉਂਕਿ ਸਾਡੇ ਲੋਕਾਂ ਵਿੱਚ ਜੈਲਸੀ ਇੰਨੀ ਹੀ ਵੱਧ ਗਈ ਹੈ ਕਿ ਕਿਸੇ ਦੀ ਤਰੱਕੀ ਦੇਖ ਕੇ ਅਸੀਂ ਆਪਦੇ ਆਪ ਨੂੰ ਆਪ ਹੀ ਮਚਾ ਲੈਂਦੇ ਹਾਂ। ਸੋ ਕਿਤੇ ਨਾ ਕਿਤੇ ਬਾਕੀ ਜੀ ਜ਼ਿੰਦਗੀ ਦਾ ਸੱਚ ਅੱਜ ਕੱਲ ਇਹੀ ਰਹਿ ਗਿਆ ਵਾ। ਤੇ ਅੱਗੇ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਟੈਰੀ ਸਿੰਘ, ਇਟਸ ਕਹਿੰਦੇ ਕਲਾਉਡੀ ਮਾਰਨਿੰਗ ਇਨ ਮੈਲਬੋਰਨ, ਪਲੀਜ਼ ਪਲੇ ਰਣਜੀਤ ਰਾਣਾ ਦਾ ਸੌਂਗ ਮੁੜਦੇ ਜਾਂਦੇ ਸੱਜਣਾ ਨੂੰ। ਕਿਆ ਬਾਦਾ ਜੀ, ਮੁੜਨ ਤਾਂ ਆਪਾਂ ਕਿਸੇ ਨੂੰ ਦੇਣਾ ਹੀ ਨੀ ਹੈਗਾ, ਨਾਲ ਨਾਲ ਚੱਲੋ ਲੈ ਕੇ ਸਾਰਿਆਂ ਨੂੰ ਹਨਾ। ਚਲੋ ਕੋਈ ਨੀ ਜੀ, ਗਾਣਾ ਤੁਹਾਨੂੰ ਆਪਾਂ ਇਹ ਜ਼ਰੂਰ ਸੁਣਾਵਾਂਗੇ। ਅੱਗੇ ਜੀ ਕਲਵਿੰਦਰ ਢਿੱਲੋਂ ਕਹਿੰਦੇ ਬੋਬੀ ਜੀ ਮੈਨੂੰ ਬਾਹਲੀ ਜਾਣਕਾਰੀ ਤਾਂ ਹੈ ਨੀ ਗੀ, ਬਟ ਕਹਿੰਦੇ ਸੌਣ ਚ ਮੰਜਾ ਤਾਂ ਨੀ ਬੁਣਦੇ, ਜ਼ਿਆਦਾ ਮੀਂਹ ਨਾਲ ਮੰਜੇ ਦੀਆਂ ਚੂਲਾਂ ਵਿੰਗੀਆਂ ਹੋ ਜਾਂਦੀਆਂ ਨੇ, ਇੱਕ ਅੰਦਾਜ਼ਾ। ਕਿਆ ਬਾਦਾ ਜੀ, ਅੰਦਾਜ਼ੇ ਕਈ ਵਾਰੀ ਚੱਲ ਹੀ ਜਾਂਦੇ ਹੁੰਦੇ ਆ, ਕਾਫੀ ਹੱਦ ਤੱਕ ਤੁਹਾਡਾ ਢਿੱਲੋਂ ਸਾਹਿਬ ਜਿਹੜਾ ਅੰਦਾਜ਼ਾ ਵਾ ਕਾਫੀ ਹੱਦ ਤੱਕ ਠੀਕ ਆ, ਤੇ ਬਾਕੀ ਤੁਹਾਡੇ ਅੰਦਾਜ਼ੇ ਦੀ ਪੂਰੀ ਗਵਾਹੀ ਆ ਜਿਹੜੀ ਉਹ ਢੁੱਡੀ ਕੇ ਹਾਂਗਕਾਂਗ ਵਾਲੀ ਜਗਤਾਰ ਭਾਜੀ ਨੇ ਭਰ ਦਿੱਤੀ ਆ, ਜਵਾਬ ਉਹਨਾਂ ਦਾ ਸਹੀ ਹੈ, ਸੋ ਜ਼ਰੂਰ ਦੱਸੂਗੀ। ਅੱਗੇ ਜੀ ਅੰਮ੍ਰਿਤ ਬਾਜਵਾ ਕਹਿੰਦੇ ਸਤਿ ਸ੍ਰੀ ਅਕਾਲ ਬੋਬੀ ਜੀ, ਮੇਰੇ ਵੀ ਨਾਂ ਮੇਰਾ ਵੀ ਨਾਂ ਬੋਲ ਦੋ ਪਲੀਜ਼, ਅੰਮ੍ਰਿਤ ਬਾਜਵਾ ਵਿਨੀਪੈਗ ਤੋਂ। ਧੰਨਵਾਦ। ਕਿਆ ਬਾਤ ਹੈ ਜੀ, ਤੁਹਾਡਾ ਨਾਂ ਬੋਲਣ ਦੀ ਕੀ ਲੋੜ ਹੈ, ਅੰਮ੍ਰਿਤ ਤੁਹਾਡਾ ਤਾਂ ਨਾਂ ਹੀ ਬੜਾ ਵਧੀਆ ਵਾ, ਲੋਕੀ ਸੁਬਹਾ ਉੱਠ ਕੇ ਵੀ ਯਾਦ ਕਰਦੇ ਆ ਅੰਮ੍ਰਿਤ ਬਾਜਵਾ, ਨਾਂ ਤੁਹਾਡਾ ਬੋਲ ਦਿੱਤਾ ਵਾ ਜੀ, ਪਰ ਤੁਸੀਂ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹਿਣਾ, ਇਹ ਨਾ ਕਿਉਂਕਿ ਹੁਣ ਨਾਮ ਬੋਲਤਾ ਤੇ ਬਸ ਚੱਲੇ ਹੁਣ ਅਸੀਂ ਜਾਣਾ ਜੂਣਾ ਕਿਤੇ ਨੀ, ਇੱਥੇ ਰਹਿਣਾ ਪੈਣਾ ਵਾ ਹੈ ਨਾ। ਤੇ ਪ੍ਰੋਗਰਾਮ ਬਿਤਾਉਣ ਲਈ ਅਮ੍ਰਿਤ ਜੀ ਬਹੁਤ ਬਹੁਤ ਥੈਂਕ ਯੂ। ਤੇ ਅੱਗੇ ਜੀ ਕਹਿੰਦੇ ਗਾਣਾ ਸੁਣਾ ਦਿਓ ਜੀ ਰਣਜੀਤ ਬਾਵਾ ਦਾ। ਸੋ ਬਿਲਕੁਲ ਤੁਹਾਡਾ ਗਾਣਾ ਆਪਾਂ ਤੁਹਾਨੂੰ ਜ਼ਰੂਰ ਸੁਣਾਵਾਂਗੇ। ਤੇ ਲਓ ਜੀ ਸਰਜੀਤ ਭਾਜੀ, ਹਜੇ ਮੈਸੇਜ ਇੱਧਰ ਹੋਰ ਵੀ ਬਹੁਤ ਪਿਆ। ਧਾਨੀ ਸਾਹਿਬ ਦਾ ਮੈਸੇਜ ਆ ਜੀ, ਕਹਿੰਦੇ ਕਿ ਇੱਕ ਪਿੰਡ ਵਿੱਚ ਇੱਕ ਲਾਲਾ ਨਾਮ ਦਾ ਲੜਕਾ ਰਹਿੰਦਾ ਸੀ। ਪਿੰਡ ਦੇ ਸਾਰੇ ਬੱਚੇ ਨਾ ਉਹਨੂੰ ਉੱਲੂ ਕਹਿ ਕੇ ਉਹਦਾ ਮਜ਼ਾਕ ਕਰਦੇ ਸੀਗੇ ਤੇ ਉਹਨੂੰ ਬੇਚਾਰੇ ਨੂੰ ਖਿਚਾਉਂਦੇ ਰਹਿੰਦੇ ਸੀਗੇ। ਕਹਿੰਦੇ ਉਹਦੀ ਟੀਚਰ ਵੀ ਉਹਦੀਆਂ ਬੇਵਕੂਫੀਆਂ ਤੋਂ ਬਹੁਤ ਦੁਖੀ ਸੀ। ਇੱਕ ਦਿਨ ਕਹਿੰਦੇ ਲਾਲੇ ਦਾ ਪਿਤਾ ਉਹਦਾ ਨਤੀਜਾ ਜਾਣਨ ਸਕੂਲ ਗਿਆ ਤਾਂ ਉਸਦੀ ਟੀਚਰ ਨੇ ਕਿਹਾ ਉਸਨੇ ਆਪਣੀ ਡਿਊਟੀ ਦੇ 25 ਸਾਲਾਂ ਵਿੱਚ ਇਹੋ ਜਿਹਾ ਬੇਵਕੂਫ ਲੜਕਾ ਨਹੀਂ ਦੇਖਿਆ। ਇਹ ਸੁਣ ਕੇ ਨਾ ਜਿਹੜੇ ਲਾਲੇ ਦੇ ਪਿਤਾ ਨੂੰ ਬਹੁਤ ਜ਼ਿਆਦਾ ਸ਼ਰਮ ਮਹਿਸੂਸ ਹੋਈ ਤੇ ਉਹ ਉਹਨੂੰ ਲੈ ਕੇ ਸ਼ਹਿਰ ਚਲਾ ਗਿਆ। ਕਾਫੀ ਸਾਲਾਂ ਬਾਅਦ ਟੀਚਰ ਨੂੰ ਦਿਲ ਦੀ ਬਿਮਾਰੀ ਹੋ ਗਈ ਤੇ ਸਾਰਿਆਂ ਨੇ ਉਸ ਨੂੰ ਇੱਕ ਨੌਜਵਾਨ ਡਾਕਟਰ ਦਾ ਨਾਮ ਸੁਝਾਇਆ ਜੋ ਓਪਨ ਹਾਰਟ ਸਰਜਰੀ ਕਰਨ ਵਿੱਚ ਮਾਹਰ ਸੀ। ਟੀਚਰ ਉਸ ਡਾਕਟਰ ਕੋਲੋਂ ਇਲਾਜ ਕਰਾਉਣ ਲਈ ਸ਼ਹਿਰ ਚਲੀ ਗਈ ਤੇ ਉਸਦਾ ਆਪਰੇਸ਼ਨ ਸਫਲ ਰਿਹਾ। ਜਦੋਂ ਟੀਚਰ ਨੂੰ ਹੋਸ਼ ਆਇਆ ਤਾਂ ਉਸਨੇ ਸਾਹਮਣੇ ਸੁੰਦਰ ਤੇ ਸਡੋਲ ਇੱਕ ਨੌਜਵਾਨ ਖੜਾ ਸੀ। ਟੀਚਰ ਉਸਨੂੰ ਦੇਖ ਕੇ ਮੁਸਕਰਾਈ ਤੇ ਉਸਦਾ ਧੰਨਵਾਦ ਕਰਨ ਹੀ ਵਾਲੀ ਸੀ ਪਰ ਅਚਾਨਕ ਉਸਦਾ ਚਿਹਰਾ ਨੀਲਾ ਪੈ ਗਿਆ ਤੇ ਉਹ ਮਰ ਗਈ। ਡਾਕਟਰ ਵੀ ਹੈਰਾਨ ਰਹਿ ਗਿਆ। ਉਸਨੇ ਕੁਝ ਸਮਝਣ ਲਈ ਪਿੱਛੇ ਮੁੜ ਕੇ ਦੇਖਿਆ ਤਾਂ ਫਿਰ ਪਿੱਛੇ ਮੁੜ ਕੇ ਕੀ ਦੇਖਦੀ ਆ ਜੀ, ਤਾਂ ਪਿੱਛੇ ਉਹੀ ਲਾਲਾ ਜੋ ਕਿ ਇਸ ਹਸਪਤਾਲ ਵਿੱਚ ਸਫਾਈ ਕਰਮਚਾਰੀ ਸੀ ਖੜਾ ਸੀ ਤੇ ਉਸ ਬੇਵਕੂਫ ਨੇ ਟੀਚਰ ਦੇ ਵੈਂਟੀਲੇਟਰ ਦਾ ਪਲੱਗ ਕੱਢ ਕੇ ਆਪਣਾ ਫੋਨ ਰੀਚਾਰਜ ਤੇ ਲਗਾ ਦਿੱਤਾ ਜਿਸ ਕਾਰਨ ਟੀਚਰ ਦੀ ਮੌਤ ਹੋ ਗਈ। ਕਹਿੰਦੇ ਜੇ ਤੁਸੀਂ ਸੋਚ ਰਹੇ ਸੀ ਕਿ ਲਾਲਾ ਡਾਕਟਰ ਬਣ ਗਿਆ ਹੋਵੇਗਾ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਫਿਲਮਾਂ ਬਹੁਤ ਦੇਖਦੇ ਹੋ। ਬਾਕੀ ਮੈਂ ਵੀ ਇਹੀ ਸੋਚਦੀ ਸੀ ਕਿ ਸ਼ਾਇਦ ਉਹ ਡਾਕਟਰ ਬਣ ਗਿਆ ਵੀ ਜਿਹੜਾ ਸੋਹਣਾ ਸੁਨੱਖਾ ਨੌਜਵਾਨ ਖੜਾ ਨਾ ਵੀ ਉਹ ਡਾਕਟਰ ਹੀ ਹੋਊਗਾ ਵੀ ਕਮਲਾ ਜਿਹੜਾ ਵੇ
ਸਸਪੈਂਸ ਸਟੋਰੀ ਬਣ ਗਈ ਹੈ।
ਜੀ ਜੀ ਬਿਲਕੁਲ। ਕਹਿੰਦੇ ਲਾਲਾ ਉੱਲੂ ਸੀ ਤੇ ਉੱਲੂ ਹੀ ਰਹੇਗਾ। ਫਿਲਮਾਂ ਘੱਟ ਦੇਖਿਆ ਕਰੋ, ਹੁਣ ਖੁਦ ਹੀ ਨਾ ਹੱਸੋ, ਕਹਿੰਦੇ ਦੂਜਿਆਂ ਨਾਲ ਵੀ ਸ਼ੇਅਰ ਕਰ ਦੋ। ਧਾਨੀ ਸਾਹਿਬ ਵੀ ਪਤਾ ਨੀ ਕਿੱਥੋਂ ਚੁਟਕਲੇ ਲੈ ਕੇ ਆਉਂਦੇ ਆ। ਤੇ ਹਾਂਜੀ ਸਰਜੀਤ ਭਾਜੀ, ਅੱਗੇ ਆਪਣੇ ਕੋਲ ਇੱਕ ਵੋਇਸ ਮੈਸੇਜ ਆਇਆ ਵਾ ਗੁਰਿੰਦਰ ਸਿੰਘ ਬੈਂਸ ਦਾ, ਸੋ ਉਹ ਆਪਾਂ ਜ਼ਰੂਰ ਬਾਅਦ ਵਿੱਚ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਪਲੇ। ਤੇ ਇੱਧਰ ਕੁਲਦੀਪ ਕੌਰ ਮੇਰੀ ਭੈਣ ਸਤਿ ਸ਼੍ਰੀ ਅਕਾਲ ਬੁਲਾ ਰਹੀ ਹੈ ਜੀ ਹਰਮਨ ਰੇਡੀਓ ਦੇ ਸਾਰੇ ਸੁਣਨ ਵਾਲਿਆਂ ਨੂੰ ਤੇ ਮਿੰਟੂ ਭਾਜੀ ਨੂੰ, ਮੈਨੂੰ ਵੀ ਤੇ ਸਰਬਜੀਤ ਭਾਜੀ ਨੂੰ ਵੀ। ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ। ਤੇ ਉਸ ਤੋਂ ਅੱਗੇ ਨਾ ਜੀ ਉਹਨਾਂ ਨੇ ਇੱਕ ਫੋਟੋ ਭੇਜੀ ਆ, ਬਚਪਨ ਜਵਾਨੀ ਤੇ ਬੁਢਾਪਾ, ਜ਼ਿੰਦਗੀ ਦਾ ਪਹਿਲਾ ਪੜਾਅ ਬਚਪਨ, ਦੂਸਰਾ ਜਵਾਨੀ ਤੇ ਤੀਸਰਾ ਬੁਢਾਪਾ। ਕਹਿੰਦੇ ਕਿ ਸਮਾਂ ਤੇ ਸ਼ਕਤੀ ਆ ਪਰ ਧਨ ਨਹੀਂ, ਜਿਹੜਾ ਬਚਪਨ ਆ ਉਹਦੇ ਵਿੱਚ, ਤੇ ਜਦੋਂ ਜਵਾਨੀ ਆਉਂਦੀ ਆ ਉਦੋਂ ਕਹਿੰਦੇ ਧਨ ਤੇ ਸ਼ਕਤੀ ਆ ਪਰ ਸਮਾਂ ਨਹੀਂ, ਤੇ ਜਦੋਂ ਫਿਰ ਬੁਢਾਪਾ ਆ ਜਾਂਦਾ ਬੰਦੇ ਤੇ ਉਦੋਂ ਉਹਦੇ ਕੋਲ ਧਨ ਵੀ ਆ ਸਮਾਂ ਵੀ ਆ ਪਰ ਉਹਦੇ ਕੋਲ ਤੀਸਰਾ ਚੱਕਰ ਸ਼ਕਤੀ ਨੀ ਰਹਿੰਦੀ। ਸੋ ਵਾਕਈ ਜੇ ਜ਼ਿੰਦਗੀ ਦੀ ਭਾਜੀ ਇਹ ਸੱਚਾਈ ਆ ਨਾ ਕਿ ਬੰਦਾ ਪਹਿਲਾਂ ਭੱਜਿਆ ਫਿਰਦਾ ਵਾ ਪਰ ਐਂਡ ਤੇ ਜਦੋਂ ਜੀ ਜੀ ਬਿਲਕੁਲ
ਸਹੀ ਟਾਈਮ ਤੇ ਸਹੀ ਕੰਮ ਕਰ ਲੈਣੇ ਚਾਹੀਦੇ ਜਦੋਂ ਵੀ ਬੰਦੇ ਨੂੰ ਮੌਕਾ ਲੱਗੇ, ਉਹਨਾਂ ਨੂੰ ਇੰਤਜ਼ਾਰ ਨੀ ਕਰਨਾ ਚਾਹੀਦਾ ਕਿ ਪੈਸਾ ਹੈਗਾ ਜਾਂ
ਜੀ ਬਿਲਕੁਲ
ਉਹਦੀ ਤਾਕਤ ਹੈਗੀ ਹੈ ਨਹੀਂ ਹੈਗੀ, ਹੌਲੀ ਹੌਲੀ ਲੱਗੇ ਰਹਿਣਾ
ਚਾਹੀਦਾ। ਸੋ ਆਪਣੇ ਸ਼ੌਂਕ ਆ ਜੀ, ਆਪਣੇ ਸ਼ੌਂਕ ਆ ਉਹ ਵੀ ਪੂਰੇ ਕਰੋ, ਸੋ ਸਮੇਂ ਦੀ ਵੇਟ ਨਾ ਕਰੋ ਕਿਉਂਕਿ ਕਹਿੰਦੇ ਹੁੰਦੇ ਆ ਨਾ ਕੱਲ ਕਰੇ ਸੋ ਅੱਜ ਕਰ, ਅੱਜ ਕਰੇ ਸੋ ਅਬ। ਸੋ ਜੇ ਅੱਜ ਦਾ ਕੰਮ ਕੱਲ ਤੇ ਛੱਡ ਦਿੱਤਾ ਤਾਂ ਫਿਰ ਬਸ ਉਹ ਕੱਲ ਦਾ ਕੱਲ ਹੀ ਰਹਿ ਜਾਂਦਾ ਵਾ। ਸੋ ਨਾਲ ਹੀ ਉਹਨਾਂ ਨੇ ਜੀ ਇੱਕ ਹੋਰ ਵਿਚਾਰ ਭੇਜਿਆ, ਕਹਿੰਦੇ ਕਿ ਜ਼ਿੰਦਗੀ ਚ ਦੋਸਤ ਇੰਚ ਦਾ ਹੋਵੇ ਜੋ ਤੁਹਾਡੇ ਦਿਲ ਦੀ ਗੱਲ ਸਮਝ ਸਕੇ, ਜਿਵੇਂ ਡਾਕਟਰ ਦੀ ਲਿਖਾਈ ਮੈਡੀਕਲ ਸਟੋਰ ਵਾਲਾ ਹੀ ਸਮਝ ਸਕਦਾ ਵਾ। ਠੀਕ ਬਾਕੀ ਡਾਕਟਰ ਦੀ ਲਿਖਾਈ ਮੈਡੀਕਲ ਸਟੋਰ ਵਾਲਾ ਹੀ ਸਮਝ ਸਕਦਾ, ਹੋਰ ਤਾਂ ਕੁਛ ਵੀ ਨੀ ਹੈ ਨਾ। ਉਹ ਕਹਿੰਦੇ ਲਿਖੇ ਮੂਸਾ ਤੇ ਪੜ੍ਹੇ ਖੁਦਾ, ਉਹ ਵਾਲੀ ਗੱਲ ਹੁੰਦੀ ਆ। ਤੇ ਕਹਿੰਦੇ ਕਿ ਗਲਤੀ ਮੰਨਣ ਤੇ ਗੁਨਾਹ ਛੱਡਣ ਵਿੱਚ ਕਦੇ ਦੇਰ ਨਾ ਕਰੋ, ਕਿਉਂਕਿ ਸਫ਼ਰ ਜਿੰਨਾ ਲੰਬਾ ਹੁੰਦਾ ਜਾਵੇਗਾ ਵਾਪਸੀ ਓਨੀ ਹੀ ਮੁਸ਼ਕਲ ਹੁੰਦੀ ਜਾਵੇਗੀ। ਤੇ ਜ਼ਿੰਦਗੀ ਵਿੱਚ ਰੁਕਾਵਟਾਂ ਬਹੁਤ ਆਉਂਦੀਆਂ ਨੇ, ਰੁਕਾਵਟਾਂ ਵੀ ਜ਼ਿੰਦਗੀ ਵਿੱਚ ਹੀ ਆਉਂਦੀਆਂ ਨੇ, ਨਹੀਂ ਕਾਂਜਨਾ ਦੇ ਲਈ ਤਾਂ ਲੋਕ ਆਪ ਹੀ ਰਾਹ ਛੱਡ ਦਿੰਦੇ ਆ। ਸੋ ਬਾਕੀ ਜੀ ਜ਼ਿੰਦਗੀ ਦਾ ਇਹ ਵੀ ਸੱਚ ਆ ਕੁਲਦੀਪ। ਕਹਿੰਦੇ ਕਿ ਮਾਂ ਸਦਕੇ ਮਾਂ ਵਾਰੀ, ਮੇਰੇ ਵੀਰ ਜੀ ਆ ਗਏ। ਵੀਰ ਜੀ ਵੈਲਕਮ ਜੀ। ਲਓ ਜੀ ਸਰਜੀਤ ਭਾਜੀ ਤੁਹਾਡਾ ਵੈਲਕਮ ਹੋ ਗਿਆ ਵਾ, ਕੁਲਦੀਪ ਕੌਰ ਜੀ ਨੇ ਤੁਹਾਨੂੰ ਵੈਲਕਮ ਕਹਿ ਦਿੱਤਾ ਵਾ। ਤੇ ਅੱਗੇ ਜੀ ਇੰਦਰਪਾਲ ਸਿੰਘ ਕਹਿੰਦੇ ਕਿ ਉਹਨਾਂ ਨੇ ਥੈਂਕ ਯੂ ਕੀਤਾ ਵਾ ਗਾਣਾ ਉਹਨਾਂ ਦਾ ਸੀ ਜੰਚਾ ਵਾਲਾ ਪਲੇਅ ਕੀਤਾ ਸੀ ਤੇ ਨਾਲ ਹੀ ਨਾ ਉਹਨਾਂ ਨੇ ਭਾਜੀ ਮੰਜੇ ਦੀ ਫੋਟੋ ਭੇਜੀ ਆ, ਕਿਆ ਬਾਤਾਂ ਦਾ। ਸੋ ਏਦਾਂ ਦਾ ਜਿਹੜਾ ਮੰਜਾ ਉਹਨਾਂ ਨੇ ਭੇਜਿਆ ਨਾ, ਇਹ ਮੇਰੇ ਖਿਆਲ ਸੱਥ ਵਿੱਚ ਹੁੰਦਾ ਸੀ ਨਾ, ਪਿੰਡਾਂ ਦੀਆਂ ਸੱਥਾਂ ਵਿੱਚ ਮੋਸਟਲੀ ਦੇਖਣ ਨੂੰ ਮਿਲਦਾ, ਕਿਉਂਕਿ ਇੰਨੇ ਇੰਨੇ ਮੋਟੇ ਪਾਵੇ, ਇੰਨੀਆਂ ਮੋਟੀਆਂ ਬਾਹੀਆਂ ਤੇ ਏਡਾ ਵੱਡਾ ਮੰਜਾ ਜਿੱਥੇ ਕਿ ਆਰਾਮ ਦੇ ਨਾਲ ਕਿੰਨੇ ਕਿੰਨੇ ਲੋਕ ਬਹਿ ਸਕਦੇ ਆ। ਸੋ ਉਹਨਾਂ ਨੇ ਜੀ ਮੰਜੇ ਦੀ ਫੋਟੋ ਭੇਜੀ ਆ, ਤੇ ਨਾਲ ਹੀ ਬੀਬੀਆਂ ਭੈਣਾਂ ਇੱਕ ਮਾਤਾ ਜੀ ਆ ਤੇ ਆਂਟੀ ਮੰਜਾ ਬੁਣ ਰਹੇ ਆ, ਉਹਨਾਂ ਨੇ ਉਹ ਵੀ ਫੋਟੋ ਭੇਜ ਦਿੱਤੀ ਆ। ਸੋ ਮੰਜਾ ਬੁਣਦਿਆਂ ਦੀ ਤੇ ਮੰਜੇ ਤੇ ਬੈਠਿਆਂ ਦੀ ਫੋਟੋ ਭੇਜੀ ਆ। ਕਹਿੰਦੇ ਜੇ ਕਿਸੇ ਨੇ ਮੰਜਾ ਬਣਵਾਉਣਾ ਹੁਣ ਤਾਂ ਮੈਂ ਹੈਲਪ ਕਰ ਸਕਦਾ। ਕਿਆ ਬਾਤ ਆ ਜੀ, ਤੁਸੀਂ ਹੈਲਪ ਕਰ ਸਕਦੇ। ਲਓ ਜੀ ਫਿਰ ਆਸਟ੍ਰੇਲੀਆ ਦੇ ਵਿੱਚ ਕਿਸੇ ਨੂੰ ਮੰਜੇ ਦੀ ਲੋੜ ਆ, ਮੰਜੇ ਤਾਂ ਆਪਾਂ ਈਜ਼ੀਲੀ ਬਣਾ ਸਕਦੇ ਕਿਉਂਕਿ ਇੱਥੋਂ ਬਾਹੀਆਂ ਮੂਹੀਆਂ ਪਾਵੇ ਸਾਰਾ ਕੁਛ ਮਿਲ ਜਾਂਦਾ, ਬਸ ਉਹਨਾਂ ਨੂੰ ਫਿਕਸ ਹੀ ਕਰਨਾ ਤੇ ਉਹ ਬਹੁਤ ਈਜ਼ੀ ਆ। ਤੇ ਫਿਰ ਜੇ ਬਣਾਉਣੇ ਆ ਮੰਜੇ ਤਾਂ ਫਿਰ ਇੰਦਰਪਾਲ ਭਾਜੀ ਨੂੰ ਸੰਪਰਕ ਕਰੋ ਜੀ, ਤੁਹਾਡਾ ਇਹ ਵੀ ਜਿਹੜਾ ਕੰਮ ਆ ਇਹ ਵੀ ਈਜ਼ੀ ਹੋ ਗਿਆ ਹੁਣ। ਤੇ ਨਾਲ ਹੀ ਕਹਿੰਦੇ ਜੀ 3-4 ਘੰਟਿਆਂ ਦੇ ਵਿੱਚ ਮੰਜਾ ਬੁਣ ਲਈਦਾ। ਕਿਆ ਬਾਤ ਆ, 3-4 ਘੰਟਿਆਂ ਦੇ ਵਿੱਚ, ਫਿਰ ਤਾਂ ਕਿਆ ਸਪੀਡ ਆ ਜੀ ਤੁਹਾਡੀ ਮੰਜਾ ਬੁਣਨ ਦੀ। ਵਧੀਆ ਗੱਲ ਆ, ਚਲੋ ਇਨ ਫਿਊਚਰ ਲੋੜ ਪਈ ਤਾਂ ਜ਼ਰੂਰ ਪਹੁੰਚਾਂਗੇ ਜੀ ਤੁਹਾਡੇ ਕੋਲ, ਹੈ ਨਾ। ਵੈਸੇ ਵੀ ਇੱਥੇ ਹੁਣ ਜਿਹੜੇ ਇਹਨਾਂ ਦੇ ਗੋਰਿਆਂ ਦੇ ਬੈੱਡ ਆ ਪੈ ਪੈ ਕੇ ਬਹਿ ਕੇ ਇੱਕ ਬਾਹਲੀ ਜ਼ਿਆਦਾ ਹੋਣ ਲੱਗ ਜਾਂਦੀ ਆ। ਸੋ ਮੰਜੇ ਤੇ ਬੈਠਣ ਦਾ ਤੇ ਮੰਜੇ ਦਾ ਆਪਣਾ ਹੀ ਸਵਾਦ ਹੁੰਦਾ, ਜਿੱਥੇ ਮਰਜ਼ੀ ਚੱਕ ਕੇ ਲੈ ਜਾਓ ਧੁੱਪੇ। ਤੇ ਅੱਗੇ ਜੀ ਪ੍ਰੋਗਰਾਮ ਦੇ ਵਿੱਚ ਧਾਨੀ ਸਾਹਿਬ ਕਹਿੰਦੇ ਕਿ ਸਰਬਜੀਤ ਭਾਜੀ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਆ ਜੀ ਉਹ।
ਸਤਿ ਸ੍ਰੀ ਅਕਾਲ ਜੀ।
ਤੇ ਅੱਗੇ ਇੱਕ ਉਹਨਾਂ ਨੇ ਜੀ ਕੀ ਕਹਿੰਦੇ ਹੁੰਦੇ ਕਿ ਚੁਟਕਲਾ ਭੇਜਿਆ, ਕਹਿੰਦੇ ਕਿ ਬੱਕਰੀ ਕਹਿੰਦੀ ਆਈ ਲਵ ਯੂ ਜੀ, ਤਾਂ ਬੱਕਰਾ ਕਹਿੰਦਾ ਹੁਣ ਕੀ ਫਾਇਦਾ, ਹੁਣ ਤਾਂ ਅੱਗੇ ਕਹਿੰਦਾ ਈਦ ਆਉਣ ਵਾਲੀ ਆ। ਤੁਸੀਂ ਨੀ ਟਾਲਦੇ ਧਾਨੀ ਸਾਹਿਬ। ਅੱਗੇ ਜੀ ਰੁਪਿੰਦਰਜੀਤ ਸਿੰਘ ਕਹਿੰਦੇ ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਤੇ ਸਾਰਿਆਂ ਨੇ ਇਹੋ ਜਿਹੇ ਲੋਕਾਂ ਤੋਂ ਬਚ ਕੇ ਹੀ ਰਹਿਣਾ ਚਾਹੀਦਾ ਵਾ। ਇੱਕ ਸੌਂਗ ਸੁਣਾ ਦਿਓ ਉਸ ਕੁੜੀ ਦਾ, ਕੁੜੀ ਨੇ ਸਰਦੂਲ ਸਿਕੰਦਰ ਦਾ। ਬਿਲਕੁਲ ਜੀ, ਸਰਦੂਲ ਸਿਕੰਦਰ ਦਾ ਰੁਪਿੰਦਰ ਇਟਲੀ ਤੋਂ ਫਰਮਾਇਸ਼ ਕਰ ਰਹੇ ਆ ਜੀ ਗਾਣਾ ਸੁਣਨ ਦੀ। ਸੋ ਭਾਜੀ ਤੁਹਾਨੂੰ ਗਾਣਾ ਅਸੀਂ ਜ਼ਰੂਰ ਸੁਣਾਵਾਂਗੇ। ਤੇ ਅੱਗੇ ਕੁਲਦੀਪ ਕੌਰ ਉਹਨਾਂ ਨੇ ਜੀ ਫੇਰ ਇੱਕ ਵਾਰੀ ਫੋਟੋ ਹੋਰ ਭੇਜੀ ਆ ਮੰਜਾ ਬੁਣਨ ਦਿਆਂ ਦੀ। ਉੱਥੇ ਜੀ ਮੰਜੇ ਬੁਣਦੇ ਜਿੱਦਾਂ ਇੰਡੀਆ ਚ ਗਰਮੀਆਂ ਚ ਬੈਠੇ ਮੰਜੇ ਬੁਣਦੇ ਆ ਨਾ, ਵੱਡੇ ਬੀਜੀ ਆ ਜਿੱਦਾਂ ਦਾਦੀ ਜੀ ਹੁੰਦੇ ਆ ਉਹ ਮੰਜੇ ਤੇ ਬੈਠੇ ਆ, ਤੇ ਬਾਕੀ ਘਰ ਦੇ ਵਿੱਚ 3 ਜਾਣੇ ਮੰਜਾ ਬੁਣਨ ਲੱਗੇ ਹੋਏ ਆ, ਕਿਉਂਕਿ 2-3 ਜਾਣੇ ਹੋਣ ਤਾਂ ਮੰਜਾ ਈਜ਼ੀ ਬੁਣਿਆ ਜਾਂਦਾ ਵਾ, ਹਨਾ। ਪੱਖਾ ਵੀ ਪਿਆ ਵਾ ਪਰ ਪੱਖੇ ਦਾ ਜਿਹੜਾ ਮੂੰਹ ਆ ਦੂਜੇ ਪਾਸੇ ਨੂੰ ਲੱਗਦਾ, ਗਰਮੀਆਂ ਚ ਨੀ ਕਿਸੇ ਹੋਰ ਮੌਸਮ ਚ ਬੈਠੇ ਮੰਜਾ ਵਾ ਜਿਹੜਾ ਜੀ ਬੁਣ ਰਹੇ ਆ। ਤੇ ਅੱਗੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ, ਲਓ ਜੀ ਉਹ ਮੈਂ ਫੇਰ ਕੁਛ ਗੜਬੜ ਕਰਤੀ ਆ ਨਾ ਦੀ ਮੈਨੂੰ ਲੱਗਦਾ, ਹੈਨਾ। ਮੈਸੇਜ ਆ ਗਿਆ ਕਹਿੰਦੇ ਕਿ ਮੈਂ ਦੱਸਦੀ ਆ ਉਹਨਾਂ ਨੇ ਕੀ ਕਿਹਾ, ਕਹਿੰਦੇ ਕਿ ਸਰਦੂਲ ਸਿਕੰਦਰ ਦਾ ਮੈਂ ਕਿਹਾ ਸੀਗਾ ਨਾ ਕਿ ਉਹਨਾਂ ਨੇ ਗਾਣਾ ਸੁਣਨਾ ਚਾਹਿਆ ਵਾ। ਤੇ ਕਹਿੰਦੇ ਕੁਲਦੀਪ ਕੌਰ ਕਹਿੰਦੇ ਕਿ ਸਰਦੂਲ ਹੈ, ਸਰਦੂਲ ਨੀ। ਹੁਣ ਕੁਲਦੀਪ ਇੰਨੀਆਂ ਗੱਲਾਂ ਸੁਣਾਉਣੀਆਂ, ਮੈਂ ਮਾੜੀ ਮੋਟੀ ਜੀਵ ਇੱਧਰ ਉੱਧਰ ਲੜਖੜਾ ਜਾਂਦੀ ਹੈ ਨਾ, ਤਾਂ ਕਰਕੇ ਥੋੜਾ ਜਿਹਾ ਹੋ ਜਾਂਦਾ ਹੈ ਸਰਦੂਲ ਸਿਕੰਦਰ ਹੀ ਆ, ਹਨਾ। ਚੱਲ ਕਹਿੰਦੇ ਹੱਸ ਰਹੇ ਆ, ਚੱਲ ਕੋਈ ਨਾ ਤੁਸੀਂ ਕਿਤੇ ਕਿਤੇ ਹੱਸ ਵੀ ਲੈਂਦੇ ਹੋ, ਹਨਾ, ਵਧੀਆ ਗੱਲ ਲੱਗਦੀ ਆ। ਤੇ ਜਗਤਾਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਭਾਜੀ ਉਹਨਾਂ ਦਾ ਜਵਾਬ ਦੇ ਦਿੱਤਾ ਸੀਗਾ, ਕਹਿੰਦੇ ਕਿ ਸਾਉਣ ਦੇ ਮਹੀਨੇ ਵਿੱਚ ਹਵਾ ਚ ਸਿੱਲ ਹੁੰਦੀ ਆ, ਤੇ ਇਸ ਮਹੀਨੇ ਵਿੱਚ ਬੁਣਿਆ ਮੰਜਾ ਸਾਰਾ ਸਾਲ ਫਰੜਿਆ ਰਹਿੰਦਾ ਹੈ, ਕਾਰਨ ਸਾਉਣ ਮਹੀਨੇ ਵਿੱਚ ਲੱਕੜ ਫੁੱਲੀ ਹੋਈ ਹੁੰਦੀ ਆ। ਇਸ ਮਹੀਨੇ ਵਿੱਚ ਬੁਣਿਆ ਮੰਜਾ ਸਾਰਾ ਸਾਲ ਚੂੰ ਚੂੰ ਕਰਦਾ ਰਹਿੰਦਾ ਹੈ, ਤੇ ਸਾਰਾ ਸਾਲ ਚੂਲਾਂ ਦੀ ਮੰਗ ਕਰਦਾ ਰਹਿੰਦਾ ਹੈ। ਲਓ ਜੀ ਇਹਨਾਂ ਨੇ ਦੱਸ ਦਿੱਤਾ ਵਾ ਕਿ ਜਿਹੜਾ ਮੰਜਾ ਵਾ ਉਹ
ਬਿੰਗ ਪੈ ਜਾਂਦਾ ਨਾ,
ਹਾਂਜੀ ਹਾਂਜੀ, ਕਿਉਂਕਿ ਉਸ ਟਾਈਮ ਜਿਹੜੀ ਲੱਕੜ ਆ ਉਹ ਸਿੱਲੀ ਹੁੰਦੀ ਆ ਨਾ, ਉਹਦੇ ਕਰਕੇ ਉਹਦੇ ਵਿੱਚ ਪ੍ਰੋਬਲਮ ਹੁੰਦੀ ਆ ਮੰਜੇ ਦੇ ਵਿੱਚ। ਤੇ ਪਰ ਪਹਿਲਾਂ ਸਿਆਣਿਆਂ ਨੂੰ ਪਤਾ ਨਹੀਂ ਸੀ, ਉਹਨਾਂ ਦਾ ਕੋਈ ਲੌਜਿਕ ਨਹੀਂ ਸੀ, ਪਰ ਉਹਨਾਂ ਨੂੰ ਇਹ ਪਤਾ ਸੀ ਕਿ ਏਦਾਂ ਨਹੀਂ ਕਰ ਸਕਦੇ। ਸੋ
ਬਾਕੀ ਹੋਊਗਾ ਉਹਨਾਂ ਦੇ ਐਕਸਪੀਰੀਅੰਸ ਚੋਂ ਨਿਕਲਿਆ ਹੋਊਗਾ ਨਾ, ਜਦੋਂ ਮੰਜਾ ਅਸੀਂ ਬੁਣਦੇ ਸਾਉਣ ਮਿਲਦੇ ਲੱਕੜ ਸੁੱਕ ਜਾਂਦੀ ਆ ਤੇ ਢਿੱਲਾ ਹੋ ਜਾਂਦਾ ਮੰਜਾ ਫਿਰ।
ਹਾਂਜੀ ਉਹੀ ਹੈ ਨਾ ਕਿ ਉਹ ਇੱਦਾਂ ਮਤਲਬ ਕਿ ਪ੍ਰੋਪਰ ਵੇ ਨਾਲ ਐਕਸਪਲੇਨ ਨਹੀਂ ਸੀ ਕਰ ਸਕਦੇ। ਲੌਜਿਕ ਤਾਂ ਉਹਨਾਂ ਦਾ ਹੀ ਸੀਗਾ ਕਿ ਆਪਾਂ ਸਾਉਣ ਦੇ ਮਹੀਨੇ ਮੰਜਾ ਨਹੀਂ ਬੁਣਨਾ, ਉਹ ਕਹਿ ਦਿੰਦੇ ਆ ਕਿ ਮਾੜਾ ਹੁੰਦਾ, ਮਾੜਾ ਕਿਉਂ ਹੁੰਦਾ ਸੀ ਉਹਦਾ ਕੋਈ ਉਹ ਨਹੀਂ ਸੀ ਦੇ ਸਕਦੇ।
ਉਹ ਫਿਰ ਹਰੇਕ ਨੂੰ ਸਮਝਾਉਣਾ ਔਖਾ ਹੁੰਦਾ ਸੀ, ਵਿਚਾਰ ਨਾਲ ਜੋੜ ਦਿੰਦੇ ਸੀ ਵੀ ਇਹ ਮਾੜਾ ਕੰਮ ਹੈ ਇਹ, ਬਸ ਜਿਹੜੇ ਵਹਿਮ ਪਰ ਵੀ ਮੋਸਟਲੀ ਮਤਲਬ ਇਸੇ ਕਰਕੇ ਬਣੇ ਆ ਉਹ ਸਿੱਧਾ ਸਿੱਧਾ ਵੀ ਬਸ ਆ।
ਹਾਂ ਬਿਲਕੁਲ, ਹਾਂਜੀ ਹਾਂਜੀ, ਕਿਉਂਕਿ ਉਸ ਟਾਈਮ ਫਿਰ ਕਿਉਂਕਿ ਸਾਇੰਸ ਦੀ ਵੀ ਇੰਨੀ ਹੈ ਨਹੀਂ ਸੀਗੀ ਤੇ ਲੋਕਾਂ ਨੂੰ ਸਮਝਾਉਣਾ ਨਹੀਂ ਸੀ ਆਉਂਦਾ, ਸੋ ਉਹਨਾਂ ਨੇ ਆਪਦੇ ਹਿਸਾਬ ਨਾਲ ਉਹਨਾਂ ਚੀਜ਼ਾਂ ਨੂੰ ਮੈਨੇਜ ਕਰ ਲਿਆ ਸੀ
ਜੀ।
ਸੋ ਬਿਲਕੁਲ ਜੀ, ਜਿਹੜੀ ਲੱਕੜ ਆ ਜੋ ਬਰਸਾਤ ਹੁੰਦੀ ਆ ਸਾਉਣ ਦੇ ਮਹੀਨੇ ਵਿੱਚ, ਜ਼ਿਆਦਾ ਜਿਹੜੀ ਲੱਕੜ ਹੁੰਦੀ ਆ ਨਾ ਉਹ ਬਰਸਾਤ ਦੇ ਵਿੱਚ ਧੁੰਦਾਂ ਵਿਚ ਸਭ ਤੋਂ ਜ਼ਿਆਦਾ ਫੁੱਲਦੀ ਆ ਤੇ ਸਾਡੇ ਪੰਜਾਬ ਵਿਚ ਜ਼ਿਆਦਾ ਜਿਹੜੀਆਂ ਬਰਸਾਤਾਂ ਵਾ ਮੀਂਹ ਆ ਸਾਉਣ ਦੇ ਮਹੀਨੇ ਵਿਚ ਪੈਂਦੀਆਂ ਵਾ ਤੇ ਜੇ ਟਾਹਲੀ ਦੇ ਬਣੇ ਮੰਜੇ ਨੂੰ ਸਾਉਣ ਦੇ ਮਹੀਨੇ ਵਿਚ ਬੁਣਾਂਗੇ ਤਾਂ ਉਹਦੇ ਜਿਹੜੀਆਂ ਬਾਹੀਆਂ ਤੇ ਸੇਰੂ ਆ ਉਹ ਫੁੱਲ ਜਾਂਦੇ ਆ ਠੀਕ ਆ ਤੇ ਜਦੋਂ ਫਿਰ ਬਰਸਾਤਾਂ ਖਤਮ ਹੋ ਗਈਆਂ ਤਾਂ ਹਵਾ ਦੇ ਵਿਚ ਜਿਹੜੀ ਸਿਲ ਦੀ ਮਾਤਰਾ ਉਹ ਘੱਟਦੀ ਆ ਤੇ ਜਿਹੜਾ ਮੰਜੇ ਦੇ ਸੰਘੇ ਹੁੰਦੇ ਆ ਉਹ ਢਿੱਲੇ ਹੋ ਜਾਣਗੇ ਤੇ ਹੁਣ ਤੁਹਾਨੂੰ ਪਤਾ ਕਿ ਸੰਘੇ ਕੀ ਹੁੰਦੇ ਆ ਕਿਉਂਕਿ ਇਹ ਗੱਲ ਵੀ ਤੁਹਾਡੇ ਚੋਂ ਕਿਸੇ ਨੇ ਦੱਸੀ ਨੀ ਮੈਨੂੰ ਤੇ ਇਸ ਲਈ ਜੀ ਜਿਹੜੇ ਜਦੋਂ ਸੰਘੇ ਢਿੱਲੇ ਹੋ ਜਾਂਦੇ ਆ ਤਾਂ ਉਹਨਾਂ ਨੂੰ ਸਹੀ ਤਰੀਕੇ ਨਾਲ ਫਿਰ ਕੱਸਣਾ ਹਰ ਵਾਰੀ ਔਖਾ ਹੋ ਜਾਂਦਾ ਵਾ ਤਾਂ ਕਰਕੇ ਸਿਆਣੇ ਕਹਿ ਦਿੰਦੇ ਆ ਕਿ ਜਿਹੜਾ ਸੌਣ ਦਾ ਮਹੀਨਾ ਵਾ ਉਹਦੇ ਵਿਚ ਮੰਜਾ ਨਾ ਹੀ ਬੁਣਿਆ ਜਾਵੇ ਤਾਂ ਚੰਗੀ ਗੱਲ ਹੁੰਦੀ ਆ ਹੁਣ ਚੱਲ ਦੱਸ ਦਿਓ ਸੰਘੇ ਵੀ ਕੀ ਹੁੰਦੇ ਆ ਭਾਜੀ ਤੁਹਾਨੂੰ ਪਤਾ ਸੰਘੇ ਕੀ ਹੁੰਦੇ ਆ ਮੰਜੇ ਦੇ
ਮੰਜੇ ਦਾ
ਮੇਰਾ ਸੰਘੇ ਹੁੰਦੇ ਆ ਜੀ ਜਦੋਂ
ਅਸੀਂ ਹਾਂਜੀ ਨਾ ਕਦੀ ਬੁਣਿਆ ਬੈਠੇ ਜ਼ਰੂਰ
ਠੀਕ ਆ ਮੰਜੇ ਦੇ ਸੰਘੇ ਇਹ ਹੁੰਦੇ ਆ ਜੀ ਜਦੋਂ ਅਸੀਂ ਮੰਜਾ ਬੁਣਦੇ ਆ ਸੂਤ ਜਾਂ ਬਾਣ ਦਾ ਮੰਜਾ ਬੁਣਦੇ ਆ ਤਾਂ ਉਹਦੇ ਵਿਚ ਸੰਘੇ ਨੀ ਪਾਉਂਦੇ ਹੁੰਦੇ ਜਿਹੜੀਆਂ ਛੇ ਛੇ ਰੱਸੀਆਂ ਹੁੰਦੀਆਂ ਇੱਕ ਇੱਕ ਮਤਲਬ ਕਿ ਜਦੋਂ ਅਸੀਂ ਛੇ ਛੇ ਰੱਸੀਆਂ ਦੇ ਸੰਘੇ ਬਣਾ ਦਿੰਦੇ ਆ ਜਾਣੀ ਕਿ ਉਹਨਾਂ ਦੇ ਪਾਰਟ ਕਰ ਦਿੰਦੇ ਆ ਜਦੋਂ ਅਸੀਂ ਉਹਨਾਂ ਨੂੰ ਬੁਣਦੇ ਆ ਤੇ ਉਹਨਾਂ ਨੂੰ ਕਹਿੰਦੇ ਆ ਜੀ ਸੰਘੇ ਕਿਉਂਕਿ ਉਦੋਂ ਬਾਅਦ ਚ ਉਹ ਜਿਹੜਾ ਜੀ ਵਾਲਾ ਚੱਕਰ ਹੁੰਦਾ ਜੀ ਉੱਪਰ ਆਉਣਾ ਥੱਲੇ ਆਉਣਾ ਉਹ ਸੰਘਿਆਂ ਦੇ ਹਿਸਾਬ ਦੇ ਨਾਲ ਵੀ ਬੁੜਤੀ ਦੇ ਹਿਸਾਬ ਦੇ ਨਾਲ ਹੁੰਦਾ ਵਾ ਤੇ ਉਹਨਾਂ ਨੂੰ ਕਹਿੰਦੇ ਆ ਸੰਘੇ ਕਿਉਂਕਿ ਪ੍ਰੋਪਰ ਵੇ ਨਾ ਸ਼ਾਇਦ ਮੇਰੇ ਤੋਂ ਵੀ ਐਕਸਪਲੇਨ ਨਹੀਂ ਹੋ ਰਿਹਾ ਪਰ ਮੈਨੂੰ ਪਤਾ ਹੈਗਾ ਕਿ ਸੰਘੇ ਹੁੰਦੇ ਕੀ ਆ ਤੇ ਅੱਗੇ ਜੀ ਇੰਦਰਪਾਲ ਸਿੰਘ ਉਹਨਾਂ ਨੇ ਸਾਨੂੰ ਨਾ ਇੱਕ ਵੀਡੀਓ ਭੇਜਿਆ ਨਵੇਂ ਕਲਾਕਾਰਾਂ ਦੀਆਂ ਵੀਡੀਓ ਇਸ ਤੋਂ ਕਹਿੰਦੇ ਉੱਪਰ ਕੁਝ ਵੀ ਨਹੀਂ ਹੁੰਦਾ ਤੇ ਨਾਲ ਹੀ ਜੀ ਉਹਨਾਂ ਨੇ 1947 ਜਾਣੀ ਕਿ 1947 ਦੇ ਪੰਜਾਬ ਦੀ ਸਾਨੂੰ ਫੋਟੋ ਭੇਜੀ ਆ ਤੇ ਬਹਾਵਲਪੁਰ ਮੁਲਤਾਨ ਝੰਗ ਲਾਇਲਪੁਰ ਸਾਰੇ ਏਰੀਏ ਵਿਚ ਲਿਖੇ ਹੋਏ ਆ ਜੀ ਤੇ ਬਾਕੀ ਹਾਲੇ ਥੈਂਕ ਯੂ ਜੀ ਪੁਰਾਣੇ ਪੰਜਾਬ ਦਾ ਸਾਨੂੰ ਕਹਿੰਦੇ ਕਿ ਤਿੰਨ ਤੇਲਾਂ ਦਾ ਇੱਕ ਸੰਘਾ ਹੁੰਦਾ ਹੈ ਲਓ ਜੀ ਉਹਨਾਂ ਨੇ ਦੱਸ ਦਿੱਤਾ ਕਿ ਤਿੰਨ ਤੇਲਾਂ ਦਾ ਹਾਂਜੀ ਉਹ ਚ ਫਿਰ ਨੌ ਰਸਤੇ ਆ ਜਾਂਦੇ ਆ ਨਾ 3-6-9 ਹਾਂਜੀ ਤਿੰਨ ਤੇਲਾਂ ਦਾ ਲਓ ਤੇਲਾਂ ਦਾ ਵੀ ਪਤਾ ਲੱਗ ਗਿਆ ਕਿ ਹੁਣ ਤੇਲਾਂ ਕੀ ਹੁੰਦੀਆਂ 3 ਰੱਸੀਆਂ ਮਤਲਬ 1 ਤੇਲ ਤੇ 9 ਰੱਸੀਆਂ ਦਾ 1 ਸੰਘਾ ਹੋ ਗਿਆ 3 ਤੇਲਾਂ ਦਾ ਮੀਨਸ ਲਓ ਜੀ ਫਿਰ ਮੰਜੇ ਬਾਰੇ ਕਾਫੀ ਜਾਣਕਾਰੀ ਮਿਲ ਗਈ ਆ ਤੁਹਾਨੂੰ ਸਾਰਿਆਂ ਨੂੰ ਤੇ ਗਲਵਿੰਦਰ ਢਿੱਲੋਂ ਉਹਨਾਂ ਨੇ ਵੀ ਸਾਨੂੰ ਸਹੀ ਜਵਾਬ ਦਿੱਤਾ ਸੀਗਾ ਤੇ ਨਾਲ ਇੱਧਰ ਜਗਤਾਰ ਢੁੱਡੀਕੇ ਹੋਂਗਕੋਂਗ ਵਾਲੀ ਭਾਜੀ ਨੇ ਵੀ ਸੋ ਬਹੁਤ ਵਧੀਆ ਤੇ ਇੰਦਰਪਾਲ ਜੀ ਤਾਂ ਮੰਜਿਆਂ ਦੇ ਪੂਰੇ ਐਕਸਪਰਟ ਨੇ ਸੋ ਜੇ ਕਿਸੇ ਨੇ ਮੰਜਾ ਮੁੰਜਾ ਬਣਵਾਉਣਾ ਤਾਂ ਉਹਨਾਂ ਤੱਕ ਪਹੁੰਚਿਓ ਜ਼ਰੂਰ ਸੋ ਪ੍ਰੋਗਰਾਮ ਦੇ ਵਿਚ ਟਾਈਮ ਕਾਫੀ ਜ਼ਿਆਦਾ ਉੱਪਰ ਹੋ ਚੁੱਕਾ ਵਾ ਸੋ ਅਸੀਂ ਗੱਲ ਕਰ ਰਹੇ ਸੀ ਸਰਬਜੀਤ ਭਾਜੀ ਕੁੜੀਆਂ ਦੇ ਬਾਰੇ ਵਿਚ ਵੀ ਜਿੱਦਾਂ ਕਿ ਫੋਰਨ ਦੇ ਵਿਚ ਆ ਕੇ ਕਈ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ ਕਿ ਕੁੜੀਆਂ ਇੱਥੇ ਏਦਾਂ ਕਰਦੀਆਂ ਏਦਾਂ ਕਰਦੀਆਂ ਇਹ ਗਲਤ ਆ ਇਹ ਸਹੀ ਆ ਸੋ ਤੁਸੀਂ ਉਸ ਦੇ ਬਾਰੇ ਕੀ ਕਹੋਗੇ
ਇੱਕ ਜਿਹੜਾ ਮੈਨੂੰ ਮੇਨ ਰੀਜ਼ਨ ਲੱਗਦਾ ਨਾ ਵੀ ਇੱਥੇ ਇੰਡੀਆ ਦੇ ਵਿਚ ਜਾਂ ਪੰਜਾਬ ਦੇ ਵਿਚ ਅਸੀਂ ਕੁੜੀਆਂ ਤੇ ਜ਼ਿਆਦਾ ਰੈਸਟ੍ਰਿਕਸ਼ਨ ਰੱਖਦੇ ਆ ਬਾਜ਼ਾਰ ਕੱਲੀ ਨੇ ਜਾਣਾ ਜਾਂ ਜਲਦੀ ਘਰ ਆ ਜਾਣਾ ਜਾਂ ਆਹ ਕੱਪੜੇ ਨੀ ਪਾਉਣੇ ਤਾਂ ਇਸ ਤਰ੍ਹਾਂ ਜਦੋਂ ਫਿਰ ਜਦੋਂ ਫੋਰਨ ਚ ਜਾਂਦੀਆਂ ਤੇ ਉੱਥੇ ਫਿਰ ਜਿੱਦਾਂ ਹੁਣ ਰੋਕ ਟੋਕ ਕਰਨ ਵਾਲਾ ਕੋਈ ਨਹੀਂ ਹੁੰਦਾ ਜਿਸ ਤਰ੍ਹਾਂ ਆਜ਼ਾਦੀ ਮਿਲ ਜਾਂਦੀ ਹੈ ਠੀਕ ਹੈ ਇੱਕ ਰੀਜ਼ਨ ਥੋੜਾ ਜਿਹਾ ਕੁੜੀਆਂ ਮਤਲਬ ਕੀ ਕਹਿ ਦਿੰਦੇ ਆ ਖੁੱਲ ਜਾਂਦੀਆਂ ਮਤਲਬ ਕਿਉਂਕਿ ਉਹਨਾਂ ਨੂੰ ਪੁੱਛ ਗਿੱਛ ਵਾਲਾ ਕੋਈ ਨਹੀਂ ਹੁੰਦਾ ਤੇ ਦੂਜਾ ਜਿਹੜਾ ਪਹਿਰਾਵੇ ਵਾਲੀ ਗੱਲ ਆ ਮੈਨੂੰ ਲੱਗਦਾ ਵੀ ਜਿਹੜਾ ਜਿੱਦਾਂ ਦਾ ਦੇਸ਼ ਹੁੰਦਾ ਉਸ ਹਿਸਾਬ ਨਾਲ ਸਾਨੂੰ ਪਹਿਰਾਵਾ ਅਸੀਂ ਚੇਂਜ ਕਰ ਲੈਂਦੇ ਹਾਂ ਇੰਡੀਆ ਚ ਅਸੀਂ ਸੂਟ ਸਲਵਾਰ ਚੁੰਨੀ ਜਦੋਂ ਫੋਰਨ ਚ ਜਾਂਦੇ ਹਾਂ ਉਹ ਟੀ ਸ਼ਰਟ ਜੀਨਸ ਹੋਰ ਏਦਾਂ ਹੋ ਜਾਂਦਾ ਪਰ ਜ਼ਰੂਰੀ ਨਹੀਂ ਹੈਗਾ ਵੀ ਸਾਰੀਆਂ ਕੁੜੀਆਂ ਏਦਾਂ ਮਤਲਬ ਗਲਤ ਪਾਸੇ ਜਾਂ ਬੈਡ ਕਰੈਕਟਰ ਦੀਆਂ ਹੋ ਜਾਂਦੀਆਂ ਠੀਕ ਹੈ ਉਹ ਦੇਸ਼ ਦੇ ਹਿਸਾਬ ਨਾਲ ਉਹਨਾਂ ਨੂੰ ਮੈਨੂੰ ਲੱਗਦਾ ਵੀ ਆਪਣਾ ਪਹਿਰਾਵਾ ਬੋਲ ਚਾਲ ਸੁਭਾਅ ਚੇਂਜ ਹੋ ਜਾਂਦਾ
ਜੀ ਸੋ ਉਹਨਾਂ ਦਾ ਸੁਭਾਅ ਤਾਂ ਚੇਂਜ ਹੋ ਜਾਂਦਾ ਵਾ ਜਿਸ ਤਰ੍ਹਾਂ ਕਿ ਹੁਣ ਕਿਸੇ ਵੀ ਗੱਲ ਨੂੰ ਲੈ ਕੇ ਕੁੜੀ ਤੇ ਕਿੰਤੂ ਪ੍ਰੰਤੂ ਹੋ ਜਾਂਦਾ ਵਾ ਕਦੇ ਕਿਸੇ ਨੇ ਉਸੇ ਮਤਲਬ ਕਿ ਜਿਹੜਾ ਪਿੱਛੇ ਦੀ ਗੱਲ ਆ ਸੱਚਾਈ ਆ ਉਹ ਨਹੀਂ ਹੁੰਦੀ ਕੋਈ ਵੀ ਅਧੂਰੀ ਜਾਣਕਾਰੀ ਉਹਦੇ ਕਰਕੇ ਵੀ ਕੁੜੀਆਂ ਨੂੰ ਕਾਫੀ ਜ਼ਿਆਦਾ ਇੱਥੇ ਭੰਡਿਆ ਜਾਂਦਾ ਵਾ ਤੇ ਹੁਣ ਚਲੋ ਪਹਿਰਾਵੇ ਦੀ ਗੱਲ ਕੀਤੀ ਹੈ ਕਿਉਂਕਿ ਵੈਸਟਰਨ ਕੰਟਰੀਆਂ ਦੇ ਵਿੱਚ ਆ ਕੇ ਪਹਿਰਾਵਾ ਤਾਂ ਸਾਨੂੰ ਆਪਣਾ ਚੇਂਜ ਕਰਨਾ ਹੀ ਪੈਂਦਾ ਕਿਉਂਕਿ ਸੂਟ ਪਾ ਕੇ ਅਸੀਂ ਕੰਮ ਤੇ ਨਹੀਂ ਜਾ ਸਕਦੀਆਂ ਤੇ ਨਾ ਹੀ ਸਾਨੂੰ ਕਿਸੇ ਨੇ ਏਦਾਂ ਮਤਲਬ ਕੰਮ ਦੇਣਾ ਵਾ ਜਾਂ ਕਿਸੇ ਦਾ ਸਪੈਸ਼ਲ ਡਰੈਸ ਕੋਡ ਹੁੰਦਾ ਇੱਥੇ ਕਈ ਰੈਸਟੋਰੈਂਟ ਹੈਗੇ ਆ ਜਿਨ੍ਹਾਂ ਦੇ ਵਿੱਚ ਡਰੈਸ ਕੋਡ ਸਮ ਟਾਈਮ ਰੱਖਿਆ ਹੁੰਦਾ ਵਾ ਸਲਵਾਰ ਸੂਟ ਤੋ ਉੱਥੇ ਕੁੜੀਆਂ ਪਾਉਂਦੀਆਂ ਨੇ ਤੇ ਪਰ ਕਈ ਥਾਵਾਂ ਤੇ ਏਦਾਂ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਰਿਕੁਆਇਰਮੈਂਟ ਨਹੀਂ ਹੁੰਦੀ ਜਿੱਦਾਂ ਫੇਸਬੁੱਕ ਤੇ ਨਾ ਮੈਂ ਪਿੱਛੇ ਜੇ ਭਾਜੀ ਇੱਕ ਸਟੋਰੀ ਪੜ੍ਹ ਰਹੀ ਸੀਗੀ ਮੋਸਟਲੀ ਉਹਨਾਂ ਮੈਨੂੰ ਇਹ ਨੀ ਪਤਾ ਕਿ ਹੁਣ ਯਾਦ ਨੀ ਕਿ ਉਹ ਲਿਖੀ ਕਿਹਨੇ ਸੀਗੀ ਕਿ ਇੱਥੇ ਕੁੜੀਆਂ ਆਪਦਾ ਜੀਵਨ ਸਾਥੀ ਚੁਣਦੀਆਂ ਨੇ ਜਾਂ ਨਾਲ ਰਹਿੰਦੀਆਂ ਨੇ ਜਾਂ ਏਦਾਂ ਵੀ ਮਾਂ ਪਿਓ ਦੀ ਇੱਜ਼ਤ ਖਰਾਬ ਕਰਦੀਆਂ ਨੇ ਸੋ ਉਹਦੇ ਬਾਰੇ ਵੀ ਆਪਾਂ ਜ਼ਰੂਰ ਗੱਲਬਾਤ ਕਰਾਂਗੇ ਨੈਕਸਟ ਟਾਈਮ ਕਿ ਜੇ ਕੁੜੀਆਂ ਰਹਿੰਦੀਆਂ ਤਾਂ ਮੁੰਡੇ ਵੀ ਤਾਂ ਨਾਲ ਹੀ ਹੁੰਦੇ ਆ ਜੇ ਕੁੜੀਆਂ ਨੂੰ ਤੁਸੀਂ ਇੰਨਾ ਹੀ ਗਲਤ ਸਮਝਦੇ ਹੋ ਵੀ ਕੁੜੀਆਂ ਏਦਾਂ ਕਰਦੀਆਂ ਵੀ ਸਮਾਜ ਦਾ ਭਾਰ ਤੁਸੀਂ ਚੱਕ ਲਓ ਤੁਸੀਂ ਕਹੋ ਨਾ ਬੀਬਾ ਤੇਰੇ ਘਰ ਦੀ ਇੱਜ਼ਤ ਆ ਮੈਂ ਤੇਰੇ ਨਾਲ ਆ ਕੇ ਨਹੀਂ ਰਹਿ ਸਕਦਾ ਤੂੰ ਆਪਦਾ ਜਿੱਥੇ ਰਹਿੰਦੀ ਆ ਉੱਥੇ ਰਹਿ ਕਿਤੇ ਨਾ ਕਿਤੇ ਅਸੀਂ ਜਿਹੜੀ ਸਾਰੀ ਗੱਲ ਹੁੰਦੀ ਹੈ ਨਾ ਉਹ ਕੁੜੀਆਂ ਤੇ ਕਾਹਤੋਂ ਸੁੱਟ ਦਿੰਦੇ ਆ, ਜਦ ਕਿ ਤਾੜੀ ਤਾਂ ਕਹਿੰਦੇ ਹੁੰਦੇ ਦੋਨੋਂ ਹੱਥੀ ਵੱਜ ਰਹੀ ਆ।
ਨਾਲੇ ਬਾਬੀ ਦੇਖੋ ਜੇ ਤਾਂ ਪ੍ਰੋਪਰ ਤਰੀਕੇ ਨਾਲ ਜੇ ਕੋਈ ਕੁੜੀ ਕਿਸੇ ਮੁੰਡੇ ਨੂੰ ਪਸੰਦ ਕਰਦੀ ਆ, ਵਿਆਹ ਕਰਾਉਣਾ ਚਾਹੁੰਦੀ ਆ, ਠੀਕ ਆ, ਉਹ ਚ ਕੋਈ ਬੁਰੀ ਗੱਲ ਵੀ ਨੀ ਹੈਗੀ। ਪਰ ਜਿਦਾਂ ਹੁਣ ਮਤਲਬ ਹੋਰ ਤਰੀਕੇ ਦੇ ਨਾਲ ਹੀ ਵੀ ਮਤਲਬ ਮਲਟੀਪਲ ਆ ਵੀ ਇੱਕ ਨਾ ਰੈਲੀ ਫਿਰ ਦੂਜੇ ਕੋਲ ਚੱਲ ਗਈ ਫਿਰ ਤੀਜੇ ਕੋਲ, ਮਤਲਬ ਜਿਸ ਤਰ੍ਹਾਂ ਕਰੈਕਟਰ ਮਤਲਬ ਬੜਾ ਖਰਾਬ ਕਰਦੇ, ਉਹ ਚੀਜ਼ ਮੈਨੂੰ ਲੱਗਦਾ ਕਿਤੇ ਮਾੜੀ ਹੈ। ਉਹ ਤਾਂ ਸਾਰੇ ਧਰਮਾਂ ਦੇ ਵਿੱਚ ਕੀ ਸਾਰੀ ਕਮਿਊਨਿਟੀਆਂ ਦੇ ਵਿੱਚ ਜਿਹੜੇ ਵਿਆਹ ਵਾਲਾ ਜਿਹੜਾ ਇਸੇ ਕਰਕੇ ਇੰਸਟੀਚਿਊਟ ਬਣਿਆ ਹੋਇਆ ਵੀ ਪ੍ਰੋਪਰ ਬੰਦਾ ਆਪਣਾ ਘਰ ਵਸਾਵੇ, ਅੱਗੇ ਸਾਰਾ ਆਪਣਾ ਪਰਿਵਾਰ ਅੱਗੇ ਵਧੇ। ਉਹ ਚੀਜ਼ ਤਾਂ ਹਰ ਕਮਿਊਨਿਟੀ ਚ ਬੈਡ ਮੰਨੀ ਜਾਂਦੀ ਹੈ, ਉਹ ਸਾਡੇ ਪੰਜਾਬ ਚ ਨੀ ਹੈਗਾ, ਇੰਡੀਅਨ ਕਲਚਰ ਚ ਨੀ ਹੈਗਾ। ਜੇ ਪ੍ਰੋਪਰ ਤਰੀਕੇ ਨਾਲ ਕੁੜੀ ਪਸੰਦ ਕਰਦੀ ਹੈ ਮੁੰਡੇ ਦੇ ਨਾਲ, ਕਿਉਂਕਿ ਉੱਥੇ ਉਹਨੂੰ ਖੁੱਲ ਕੇ ਉਹਦੇ ਨਾਲ ਰਹਿ ਕੇ ਉਹਦੇ ਸੁਭਾਅ ਦਾ ਪਤਾ ਲੱਗ ਜਾਂਦਾ ਮੁੰਡਾ ਕਿੱਦਾਂ ਦਾ ਹੈਗਾ, ਉਹਦਾ ਕੀ ਸੁਭਾਅ ਹੈ। ਮੈਨੂੰ ਲੱਗਦਾ ਇਹ ਚ ਕੋਈ ਬੁਰਾਈ ਵੀ ਨੀ ਹੈਗੀ
ਜੀ। ਸੋ ਬਾਕੀ ਜੀ ਇਹਦੇ ਵਿੱਚ ਬੁਰਾਈ ਤਾਂ ਕੋਈ ਹੈ ਨੀ ਗੀ, ਪਰ ਇਸ ਤੇ ਵੀ ਕਈ ਐਂਗਲ ਆ ਜਾਂਦੇ ਆ, ਕਿਉਂਕਿ ਕਈ ਵਾਰੀ ਹਰ ਗੱਲ ਤੇ ਕੁੜੀਆਂ ਨੂੰ ਇੱਥੇ ਪੁਆਇੰਟ ਆਊਟ ਕੀਤਾ ਜਾਂਦਾ ਵਾ, ਜਦਕਿ ਉਹਦੇ ਵਿੱਚ ਗਲਤੀ ਮੁੰਡਿਆਂ ਦੀ ਵੀ ਹੁੰਦੀ ਆ। ਸੋ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਹੀ ਗੱਲ ਕਰਨੀ ਆ, ਕਿਉਂਕਿ ਮੇਰੇ ਕੋਲੇ, ਮੈਂ ਇਹ ਨੀ ਕਹਿੰਦੀ ਕਿ ਮੈਂ ਕਿਸੇ ਦੀ ਕਹਾਣੀ ਨੂੰ ਇੱਥੇ ਰੇਡੀਓ ਤੇ ਲਿਆ ਕੇ ਜਾਂ ਕੋਈ ਬੱਲੇ ਬੱਲੇ ਲੈਣਾ ਚਾਹੁੰਦੀ ਆ ਜਾਂ ਮੈਂ ਕਿਸੇ ਨੂੰ ਬਦਨਾਮ ਕਰਨਾ ਚਾਹੁੰਦੀ ਆ। ਮੈਂ ਉਸ ਇਨਸਾਨ ਦਾ ਨਾਮ ਆ ਜਿਹੜਾ ਉਹ ਵੀ ਮੈਂ ਸੀਕ੍ਰੇਟ ਹੀ ਰੱਖੂਗੀ, ਕੁਛ ਨੀ ਦੱਸੂਗੀ, ਪਰ ਮੈਂ ਦੱਸੂਗੀ ਜ਼ਰੂਰ ਕਿ ਕਿਹੜੇ ਰੀਜ਼ਨ ਹੁੰਦੇ ਆ, ਕਿੱਥੇ ਸਾਡੀਆਂ ਕਮਜ਼ੋਰੀਆਂ ਨੇ, ਕਿੱਥੇ ਸਾਡੀਆਂ ਕਮੀਆਂ ਨੇ ਕਿ ਕੁੜੀਆਂ ਕਿਤੇ ਨਾ ਕਿਤੇ ਉਹ ਫੈਸਲੇ ਲੈਣ ਲਈ ਵੀ ਮਜਬੂਰ ਹੁੰਦੀਆਂ ਨੇ। ਕਿਸੇ ਟਾਈਮ ਉਹਨਾਂ ਦੀ ਮਜਬੂਰੀ ਹੁੰਦੀ ਆ, ਪਰ ਕਿਸੇ ਟਾਈਮ ਨਹੀਂ ਵੀ ਹੁੰਦੀ। ਸੋ ਕਮੀਆਂ ਸਾਡੇ ਚ ਆ, ਉਹ ਗੱਲ ਮੈਂ ਤਾਂ ਕਰਨਾ ਚਾਹੁੰਦੀ ਆ ਕਿਉਂਕਿ ਅਸੀਂ ਵੀ ਗਾਂਹ ਜਾ ਕੇ ਆਪਦੀਆਂ ਫੈਮਿਲੀਆਂ ਨੂੰ ਵਧਾਉਣਾ ਵਾ, ਵਿਆਹ ਹੋਣੇ ਆ, ਬੱਚੇ ਹੋਣੇ ਆ। ਸੋ ਕਿਤੇ ਨਾ ਕਿਤੇ ਜੋ ਹੋ ਚੁੱਕਾ ਵਾ ਉਹ ਦੁਬਾਰਾ ਨਾ ਦੁਹਰਾਇਆ ਜਾਵੇ। ਕਿਤੇ ਨਾ ਕਿਤੇ ਕਮੀ ਪੇਰੈਂਟਸ ਦੇ ਵਿੱਚ ਹੁੰਦੀ ਆ, ਕਿਤੇ ਨਾ ਕਿਤੇ ਕਮੀ ਆਪਣੀ ਫੈਮਿਲੀ ਦੇ ਵਿੱਚ ਹੁੰਦੀ ਆ ਕਿ ਅਸੀਂ ਕੁੜੀਆਂ ਨੂੰ ਉਹ ਸੇਫ ਜਿਹੜਾ ਐਟਮੋਸਫੀਅਰ ਆ, ਮਾਹੌਲ ਆ, ਉਹ ਨਹੀਂ ਦੇ ਪਾਉਂਦੇ ਕਿ ਕੁੜੀ ਡਰਦੀ ਆਪਦੇ ਪੇਰੈਂਟਸ ਨਾਲ ਚੱਲ ਆਪਦੀ ਫੈਮਿਲੀ ਦੇ ਵਿੱਚ ਗੱਲ ਹੀ ਨਹੀਂ ਕਰ ਪਾਉਂਦੀ
ਜੀ। ਇਹ ਵੀ ਇੱਕ ਵਜ੍ਹਾ ਹੈਗੀ ਆ, ਆਪਾਂ ਜ਼ਿਆਦਾ ਸਖਤੀ ਕਰਦੇ ਆ ਕੁਝ ਏਦਾਂ ਦੀ ਗੱਲ ਦਾ ਜ਼ਿਕਰ ਨਹੀਂ ਕਰਦੇ, ਜਾਂ ਕੁਝ ਗੱਲਾਂ ਹੁੰਦੀਆਂ ਇਸ ਤਰ੍ਹਾਂ ਦੀਆਂ ਵੀ ਜਿਹੜੀ ਸਾਨੂੰ ਕਰਨੀਆਂ ਚਾਹੀਦੀਆਂ, ਆਪਾਂ ਝਿਜਕਦੇ ਆ ਵੀ ਨਹੀਂ ਬੱਚਿਆਂ ਨਾਲ ਕੁੜੀਆਂ ਨਾਲ ਇਹ ਗੱਲ ਨਹੀਂ ਕਰਨੀ। ਪਰ ਦੇਖੋ ਜਿੱਦਾਂ ਹੁਣ ਕੁੜੀਆਂ ਮੈਡੀਕਲ ਪੜ੍ਹਦੀਆਂ ਜਾਂ ਹਾਇਰ ਐਜੂਕੇਸ਼ਨ ਲੈਂਦੀਆਂ ਤੇ ਉੱਥੇ ਵੀ ਸਾਰੀਆਂ ਚੀਜ਼ਾਂ ਐਕਸਪੋਜ਼ ਹੁੰਦੀਆਂ, ਉੱਥੋਂ ਤਾਂ ਪਤਾ ਲੱਗਦੀ ਹੈ, ਬਜਾਏ ਉਹਦੇ ਵੀ ਸਾਨੂੰ ਜੇ ਆਪ ਹੀ ਅਸੀਂ ਖੁੱਲ੍ਹ ਕੇ ਗੱਲ ਕਰ ਲਈਏ ਬੱਚਿਆਂ ਦੇ ਨਾਲ।
ਬਿਲਕੁਲ, ਕਿਉਂਕਿ ਤੁਹਾਡਾ ਬੱਚਾ ਤੁਹਾਡੇ ਨਾਲ ਗੱਲ ਕਰ ਸਕਦਾ ਵਾ ਬਹੁਤ ਓਪਨਲੀ, ਅਗਰ ਤੁਸੀਂ ਉਹਦੇ ਨਾਲ ਗੱਲ ਕਰੋਗੇ ਤਾਂ ਉਹਨੂੰ ਦੱਸੋਗੇ ਵੀ ਕਿ ਨਾ ਬੱਚੇ ਏਦਾਂ ਨੀ, ਏਦਾਂ ਕਰਨ ਨਾਲ ਤੇ ਅੱਗੇ ਤੈਨੂੰ ਲਾਈਫ ਦੇ ਵਿੱਚ ਏਦਾਂ ਪ੍ਰੋਬਲਮਸ ਵੀ ਆ ਸਕਦੀ ਆ। ਤਾਂ ਮੇਰੇ ਖਿਆਲ ਦੇ ਵਿੱਚ ਭਾਜੀ ਕੋਈ ਏਦਾਂ ਦੀ ਗੱਲ ਨੀ ਹੁੰਦੀ ਕਿ ਤੁਹਾਡਾ ਬੱਚਾ ਘਰ ਆ ਕੇ ਨਾ ਦੱਸੇ, ਕਿਉਂਕਿ ਆਪਣੀ ਮਾਂ ਨਾਲ ਗੱਲ ਕਰ ਸਕਦਾ, ਆਪਣੀ ਭੈਣ ਨਾਲ ਗੱਲ ਕਰ ਸਕਦਾ ਵਾ।
ਉਹੀ ਗੱਲ ਆ, ਜੇ ਅਸੀਂ ਕੋਈ ਚੀਜ਼ ਤੋਂ ਜਿੱਦਾਂ ਕੋਈ ਲੱਗਦਾ ਵੀ ਬੱਚਾ ਕੋਈ ਨੁਕਸਾਨ ਹੋ ਸਕਦਾ ਤਾਂ ਅਸੀਂ ਝਿਜਕ ਕਰਕੇ ਉਹਨਾਂ ਗੱਲ ਨਹੀਂ ਕਰਦੇ ਵੀ ਇਹ ਗੱਲ ਬੇਟੀ ਨਾਲ ਜਾਂ ਲੜਕੀ ਦੇ ਨਾਲ ਕਰਨਾ ਮਤਲਬ ਚੰਗਾ ਨੀ ਲੱਗਦਾ। ਕੋਈ ਗੱਲਾਂ ਏਦਾਂ ਦੀਆਂ ਹੁੰਦੀਆਂ ਕੋਈ ਸੈਕਸ ਰਿਲੇਟਡ ਜਿਵੇਂ ਗੱਲ ਆ, ਬੱਚੇ ਨੂੰ ਅਵੇਅਰ ਕਰਨਾ, ਠੀਕ ਹੈ ਨਾ, ਅਸੀਂ ਝਿਜਕ ਕਰਕੇ ਗੱਲ ਨਹੀਂ ਕਰਦੇ ਤੇ ਉਸ ਚੀਜ਼ ਦਾ ਮੈਨੂੰ ਲੱਗਦਾ ਵੀ ਨੁਕਸਾਨ ਹੋ ਜਾਂਦਾ। ਜਾਂ ਤਰੀਕੇ ਦੇ ਨਾਲ ਮਾਂ ਨੂੰ ਕਿਹਾ ਜਾ ਸਕਦਾ ਵੀ ਤਰੀਕੇ ਦੇ ਨਾਲ, ਜੇ ਪਿਓ ਨੀ ਗੱਲ ਕਰ ਸਕਦਾ ਜਾਂ ਫੈਮਿਲੀ ਦਾ ਕੋਈ ਕੋਈ ਬੜੀ ਸਿਸਟਰ ਹੈਗੀ ਆ ਉਹਦੇ ਥਰੂ ਮਤਲਬ ਸਿੱਧੀ ਕਈ ਵਾਰ ਨਹੀਂ ਕੀਤੀ ਜਾਂਦੀ ਗੱਲ, ਪਰ ਜੇ ਪਤਾ ਲੱਗਦੀ ਹੈ ਗੱਲ ਤੇ ਆਪਾਂ ਪ੍ਰੋਪਰ ਤਰੀਕੇ ਨਾਲ ਅਵੇਅਰ ਕਰ ਸਕਦੇ ਹਾਂ।
ਹਾਂਜੀ, ਤੇ ਪਰ ਕਿਤੇ ਨਾ ਕਿਤੇ ਜਿਹੜੀ ਸਾਡੇ ਵਿੱਚ ਮੈਂ ਆ ਉਹ ਵੀ ਕਿਤੇ ਨਾ ਕਿਤੇ ਮੂਹਰੇ ਆ ਜਾਂਦੀ ਆ, ਕਿਉਂਕਿ ਕਈ ਫੈਮਿਲੀਆਂ ਦੇ ਵਿੱਚ ਇਹ ਵੀ ਦੇਖਣ ਚਾਹੁੰਦੇ ਆ ਕਿ ਵੀ ਕੁੜੀ ਨੇ ਆਪਦਾ ਪਾਰਟਨਰ ਆਪ ਕਿਉਂ ਚੁਣਿਆ। ਸੋ ਉਹ ਵੀ ਕਿਤੇ ਨਾ ਕਿਤੇ ਰੀਜ਼ਨ ਬਣ ਜਾਂਦਾ ਵਾ ਕੁੜੀ ਦੇ ਲਈ ਗਲਤ ਸਟੈਪ ਚੱਕਣ ਦਾ।
ਇਹ ਹੁੰਦਾ ਜੀ ਵੀ ਇਹ ਚੀਜ਼ ਦਾ ਵੀ ਪੈਂਦਾ, ਆਪਾਂ ਥੋੜੀ ਸਖਤ ਜ਼ਿਆਦਾ ਕਰ ਦਿੰਦੇ ਹਾਂ ਇੱਥੇ ਕਈ ਵਾਰ, ਬਿਲਕੁਲ ਹੀ ਆਪਾਂ ਕਹਿ ਦਿੰਦੇ। ਬੇਸ਼ੱਕ ਅੱਗੇ ਹੋ ਸਕਦਾ ਲੜਕਾ ਜਾਂ ਜਿਹੜੀ ਦੂਜਾ ਪੱਖ ਆ ਚੰਗਾ ਹੋਵੇ, ਉਹਦਾ ਸੁਭਾਅ ਚੰਗਾ ਹੋਵੇ, ਜੋੜੀ ਚੰਗੀ ਬਣਦੀ ਹੋਵੇ, ਪਰ ਸਿਰਫ ਮੈਂ ਦੇ ਚੱਕਰ ਚ ਅਸੀਂ ਬਣ ਨਹੀਂ ਦਿੰਦੇ ਜਾਂ ਸਾਡੀ
ਬਿਲਕੁਲ ਬਿਲਕੁਲ
ਮਤਲਬ ਪਰਿਵਾਰ ਸਾਡੇ ਮਤਲਬ ਮੈਚ ਦਾ ਨੀ ਹੈਗਾ ਜਾਂ ਕਾਸਟ ਨੀ ਮੈਚ ਕਰਦੀ ਜਾਂ ਕੋਈ ਹੋਰ ਵਜ੍ਹਾ ਬਣ ਜਾਂਦੀ ਹੈ।
ਬਿਲਕੁਲ, ਸੋ ਮੇਰੇ ਖਿਆਲ ਦੇ ਵਿੱਚ ਭਾਜੀ ਟਾਈਮ ਵੀ ਕਾਫੀ ਹੋ ਚੁੱਕਾ ਵਾ, ਸੋ ਹੁਣ ਆਪਾਂ ਨੂੰ ਪ੍ਰੋਗਰਾਮ ਦਾ ਜਿਹੜਾ ਇਹ ਟੌਪਿਕ ਆ ਇੱਥੇ ਛੱਡਣਾ ਪੈਣਾ ਵਾ, ਪਰ ਇਹਨੂੰ ਆਪਾਂ ਅਗਲੇ ਹਫਤੇ ਇਸੇ ਤਰ੍ਹਾਂ ਕੰਟੀਨਿਊ ਰੱਖਾਂਗੇ ਕਿ ਦੱਸਾਂਗੇ ਕਿ ਕਈ ਵਾਰੀ ਨੈਕਸਟ ਟਾਈਮ ਮੈਂ ਤੁਹਾਨੂੰ ਇੱਕ ਟਰੂ ਸਟੋਰੀ ਸੁਣਾਉਂਗੀ, ਮੈਂ ਤੁਹਾਨੂੰ ਕੋਈ ਮਤਲਬ ਕਿ ਉਹ ਨਹੀਂ ਸੁਣਾਉਂਗੀ ਵੀ ਕਿਤੋਂ ਸੁਣੀ ਸੁਣਾਈ, ਜੋ ਚੀਜ਼ ਮੈਂ ਮਹਿਸੂਸ ਕੀਤੀ, ਜੋ ਮੇਰੀਆਂ ਅੱਖਾਂ ਸਾਹਮਣੇ ਬੀਤੀ ਆ, ਜੋ ਮੈਂ ਖੁਦ ਦੇਖੀ ਆ, ਉਹ ਦੱਸੂਗੀ ਕਿ ਕਿਸ ਤਰ੍ਹਾਂ ਸਾਡੀ ਮੈਂ ਕਈ ਵਾਰੀ ਸਾਡੇ ਹੀ ਆੜੇ ਆ ਜਾਂਦੀ ਆ ਤੇ ਕਿੱਦਾਂ ਫਿਰ ਉਹ ਕੁੜੀ ਗਲਤ ਸਟੈਪ ਲੈਣ ਲਈ ਮਜਬੂਰ ਹੁੰਦੀ ਆ। ਸੋ ਮੈਨੂੰ ਨੀ ਪਤਾ ਉਹ ਕਿੱਥੋਂ ਤੱਕ ਸਹੀ ਆ ਕਿੱਥੋਂ ਤੱਕ ਨਹੀਂ, ਉਹ ਸਿਰਫ ਮੈਂ ਤੁਹਾਨੂੰ ਦੱਸੂਗੀ ਤੇ ਤੁਸੀਂ ਦੱਸ ਸਕਦੇ ਹੋ ਕਿ ਕਿ ਅਗਰ ਲਾਈਫ ਦੇ ਵਿਚ ਕਦੇ ਏਦਾਂ ਦੀ ਗੱਲ ਹੁੰਦੀ ਆ ਤਾਂ ਆਪਣੀ ਸੋਚ ਤੇ ਆਪਣੀ ਸਮਝ ਦੇ ਮੁਤਾਬਕ ਫੈਸਲਾ ਲਓ, ਨਾ ਕਿ ਆਪਣੀ ਮੈਂ ਨੂੰ ਮੂਹਰੇ ਰੱਖ ਕੇ, ਕਿਉਂਕਿ ਮੈਂ ਦੇ ਵਿਚ ਕੁਛ ਨੀ ਰੱਖਿਆ ਹੋਇਆ ਹੈਗਾ।
ਬਾਬੂ ਜੀ ਇੱਕ ਗੁਰਿੰਦਰ ਜੀ ਦਾ ਮੈਸੇਜ ਆਇਆ ਸੀ ਆਡੀਓ ਮੈਸੇਜ, ਮਾੜਾ ਜਾਂਦੇ ਜਾਂਦੇ ਉਹ ਪਲੇ ਕਰ ਲਈ ਆਪਾਂ।
ਹਾਂਜੀ ਉਹ ਵੀ ਪਲੇ ਕਰਨਾ ਵਾ ਤੇ ਭਾਜੀ ਥੈਂਕ ਯੂ ਤੁਸੀਂ ਟਾਈਮ ਕੱਢਿਆ ਅੱਜ ਪ੍ਰੋਗਰਾਮ ਦੇ ਵਿਚ, ਤੇ ਮੈਂ ਉਮੀਦ ਕਰਦੀ ਹਾਂ ਜੀ ਤੁਸੀਂ ਏਦਾਂ ਹੀ ਪ੍ਰੋਗਰਾਮ ਚ ਮੇਰਾ ਸਾਥ ਦਿੰਦੇ ਰਹੋਗੇ।
ਹਾਂ ਜ਼ਰੂਰ ਬਾਬੂ ਜੀ,
ਬਹੁਤ ਬਹੁਤ ਥੈਂਕ ਯੂ ਭਾਜੀ। ਤੇ ਇੱਕ ਭਾਜੀ ਮੈਸੇਜ ਆਪਣੇ ਕੋਲ ਧਾਨੀ ਸਾਹਿਬ ਦਾ ਵੀ ਆ ਗਿਆ ਵਾ। ਧਾਨੀ ਸਾਹਿਬ ਜੋਕ ਭੇਜ ਰਹੇ ਆ, ਕਹਿੰਦੇ ਕਿ ਸ਼ਰਾਬੀ ਡਾਕਟਰ ਨੂੰ ਕਹਿੰਦਾ ਕਿ ਤੁਸੀਂ ਮੇਰੀ ਸ਼ਰਾਬ ਛਡਾ ਸਕਦੇ ਹੋ। ਡਾਕਟਰ ਕਹਿੰਦਾ ਹਾਂ ਹਾਂ ਕਿਉਂ ਨੀ, ਤਾਂ ਸ਼ਰਾਬੀ ਕਹਿੰਦਾ ਚੰਗਾ, ਤਾਂ ਫਿਰ ਪੁਲਿਸ ਨੇ ਨਾ ਮੇਰੀਆਂ 20 ਬੋਤਲਾਂ ਫੜ ਲਈਆਂ, ਕਿਰਪਾ ਕਰਕੇ ਛਡਾ ਦਿਓ। ਏਦਾਂ ਦੀ ਸ਼ਰਾਬ ਨਾ ਮੇਰੇ ਖਿਆਲ ਚ ਨਹੀਂ ਛਡਾਉਣਗੇ ਉਹ, ਧਾਨੀ ਸਾਹਿਬ ਤੁਹਾਨੂੰ ਹੀ ਲੈ ਜਾਣਾ ਉਹਨਾਂ ਨੇ, ਤੁਸੀਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਬੁੱਠੇ ਜੇ ਚਟਕਲੇ ਲੈ ਕੇ ਆਉਂਦੇ ਹੋ। ਤੇ ਅੱਗੇ ਜੀ ਕੁਲਦੀਪ ਕੌਰ ਕਹਿੰਦੇ ਕਿ ਆਪ ਜੀ ਕੰਟੀਨਿਊ ਰੱਖੋ ਨੈਕਸਟ ਵੀਕ ਇਹ ਟੋਪਿਕ, ਤੇ ਕੁਝ ਐਕਸਟਰਾ ਨੋਲੇਜ ਵਿਦ ਮੋਰ ਇਨਫੋਰਮੇਸ਼ਨ ਕਰਦੇ ਆ, ਨਾ ਹੋ ਜੇ ਦੋਨਾਂ ਪਹੇਲੀਆਂ ਤੋਂ ਰੈਲੀਵੈਂਟ ਹੋਵੇ, ਜੋ ਕਿ ਦੋਨੋਂ ਪਹੇਲੀਆਂ ਤੋਂ ਰੈਲੀਵੈਂਟ ਹੋਵੇ। ਲਓ ਜੀ ਫਿਰ ਇਹ ਕਹਿੰਦੇ ਟੋਪਿਕ ਨੂੰ ਇਸੇ ਤਰ੍ਹਾਂ ਜਾਰੀ ਰੱਖੋ ਤੇ ਆਪਾਂ ਨੈਕਸਟ ਵੀਕ ਕੁਛ ਹੋਰ ਇਨਫੋਰਮੇਸ਼ਨ ਲੈ ਕੇ ਆਵਾਂਗੇ। ਤੇ ਅੱਗੇ ਇੰਦਰਪਾਲ ਜੀ
ਇਨਫੋਰਮੇਸ਼ਨ ਨਾ, ਜੇ ਕੋਈ ਆਪਾਂ ਕੋਈ ਸਿੰਪਲ ਕੋਈ ਹੱਲ ਜਾਂ ਕੋਈ ਏਦਾਂ ਦੀ ਚੀਜ਼ ਵੀ ਆਪਾਂ ਜਿੰਨਾ ਸੇਧ ਮਿਲੇ ਕੋਈ ਕੋਈ ਸੋਲੂਸ਼ਨ ਵੀ ਦੇ ਸਕੀਏ ਜਿਹੜਾ ਅਸੀਂ ਆਪ ਜੀ
ਬਿਲਕੁਲ ਸਾਡੇ
ਗੱਲਾਂ ਦਾ ਅਸੀਂ ਬਹੁਤ ਕਰਦੇ ਦੇਖੋ ਮੈਸੇਜ ਸਾਨੂੰ ਚੰਗੇ ਚੰਗੇ ਵਿਚਾਰ ਲੋਕੀ ਭੇਜਦੇ, ਮੈਨੂੰ ਲੱਗਦਾ ਅਸੀਂ ਮਾੜਾ ਜਿਹਾ ਦੇਖਦੇ ਹਾਂ ਤੇ ਦੂਜੇ ਨੂੰ ਫਟਾਫਟ ਫਾਰਵਰਡ ਕਰ ਦੇਈਦਾ, ਦੂਜੇ ਨੂੰ ਅਸੀਂ ਮਤ ਜ਼ਿਆਦਾ ਦਿੰਦੇ ਹਾਂ, ਅਸੀਂ ਆਪਣੇ ਤੇ ਲਾਗੂ ਘੱਟ ਕਰਦੇ।
ਬਿਲਕੁਲ ਭਾਜੀ ਅੱਜ ਕੱਲ ਦੀ ਪ੍ਰੋਬਲਮ ਹੀ ਇਹੀ ਆ ਕਿ ਹਰ ਕੋਈ ਜੱਜ ਬਣ ਕੇ ਬਹਿ ਜਾਂਦਾ, ਇਹ ਨੀ ਸੋਚਦਾ ਵੀ ਜਿਹੜੀ ਚੀਜ਼ ਮੈਂ ਅਗਲੇ ਤੋਂ ਐਕਸਪੈਕਟ ਕਰਦਾ ਵਾ ਕਿ ਮੇਰੇ ਚ ਹੈਗੀ ਆ ਕਿ ਨਹੀਂ। ਜਦੋਂ ਅਸੀਂ ਇਹ ਸੋਚ ਲਾਂਗੇ ਮੇਰੇ ਖਿਆਲ ਸਾਡੀਆਂ 90% ਜਿਹੜੀਆਂ ਪ੍ਰੋਬਲਮਸ ਆ ਉਹ ਸੋਰਟ ਆਊਟ ਹੋ ਜਾਣਗੀਆਂ।
ਹਾਂ ਇਸੇ ਕਰਕੇ ਇਰੀਟੇਸ਼ਨ ਦੀ ਵਜ੍ਹਾ ਹੀ ਹੈ ਆਪਣੀ ਅਸੀਂ।
ਲਓ ਜੀ ਤੇ ਅੱਗੇ ਸਾਡੇ ਨਾਲ ਇੰਦਰਪਾਲ ਸਿੰਘ, ਉਹਨਾਂ ਨੇ ਮੈਨੂੰ ਜੋ ਟੋਪਿਕ ਆਪਾਂ ਚੱਲ ਰਿਹਾ ਜੀ ਉਹਦੇ ਵਿੱਚ ਉਹਨਾਂ ਨੇ ਜਾਣਕਾਰੀ ਵਧਾਈ ਆ, ਉਹ ਕਹਿੰਦੇ ਕਿ ਮੈਨੂੰ ਆਪਣੀ ਈਮੇਲ ਫਾਰਵਰਡ ਕਰ ਦਿਓ ਤੇ ਉਹਦੇ ਵਿੱਚ ਆਪਾਂ ਨੂੰ ਕੁਛ ਹੋਰ ਭੇਜਣਗੇ। ਸੋ ਬਹੁਤ ਵਧੀਆ ਜੀ, ਥੈਂਕ ਯੂ ਇੰਦਰਪਾਲ ਜੀ, ਮੈਂ ਤੁਹਾਨੂੰ ਆਪਣੀ ਈਮੇਲ ਹੁਣੇ ਪ੍ਰੋਗਰਾਮ ਖਤਮ ਹੁੰਦੇ ਸਾਰੀ ਭੇਜ ਦੂੰਗੀ, ਤੇ ਤੁਸੀਂ ਪਲੀਜ਼ ਦੱਸਣਾ ਕੁਛ ਏਦਾਂ ਦਾ ਹੈ ਤਾਂ, ਕਿਉਂਕਿ ਇਹ ਜਿਹੜੀਆਂ ਸਟੋਰੀਆਂ ਹੁੰਦੀਆਂ ਵਾ ਇਹਨਾਂ ਤੋਂ ਹੀ ਜ਼ਿੰਦਗੀ ਦੇ ਤੱਤ ਨਿਕਲਦੇ ਆ ਤੇ ਇਹਨਾਂ ਤੋਂ ਹੀ ਜ਼ਿੰਦਗੀ ਦੀ ਸੇਧ ਨਿਕਲਦੀ ਆ। ਤੇ ਅੱਗੇ ਜਗਤਾਰ ਢੁੱਡੀ ਕੇ ਹਾਂਗਕਾਂਗ ਵਾਲੇ ਕਹਿੰਦੇ ਕਿ ਮੈਂ ਕਾਲ ਕਰ ਸਕਦਾ ਕੁੜੀਏ ਇਸ ਮਸਲੇ ਤੇ, ਭਾਜੀ ਅੱਜ ਤਾਂ ਮੁਸ਼ਕਲ ਆ ਪਰ ਅਗਲੇ ਹਫਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਸੀਂ ਸਾਨੂੰ ਨੰਬਰ ਤੁਹਾਡੇ ਕੋਲ ਸਾਡਾ ਵੀ ਹੈਗਾ ਤੇ ਸਾਡੇ ਕੋਲ ਤੁਹਾਡਾ ਵੀ ਹੈਗਾ, ਬਸ ਨੈਕਸਟ ਟਾਈਮ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਪ੍ਰੋਗਰਾਮ ਚ